ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਦੋਸਤ ਤੇ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਆਪ ਸਭ ਦਾ, ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ। ਆਓ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਦੁਨੀਆ ਭਰ ਦੇ ਵਿੱਚ ਅਮਨ, ਸ਼ਾਂਤੀ, ਤੰਦਰੁਸਤੀ ਬਰਕਰਾਰ ਰਹੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਜੀ। ਅੱਜ ਦਾ ਪ੍ਰੋਗਰਾਮ ਜਾਣੀ ਕਿ ਦਿਨ ਸ਼ਨਿਚਰਵਾਰ ਆਸਟ੍ਰੇਲੀਆ 'ਚ ਚੜ੍ਹ ਚੁੱਕਾ ਹੈ। 10 ਮਈ 2025 ਲੈ ਕੇ ਹਾਜ਼ਰ ਹਾਂ ਅਤੇ ਨਾਨਕ ਸ਼ਾਹੀ 27 ਵਿਸਾਖ ਸੰਮਤ 557 ਦੇਸੀ ਮਹੀਨਾ ਚੱਲ ਰਿਹਾ। ਵਿਸਾਖ ਦਾ 27ਵੀਂ ਤਰੀਕ ਹੈ, ਸੋ ਵਿਸਾਖ ਮਹੀਨਾ ਵੀ ਸਮਾਪਤ ਹੋਣ ਵਾਲਾ, ਸੰਗਰਾਂਦ ਆਉਣ ਵਾਲੀ ਹੈ, ਮਿਡ ਵੀਕ ਆਏਗੀ। ਸੋ ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ 'ਚੋਂ? ਇਹੀ ਅਰਦਾਸਾਂ ਆਪਾਂ ਸਾਰਿਆਂ ਲਈ ਕਰਨੀਆਂ। ਸੋ ਅੱਜ 2 ਘੰਟੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਤੇ ਇਹਨਾਂ ਸਮਿਆਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ, ਚਿੰਤਨ, ਫ੍ਰੀ ਸਟਾਈਲ ਦਿਲ ਵਾਲੀਆਂ ਗੱਲਾਂ ਕਰਾਂਗੇ, ਕਿਉਂਕਿ ਪ੍ਰੋਗਰਾਮ ਦਾ ਨਾਮ ਵੀ ਦਿਲ ਵਾਲੀ ਗੱਲ ਹੈ। ਅੱਜ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਕੌਫਸਾਰਬਰ ਤੋਂ, ਇਹ ਆਸਟ੍ਰੇਲੀਆ ਦਾ ਇੱਕ ਪੇਂਡੂ ਇਲਾਕਾ ਹੈ ਜਿੱਥੇ ਅਸੀਂ ਪਿਛਲੇ 30-40 ਸਾਲ ਤੋਂ ਰਹਿ ਰਹੇ ਹਾਂ। ਇੱਥੇ ਹੀ ਸਾਡਾ ਸਟੂਡੀਓ ਹੈ ਮੇਨ, ਪਟਿਆਲੇ ਵੀ ਹੈ, ਮੈਲਬਰਨ ਵੀ ਹੈ, ਬ੍ਰਿਸਬਨ ਵੀ ਹੈ, ਹੋਰ ਕਈ ਜਗ੍ਹਾਵਾਂ 'ਤੇ ਨੇ, ਪਰ ਅੱਜ ਦਿਨ ਇੱਥੇ ਚੜ੍ਹਿਆ ਜੀ ਗਿੱਲਾ ਗਿੱਲਾ, ਕਿਉਂਕਿ ਝੜੀ ਲੱਗੀ ਹੋਈ ਹੈ, ਰਾਤ ਦੀ ਮੀਂਹ ਪੈ ਰਿਹਾ, ਹੁਣ ਕਿਤੇ ਕਿਤੇ ਧੁੱਪ ਵੀ ਨਿਕਲੀ। ਅੱਜ ਤੁਸੀਂ ਬੜੀ ਵੇਰੀਏਸ਼ਨ ਦੇਖੋਗੇ ਲਾਈਟ ਦੇ ਵਿੱਚ, ਕਿਉਂਕਿ ਮੇਰੇ ਸਾਹਮਣੇ ਸਾਰਾ ਓਪਨ ਸ਼ੀਸ਼ੇ ਲੱਗੇ ਹੋਏ ਨੇ ਅਤੇ ਸੂਰਜ ਸਿੱਧਾ ਹੀ ਅੰਦਰ ਆਉਂਦਾ ਆ ਅਤੇ ਲਾਈਟ ਵੇਰੀਏਟ ਹੁੰਦੀ ਆ, ਪਰ ਸੋਹਣਾ ਮੌਸਮ ਹੈ, ਹਵਾ ਦੇ ਵਿੱਚ ਠੰਡਕ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਝੜੀਆਂ ਲੱਗਦੀਆਂ ਨਹੀਂ ਹੁੰਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ। ਫਸਲਾਂ ਦਾ ਥੋੜ੍ਹਾ ਨੁਕਸਾਨ ਹੋ ਰਿਹਾ, ਲੋਕ ਥੋੜ੍ਹੇ ਜਿਹੇ ਪਰੇਸ਼ਾਨ ਨੇ। ਖੈਰ, ਮੌਸਮ ਪਰਮਾਤਮਾ ਦੇ ਹੱਥ ਵੱਸ ਹੈ, ਕੁਦਰਤ ਕੀ ਮੈਂ ਜਾਣੀਏ, ਉਹਦੇ ਹੱਥ ਵੱਸ ਹੈ, ਉਹਦੀ ਕੁਦਰਤ ਹੈ, ਉਹਨੇ ਹੀ ਸਾਰਾ ਕੁਛ ਕਰਾਉਣਾ ਹੈ। ਕਈ ਚੀਜ਼ਾਂ ਬੰਦੇ ਦੇ ਹੱਥ ਦਿੱਤੀਆਂ ਰੱਬ ਨੇ, ਕਈ ਨਹੀਂ ਦਿੱਤੀਆਂ। ਜੇ ਦਿੱਤੀਆਂ ਹੁੰਦੀਆਂ ਸਾਰੀਆਂ ਤਾਂ ਹੁਣ ਨੂੰ ਇੱਥੇ ਇਹ ਨਾ ਸੂਰਜ ਦੁਆਲੇ ਧਰਤੀ ਘੁੰਮਣੀ ਸੀ ਅਤੇ ਨਾ ਸੂਰਜ ਨੇ ਰੋਸ਼ਨੀ ਚੜ੍ਹਾਉਣੀ ਸੀ ਜੇ ਬੰਦੇ ਹੱਥ ਹੁੰਦੇ। ਸੋ ਬਹੁਤ ਸਾਰੀਆਂ ਜਿਹੜੀਆਂ ਛੋਟਾਂ ਦਿੱਤੀਆਂ ਹੋਈਆਂ ਆ ਮਨੁੱਖ ਨੂੰ, ਅਤੇ ਬਹੁਤ ਸਾਰਾ ਓਹਲੇ ਦੇ ਵਿੱਚ ਵੀ ਚੱਲ ਰਿਹਾ ਮਨੁੱਖ ਨੂੰ ਪਾਲਣ ਵਾਸਤੇ। ਗੱਲਾਂ ਅੱਜ ਅਸੀਂ ਕਰਾਂਗੇ ਜੰਗ ਜਿਹੜੀ ਚੱਲ ਰਹੀ ਹੈ ਭਾਰਤ ਪਾਕਿਸਤਾਨ ਦੀ, ਉਸ ਦੇ ਬਾਰੇ ਵੀ, ਅਤੇ ਹੋਰ ਆਲੇ ਦੁਆਲੇ ਕੀ ਵਾਪਰ ਰਿਹਾ, ਸਾਡੇ ਚਲੰਤ ਮਸਲੇ, ਸਾਡੀਆਂ ਸਮੱਸਿਆਵਾਂ, ਉਹਨਾਂ ਦੇ ਹੱਲ। ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਥੋੜ੍ਹੀ ਦੇਰ ਤੱਕ, ਮੇਰੇ ਨਾਲ ਉਹਨਾਂ ਦੀ ਸਵੇਰੇ ਫਤਿਹ ਹੋਈ ਸੀਗੀ ਅਤੇ ਉਹ ਰੈਡੀ ਬੈਠੇ ਨੇ, ਅਤੇ ਗੁਰਪ੍ਰੀਤ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਦੇ ਹੀ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ ਰੇਡੀਓ 'ਤੇ ਅਤੇ ਵੀਡੀਓ 'ਤੇ, ਹੁਣ ਫੇਸਬੁੱਕ 'ਤੇ ਤੁਸੀਂ ਜੁੜ ਰਹੇ ਹੋ ਅਤੇ ਯੂਟਿਊਬ 'ਤੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ। ਸੋ ਇਹ ਪ੍ਰੋਗਰਾਮ ਦੇਖਣ ਵਾਲਾ ਵੀ ਹੈ ਅਤੇ ਸੁਣਨ ਵਾਲਾ ਵੀ ਹੈ। ਸੋ ਅੱਜ ਕਾਫੀ ਗੱਲਾਂ ਨੇ ਸਾਡੇ ਕੋਲ। ਪਿਛਲੇ ਹਫ਼ਤੇ ਮੈਂ ਟਰੈਵਲ ਕਰ ਰਿਹਾ ਸੀ ਡੱਬੋ ਵੀਕਐਂਡ ਦੇ ਉੱਤੇ, ਤਾਂ ਪ੍ਰੋਗਰਾਮ ਥੋੜ੍ਹਾ ਜਿਹਾ ਸ਼ੋਰਟ ਕਰਨਾ ਪਿਆ, ਇੱਕ ਬਹੁਤ ਇੰਪੋਰਟੈਂਟ ਫੰਕਸ਼ਨ ਸੀਗਾ, ਤੁਸੀਂ ਸਾਰਿਆਂ ਨੇ ਫੇਸਬੁੱਕ 'ਤੇ ਦੇਖ ਹੀ ਲਿਆ ਹੋਣਾ। ਸੋ ਉਸ ਦੇ ਸੰਬੰਧ ਦੇ ਵਿੱਚ ਉੱਥੇ ਅਸੀਂ ਪਹੁੰਚੇ ਸੀ। ਸੋ ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਲੈ ਲਈਏ ਆਸਟ੍ਰੇਲੀਆ ਦੇ ਮਹਾਨਗਰਾਂ ਦੀ। ਅੱਜ ਨੌਰਦਰਨ ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਈਸਟ ਤਸਮੈਨੀਆ ਦੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਆਸਾਰ ਬਣਦੇ ਜਾ ਰਹੇ ਨੇ। ਸਿਡਨੀ ਦੇ ਵਿੱਚ ਇਸ ਵੇਲੇ 12.9 ਡਿਗਰੀ ਤਾਪਮਾਨ ਹੈ ਔਰ ਵੱਧ ਤੋਂ ਵੱਧ 20 ਡਿਗਰੀ ਤੱਕ ਜਾਏਗਾ। ਮੈਲਬਰਨ ਦੇ ਵਿੱਚ ਹਵਾਵਾਂ ਅਤੇ ਦਿਨ ਸਾਫ਼ ਰਹੇਗਾ, 20 ਡਿਗਰੀ ਤੱਕ ਜਾਏਗਾ, ਇਸ ਵੇਲੇ 7.3 ਹੈ। ਬ੍ਰਿਸਬਨ ਦੇ ਵਿੱਚ 16.1 ਹੈ, ਹਲਕੇ ਸ਼ਾਵਰ ਹੈ, 24 ਡਿਗਰੀ ਵੱਧ ਤੋਂ ਵੱਧ। ਪਰਥ ਦੇ ਵਿੱਚ 16.3 ਅਤੇ 26 ਡਿਗਰੀ ਤੱਕ ਜਾਏਗਾ ਗਰਮ। ਐਡਲੇਡ ਦੇ ਵਿੱਚ 6.8 ਅਤੇ 23 ਡਿਗਰੀ, ਵੱਧ ਤੋਂ ਵੱਧ ਕੈਨਬਰਾ ਵਿੱਚ ਹਵਾ ਚੱਲੇਗੀ, ਠੰਡੀਆਂ ਹਵਾਵਾਂ ਚੱਲਣਗੀਆਂ। ਹੁਣ ਆਟਮ ਆ ਗਿਆ, ਪੱਤੇ ਵੀ ਝੜਨੇ ਆ, ਅਤੇ ਮੈਂ ਦੇਖ ਰਿਹਾ ਸੀਗਾ ਇਹਨਾਂ ਇਲਾਕਿਆਂ ਦੇ ਵਿੱਚ ਕਿ ਜਿਹੜੇ ਮੈਪਲਸ ਨੇ ਜਾਂ ਸਪੈਦ ਮੈਪਲਸ ਨੇ, ਜਿਹੜੇ ਪਾਪੂਲਰ ਟਾਈਪ ਦਰਖਤ ਨੇ, ਉਹਨਾਂ ਦੇ ਪੱਤੇ ਬਿਲਕੁਲ ਲਾਲ ਹੋਏ ਪਏ ਨੇ। ਟਿਪੀਕਲ ਆਟਮ, ਆਟਮ ਵੀ ਐਤਕੀ ਲੇਟ ਹੈ। ਸੋ ਕੈਨਬਰਾ ਦੇ ਵਿੱਚ 1.8 ਡਿਗਰੀ ਇਸ ਵੇਲੇ ਤਾਪਮਾਨ ਹੈ, ਹੋਬਾਰਟ 'ਚ 12 ਡਿਗਰੀ ਅਤੇ ਡਾਰਵਿਨ ਦੇ ਵਿੱਚ 22.6 ਡਿਗਰੀ। ਕੰਪੈਰੇਟਿਵਲੀ ਠੰਡਾ ਆ, ਦਿਨਾਂ ਨੂੰ ਤੇਤੀ ਜਾਏਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ, ਸਾਰਿਆਂ ਦਾ ਸਵਾਗਤ ਹੈ। ਜਿਹੜੇ ਮੈਸੇਜ ਵੀ ਸਾਨੂੰ ਘੱਲ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਅਤੇ ਫੋਟੋਆਂ ਵੀ ਸਾਡੇ ਨਾਲ ਸ਼ੇਅਰ ਹੋ ਰਹੀਆਂ ਨੇ, ਸੋਹੀ ਸਾਹਿਬ ਕਰ ਰਹੇ ਨੇ ਅਤੇ ਉਹ ਵੀ ਆਪਾਂ ਕਰਾਂਗੇ। ਮਲਦੂਰੀ ਤੋਂ ਵੀ ਆ ਗਏ ਨੇ ਸਾਡੇ ਨਾਲ। ਖੈਰ ਪਿਆਰਿਓ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਜੋ ਕ੍ਰਿਸਚਨ ਧਰਮ ਹੈ, ਉਹਨਾਂ ਦੇ ਪੋਪ ਅਕਾਲ ਚਲਾਣਾ ਕਰ ਗਏ ਸੀ ਅਤੇ ਉਹਨਾਂ ਦੇ ਥਾਂ ਇੱਕ ਹੋਰ ਪੋਪ ਨੂੰ ਬਣਾਇਆ ਗਿਆ। ਸੋ ਇਹ ਨੇ ਉਹ ਪੋਪ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਅਤੇ ਇਹਨਾਂ ਦਾ ਨਾਮ ਹੈਗਾ ਜੀ ਪੋਪ ਲੀਓ, ਅਤੇ 14ਵੇਂ ਪੋਪ ਨੇ, ਅਤੇ ਇਹ ਪਹਿਲੇ ਉੱਤਰੀ ਅਮਰੀਕੀ ਪੋਪ ਨੇ ਜਿਹੜੇ ਕਿ ਨੌਰਥ ਅਮਰੀਕਾ ਦੇ ਵਿੱਚੋਂ ਬਣੇ ਨੇ। ਅੱਜ ਤੱਕ ਕੈਥੋਲਿਕ ਵਰਲਡ ਦੇ ਵਿੱਚ ਜਿੰਨਾ ਕੁ ਮੈਨੂੰ ਗਿਆਨ ਹੈ ਜਾਂ ਮੈਂ ਪੜ੍ਹ ਰਿਹਾ ਹੁੰਦਾ, ਉਹਦੇ ਵਿੱਚ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕੈਥੋਲਿਕ ਵਰਲਡ ਜਿਹੜਾ ਆ, ਕੈਥੋਲਿਕ ਦੀ ਦੁਨੀਆ ਆ, ਇੱਕ ਕਿਉਂਕਿ ਕ੍ਰਿਸਚਨ ਦੇ ਵਿੱਚ ਵੀ ਕ੍ਰਿਸਚਨਿਟੀਆਂ ਦੇ ਕਈ ਧੜੇ ਨੇ, ਜਿਵੇਂ ਐਵੈਂਜਲਿਸਟ ਹੋ ਗਏ, ਕੈਥੋਲਿਕ ਹੋ ਗਏ, ਯਹੋਵਾ ਵਿਟਨੈਸ ਵਾਲੇ ਹੋ ਗਏ। ਸੋ 25-26 ਬ੍ਰਾਂਚਿਸ ਨੇ ਇਹਨਾਂ ਦੀਆਂ, ਅਤੇ ਕੈਥੋਲਿਕ ਸਾਰਿਆਂ ਨਾਲੋਂ ਵੱਡੀ ਮੁੱਖ ਹੈ, ਜਿਹੜੀ ਕਿ ਰੋਮ ਦੇ ਨਾਲ ਰਿਲੇਟਡ ਹੈ, ਰੋਮ 'ਚ ਵੈਟੀਕਨ ਜਿਹਨੂੰ ਕਹਿੰਦੇ ਨੇ। ਸੋ ਇਹਨਾਂ ਦੀ ਦੁਨੀਆ ਦੇ ਵਿੱਚ ਅਮਰੀਕਾ ਦਾ ਪੋਪ ਅਜੇ ਤੱਕ ਨਹੀਂ ਬਣਿਆ, ਅਤੇ ਉਹ ਬਣਨਾ ਦੇਣ ਵੀ ਨਹੀਂ ਸੀ ਚਾਹੁੰਦੇ, ਬਣਾ ਨਹੀਂ ਰਹੇ, ਖੁਸ਼ ਨਹੀਂ ਹੁੰਦੇ, ਪਰ ਇਹ ਪਹਿਲੀ ਵਾਰੀ ਹੋਇਆ ਕਿ ਉੱਤਰੀ ਅਮਰੀਕਾ ਦਾ ਪੋਪ ਬਣਿਆ। ਅਤੇ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਡੋਨਲਡ ਟਰੰਪ ਉੱਥੇ ਪਹੁੰਚੇ ਸੀ ਅਤੇ ਜਿੱਦਾਂ ਉਹਨਾਂ ਦਾ ਧੱਕਾ ਚੱਲਦਾ ਆ, ਮੈਨੂੰ ਲੱਗਦਾ ਕਿ ਪਿੱਛੋਂ ਬਹੁਤ ਦੇਸ਼ਾਂ ਦੀਆਂ ਜਿਹੜੀਆਂ ਪੋਲੀਟਿਕਸ ਹੈ ਇਹਦੇ ਪਿੱਛੇ, ਵੈਟੀਕਨ ਦੇ ਪਿੱਛੇ ਹੁੰਦੀਆਂ ਨੇ ਕਿ ਜਿਹਦਾ ਜ਼ੋਰ ਚੱਲਦਾ, ਕੀ ਚੱਲਦਾ, ਕੌਣ ਡਿਸਾਈਡ ਕਰਦਾ, ਇਹਨੂੰ ਬੜੇ ਬੜੇ ਫੈਕਟਰ ਨੇ। ਇੱਦਾਂ ਨਹੀਂ ਹੈਗਾ ਵੀ ਉਹ ਅੰਦਰ ਆਪੇ ਹੀ ਕਰ ਲੈਂਦੇ ਨੇ, ਨਹੀਂ ਨਹੀਂ ਪੂਰਾ ਸਰਕਾਰਾਂ ਦਾ ਵੀ ਤਾਲਮੇਲ ਹੁੰਦਾ, ਉਹਨਾਂ ਦੀਆਂ ਏਜੰਸੀਆਂ ਦਾ ਤਾਲਮੇਲ ਹੁੰਦਾ, ਫਿਰ ਜਾ ਕੇ ਕਿਤੇ ਪੋਪ ਡਿਸਾਈਡ ਹੁੰਦਾ ਵੀ ਇਸ ਕੰਟਰੀ ਦਾ, ਇਸ ਕੰਟੀਨੈਂਟ ਦਾ ਪੋਪ ਅਸੀਂ ਬਣਾਉਣਾ ਆ। ਸੋ ਪਹਿਲੇ ਪੋਪ ਜਿਹੜੇ ਸੀ ਉਹ ਦੱਖਣੀ ਅਮੈਰੀਕਾ ਯਾਨੀ ਕਿ ਸਾਊਥ ਅਮੈਰੀਕਨ ਕੰਟੀਨੈਂਟ ਤੋਂ ਸੀ, ਅਤੇ ਐਤਕੀ ਫਿਰ ਉਹ ਕਹਿੰਦੇ ਉੱਤਰੀ ਵੀ ਬਣਾਓ, ਅਤੇ ਉੱਤਰੀ ਅਮਰੀਕਾ ਪਹਿਲੀ ਵਾਰੀ ਬਣਿਆ। ਸੋ ਇਸ ਲਈ ਸਾਰੇ ਕ੍ਰਿਸਚਨ ਜਗਤ ਨੂੰ, ਕੈਥੋਲਿਕ ਜਗਤ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਪੋਪ ਦੀਆਂ, ਅਤੇ ਬੜੇ ਸੰਜੀਦਾ ਤਰੀਕੇ ਨਾਲ ਚੁਣਦੇ ਨੇ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰੀ ਪੋਪ ਚੁਣਿਆ ਸੀ ਤਾਂ ਚਲੋ ਥੋੜ੍ਹਾ ਜਿਹਾ ਹਾਸਾ ਮਜ਼ਾਕ ਵੀ ਹੁੰਦਾ ਕਿ ਧੂੰਆਂ ਕੱਢਦੇ ਨੇ ਉਹ, ਅਤੇ ਮੈਂ ਕਿਹਾ ਸਾਡੇ ਤਾਂ ਪਹਿਲੇ ਧੂੰਆਂ ਨਿਕਲਿਆ ਹੁੰਦਾ, ਅਤੇ ਹਜੇ ਔਰਗਨਾਈਜ਼ਡ ਜ਼ਿਆਦਾ ਨੇ, ਅਤੇ ਇਹ ਜਿਹੜੀ ਸੰਸਥਾਵਾਂ ਨੇ, ਸੰਸਥਾ ਨੂੰ ਅਸਟੈਬਲਿਸ਼ ਕੀਤਾ ਹੋਇਆ। ਸੋ ਸਾਡੇ ਹਜੇ ਕੰਪੈਰੇਟਿਵਲੀ ਸੈਟਲ ਨਹੀਂ ਹੋ ਰਿਹਾ ਕੰਮ ਉਸ ਲੈਵਲ ਤੱਕ। ਸੋ ਅਸੀਂ ਆਪਣੇ ਪੋਪ ਦੇ ਤਾਂ ਮਜ਼ਾਕ ਇਹ ਵੀ ਬਹੁਤ ਉਡਾਉਂਦੇ ਨੇ, ਜਿਹੜੇ ਕ੍ਰਿਸਚਨ ਤਾਂ ਨਹੀਂ ਉਡਾਉਂਦੇ ਪਰ ਨੌਨ ਕ੍ਰਿਸਚਨ ਉਡਾਉਂਦੇ ਨੇ। ਪਰ ਸਾਡੇ ਪ੍ਰੋਬਲਮ ਸਾਡੇ ਧਰਮ ਦੇ ਵਿੱਚ ਇਹ ਆ ਗਈ ਹੋ ਆ ਕਿ ਅਸੀਂ ਰਹਿਣ ਕੱਖ ਨਹੀਂ ਦੇਣਾ, ਅਸੀਂ ਜਿਹੜੀ ਇੰਸਟੀਟਿਊਸ਼ਨ ਹੈ, ਸਾਡੇ ਅਕਾਲ ਤਖਤ ਸਾਹਿਬ ਹੈ, ਸਾਡੇ ਗੁਰਦੁਆਰਾ ਸਾਹਿਬ ਹੈ, ਸਾਰਿਆਂ ਨਾਲੋਂ ਪਹਿਲਾਂ ਟਾਰਗੇਟ ਅਸੀਂ ਉਹਨੂੰ ਕਰਨਾ ਆ ਆਪ ਹੀ। ਮੇਰੇ ਵਰਗੇ ਨੇ ਪੱਗ ਬੰਨ ਕੇ ਪਹਿਲਾਂ ਹੀ ਆਪਣੀ ਇੰਸਟੀਟਿਊਸ਼ਨ ਭੰਡਣੀ ਸ਼ੁਰੂ ਕਰਨੀ ਆ। ਸੋ ਇਹ ਸਾਡੇ ਦੇ ਵਿੱਚ ਖਾਮੀ ਆ ਗਈ ਆ। ਸੋ ਜਿਹੜੇ ਡਿਵੋਟ ਕ੍ਰਿਸਚਨ ਹੋਣਗੇ, ਜਿਹੜੇ ਅਸਲੀ ਕੈਥੋਲਿਕ ਹੋਣਗੇ, ਉਹ ਕਦੇ ਵੀ ਵੈਟੀਕਨ ਨੂੰ ਜਾਂ ਪੋਪ ਨੂੰ ਮੰਦਾ ਨਹੀਂ ਕਹਿਣਗੇ, ਪਬਲਿਕ ਦੇ ਵਿੱਚ ਕਮ ਸੇ ਕਮ ਮੰਦਾ ਨਹੀਂ ਕਹਿਣਗੇ। ਉੱਦਾਂ ਜਿੱਦਾਂ ਮਰਜ਼ੀ ਉਹ ਆਪਸ 'ਚ ਗੱਲ ਕਰਨ ਪਏ, ਆਹ ਨਹੀਂ ਕਰ ਰਹੇ, ਉਹ ਨਹੀਂ ਕਰ ਰਹੇ, ਪਰ ਪਬਲਿਕ 'ਚ ਕਦੇ ਨਹੀਂ ਕਹਿਣਾ। ਸਾਡੇ ਬੰਦੇ ਪਹਿਲਾਂ ਪਬਲਿਕ ਦੇ ਵਿੱਚ ਜਾ ਕੇ ਬਿਆਨ ਦੇਣਗੇ, ਆਪ ਵੱਡਾ ਬਣਨ ਦੀ ਕੋਸ਼ਿਸ਼ ਅਸੀਂ ਕਰਾਂਗੇ। ਜਿਹੜੇ ਬੰਦੇ ਜਥੇਦਾਰ ਥਾਪੇ ਹੋਏ ਨੇ, ਲੱਗੇ ਹੋਏ ਨੇ, ਉਹਨਾਂ ਦੀ ਜਿਹੜੀ ਬੌਧਿਕ ਲੈਵਲ ਹੈ ਉਹ ਸਾਡੇ ਨਾਲ ਬਹੁਤ ਉੱਚਾ ਹੁੰਦਾ, ਤਾਂ ਹੀ ਉੱਥੇ ਤੱਕ ਪਹੁੰਚੇ, ਉਹਨਾਂ ਦਾ ਤਜਰਬਾ ਬਹੁਤ ਹੁੰਦਾ। ਤੇ ਅਸੀਂ ਬਸ ਸਿਰਫ ਨਿੰਦਣ ਭੰਡਣ ਦੇ ਕੰਮਾਂ ਦੇ ਉੱਤੇ ਜ਼ਿਆਦਾ ਜ਼ੋਰ ਦੇ ਲਈਦਾ। ਸੋ ਇਹ ਚੀਜ਼ਾਂ ਅਸੀਂ ਐਜ਼ ਏ ਸਿੱਖ ਸਿੱਖਣ ਦੀ ਸਾਨੂੰ ਲੋੜ ਹੈ ਇਹਨਾਂ ਸੰਸਥਾਵਾਂ ਤੋਂ ਕਿ ਇਹ ਆਪਣੀ ਸੰਸਥਾਵਾਂ ਕਿਸ ਤਰ੍ਹਾਂ ਚਲਾਉਂਦੇ ਨੇ। ਅਤੇ ਬਾਕੀ ਤਾਂ ਦੇਖੋ ਇਹਨਾਂ ਦਾ ਬਿਜ਼ਨਸ ਵੀ ਆ, ਬਿਜ਼ਨਸ ਵਿੱਚ ਚੱਲਦਾ ਬਹੁਤ ਵੱਡੀ ਵੱਡੀ ਇਨਵੈਸਟਮੈਂਟਾਂ ਆ। ਪਰ ਜਿਹੜੀ ਸਿੱਖ ਧਰਮ ਦੇ ਵਿੱਚ ਇੱਧਰ ਨੂੰ ਨਹੀਂ ਸਿੱਖਣਾ ਚਾਹੀਦਾ ਇਨਵੈਸਟਮੈਂਟਾਂ ਵੱਲ ਨੂੰ, ਇਹ ਹੈ ਕਿ ਕੌਮ ਨੂੰ ਵਾਪਸ ਪੈਸਾ ਜਿਹੜਾ ਜਾਂ ਰਿਸੋਰਸਿਸ ਮੋੜ ਦੇਣੇ, ਚੜਾਵਾ ਬੰਦਾ ਚੜਾਉਂਦਾ ਆ ਅਤੇ ਉਹਨੂੰ ਇੱਕ ਚੈਨਲਾਈਜ਼ ਤਰੀਕੇ ਦੇ ਥਰੂ ਕਲੈਕਟਿਵਲੀ ਲੋਕਾਂ ਲੋੜਵੰਦ ਲੋਕਾਂ ਦੇ ਵਿੱਚ ਡਿਸਟ੍ਰੀਬਿਊਟ ਕਰਨਾ, ਸਮੇਂ ਸਮੇਂ ਸਿਰ ਆਪਣੇ ਗੁਰੂ ਘਰਾਂ ਦੀ ਮੇਨਟੇਨੈਂਸ ਕਰਨੀ, ਇਹੋ ਜਿਹੇ ਪ੍ਰੋਗਰਾਮ ਚਲਾਉਣੇ ਜਿਹਦੇ ਵਿੱਚ ਲੋਕਾਈ ਦੀ ਭਲਾਈ ਹੋਵੇ। ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਉਹ ਸਾਨੂੰ ਸਿੱਖਣ ਦੀ ਲੋੜ ਹੈ ਕੈਥੋਲਿਕ ਵਰਲਡ ਦੇ ਵਿੱਚੋਂ। ਸੋ ਜਿਹੜਾ ਅਗਲਾ ਆਪਾਂ ਟੌਪਿਕ ਚੁਣਿਆ ਉਹ ਹੈਗਾ ਹੈ ਵੀ ਜੰਗ ਜਾਰੀ ਹੈ, ਜੰਗ ਜਾਰੀ ਹੈ। ਅਤੇ ਇਹ ਜਿਹੜੀ ਤਸਵੀਰ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਹੈ ਅਤੇ ਜਿੱਥੇ 54 ਸਾਲ ਬਾਅਦ ਹਨੇਰਾ ਕੀਤਾ ਗਿਆ, ਬਲੈਕਆਊਟ ਕੀਤੀ ਗਈ ਹੈ। ਸੋ ਦੱਸਣ ਦੇ ਮੁਤਾਬਕ ਪਹਿਲੀ ਜਿਹੜੀ ਬਲੈਕਆਊਟ ਇਸ ਤੋਂ ਪਿਛਲੀ ਹੋਈ ਹੈ 54 ਸਾਲ ਪਹਿਲਾਂ, 1971 ਦੀ ਜੰਗ ਪਾਕਿਸਤਾਨ ਦੇ ਨਾਲ ਜਿਹੜੀ ਲੱਗੀ ਸੀ ਉਸ ਦੇ ਦੌਰਾਨ ਲਾਈਟਾਂ ਭਜਾਈਆਂ ਗਈਆਂ ਸੀ। ਪੂਰੇ 54 ਸਾਲ ਬਾਅਦ ਇੱਕ ਵਾਰੀ ਫਿਰ ਉਹੀ ਸਮਾਂ ਆਇਆ ਆ ਕਿ ਜਦੋਂ ਅਨਫੋਰਚੁਨੇਟਲੀ ਇਹ ਕਾਰਜ ਕਰਨਾ ਪਿਆ। ਖੈਰ ਇਸ ਦੇ ਵਿੱਚ ਜਿੰਨਾ ਬਚਾਅ ਹੋ ਸਕਦਾ ਆ ਉਹ ਕਰਨਾ ਚਾਹੀਦਾ ਆ। ਜੇ ਲਾਈਟਾਂ ਬੁਝਾ ਵੀ ਦਿੱਤੀਆਂ ਤਾਂ ਕੋਈ ਨਹੀਂ, ਮਹਾਰਾਜ ਜਾਂ ਸਾਡੇ ਜਿਹੜੇ ਗੁਰਪੀਰ ਨੇ ਉਹ ਬਾਹਰਲੀ ਰੋਸ਼ਨੀ ਦੇ ਮੁਹਤਾਜ ਨਹੀਂ ਹਨ ਕਿ ਬਾਹਰਲੀਆਂ ਲਾਈਟਾਂ ਜਗਦੀਆਂ ਹੋਣਗੀਆਂ ਜੀ ਇੱਦਾਂ ਹੋ ਗਿਆ। ਪਰ ਜੋ ਸਮੇਂ ਦੀ ਮੰਗ ਹੁੰਦੀ ਹੈ, ਗੁਰੂ ਸਾਹਿਬ ਵੀ ਦੇਖੋ ਜਿੱਦਾਂ ਸਮੇਂ ਦੀ ਮੰਗ ਸੀ ਕਿ ਉਹਨਾਂ ਨੇ ਬਾਕੀ ਸਾਰੇ ਕਾਰਜ ਛੱਡ ਕੇ ਤਰਨ ਤਾਰਨ ਸਾਹਿਬ ਗੁਰਦੁਆਰਾ ਦੀ ਉਸਾਰੀ ਛੱਡ ਕੇ ਲਾਹੌਰ ਦੇ ਵਿੱਚ ਅਕਾਲ ਪਿਆ ਸੀ ਤਾਂ ਉੱਥੇ 2-3 ਸਾਲ ਆਪਣੇ ਰਿਸੋਰਸਿਸ ਲਾਏ ਸੀ, ਉੱਥੋਂ ਉੱਥੇ ਲੰਗਰ ਚਲਾਏ ਸੀ, ਉੱਥੇ ਵੰਡੇ ਸੀ। ਸੋ ਇਸਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਲੋਕਾਂ ਦੇ ਨਾਲ ਨਹੀਂ ਹੈਗੇ ਜਾਂ ਗੁਰੂ ਲੋਕਾਂ ਦੇ ਨਾਲ ਨਹੀਂ, ਲੋਕਾਂ ਦਾ ਗੁਰੂ ਹੈ ਅਤੇ ਗੁਰੂ ਲੋਕਾਂ ਦੇ ਆ। ਸੋ ਇਸ ਕਰਕੇ ਅਗਰ ਸੇਫਟੀ ਸਾਰੇ ਲੋਕਾਂ ਦੀ ਹੁੰਦੀ ਹੈ ਲਾਈਟਾਂ ਵਜਾ ਕੇ ਤਾਂ ਇਹਦੇ ਵਿੱਚ ਕੋਈ ਕੰਟਰੋਵਰਸੀ ਨਹੀਂ ਹੋਣੀ ਚਾਹੀਦੀ, ਐਡੀ ਕੋਈ ਗੱਲ ਨਹੀਂ ਹੈਗੀ ਕਿ ਲਾਈਟਾਂ ਕਿਉਂ ਵਜਾ ਦਿੱਤੀਆਂ ਗਈਆਂ, ਹਿਰਦੇ ਵਲੁੰਦਰੇ ਗਏ ਸਾਡੇ, ਨਹੀਂ। ਜੇ ਮੰਨ ਲਓ ਸਾਰਾ ਅੰਮ੍ਰਿਤਸਰ ਸਾਹਿਬ ਲਾਈਟਾਂ ਵਜੀਆਂ ਹੋਈਆਂ ਨੇ ਅਤੇ ਦਰਬਾਰ ਸਾਹਿਬ ਜਲ ਰਹੀਆਂ ਨੇ, ਕੱਲ੍ਹ ਨੂੰ ਕੋਈ ਅਨਫੋਰਚੁਨੇਟ ਇੰਸੀਡੈਂਟ ਹੋ ਗਿਆ ਅਤੇ ਫਿਰ ਇਹਨਾਂ ਲੋਕਾਂ ਨੇ ਦੂਜੇ ਪਾਸੇ ਜਾ ਕੇ ਫਿਰ ਰੌਲਾ ਪਾਉਣਾ ਆ, ਇਹਨਾਂ ਨੇ ਕਿਉਂ ਲਾਈਟਾਂ ਜਗਾਈਆਂ ਹੋਈਆਂ ਸੀ, ਇਹ ਕਿਉਂ। ਸੋ ਇਹ ਗੱਲਾਂ ਨਹੀਂ ਹੈਗੀਆਂ। ਫਿਰ ਲਾਈਟਾਂ ਦੀ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ ਕਰਾਂਗੇ ਕਿ ਲਾਈਟਾਂ ਜਗਾਉਣੀਆਂ ਬੁਝਾਉਣੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਕਿੰਨੀਆਂ ਕੁ ਲਾਹੇਵੰਦ ਹੈ, ਕੀ ਇਹਦਾ ਫਾਇਦਾ ਹੈ ਜਾਂ ਨਹੀਂ ਫਾਇਦਾ। ਗੁਰਪ੍ਰੀਤ ਗਿੱਲ ਆਉਣਗੇ ਤਾਂ ਫਿਰ ਆਪਾਂ ਲਾਈਟਾਂ ਦੀ ਵੀ ਗੱਲ ਕਰਾਂਗੇ ਕਿ ਲਾਈਟਾਂ ਤੋਂ ਤਾਂ ਲੜਾਈ ਬਹੁਤ ਗਾਂਹ ਦੀ ਚਲੇ ਗਈ ਹੈ, ਲਾਈਟਾਂ ਦਾ ਕੋਈ ਮਤਲਬ ਨਹੀਂ ਰੱਖਦੀਆਂ ਅੱਜ ਕੱਲ੍ਹ ਬੁਝਾਈਆਂ ਅਤੇ ਜਗਾਈਆਂ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਫਿਰ ਵੀ ਇੱਕ ਪ੍ਰਕੋਸ਼ਨ ਜਿਹੜੇ ਨੇ ਉਹ ਲੈਣੇ ਬਣਦੇ ਨੇ, ਹਰੇਕ ਦੇਸ਼ ਨੂੰ ਬਣਦੇ ਨੇ, ਹਰੇਕ ਖਿੱਤੇ ਨੂੰ ਬਣਦੇ ਨੇ, ਹਰੇਕ ਤਰ੍ਹਾਂ ਦੇ ਲੋਕਾਂ ਨੂੰ ਬਣਦੇ ਨੇ। ਇਕੱਲਾ ਇੱਥੇ ਹੀ ਨਹੀਂ, ਅੱਜ ਕੱਲ੍ਹ ਯੂਕਰੇਨ ਦੀ ਲੜਾਈ ਚੱਲ ਰਹੀ ਹੈ, ਪਿਛਲੇ 3 ਸਾਲ ਤੋਂ ਲਗਾਤਾਰ ਚੱਲ ਰਹੀ ਹੈ, ਉਸ ਨੂੰ ਤੁਸੀਂ ਸਾਰੇ ਦੇਖਦੇ ਹੋਗੇ, ਵਾਚ ਕਰਦੇ ਹੋਗੇ, ਮੈਂ ਵੀ ਵਾਚ ਕਰਦਾ, ਨਿਗਾਹ ਰੱਖਦਾ ਹਾਂ ਉੱਤੇ। ਅਤੇ ਉੱਥੇ ਵੀ ਜਦੋਂ ਸਾਇਰਨ ਵੱਜਦੇ ਨੇ ਤਾਂ ਉੱਥੇ ਵੀ ਮੰਜ਼ਰ ਹਾਲਾਤ ਇਹੋ ਜਿਹੇ ਹੁੰਦੇ ਨੇ। ਇੱਕ ਲੋਕਾਂ ਨੂੰ ਇਉਂ ਲੱਗਦਾ ਆ ਸਾਨੂੰ ਕਿ ਬੱਤੀ ਬੁਝਾ ਲਓ, ਲਾਈਟ ਬੰਦ ਕਰ ਲਓ ਅਤੇ ਅਸੀਂ ਸੇਫ ਹੈ ਹਨੇਰੇ 'ਚ। ਇਹ ਜੁਗਾਂ ਜੁਗੰਤਰਾਂ ਤੋਂ ਮਨੁੱਖੀ ਫਿਤਰਤ ਦੇ ਵਿੱਚ ਹੈ। ਜਦੋਂ ਜੰਗਲਾਂ ਦੇ ਵਿੱਚ ਰਹਿੰਦੇ ਸੀ, ਜੰਗਲੀ ਜਾਨਵਰ ਸੀ, ਅਤੇ ਇੱਕ ਤਾਂ ਉਹਨਾਂ ਨੂੰ ਡਰਾਉਣ ਦੇ ਲਈ ਅੱਗ ਬਾਲਦੇ ਹੁੰਦੇ ਸੀ ਕਿਉਂਕਿ ਅੱਗ ਤੋਂ ਭੱਜਦੇ ਹੁੰਦੇ ਸੀ, ਦੂਜਾ ਜੇ ਰੋਸ਼ਨੀ ਹੈ ਤਾਂ ਉਹ ਇੱਕ ਖਿੱਚ ਦਾ ਕੇਂਦਰ ਵੀ ਬਣਦਾ ਸੀ ਕਿ ਇੱਥੇ ਰੋਸ਼ਨੀ ਹੈ ਤਾਂ ਉੱਥੇ ਜ਼ਰੂਰ ਕੋਈ ਨਾ ਕੋਈ ਹੋਏਗਾ। ਜਿਹੜੇ ਜਾਨਵਰ ਰੋਸ਼ਨੀ ਤੋਂ ਨਹੀਂ ਡਰਦੇ ਉਹ ਫਿਰ ਆਉਂਦੇ ਸੀ, ਅਤੇ ਉਹਨਾਂ ਤੋਂ ਬਚਣ ਦੇ ਲਈ ਫਿਰ ਕਈ ਵਾਰੀ ਉਹ ਲਾਈਟ ਸਾਰੀ ਘੁੱਪ ਹਨੇਰਾ ਕਰ ਦਿੰਦੇ ਸੀ ਅਤੇ ਬੰਦਾ ਅਲੋਪ ਹੋ ਜਾਂਦਾ ਸੀ, ਪਤਾ ਹੀ ਨਹੀਂ ਕਿੱਥੇ ਆ, ਦੂਸਰੇ ਜਾਨਵਰ ਨੂੰ ਜਾਂ ਬੰਦੇ ਨੂੰ ਪਤਾ ਨਾ ਲੱਗੇ ਉਹ ਕਿੱਥੇ ਆ। ਕਿਉਂਕਿ ਹਨੇਰੇ ਦੇ ਵਿੱਚ ਕੁਛ ਜਾਨਵਰਾਂ ਦੀਆਂ ਸੈਂਸਿਸ ਹੁੰਦੀਆਂ ਦੇਖਣ ਦੀਆਂ, ਕੁਝ ਦੀਆਂ ਨਹੀਂ ਹੁੰਦੀਆਂ, ਬੰਦੇ ਦੀ ਜਮ੍ਹਾਂ ਹੀ ਨਹੀਂ ਹੁੰਦੀ। ਹਨੇਰੇ ਵਿੱਚ ਸਿਰਫ ਮਹਿਸੂਸ ਕਰ ਸਕਦਾ ਆਵਾਜ਼ ਤੋਂ ਅਟਕਲ ਤੋਂ, ਪਰ ਉੱਦਾਂ ਨਹੀਂ ਕਰ ਸਕਦਾ। ਸੋ ਇਹ ਸਾਡੇ ਬਿਲਟ ਇਨ ਹੈਗਾ ਆ ਵੀ ਜਦੋਂ ਕੋਈ ਖਤਰਾ ਹੋਵੇ ਤਾਂ ਹਨੇਰਾ ਹੋ ਜਾਵੇ ਤਾਂ ਅਸੀਂ ਅਲੋਪ ਹੋ ਜਾਈਏ, ਕਿਸੇ ਖੂੰਜੇ ਲੱਗ ਜਾਈਏ, ਹਨੇਰੇ ਥਾਂ ਚੱਲ ਜਾਈਏ ਕਿ ਤਾਂ ਅਸੀਂ ਦਿਸੀਏ ਨਾ। ਸੋ ਇਹ ਸਰਵਾਈਵਲ ਇੰਸਟਿੰਕਟ ਦੇ ਵਿੱਚ ਆ ਜਾਂਦਾ ਆ। ਹੁਣ ਲੜਾਈ ਦੀ ਗੱਲ ਆਪਾਂ ਕਰਾਂਗੇ ਕਿ ਇਹ ਕਿੱਥੇ ਕੁ ਤੱਕ ਪਹੁੰਚੀ ਆ, ਕੀ ਹੋ ਸਕਦਾ ਆ, ਅਸੀਂ ਤਾਂ ਅੰਦਾਜ਼ਾ ਹੀ ਲਗਾ ਸਕਦੇ ਹਾਂ ਜੋ ਚੱਲ ਰਿਹਾ। ਅਤੇ ਪਰ ਇਹ ਲੜਾਈ ਬਹੁਤ ਦੇਰ ਤੋਂ ਪੈਂਡਿੰਗ ਆਈ ਜਾਂਦੀ ਟਰਕਾਈ ਜਾਂਦੇ ਆ, ਇਹ ਸਾਰਿਆਂ ਨੂੰ ਪਤਾ ਆ ਇਹ ਹੋਣੀ ਹੋਣੀ ਆ, ਕਿਉਂਕਿ ਜੋ ਡਿਫਰੈਂਸਿਸ ਆ ਉਹ ਕਾਫੀ ਨੇ। ਡਿਫਰੈਂਸਿਸ ਕਰਕੇ ਦੇਸ਼ ਦਾ ਵੰਡ ਹੋਈ ਆ, ਅਤੇ ਉਹ ਤੋਂ ਬਾਅਦ ਵੀ, ਵੰਡ ਹੋਣ ਤੋਂ ਬਾਅਦ ਵੀ ਉਹ ਹਟੇ ਨਹੀਂ, ਕੋਈ ਵੀ ਨਹੀਂ ਹਟਿਆ। ਅਤੇ ਇੱਕ ਥਰਡ ਪਾਰਟੀ ਟੁਕੜੇ ਦੇ ਜੰਮੂ ਕਸ਼ਮੀਰ ਦੇ ਵਿੱਚ ਲੜੀ ਜਾ ਰਹੇ ਨੇ ਫਿਲਹਾਲ, ਉਹਨਾਂ ਨੇ ਵੀ ਕਬਜ਼ਾ ਕੀਤਾ, ਇਹਨਾਂ ਨੇ ਵੀ ਕਬਜ਼ਾ ਕੀਤਾ ਹੋਇਆ, ਪਰ ਉਹ ਕਹਿੰਦੇ ਉਹਨਾਂ ਦਾ ਸਾਡਾ ਆ, ਉਹ ਸਾਡਾ ਆ। ਸੋ ਸੈਟਿਸਫੈਕਸ਼ਨ ਦੋਨਾਂ ਧਿਰਾਂ 'ਚ ਹੈ ਨਹੀਂ, ਖਾਸ ਕਰਕੇ ਦੂਜੇ ਪਾਸੇ ਤਾਂ ਜਮ੍ਹਾਂ ਹੀ ਹੈ ਨਹੀਂ। ਕਿ ਅੱਜ ਮੈਂ ਉੱਥੇ ਕਮੀਡੀਆ ਵੀ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਕਿ ਵੀ ਐਗਜ਼ਾਮਪਲ ਬੜੀ ਖੂਬਸੂਰਤ ਦਿੱਤੀ ਉਹਨਾਂ ਨੇ, ਪਾਕਿਸਤਾਨ ਦਾ ਚੈਨਲ ਸੀ, ਉਹ ਕਹਿੰਦੇ ਇੱਕ ਲੇਡੀ ਕਹਿ ਰਹੀ ਸੀਗੀ, ਕਹਿੰਦੇ ਵੀ ਇੱਕ ਹਸਬੈਂਡ ਵਾਈਫ ਹੈ, ਉਹ ਆਪਸ 'ਚ ਬੜੇ ਖੁਸ਼ ਰਹਿ ਰਹੇ ਨੇ, ਅਤੇ ਤੀਜਾ ਬੰਦਾ ਜਾ ਕੇ ਹਰੇਕ ਥਾਂ ਕਹੀ ਜਾ ਰਿਹਾ ਆ ਉਹ ਕੁੜੀ ਨੂੰ ਹਾਈਜੈਕ ਕੀਤਾ ਆ, ਉਹ ਕੁੜੀ ਖੁਸ਼ ਨਹੀਂ ਹੈਗੀ। ਪਰ ਕੁੜੀ ਜਾ ਕੇ ਕਹੀ ਜਾ ਰਹੀ ਆ ਵੀ ਮੈਂ ਖੁਸ਼ ਹਾਂ ਜਿੱਥੇ ਹੈਗੀ ਹਾਂ, ਰਹਿਣ ਦੇ, ਤੂੰ ਕੌਣ ਹੁੰਦਾ ਆ। ਪਰ ਉਹ ਬੰਦਾ ਹਟਦਾ ਨਹੀਂ, ਅਤੇ ਅਖੀਰ ਨੂੰ ਫਿਰ ਜਦੋਂ ਉਹ ਬੰਦਾ ਹਟਦਾ ਨਹੀਂ ਤਾਂ ਉਹ ਜਿਹੜਾ ਉਹਦਾ ਖਾਦਮ ਹੁੰਦਾ ਆ, ਉਹਦਾ ਹਸਬੈਂਡ ਹੁੰਦਾ ਆ ਲੜਕੀ ਦਾ, ਉਹਨੇ ਤਾਂ ਫਿਰ ਉਹ ਬੰਦੇ ਨੂੰ ਠੀਕ ਕਰਨਾ ਹੀ ਹੈ ਨਾ, ਵੀ ਤੂੰ ਮੇਰੀ ਵਾਈਫ ਬਾਰੇ ਕਿਉਂ ਬੋਲੀ ਜਾ ਰਿਹਾ, ਤੂੰ ਆਪਣੀ ਸੰਭਾਲ। ਸੋ ਉਹਨੇ ਐਗਜ਼ਾਮਪਲ ਇਹ ਦਿੱਤੀ ਵੀ ਜੰਮੂ ਜਿਹੜਾ ਕਸ਼ਮੀਰ ਦਾ ਮਸਲਾ ਆ, ਅੱਧਾ ਕਸ਼ਮੀਰ ਇੰਡੀਆ ਕੋਲ ਹੈ, ਅੱਧਾ ਕਸ਼ਮੀਰ ਪਾਕਿਸਤਾਨ ਕੋਲ ਹੈ। ਸੋ ਇੱਧਰ ਵਾਲੇ ਪਾਕਿਸਤਾਨ ਵਾਲੇ ਕਹੀ ਜਾਂਦੇ ਉਹ ਕਸ਼ਮੀਰ 'ਤੇ ਕਬਜ਼ਾ ਕੀਤਾ ਹੋਇਆ ਆ, ਹੈ ਨਾ, ਅਤੇ ਕਹਿੰਦੇ ਵੀ ਉਹ ਕਹਿ ਰਹੇ ਨੇ ਅਸੀਂ ਖੁਸ਼ ਹਾਂ, ਸਾਡਾ ਬਿਜ਼ਨਸ ਚੱਲਦਾ, ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣਾ ਕਸ਼ਮੀਰ ਰੱਖੋ। ਸੋ ਇਸ ਕਰਕੇ ਹਰੇਕ ਥਾਂ ਲੜਾਈ, ਜਿਹੜੀ ਲੜਾਈ ਲੱਭਣ ਦੇ ਨਾ 100 ਬਹਾਨੇ ਹੁੰਦੇ ਨੇ, ਲੜਾਈ ਰੋਕਣ ਦਾ ਬਹਾਨਾ ਐਂਡ 'ਚ ਬਣਦਾ ਜਦ ਬੰਦੇ ਦੇ ਹੱਥ ਵੱਸ ਨਹੀਂ ਜਾਂਦਾ। ਪਰ ਜਿਹੜੇ ਬੰਦੇ ਲੜਾਈ ਛੇੜਨ ਵਾਲੇ ਹੁੰਦੇ ਨਾ, ਲੜਾਕੂ, ਉਹਨਾਂ ਨੇ ਲੜਾਈ ਛੇੜਨੀ ਹੀ ਛੇੜਨੀ ਹੈ ਚਾਹੇ ਕੋਈ ਬਹਾਨਾ ਹੋਵੇ। ਸੋ ਇਹ ਮੰਜ਼ਰ ਜਿਹੜਾ ਹੈ ਲੜਾਈ ਦਾ ਬਣਦਾ ਜਾ ਰਿਹਾ, ਅਤੇ ਇਹ ਕਿੱਧਰ ਨੂੰ ਜਾਏਗੀ ਇਹ ਸਾਨੂੰ ਵੈਸੇ ਪਤਾ ਆ ਸਾਰਿਆਂ ਨੂੰ ਹੀ ਕਿ ਲੜਾਈ ਦੇ ਵਿੱਚ ਨੁਕਸਾਨ ਤਾਂ ਹੋਣਾ ਹੀ ਹੋਣਾ ਆ, ਪਰ ਉਸ ਤੋਂ ਬਾਅਦ ਜ਼ਿਆਦਾ ਚਾਂਸਿਸ ਨੇ ਕਿ ਪਾਕਿਸਤਾਨ ਜਿਹੜਾ ਕਾਫੀ ਹੋਰ ਕਮਜ਼ੋਰ ਹੋ ਜਾਏਗਾ, ਸਾਈਡਲਾਈਨ ਹੋ ਜਾਏਗਾ, ਕਿਉਂਕਿ ਪਾਕਿਸਤਾਨ ਦੇ ਬਾਰੇ ਲੜਾਈ ਦੇ ਵਿੱਚ ਜੇਡੀ ਵੈਂਸ, ਜੋ ਕਿ ਉਪ ਰਾਸ਼ਟਰਪਤੀ ਨੇ ਅਮਰੀਕਾ ਦੇ, ਉਹਨਾਂ ਨੇ ਤਾਂ ਕੋਰਾ ਜਵਾਬ ਦੇ ਦਿੱਤਾ ਹੈ, ਕਹਿੰਦੇ ਪਾਕਿਸਤਾਨ ਭਾਰਤ ਜੰਗ ਅਤੇ ਸਾਡਾ ਕੋਈ ਕੰਮ ਹੀ ਕੋਈ ਨਹੀਂ ਹੈਗਾ, ਵੀ ਗੋਟ ਨਥਿੰਗ ਟੂ ਡੂ ਵਿਦ ਇਟ, ਇਟਸ ਨੋਟ ਅਵਰ ਵਾਰ। ਚੰਗੀ ਗੱਲ ਹੈ, ਚੰਗੀ ਗੱਲ, ਚੰਗਾ ਬਿਆਨ ਦਿੱਤਾ, ਕਿਉਂਕਿ ਪਾਕਿਸਤਾਨ ਜ਼ਿਆਦਾ ਨਿਰਭਰ ਕਰਦਾ ਹੋਰ ਕੰਟਰੀਆਂ 'ਤੇ। ਵੈਸੇ ਜਿਹੜੀ ਇਹ ਲੜਾਈ ਵੀ ਛੇੜ ਹੁੰਦੀ ਹੈ ਨਾ, ਇਹ ਲੜਾਈ ਦੇ ਪਿੱਛੇ ਤੁਸੀਂ ਦੇਖ ਲਿਓ ਇੰਗਲੈਂਡ ਦਾ ਹੱਥ ਹੋਏਗਾ ਪੱਕਾ। ਅਤੇ ਉਹ ਤਾਂ ਕਹਾਵਤ ਵੀ ਬਣੀ ਹੋਈ ਆ, ਕਹਿੰਦੇ ਦੋ ਜੇ ਨਾ ਰਾਤ ਨੂੰ ਬੜੇ ਵਧੀਆ ਦੋ ਭਰਾ ਨੇ ਅਤੇ ਸਵੇਰ ਨੂੰ ਉਹ ਲੜ ਰਹੇ ਨੇ ਨਾ, ਲੜਾਈ ਹੋ ਪਈ ਉਹਨਾਂ ਦੀ, ਤਾਂ ਜ਼ਰੂਰ ਕੋਈ ਨਾ ਕੋਈ ਇੰਗਲੈਂਡੀਆ ਉਹਨਾਂ ਦੇ ਕੋਲੋਂ ਲੰਘਿਆ ਹੋਏਗਾ ਜਾਂ ਉਹਨਾਂ ਨੂੰ ਮਿਲਿਆ ਹੋਊਗਾ, ਤਾਂ ਲੜੇ ਆ। ਸੋ ਇੰਗਲੈਂਡ ਦਾ ਕੰਮ ਹੀ ਇਹ ਕੁਛ ਆ, ਯੂਕਰੇਨ ਦੀ ਲੜਾਈ ਦਾ ਕਲੇਸ਼ ਦਾ ਜਿਹੜਾ ਜੜ੍ਹ ਹੈ ਉਹ ਵੀ ਇੰਗਲੈਂਡ ਹੀ ਹੈ। ਸੋ ਇਹ ਜਿਹੜਾ ਉਹਨਾਂ ਦੇ ਬੰਦੇ ਨੇ ਉਹ ਉਹਨਾਂ ਨੇ ਪਾਕਿਸਤਾਨ ਨੂੰ ਖਾਣਾ ਆ, ਆਪਣੇ ਹਥਿਆਰ ਵੇਚਣੇ ਨੇ, ਬਿਜ਼ਨਸ ਹੈ ਉਹਨਾਂ ਦੇ ਚੱਲਦੇ। ਸੋ ਇਸ ਕਰਕੇ ਜੇਡੀ ਵੈਂਸ ਨੇ ਤਾਂ ਪੱਲਾ ਝਾੜਤਾ ਆ ਅਮਰੀਕਾ ਨੇ, ਸਾਡਾ ਇਹਦੇ 'ਚ ਕੋਈ ਲੈਣ ਦੇਣ ਨਹੀਂ ਹੈਗਾ, ਸਾਡਾ ਕੋਈ ਕੰਮ ਨਹੀਂ ਹੈਗਾ। ਦੂਜੇ ਪਾਸੇ ਚਾਈਨਾ ਜਿਹੜਾ ਆ ਉਹ ਉਹਨਾਂ ਨੇ ਹਥਿਆਰ ਸਪਲਾਈ ਕੀਤੇ ਹੋਏ ਨੇ ਅਤੇ ਉਹ ਵਰਤ ਵੀ ਰਹੇ ਨੇ ਪਾਕਿਸਤਾਨ ਵਾਲੇ। ਅਤੇ ਜਿਹੜਾ F-16 ਹੈ, 25 ਦੇ ਕਰੀਬ F-16 ਅਮਰੀਕਾ ਨੇ ਦਿੱਤੇ ਸੀ, ਪਰ ਉਹਦੀ ਕੰਡੀਸ਼ਨ ਇਹ ਸੀ ਕਿ ਉਹ ਇੰਡੀਆ ਦੇ ਅਗੇਂਸਟ ਨਹੀਂ ਵਰ ਸਕਦਾ, ਉਹ ਅਫਗਾਨਿਸਤਾਨ ਦੇ ਅਗੇਂਸਟ ਵਰ ਸਕਦਾ, ਟੈਰੋਰਿਜ਼ਮ ਦੇ ਅਗੇਂਸਟ ਵਰ ਸਕਦਾ, ਪਰ ਉਹ ਕਿਸੇ ਗੁਆਂਢੀ ਦੇਸ਼ 'ਤੇ ਅਟੈਕ ਹੋਰ ਕੰਟਰੀਆਂ 'ਤੇ ਨਹੀਂ ਕਰ ਸਕਦਾ। ਸੋ ਉਹ ਜਿਹੜੇ F-16 ਹੈ ਉਹ ਪਾਕਿਸਤਾਨ ਦੀ ਹੱਦ ਦੇ ਵਿੱਚ ਹੀ ਰਹਿ ਸਕਦੇ ਨੇ, ਉੱਥੋਂ ਹਾਂ ਮਿਜ਼ਾਈਲ ਛੱਡ ਦੇਣ ਉਹ ਵੱਖਰੀ ਗੱਲ ਹੈ, ਪਰ ਉਹ ਮਿਜ਼ਾਈਲ ਦਾ ਵੀ ਇਹ ਹੈ ਕਿ ਉਹ ਇੰਡੀਆ ਵੱਲ ਨੂੰ ਨਹੀਂ ਛੱਡ ਸਕਦੇ। ਸੋ ਇਹ ਉਹਨਾਂ ਦੀ ਤ੍ਰਾਸਦੀ ਆ। ਸੋ ਉਹਨਾਂ ਕੋਲ ਰਹਿ ਗਏ ਤਕਰੀਬਨ 25-26 ਜਿਹੜੇ ਮੇਨ ਫਾਸਟ ਅਪ ਟੂ ਡੇਟ ਚਾਈਨੀਜ਼ ਜਹਾਜ਼, ਅਤੇ ਚਾਈਨੀਜ਼ ਜਹਾਜ਼ ਉਹਨਾਂ ਨੂੰ ਕੋਈ ਪਰਵਾਹ ਨਹੀਂ, ਜਿੱਥੇ ਮਰਜ਼ੀ ਵਰਤੋ, ਜੋ ਮਰਜ਼ੀ ਵਰਤੋ, ਜਿਵੇਂ ਮਰਜ਼ੀ ਵਰਤੋ। ਸੋ ਇਹ ਸਿਚੁਏਸ਼ਨ ਪਾਕਿਸਤਾਨ ਦੀ ਹੋਣੀ ਹੈ, ਹੈਗੀ ਹੈ ਕਿ ਤਕਰੀਬਨ ਸਾਰੀਆਂ ਮਿਜ਼ਾਈਲਾਂ ਜਿਹੜੀਆਂ ਆਲਮੋਸਟ ਹਵਾ ਦੇ ਵਿੱਚ ਇੰਟਰਸੈਪਟ ਕੀਤੀਆਂ ਜਾ ਰਹੀਆਂ। S-400 ਸਿਸਟਮ ਜਿਹੜਾ ਕਿ ਰਸ਼ੀਆ ਦਾ ਪਿੱਛੇ ਜੇ ਲਿਆ ਸੀਗਾ, ਅਤੇ ਜੰਗ ਇੱਥੇ ਤੱਕ ਸੀਮਿਤ ਰਹੇ ਤਾਂ ਵਧੀਆ, ਹਵਾ ਦੇ ਵਿੱਚ ਆਪਸ ਦੇ ਵਿੱਚ ਜੋ ਵੀ ਕਰਨਾ ਕਰੀ ਜਾਣ, ਪਰ ਜਦੋਂ ਆਰਮੀਜ਼ ਮੂਵ ਹੋਣ ਲੱਗ ਪਈਆਂ, ਜਿਹੜੀਆਂ ਕਿ ਨਹੀਂ ਹੋਣਗੀਆਂ ਮੇਰੇ ਹਿਸਾਬ ਨਾਲ, ਇਹ ਸਿਰਫ ਹਵਾਈ ਜੰਗਾਂ ਹੋਣਗੀਆਂ ਮਿਜ਼ਾਈਲਾਂ ਦੀਆਂ, ਪਹਿਲਾਂ ਜਹਾਜ਼ ਵੀ ਕ੍ਰੋਸ ਨਹੀਂ ਕਰਨਗੇ ਇੱਕ ਦੂਜੇ ਦੇ ਕੰਟਰੀ ਦੇ ਵਿੱਚ, ਉਹ ਉੱਧਰੋਂ ਆਪਣੀ ਏਅਰ ਸਪੇਸ 'ਚ ਰਹਿ ਕੇ ਬੰਬ ਇੱਧਰ ਨੂੰ ਸਿੱਟਣਗੇ, ਇਹ ਉੱਧਰ ਨੂੰ ਸਿੱਟਣਗੇ, ਇੰਨਾ ਕੁਛ ਚੱਲੇਗਾ। ਮਿਜ਼ਾਈਲਾਂ ਆਉਣੀਆਂ ਜਾਣੀਆਂ ਜਾਰੀ ਰਹਿਣਗੀਆਂ ਅਗਲੇ 2-3 ਹਫ਼ਤੇ। ਸੋ ਇਹ ਤੋਂ ਵੱਧ ਜੰਗ ਹੋਣੀ ਨਹੀਂ ਚਾਹੀਦੀ। ਅਗਰ ਇਹ ਤੋਂ ਜੰਗ ਵੱਧਦੀ ਆ ਕਿ ਜਹਾਜ਼ ਇੱਧਰਲੇ ਉੱਧਰ ਕ੍ਰੋਸ ਕਰਦੇ, ਉੱਧਰਲੇ ਇੱਧਰ ਕ੍ਰੋਸ ਕਰਦੇ, ਫਿਰ ਆਰਮੀ ਵੀ ਕ੍ਰੋਸ ਕਰੇਗੀ। ਜਦੋਂ ਉਹ ਕਰੇਗੀ ਤਾਂ ਫਿਰ ਜੰਗ ਤਕਰੀਬਨ 6 ਮਹੀਨੇ ਫੁੱਲ ਫਲੈਜ ਚੱਲੇਗੀ ਮੇਰੇ ਹਿਸਾਬ ਨਾਲ, ਅਤੇ ਮਤਲਬ ਇੰਨਾ ਕੁ ਟਾਈਮ ਲੱਗ ਜਾਏਗਾ। ਜੰਗ ਹੋ ਸਕਦਾ ਥੋੜ੍ਹੇ ਦਿਨਾਂ 'ਚ ਖਤਮ ਹੋ ਜਾਵੇ, ਪਰ 6 ਮਹੀਨੇ ਦਾ ਟਾਈਮ ਮੰਨਦੇ ਆ ਸਾਰੇ ਵੀ ਇੰਨਾ ਕੁ ਟਾਈਮ ਲੱਗੇਗਾ। ਮੋਸਟ ਲਾਈਕਲੀ ਫੌਜਾਂ ਜਿਹੜੀਆਂ ਨੇ ਉਹ ਕ੍ਰੋਸ ਕਰਨਗੀਆਂ, ਜੇ ਹਵਾਈ ਕ੍ਰੋਸ ਕੀਤੇ, ਹਵਾਈ ਜਹਾਜ਼ ਕ੍ਰੋਸ ਕੀਤੇ। ਖੈਰ, ਅਤੇ ਇਹ ਕੁਛ ਖਬਰਾਂ ਸਨ ਜਿਹੜੀਆਂ ਕਿ ਜੰਗ ਨਾਲ ਸੰਬੰਧਿਤ। ਇੱਕ ਹੋਰ ਖਬਰ ਜਿਹੜੀ ਜੰਗ ਨਾਲ ਸੰਬੰਧਿਤ ਹੈ, ਬੜੀ ਇੰਟਰਸਟਿੰਗ ਖਬਰ ਹੈ, ਉਹ ਹੈਗੀ ਹੈ ਕਿ ਹੋਰਨਾਂ ਨੂੰ ਹੋਰੀ ਦਾ, ਅੰਨੇ ਨੂੰ ਡਕੋਰੀ ਦਾ, ਕਿ ਹੋਰਨਾਂ ਨੂੰ ਤਾਂ ਹੋਰੀ ਦੀ ਪੈ ਗਈ ਜਦੋਂ ਕੰਮ ਖਾ, ਅਤੇ ਅੰਨਾ ਆਪਣਾ ਡੰਡਾ ਲੱਭਦਾ ਫਿਰਦਾ ਹੁੰਦਾ ਆ। ਅਤੇ ਇਸੇ ਤਰ੍ਹਾਂ ਜਿਹੜੇ ਬਾਣੀਏ ਲੋਕ ਨੇ, ਬਿਜ਼ਨਸਮੈਨ ਲੋਕ ਨੇ, ਮੈਂ ਬਾਣੀਏ ਮਤਲਬ ਜਾਤ ਦੀ ਗੱਲ ਨਹੀਂ ਕਰ ਰਿਹਾ, ਜੇ ਬਾਣੀਏ ਦਾ ਮਤਲਬ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਬਾਣੀਏ ਜਿਹੜੇ ਮਨੀ ਮਾਈਂਡਡ ਪੀਪਲ ਨੇ, ਉਹ ਕੀ ਕਰ ਰਹੇ ਨੇ, ਦੇਸ਼ ਦੇ ਫੌਜੀ ਬਾਰਡਰਾਂ ਦੇ ਉੱਤੇ ਜੂਝ ਰਹੇ ਨੇ, ਠੀਕ ਹੈ, ਅਤੇ ਜਿਹੜੇ ਸਰਹੱਦੀ ਇਲਾਕੇ ਨੇ ਜੰਮੂ ਕਸ਼ਮੀਰ ਦੇ, ਪੰਜਾਬ ਦੇ, ਉਹ ਜੂਝ ਰਹੇ ਨੇ, ਉਹ ਤੰਗ ਨੇ, ਅਤੇ ਜਿਹੜੇ ਪਿੱਛੇ ਬੈਠੇ ਨੇ ਚੀਅਰ ਲੀਡਰ, ਤਮਾਸ਼ਬੀਨ, ਹੈਂ, ਇਹ ਦੇਖੋ ਮੈਂ ਸਕਰੀਨ 'ਤੇ ਰੱਖਿਆ ਵੀ ਹੈ, ਵੀ ਇਹ ਕੀ ਕਰ ਰਹੇ ਨੇ, ਫਿਲਮ ਨਿਰਮਾਤਾ ਅਤੇ ਅਦਾਕਾਰ ਓਪਰੇਸ਼ਨ ਸੰਧੂਰ ਨਾਲ ਸੰਬੰਧਿਤ ਸਿਰਲੇਖ ਰਜਿਸਟਰ ਕਰਾਉਣ ਦੀ ਦੌੜ 'ਚ ਲੱਗੇ ਹੋਏ ਨੇ, ਕਿ ਅਸੀਂ ਇਹ ਜਿਹੜਾ ਓਪਰੇਸ਼ਨ ਸੰਧੂਰ ਹੈ ਇਹਦਾ ਨਾਮ ਰਜਿਸਟਰ ਕਰਾ ਲਈਏ। ਇਹਦੇ ਬਾਰੇ ਵੀ ਆਪਾਂ ਡਿਟੇਲ 'ਚ ਤੁਹਾਨੂੰ ਦੱਸਾਂਗੇ ਕਿ ਕਿੰਨੀਆਂ ਐਪਲੀਕੇਸ਼ਨ ਆਈਆਂ ਅਤੇ ਕਿੰਨੇ ਕਰੋੜ, 169 ਕਰੋੜ 169 ਕਰੋੜ ਦਾ ਡੋਮੇਨ ਵਿਕਿਆ ਇੰਟਰਨੈਟ ਦਾ, ਅਤੇ ਆਈ ਥਿੰਕ ਰਿਲਾਇੰਸ ਨੇ ਉਹ ਲਿਆ, ਕਮਾਲ ਹੈ। ਦੇਖੋ ਇਹ ਜਿਹੜਾ ਇੰਡੀਆ ਕਹਿੰਦਾ ਨਾ, ਇੰਡੀਆ ਸਾਡੀ ਲੜਾਈ ਚੱਲਦੀ, ਇੰਡੀਆ ਇੰਡੀਆ ਦੀ ਥੋੜ੍ਹੀ ਚੱਲ ਰਹੀ ਹੈ ਲੜਾਈ, ਲੜਾਈ ਚੱਲ ਰਹੀ ਜੰਮੂ ਕਸ਼ਮੀਰ ਪੰਜਾਬ ਦੀ, ਇੰਡੀਆ ਤਾਂ ਤਮਾਸ਼ਾ ਦੇਖ ਰਿਹਾ ਪਿੱਛੇ ਬੈਠਾ। ਇੰਡੀਆ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਹਿਸਾਬ ਨਾਲ ਡਿਫਾਈਨ ਦਿੱਲੀ ਤੋਂ ਲੈ ਕੇ ਸਿੰਧ ਦਰਿਆ ਤੱਕ ਹੀ ਕੀਤਾ ਗਿਆ, ਉਹ ਤਾਂ ਫਿਰ ਬਾਕੀ ਤਾਂ ਪੂਰਬੀ ਇਹ ਦੱਖਣ ਵਾਲੇ ਗਿਣੇ ਆ। ਸੋ ਇਹ ਤਮਾਸ਼ਬੀਨ ਉੱਥੇ ਬੈਠੇ ਤਮਾਸ਼ਾ ਦੇਖ ਰਹੇ ਨੇ, ਅਤੇ ਲੋਕਾਂ ਦੀਆਂ ਜਾਨਾਂ 'ਤੇ ਬਣੀ ਹੋਈ ਆ, ਲੋਕਾਂ ਦੀਆਂ ਪ੍ਰੋਪਰਟੀਆਂ ਢਹਿ ਰਹੀਆਂ, ਲੋਕ ਮਰ ਰਹੇ ਨੇ। ਅਤੇ ਮੈਂ ਕੱਲ੍ਹ ਇੱਕ ਰਿਪੋਰਟ ਦੇਖ ਰਿਹਾ ਸੀ, ਕਾਫੀ ਰੈਪੂਟੇਟਿਵ ਉਹ ਲੇਡੀ ਹੈ ਜਿਹੜੀ ਕਰ ਰਹੀ ਹੈ, ਉਹਨੇ ਸਾਰੇ ਗਣਾਏ ਵੀ ਕਿੱਥੇ ਕਿੱਥੇ ਬੰਬ ਡਿੱਗੇ, ਪੰਜਾਬ ਦਾ ਉਹ ਨਾਂ ਤੱਕ ਨਹੀਂ ਲਿਆ, ਬਸ ਜੰਮੂ ਕਸ਼ਮੀਰ ਦੇ 4 ਸ਼ਹਿਰਾਂ 'ਚ ਡਿੱਗੇ ਨੇ, ਉਹਨਾਂ ਦਾ ਨਾਂ ਲੈ ਕੇ ਬਾਕੀ ਪੰਜਾਬ ਨੂੰ ਨੌਰਦਰਨ ਇੰਡੀਆ 'ਚ ਗਿਣਿਆ, ਉਹ ਪੰਜਾਬ ਦਾ ਨਾਂ ਲੈਣ ਤੱਕ ਵੀ ਮੁਨਕਰ ਹੋਏ ਪਏ ਨੇ ਮੀਡੀਆ ਵਾਲੇ, ਕਿਉਂਕਿ ਹੁਣ ਤਾਂ ਲੈਣਾ ਬਣਦਾ ਕਿ ਪੰਜਾਬ ਫੋਰ ਫਰੰਟ 'ਤੇ ਲੜ ਵੀ ਰਿਹਾ, ਨੁਕਸਾਨ ਵੀ ਝੱਲ ਰਿਹਾ, ਉਹ ਨਹੀਂ ਕਰਨਾ। ਪਰ ਜਦੋਂ ਕੋਈ ਸਿੱਖ ਦਿਖਾਈ ਦਿੰਦਾ, ਉਹੀ ਚੈਨਲ ਜਿਹੜਾ ਹੈ ਫਿਰ, ਇਹ ਖਾਲਿਸਤਾਨੀ, ਕੋਈ ਵੀ ਸਿੱਖ ਦੀ ਪੱਗ ਬੰਨਣਾ ਉਹਨੂੰ ਖਾਲਿਸਤਾਨੀ, ਇਹ ਖਾਲਿਸਤਾਨੀ, ਇਹ ਖਾਲਿਸਤਾਨੀ, ਹੁਣ ਨਹੀਂ ਦੱਸਦੇ ਵੀ ਖਾਲਿਸਤਾਨੀ ਜਿਹੜੇ ਨੇ ਉਹ ਬਾਰਡਰ 'ਤੇ ਲੜ ਰਹੇ ਨੇ, ਹੁਣ ਨਾਂ ਵੀ ਨਹੀਂ ਲੈਂਦੇ ਉਹਨਾਂ ਦਾ, ਹੁਣ ਨਾਂ ਵੀ ਨਹੀਂ ਲੈਂਦੇ ਵੀ ਖਾਲਿਸਤਾਨੀਆਂ ਦੇ ਘਰ ਢਹਿ ਰਹੇ ਨੇ ਨਾ ਹੁਣ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕ ਕਹਿਣਾ ਪੈਣਾ, ਉਹਨਾਂ ਨੂੰ ਸਿੱਖ ਕਹਿਣਾ ਪੈਣਾ, ਪੰਜਾਬੀ ਕਹਿਣਾ ਪੈਣਾ। ਸੋ ਇਸ ਕਰਕੇ ਇਹ ਜਿਹੜਾ ਪਿੱਛੇ ਬੈਠੇ ਆ ਨਾ, ਦਿੱਲੀ ਦੇ ਲਾਗੇ, ਦਿੱਲੀ ਤੋਂ ਪਿੱਛੇ ਪਿੱਛੇ, ਇਹ ਸਾਰੇ ਤਮਾਸ਼ਾ ਦੇਖ ਰਹੇ ਨੇ, ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਉੱਥੇ ਹੀ ਚੱਕੀ ਜਾ ਰਹੇ ਨੇ, ਹਮ ਤੁਹਾਰੇ ਸਾਥ ਹੈ, ਹਮ ਤੁਹਾਰੇ ਸਾਥ ਹੈ। ਜਾ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਦੇਖੋ ਕੌਣ ਕਿਹਦੇ ਨਾਲ ਹੈ, ਭਰਿਆ ਪਿਆ, ਮੁੜ ਕੇ ਸਭ ਪੰਜਾਬ 'ਚੋਂ ਭੱਜ ਰਹੇ ਨੇ। ਕਰਦੇ ਹਾਂ ਇਹਦੇ 'ਤੇ ਗੱਲ, ਗੁਰਪ੍ਰੀਤ ਨੇ ਵੀ ਆਉਣਾ, ਕੱਲ੍ਹ ਅਮਰੀਕ ਭਾਅ ਜੀ ਨੇ ਵੀ ਆ ਜਾਣਾ ਹੈ, ਕਿ ਅਮਰੀਕ ਭਾਅ ਜੀ ਨੇ ਹੋਰ ਬਹੁਤ ਵੱਡਾ ਖੁਲਾਸਾ ਕਰਨਾ ਕੱਲ੍ਹ ਨੂੰ, ਸੁਣਦੇ ਹੋ ਰਹੇ ਹੋ, ਕੱਲ੍ਹ ਨੂੰ ਬਹੁਤ ਵੱਡੀ ਗੱਲ ਹੈ, ਉਹਨਾਂ ਨੇ ਕੱਲ੍ਹ ਮੈਨੂੰ ਦੱਸੀ, ਕਹਿੰਦੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਆਪਾਂ ਕੱਲ ਨੂੰ ਪ੍ਰੋਗਰਾਮ 'ਚ ਕਰਾਂਗੇ। ਮੈਂ ਕਿਹਾ ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ। ਅਤੇ ਇਹ ਪਿਆਰੇ ਉਹ ਸਮੀਕਰਨ ਬਣਦੇ ਨੇ ਕਿ ਰੇਲਵੇ ਸਟੇਸ਼ਨ ਭਰੇ ਪਏ ਨੇ ਪੰਜਾਬ ਛੱਡ ਕੇ ਜਾਣ ਵਾਲਿਆਂ ਦੇ। ਅਤੇ ਕਿਉਂ? ਕਿਉਂਕਿ ਪੰਜਾਬ ਯੋਧਿਆਂ ਦੀ ਧਰਤੀ ਹੈ, ਜੰਗਾਂ ਦੀ ਧਰਤੀ ਹੈ। ਇੱਥੇ ਕੰਮ ਦਿਲਿਆਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਭੱਜਦੇ ਨੇ ਸਾਰੇ, ਫਿਰ ਛੱਡ ਛੱਡ ਭੱਜਦੇ ਨੇ। ਇੱਥੇ ਉਹੀ ਟਿਕਦਾ ਜਿਹਨੇ ਪੰਜਾਬ ਦਾ ਪਾਣੀ ਪੀਤਾ, ਪੰਜਾਬ 'ਚ ਜੰਮਿਆ ਆ, ਔਰ ਜਿਹਨੇ ਗੁਰੂ ਦਾ ਓਟ ਆਸਰਾ ਲਿਆ ਆ, ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੁੜਤੀ ਲਈ ਹੈ, ਆਈਡੀਓਲੋਜੀ ਆਪਣੇ ਅੰਦਰ ਪਸਾਈ ਆ, ਬਾਕੀ ਸਾਰੇ ਭੱਜਦੇ ਨੇ। ਜੇ ਖੜਦਾ ਆ ਤਾਂ ਗੁਰੂ ਕਾ ਖਾਲਸਾ ਖੜਦਾ ਆ, ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ। ਜਦੋਂ ਜਿਹਨੂੰ ਗੁਰੂ ਦੇ ਉੱਤੇ ਭਰੋਸਾ ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਦੀ ਆਈਡੀਓਲੋਜੀ ਜਿਹਦੇ ਕੋਲ ਹੈ, ਚਾਹੇ ਉਹ ਮੁਸਲਮਾਨ ਹੋਵੇ, ਮੁਸਲਮਾਨ ਵੀ ਖੜ੍ਹੇ ਨੇ ਗੁਰੂ ਸਾਹਿਬ ਦੇ ਨਾਲ, ਹਿੰਦੂ ਭਾਈਚਾਰਾ ਸਾਰਾ ਹੀ ਖੜ੍ਹਿਆ ਮੋਸਟਲੀ, ਠੀਕ ਹੈ। ਪਰ ਜਿਹੜੇ ਕੱਚੇ ਸੀਗੇ ਉਹ ਭੱਜ ਗਏ। ਈਵਨ ਸਿੱਖ ਵੀ ਜਿਹੜੇ ਸੀ, ਜਿਹੜੇ ਸਿੱਖਾਂ ਨੇ ਗੁਰੂ 'ਤੇ ਭਰੋਸਾ ਨਹੀਂ ਕੀਤਾ, ਉਹ ਬਦਾਵਾ ਦੇ ਕੇ ਭੱਜ ਗਏ। ਸੋ ਇਸ ਕਰਕੇ ਜਦੋਂ ਇਹ ਖਿੱਤਾ ਜਿਹੜਾ ਪੰਜਾਬ ਦਾ, ਇੱਥੇ ਯੁਗਾਂ ਜਗੰਤਰਾਂ ਤੋਂ ਯੁੱਧ ਚੱਲਦੇ ਨੇ, ਇਹ ਨਹੀਂ ਹੈਗਾ ਹੁਣ ਚੱਲਦੇ ਨੇ। ਤੁਸੀਂ ਸਾਰਾ ਇਤਿਹਾਸ ਮਿਥਿਹਾਸ ਫੋਲ ਕੇ ਦੇਖ ਲਓ, ਸਾਰੇ ਯੁੱਧ ਇੱਥੇ ਹੀ ਹੋਏ ਨੇ, ਅਤੇ ਮੇਨ ਜਿਹੜੀ ਰਜਿਸਟੈਂਸ ਚੇਂਜਿਸ ਹੋਈਆਂ ਸਾਰੀਆਂ ਇੱਥੇ ਹੋਈਆਂ, ਜਿੰਨੀ ਡਿਵੈਲਪਮੈਂਟ ਹੋਈ ਆ, ਲਿਖਤਾਂ ਪੜ੍ਹਤਾਂ ਸਭ ਕੁਝ ਇੱਥੇ ਹੋਇਆ। ਬੜੀ ਇਤਿਹਾਸਿਕ ਧਰਤੀ ਹੈ, ਅਤੇ ਇਹਦੇ 'ਤੇ ਟਿਕਣਾ ਰਹਿਣਾ ਇਹ ਕੰਮ ਦਿਲਿਆਂ ਦਾ ਕੰਮ ਨਹੀਂ ਹੈਗਾ। ਸੋ ਇਹ ਸੀ ਮੇਰੀਆਂ ਦੋ ਟਿੱਪਣੀਆਂ ਜਿਹੜੀਆਂ ਮੈਂ ਆਪਣੇ ਵੱਲੋਂ ਕਰ ਰਿਹਾ ਸੀਗਾ। ਖੈਰ ਪ੍ਰੋਗਰਾਮ ਸਾਡਾ ਜਾਰੀ ਹੈ, ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਕਰਦਾ। ਗਿਆਨੀ ਜੀ ਬੜੀ ਛੇਤੀ ਹੀ ਸਾਡੇ ਨਾਲ ਸ਼ਾਮਲ ਹੁੰਦੇ ਹੋਣਗੇ, ਪਰ ਪਹਿਲਾਂ ਮੈਂ ਕੁਛ ਸੁਨੇਹੇ ਪੜ੍ਹ ਲਵਾਂ। ਜੀ ਐਸ ਚਾਲ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਲੰਘੇ। ਉਹਨਾਂ ਨੇ ਇੱਕ ਖਬਰ ਭੇਜੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਥੋੜ੍ਹੀ ਦੇਰ ਬਾਅਦ। ਲਖਵੀਰ ਸਿੰਘ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਲਖਵੀਰ ਜੀ। ਕੁਲਵੀਰ ਸੰਧੂ ਜੀ ਐਡਮਿੰਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਜੀ ਆਇਆਂ ਨੂੰ ਆਪਦਾ। ਜਸਵੰਤ ਰਾਏ ਮੈਲਬਨ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਨੇ, ਤਾਇਆ ਜੀ ਹਜੇ ਆ ਰਹੇ ਨੇ, ਉਹਨਾਂ ਨੂੰ ਵੀ ਆਪਾਂ ਪੜ੍ਹਦੇ ਕਰ ਦਾਂਗੇ। ਰਵਿੰਦਰ ਸਿੰਘ ਸਿਡਨੀ ਵਾਲੇ, ਰਵਿੰਦਰ ਸਿੰਘ ਥਿੰਦ ਸ਼ਾਮਲ ਹੋ ਗਏ ਨੇ, ਕੀ ਹਾਲ ਹੈ ਪਿਆਰਿਓ। ਅਤੇ ਕੁਇਕਰ ਜ਼ਿਲ ਤੋਂ ਭੁਪਿੰਦਰ ਸਿੰਘ ਜੰਡੂ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਬਰਨਾਲੇ ਵਾਲੇ, ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਭੁੱਲਰ ਐਡਲੇਡ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਈਮੇਲ ਦੇ ਜ਼ਰੀਏ, ਸੋ ਆਪ ਜੀ ਦਾ ਸਵਾਗਤ ਹੈ। ਪ੍ਰਦੀਪ ਬੇਦੀ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਸਿਡਨੀ ਤੋਂ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ। ਸੁਖਵਿੰਦਰ ਸੌਂਦ ਭਾਅ ਜੀ ਕੁਇਕਰ ਸਿਲ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਅਤੇ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਜੋਗਿੰਦਰ ਸੋਹੀ ਭਾਅ ਜੀ ਆਪਣੇ ਸਿਡਨੀ ਤੋਂ, ਬਲੈਕ ਟਾਊਨ ਤੋਂ। ਅਤੇ ਇਹਨਾਂ ਨੇ ਕੁਛ ਤਸਵੀਰਾਂ ਭੇਜੀਆਂ ਨੇ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਣ ਸਕਰੀਨ 'ਤੇ। ਅਤੇ ਇਹ ਤਸਵੀਰਾਂ ਜਿਹੜੀਆਂ ਨੇ, ਇਹ ਮੈਂ ਦੱਸਦਾ ਹਾਂ ਕਿਹੜੀਆਂ ਕਿੱਥੋਂ ਭੇਜੀਆਂ ਨੇ। ਇਹ ਕਹਿੰਦੇ ਨੇ ਕਿ ਕੱਲ੍ਹ ਪੰਜਾਬੀ ਸਾਹਿਤਕ ਕਵੀ ਦਰਬਾਰ ਗਲੈਨਵੁੱਡ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ, ਅਤੇ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੇ ਖੂਬ ਰੌਣਕਾਂ ਲਾਈਆਂ। ਅਤੇ ਦੇਖੋ ਰੌਣਕੀ ਬੰਦੇ ਨੇ, ਰੌਣਕਾਂ ਤਾਂ ਲਾਉਣੀਆਂ, ਬੜੀ ਛੇਤੀ ਉਹ ਜੁਆਇਨ ਕਰ ਰਹੇ ਨੇ, ਮੇਰੇ ਨਾਲ ਕਰ ਵੀ ਗਏ ਨੇ। ਅਤੇ ਮੈਂ ਤਸਵੀਰ ਤੁਹਾਡੇ ਨਾਲ ਸਕਰੀਨਾਂ 'ਤੇ ਸਾਂਝੀਆਂ ਕਰਦਾ ਹਾਂ, ਕੁਛ ਤਸਵੀਰਾਂ ਉਹਨਾਂ ਨੇ ਭੇਜੀਆਂ ਨੇ। ਵੈਸੇ ਇੰਨੇ ਸਰੋਤੇ ਮੈਂ ਕਵੀ ਦਰਬਾਰ ਦੇ ਵਿੱਚ ਘੱਟੇ ਹੀ ਦੇਖੇ ਨੇ ਕਿ ਜਿਹੜਾ ਲੰਬਾ ਸਮਾਂ ਬੈਠ ਕੇ ਆ ਸੂਹੀ ਸਾਹਿਬ ਦੇਖੋ ਕਿੱਦਾਂ ਟੌਹਰ ਬਣਾਈ ਪਈ ਹੈ ਇਹਨਾਂ ਨੇ, ਪਿਸਤੇ ਵਾਲੀ ਰੰਗ ਬੰਨ੍ਹ ਕੇ, ਅਤੇ ਗਿਆਨੀ ਜੀ ਵੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਸਾਂਝ ਸਾਡੇ ਨਾਲ ਪਾਈ ਆ। ਅਤੇ ਸਾਡੇ ਨਾਲ ਹੋਰ ਵੀ ਸੱਜਣ ਰਾਜ ਬੇਕਰਸਫੀਲਡ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਭਾਅ ਜੀ ਵਰਜੀਨੀਆ ਵਾਲੇ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਹੁਣ ਆਪਾਂ ਲੈ ਲਈਏ ਮੈਸੇਜਿਸ। ਦੇਖੋ ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਭੇਜਦੇ ਨੇ, ਮੈਂ ਸਾਰਿਆਂ ਧੰਨਵਾਦ ਕਰਦਾ। ਸਿਮਰਤ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਸਾਡੇ ਨਾਲ, ਜਸਵੰਤ ਜੀ ਜੁੜੇ ਨੇ ਬੁਲਗੁਲਗੇ ਤੋਂ, ਸਾਡੇ ਮਿੱਤਰ ਪਿਆਰੇ ਪ੍ਰੇਮੀ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਰੂਪਰਾ ਵੁੱਡਕ੍ਰਾਫਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁੱਡ ਇਨਫੋਰਮੇਸ਼ਨ ਚੱਲ ਰਹੀ ਹੈ ਜੀ, ਧੰਨਵਾਦ। ਅਤੇ ਸੁਨੇਹਾਂ ਦੇ ਵਿੱਚ ਅੰਮ੍ਰਿਤਪਾਲ ਮਨਿਹਾਸ ਸਾਡੇ ਸਿਡਨੀ ਵਾਲੇ ਅਕਾਊਂਟੈਂਟ ਸਾਹਿਬ, ਪ੍ਰੋਗਰਾਮ 'ਚ ਆ ਗਏ ਨੇ ਜੀ ਆਇਆਂ ਨੂੰ। ਬਲਵੰਤ ਸਿੰਘ ਸੰਧੂ ਹਰਮਨ ਰੇਡੀਓ 7 ਦੇ ਵਿੱਚ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਟ ਸੰਡੇ ਬੀਚ ਕੁਈਨਜ਼ਲੈਂਡ ਤੋਂ ਪ੍ਰੋਫੈਸਰ ਤੀਰਥ ਸਿੰਘ ਖਾਲਸਾ ਪੈਂਦਰਿਤ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਪ੍ਰੋਗਰਾਮ 'ਚ ਸ਼ਾਮਲ ਨੇ, ਅਤੇ ਸੁਖਵੰਤ ਸਿੰਘ ਐਡਲੇਡ ਵਾਲੇ ਹਾਕੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ 'ਚ ਜੀ ਆਇਆਂ ਨੂੰ। ਰਾਜ ਲਾਂਬਾ ਜੀ ਸਤਿ ਸ਼੍ਰੀ ਅਕਾਲ, ਨਰਵਿੰਦਰ ਬਾਸੀ ਜੀ ਗੋਲਡ ਕੋਸਟ ਤੋਂ। ਅੱਛਾ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਤੁਹਾਡੇ ਸ਼ਹਿਰ ਵੱਲ ਆ ਰਹੇ ਹਾਂ ਜੀ। ਆਓ ਜੀ ਆਓ ਜੀ ਆਓ ਜੀ ਆਇਆਂ ਨੂੰ। ਅਤੇ ਮੈਂ ਤੁਹਾਡੇ ਵੱਲ ਨੂੰ ਥੋੜ੍ਹਾ ਜਿਹਾ ਆ ਜਾਣਾ, ਅੱਜ ਬਲਗੁਲਗਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਟੈਂਪਲ 'ਚ ਮਿਲਾਂਗੇ, ਅਗਰ ਤੁਸੀਂ ਜ਼ਰੂਰ ਉੱਥੇ ਹੋਏ ਤਾਂ ਜ਼ਰੂਰ ਮਿਲਾਂਗੇ। ਮਨਜੀਤ ਸੰਘਾ ਜੀ ਸਾਡੇ ਨਾਲ ਬਲਗੁਲਗੇ ਤੋਂ ਹੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਅਤੇ ਸੁਖਵੰਤ ਸਿੰਘ ਕਹਿ ਰਹੇ ਨੇ ਕਿ ਲਾਈਟਾਂ ਬੰਦ ਕਰਨੀਆਂ ਬਸ ਬਿੱਲੀ ਨੂੰ ਦੇਖ ਕੇ ਕਬੂਤਰ ਨੇ ਅੱਖਾਂ ਬੰਦ ਕਰਨ ਦੇ ਬਰਾਬਰ ਹੈ। ਆਪਣੇ ਬਜ਼ੁਰਗ 70 ਸਾਲ ਬਾਅਦ ਵੀ ਪਾਕਿਸਤਾਨ ਜਾ ਕੇ ਆਪਣਾ ਘਰ ਲੱਭ ਲੈਂਦੇ ਆ, ਪਰ ਮਿਲੀਅਨ ਡਾਲਰਾਂ ਦਾ ਜਹਾਜ਼ ਬੱਤੀ 'ਤੇ ਨਿਰਭਰ ਹੋਊ ਆਪਣਾ ਨਿਸ਼ਾਨਾ ਲੱਭਣ ਲਈ। ਠੀਕ ਹੈ, ਕਰਾਂਗੇ ਇਹ 'ਤੇ ਗੱਲ। ਇਨਫਰਾ ਰੈੱਡ ਸੈਟੇਲਾਈਟਾਂ ਲੱਗੀਆਂ, GPS ਲੱਗਿਆ, ਸੋ ਕੋਈ ਬਹੁਤਾ ਚਲੋ ਜਿੱਦਾਂ ਹੈਗੀਆਂ ਸਰਕਾਰਾਂ ਕਹਿੰਦੀਆਂ ਜੰਗ ਵੇਲੇ ਉਹਦਾ ਕਰਨਾ ਚਾਹੀਦਾ। ਬੇਦੀ ਪ੍ਰਦੀਪ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅੰਮ੍ਰਿਤਸਰ ਸਿਚੁਏਸ਼ਨ ਇਜ਼ ਬਿਟ ਪੈਨਿਕ ਬਟ ਨਥਿੰਗ ਸੀਰੀਅਸ ਹੀਅਰ, ਆਈ ਐਮ ਇਨ ਇੰਡੀਆ। ਚਲੋ ਬਹੁਤ ਵਧੀਆ, ਤੁਸੀਂ ਗਰਾਊਂਡ ਤੋਂ ਰਿਪੋਰਟ ਦਿੱਤੀ ਆ। ਹਾਂਜੀ, ਕਾਫੀ ਇੱਦਾਂ ਦੀਆਂ ਰਿਪੋਰਟਾਂ ਆ ਰਹੀਆਂ, ਕਹਿੰਦੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਜੰਗ ਲੱਗਾ ਹੋਇਆ ਅਤੇ ਲੋਕਾਂ ਨੂੰ ਥੋੜ੍ਹਾ ਘੱਟ ਜੰਗ ਦਾ ਦਿਖਾਈ ਦੇ ਰਿਹਾ, ਅਤੇ ਕਹਿੰਦੇ ਕਿ ਹੋਪਫੁਲੀ ਇਹ ਲੜਾਈ ਕੁਛ ਦਿਨਾਂ 'ਚ ਮੁੱਕ ਜਾਏਗੀ। ਆਫਕੋਰਸ ਜੀ, ਅਤੇ ਆਪਣੇ ਰੁਪਿੰਦਰ ਸਿੰਘ ਗਿੱਲ ਜੁੜੇ ਨੇ ਘਾਲ ਕਲਾਂ ਵਾਲੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਵੀ ਭਾਅ ਜੀ ਜੁੜੇ ਨੇ ਸਾਡੇ ਨਾਲ ਸਿਡਨੀ ਤੋਂ, ਕੀ ਹਾਲ ਹੈ ਪਿਆਰੇ ਹੋ, ਠੀਕ ਹੋ। ਅਤੇ ਹਰਕੀਰਤ ਸੰਧਰ ਇੱਕ ਸਫਲ ਵਿਸਾਖੀ ਮੇਲੇ ਤੋਂ ਬਾਅਦ ਅੱਜ ਸਾਡੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਮੁਬਾਰਕਾਂ ਹਰਕੀਰਤ, ਅਤੇ ਇਟ ਵਾਜ਼ ਵੈਰੀ ਨਾਈਸ, ਰਿਪੋਰਟਾਂ ਮਿਲ ਗਈਆਂ ਨੇ। ਅਤੇ ਸੁਖਵੰਤ ਸਿੰਘ ਕਹਿੰਦੇ ਕਿ ਗਿਆਨੀ ਜੀ ਦੀਆਂ ਫੋਟੋਆਂ ਲਾਈਕ ਕੀਤੀਆਂ ਗਈਆਂ। ਇਹ ਇੱਕ ਪਿਛਲੇ ਹਫ਼ਤੇ ਫੇਸਬੁੱਕ 'ਤੇ ਟ੍ਰੈਂਡ ਚੱਲਿਆ ਸੀਗਾ, ਇੱਕ ਇਹਦੇ ਬਾਰੇ ਕਰਦੇ ਹਾਂ, ਗਿਆਨੀ ਜੀ ਜਦ ਆਉਣਗੇ। ਅਤੇ ਪ੍ਰਣਾਮ ਹੇਅਰ ਸਾਡੇ ਨਾਲ ਬ੍ਰਿਸਬਨ ਤੋਂ ਜੁੜੇ ਨੇ, ਕੀ ਹਾਲ ਚਾਲ ਹੈ ਭਾਅ ਜੀ, ਠੀਕ ਹੋ, ਚੜ੍ਹਦੀ ਕਲਾ 'ਚ। ਅਤੇ ਅਜ਼ਮ ਚੌਧਰੀ, ਅਸੀਂ ਵੀ ਤੁਹਾਡੇ ਨਾਲ ਹਾਂ ਬਾਈ ਜੀ ਲਾਹੌਰ ਤੋਂ। ਜੀ ਹਾਂ, ਆਓ ਜੀ ਆਓ ਜੀ, ਵੈਲਕਮ। ਅਸੀਂ ਗਏ ਸੀ ਲਾਹੌਰ, ਤੁਸੀਂ ਮਿਲੇ ਨਹੀਂ, ਸੁਣਿਆ ਤੁਸੀਂ ਡਬਈ ਗਏ ਹੋਏ ਸੀ, ਕੋਈ ਗੱਲ ਨਹੀਂ। ਅਤੇ ਕਹਿੰਦੇ ਪੱਗ ਸੋਹਣੀ ਲੱਗਦੀ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ 'ਚ। ਅਤੇ ਜੈਜ਼ ਪੌਲੀ ਵਾਲੇ ਸਾਡੇ ਸਤਿਕਾਰਤ ਭਾਅ ਜੀ ਜਸਜੋਤ ਸਿੰਘ ਸਿੱਧੂ ਬ੍ਰਿਸਬਨ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਗੌਰਵ ਸ਼ਰਮਾ ਵਿਨੀਪੈਗ ਵਾਲੇ ਜਿਹੜੇ ਕਿ ਅੱਜ ਕੱਲ੍ਹ ਕੈਲਗਰੀ ਰਹਿੰਦੇ ਨੇ, ਉਹ ਵੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਹੈ। ਅਤੇ ਗੁਰਨੇਕ ਸਿੰਘ ਗੁੱਡ ਮੋਰਨਿੰਗ ਬੁਲਾ ਰਹੇ ਨੇ ਗਲੈਨਵੁੱਡ ਤੋਂ। ਅਤੇ ਪ੍ਰਦੀਪ ਬੇਦੀ ਕਹਿ ਰਹੇ ਨੇ ਕਿ ਲੜਾਈ ਕਰਕੇ ਤੁਹਾਡਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ ਗਿਆ, ਇਲੈਕਟ੍ਰੀਸਿਟੀ ਕੱਟ ਆਫ ਹੈ, ਗਰਮੀ ਕਰਕੇ ਉੱਠ ਖੜੇ ਹਾਂ ਜੀ। ਚਲੋ ਇਹਦੇ ਇਹ ਵੀ ਇੱਕ ਕਹਿ ਲਓ ਕਿ ਵਰਦਾਨ ਰੱਖ ਲਓ ਕਿ ਤੁਸੀਂ ਉੱਠ ਖੜੇ ਹਾਂ ਅਤੇ ਪ੍ਰੋਗਰਾਮ ਸੁਣ ਰਹੇ ਹਾਂ, ਪਰ ਇੱਦਾਂ ਹੋਣਾ ਨਹੀਂ ਚਾਹੀਦਾ, ਨੀਂਦਾਂ ਖਰਾਬ ਨਹੀਂ ਹੋਣੀਆਂ ਚਾਹੀਦੀਆਂ। ਚਲੋ ਜੀ, ਹੁਣ ਸਾਡੇ ਨਾਲ ਨਾ ਗਿਆਨੀ ਜੀ ਸ਼ਾਮਲ ਹੋਣ ਲੱਗੇ ਆ, ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ, ਨਹੀਂ ਤਾਂ ਤਾਇਆ ਜੀ ਨੇ ਮੈਨੂੰ ਝਾੜਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ। ਸੋ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਪ੍ਰੋਗਰਾਮ 'ਚ।
ਹਾਂਜੀ, ਤੁਹਾਨੂੰ ਵੀ ਅਤੇ ਤੁਹਾਡੇ ਸੂਝਵਾਨ ਸਰੋਤਿਆਂ ਨੂੰ ਵੀ ਦੋਵੇਂ ਹੱਥ ਜੋੜ ਕੇ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਪ੍ਰਵਾਨ ਹੋਵੇ। ਅਤੇ ਪਹਿਲੀ ਗੱਲ ਆ ਵੀ ਤੁਹਾਡੇ ਖਿਲਾਫ਼ ਮੈਨੂੰ ਸ਼ਿਕਾਇਤ ਕਰਨੀ ਪੈਣੀ ਆ ਵੀ ਤੁਸੀਂ 3 ਮਿੰਟ ਪੂਰੇ ਮੇਰੇ ਖਾ ਗਏ। ਅੱਠ 30 'ਤੇ ਸ਼ੁਰੂ ਹੋਣਾ ਸੀ, ਹੁਣ 8:33 ਹੋ ਗਏ ਆ, ਹੁਣ ਦੇਖ ਲਓ ਇਹਦਾ ਮੈਂ ਸ਼ਿਕਾਇਤ ਕਿੱਥੇ ਜਾ ਕੇ ਕਰਾਂ।
ਤਾਇਆ ਜੀ, ਸ਼ਿਕਾਇਤ ਤਾਂ ਇੱਦਾਂ ਹੈ ਵੀ ਮੇਰੇ ਕੋਲ ਵੀ ਇਹਦਾ ਹੈਗਾ ਆ, ਜਦੋਂ ਕੇਸ ਚੱਲਣਾ ਹੈ ਕਿਸੇ ਵੀ ਕਚਹਿਰੀ ਦੇ ਵਿੱਚ ਤਾਂ ਮੈਂ ਕਹਿਣਾ ਵੀ ਮੈਂ ਤਾਇਆ ਜੀ ਦੀਆਂ ਸਿਫਤਾਂ ਕਰਦਾ ਰਿਹਾ 3 ਮਿੰਟ, ਮੇਰੇ ਕੋਲ ਪ੍ਰੂਫ ਪਏ ਨੇ ਮੈਂ ਤਾਇਆ ਜੀ। ਸੋ ਇਸ ਕਰਕੇ
ਤੁਸੀਂ ਸਿਫਤ ਸਿਫਤ ਆਪਣੀ ਸਿਫਤ ਕਿਹਨੂੰ ਨਹੀਂ ਪਿਆਰੀ ਲੱਗਦੀ, ਛੋਟਾ ਬੱਚਾ ਜਿਹੜਾ ਦੁੱਧ ਚੁੰਘਦਾ ਹੈ ਉਹਦਾ ਵੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਹ ਬੁਲਾਓ ਤੇ ਉਹ ਵੀ ਅੱਗੋਂ ਮੁਸਕਰਾ ਕੇ ਤੁਹਾਨੂੰ ਜਵਾਬ ਦਿੰਦਾ ਹੈ। ਇਹ ਰੱਬ ਕਹਿੰਦੇ ਨੇ ਵੀ ਖੁਸ਼ ਹੁੰਦਾ ਹੈ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਉਹ ਗੁਰੂ ਸਾਹਿਬ ਫਰਮਾਉਂਦੇ ਨੇ। ਤੇ ਫਿਰ ਅਸੀਂ ਇਹ ਤੇ ਰੱਬੀ ਗੁਣ ਆ ਤੇ ਰੱਬੀ ਜੋਤ ਮੇਰੇ ਵਿੱਚ ਵੀ ਆ, ਤੁਹਾਡੇ ਵਿੱਚ ਵੀ ਆ, ਆਪਾਂ ਦਾ ਖੁਸ਼ ਹੋਣਾ। ਅਸੀਂ ਰੱਬੀ ਸਿਫਤ ਤੋਂ ਮੁਨਕਰ ਕਿਉਂ ਹੋਈਏ?
ਤਾਇਆ ਜੀ, ਇੱਕ ਤਾਂ ਪਹਿਲਾਂ ਇਹ ਦੱਸੋ ਕਿ ਤੁਹਾਡੀ ਫੋਟੋ ਸੁਖਵੰਤ ਸਿੰਘ ਵੱਲੋਂ ਲਾਈਕ ਕੀਤੀ ਗਈ,
ਲਾਇਕਿਆ ਗਿਆ,
ਲਾਇਕਿਆ
ਯਾਨੀ
ਗਿਆ,
ਸੰਤੋਖ ਨੇ ਲਾਇਕਿਆ ਗਿਆ।
ਲਾਇਕਿਆ ਗਿਆ।
ਉਹ ਕੱਲ ਨਾ ਇੱਕ ਮੇਰੇ ਨਾ ਸ਼ਰਾਰਤੀ ਭਤੀਜਿਆਂ ਵਿੱਚੋਂ ਉੱਥੇ ਕੈਨਬਰੇ ਵਿੱਚ ਵੀ ਰਹਿੰਦਾ ਹੈ, ਗੁਰਪ੍ਰੀਤ ਸਿੰਘ ਗਿੱਲ, ਹਾਂ
ਹਾਂਜੀ
ਗਿੱਲ,
ਗੁਰਪ੍ਰੀਤ ਗਿੱਲ।
ਤੇ ਉਹ ਨਾ ਗੁਰਪ੍ਰੀਤ ਸਿੰਘ ਗਿੱਲ, ਉਹਨੇ ਕੱਲ ਇਹ ਨਵਾਂ ਟ੍ਰੈਂਡ ਸ਼ੁਰੂ ਕੀਤਾ ਸੀ।
ਅੱਛਾ
ਉਹ ਪਤਾ ਨੀ ਕਹਿੰਦੀ ਮੇਰੀ ਕੋਈ ਨਕਲ ਕੀਤੀ ਜਾਂ ਕਿਵੇਂ, ਕਹਿੰਦਾ ਜੀ ਪੜ੍ਹ ਲਈ ਤੇ ਲਾਈਕ ਕੀਤੀ ਗਈ।
ਨਹੀਂ, ਤੁਸੀਂ ਉਹ ਸ਼ਰਮਾ ਸ਼ਰਮਾ ਬਤ ਵਾਲੀ ਪੋਸਟ ਜਿਹੜੀ ਆ, ਤੁਸੀਂ ਉਹ ਰੀਸ਼ੇਅਰ ਕਰਕੇ ਲਿਖਤਾ ਸੀ, ਪੋਸਟ ਸ਼ੇਅਰ ਕੀਤੀ ਗਈ, ਤੇ ਤਾਂ
ਕਰਕੇ
ਹਾਂ। ਤਾਂ ਉਸੇ ਹੀ ਰਾਈਮ ਦੇ ਵਿੱਚ, ਉਸੇ ਹੀ ਤਰਜ਼ ਦੇ ਵਿੱਚ ਫਿਰ ਹੇਠਾਂ ਮੈਸੇਜ ਸੁਖਵੰਤ ਹੁਣੀ ਪਾਉਣ ਲੱਗ ਗਏ, ਪੋਸਟ ਲਾਈਕ ਕੀਤੀ ਗਈ। ਐ ਫੇ
ਮੈਨੂੰ ਤਾਂ ਗੁਰਪ੍ਰੀਤ ਸਿੰਘ ਦਾ ਹੀ ਚੇਤਾ, ਉਹੀ ਪਤਾ ਹੈ ਵੀ ਉਹ ਇਹੋ ਜਿਹੀਆਂ ਘਾੜਤਾਂ ਕੱਢ ਲੈਂਦਾ ਹੁੰਦਾ ਆ। ਤੇ ਵੈਸੇ ਤੇ ਮੀਡੀਆ ਦੇ ਵਿੱਚ ਤੇ ਥੋੜਾ ਜਿਹਾ ਨਾ ਸੈਂਸ ਆਫ ਹਿਊਮਰ ਤੋਂ ਬਿਨਾਂ ਗੱਲ ਨਹੀਂ ਬਣਦੀ, ਤੇ ਗੱਲ ਵਧਾ ਕੇ ਵੀ ਕਰਨੀ ਆ, ਛੋਟੀ ਜਿਹੀ ਨੂੰ ਰਾਈ ਦਾ ਪਹਾੜ ਬਣਾਉਣਾ। ਤੇ ਜਿਵੇਂ ਹੁਣ ਲੜਾਈ ਦੇ ਵਿੱਚ ਦੇਖੋ, ਜਦੋਂ ਵੀ ਕਿਤੇ ਜੜਾ ਕੋਈ ਗੱਲਬਾਤ ਹੁੰਦੀ ਆ ਤੇ ਇਸ ਤਰ੍ਹਾਂ ਇੰਡੀਅਨ ਮੀਡੀਆ ਟੀਵੀ ਇਉਂ ਵਿਖਾਉਂਦੇ ਵੀ ਜਿਵੇਂ ਆ ਬੰਬ ਡਿੱਗ ਰਿਹਾ, ਹਵਾਈ ਜਹਾਜ਼ ਹਮਲਾ ਕਰ ਰਿਹਾ, ਵਾਲ ਬੰਦੇ ਉਹ ਕੁੱਕ ਹੋਇਆ, ਉੱਥੇ ਕੁਝ ਵੀ ਨਹੀਂ ਹੁੰਦਾ। ਤੇ ਉਹ ਟੀਵੀ ਤੇ ਬੈਠੇ ਲੋਕੀ ਆਪਣੇ ਲਾਂਜ ਰੂਮਾਂ ਦੇ ਵਿੱਚ ਨਾ ਉਹੀ ਉੱਥੇ ਕਚੀਚੀਆਂ ਵੱਟੀ ਜਾਂਦੇ ਆ ਵੇਖ ਵੇਖ ਕੇ।
ਨਹੀਂ ਤਾਂ ਜੀ, ਉਹ ਤਾਂ ਚਲੋ ਆਪਾਂ ਜੰਗ ਦੀ ਵੀ ਗੱਲ ਕਰਾਂਗੇ। ਇੱਕ ਤੁਹਾਡਾ ਜਿਹੜਾ ਪਹਿਲਾਂ ਫੇਸਬੁੱਕ ਤੇ ਤੁਸੀਂ ਇਸ ਹਫ਼ਤੇ ਕਾਫੀ ਸਰਗਰਮ ਰਹੇ ਹੋ, ਇੱਕ ਤਾਂ ਫੋਟੋ ਲਾਈਕ ਕੀਤੀ ਗਈ, ਲਾਈਕਿਆ ਗਿਆ, ਦੂਜਾ ਜਿਹੜਾ ਤੁਸੀਂ ਫਸਟ ਕਲਾਸ 'ਚ ਦੀ ਫੋਟੋ ਪਾਈ ਸੀਗੀ ਵੀ ਮੈਂ ਜੀ ਮੈਨੂੰ ਫਸਟ ਕਲਾਸ ਦੀ ਟਿਕਟ ਮਿਲ ਗਈ ਤੇ ਮੈਂ ਬਸ ਇੰਨਾ ਕੰਫਰਟੇਬਲ ਸੀ ਸੌਂ ਗਿਆ ਉੱਤੇ। ਮੈਂ ਪਹਿਲਾ ਕਮੈਂਟ ਮੇਰਾ ਹੀ ਸੀਗਾ ਵੀ ਫਿਰ ਤਾਂ ਕੋਈ ਫਾਇਦਾ ਨਹੀਂ ਹੋਇਆ ਜੇ ਸੌਂ ਕੇ ਹੀ ਸਾਰਾ ਸਫ਼ਰ ਗੁਜ਼ਾਰ ਲਿਆ, ਵੀ ਜਿਹੋ ਜਿਹੇ ਫਸਟ ਕਲਾਸ 'ਚ ਬੈਠੇ, ਜਿਹੋ ਜਿਹੇ ਇਕੋਨਮੀ 'ਚ ਬੈਠੇ, ਫਾਇਦਾ ਕੀ ਹੋਇਆ ਫਿਰ। ਤੇ ਉਹ 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 ਪੋਸਟ 'ਤੇ ਨਾ ਕਾਫੀ ਕਮੈਂਟਾਂ ਨੂੰ ਲਾਈਕ ਕੀਤਾ ਗਿਆ, ਤੁਹਾਡਾ ਵੀ ਕਮੈਂਟ ਬਾਅਦ 'ਚੋਂ ਆਇਆ ਸੀ, ਪਰ ਮੈਨੂੰ ਨਾ ਫੇਸਬੁੱਕ ਦਾ ਵੈਸੇ ਹੀ ਮੈਸੇਜ ਆਇਆ ਜਿਹੜਾ ਉਹਨਾਂ ਦਾ ਆਟੋ ਹੁੰਦਾ, ਵੀ ਤੁਸੀਂ ਤੁਹਾਨੂੰ ਅਵਾਰਡ ਦਿੱਤਾ ਜਾਂਦਾ ਹੈ ਇਸ ਕਮੈਂਟ ਦੇ ਲਈ, ਵੀ ਤੁਸੀਂ ਹਾਂ 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 ਵੀ ਤੁਹਾਨੂੰ 7 ਦਿਨ ਲਈ ਇੱਕ ਛੋਟਾਂ ਦਿੱਤੀਆਂ ਜਾਣਗੀਆਂ, ਵੀ ਤੁਸੀਂ ਤੁਸੀਂ ਕਨਵਰਸੇਸ਼ਨ ਸਟਾਰਟਰ ਹੋ, ਤੁਸੀਂ ਇੱਕ ਗੱਲਬਾਤ ਸ਼ੁਰੂ ਕਰ ਦਿੱਤੀ ਫੇਸਬੁੱਕ 'ਤੇ। ਅਤੇ ਮੈਂ ਕਿਹਾ ਕਮਾਲ ਹੋ ਗਏ ਵੀ, ਅਤੇ ਤਾਇਆ ਜੀ ਦੇ ਜਹਾਜ਼ ਨੇ ਤਾਂ ਕਮਾਲ ਹੀ ਕਰਤੀ। ਤਾਇਆ ਜੀ ਉਹ ਫਿਰ ਤੁਸੀਂ ਦੇਖੋ ਪਿਛਲੀ ਵਾਰੀ ਗੱਲ ਸੁਣਾਈ ਵੀ ਤੁਹਾਨੂੰ ਕਈ ਵਾਰੀ 2-3 ਵਾਰੀ ਜਹਾਜ਼ 'ਚੋਂ ਲਾਹ ਵੀ ਦਿੱਤਾ ਹੈ ਨਾ, ਅਤੇ ਤੁਹਾਡੇ ਰੰਗ ਜਿਹੜੇ ਨੇ ਉਹ ਵੀ ਕਹਿ ਲਓ ਕਿ ਕ੍ਰਿਸ਼ਨ ਮਹਾਰਾਜ ਵਾਂਗਰ ਬਹੁਤ ਮਤਲਬ ਅਲੌਕਿਕ ਨੇ, ਵੱਖਰੇ ਵੱਖਰੇ ਚੋਜ ਨੇ ਤੁਹਾਡੇ। ਕੱਲ੍ਹ ਦੇਖ ਲਓ ਤੁਸੀਂ ਫਿਰ 2 ਹਫ਼ਤੇ ਪਹਿਲਾਂ ਤਾਂ ਤੁਹਾਡੀ ਇਹ ਪਿਕਚਰ ਸੀਗੀ ਵੀ ਜਿੱਦਾਂ ਟੈਂਪੂ 'ਚੋਂ ਬੰਦੇ ਲਾਹ ਦਿੰਦੇ ਆ, ਵੱਧ ਹੋ ਗਏ, ਬੱਸਾਂ 'ਚੋਂ ਲਾਹ ਦਿੰਦੇ ਆ, ਉੱਦਾਂ ਦੀ ਇਮੇਜ ਬਣਾਈ ਹੋਈ ਸੀ, ਅਤੇ ਕੱਲ੍ਹ ਤੁਸੀਂ ਪਾਤੀ ਵੀ ਮੈਂ ਵੀ ਫਸਟ ਕਲਾਸ ਬਿਜ਼ਨਸ ਕਲਾਸ 'ਚ ਚਾਦਰ ਲੈ ਕੇ ਪਿਆ ਆ। ਇਹ ਇਹ ਇਹਦੇ ਬਾਰੇ ਦੱਸੋ ਵੀ ਉਹ ਸਫ਼ਰ ਬਾਰੇ।
ਉਹ ਗੱਲ ਇਹ ਹੈ ਨਾ, ਚੁਟਕਲੇ ਸੁਣਦੇ ਹੁੰਦੇ ਸੀਗੇ ਵੀ ਕਿਸੇ ਨੇ ਟਾਈ ਖਰੀਦਣੀ ਸੀਗੀ ਪੁੱਤਰ ਪੁੱਤਰ ਵਾਸਤੇ, ਤੇ ਉਹਨੇ ਕਿਹਾ ਜੀ ਵੀ 99.95 ਦੀ।
ਅੱਛਾ।
ਤੇ ਉਹ ਖਰੀਦ ਲਈ, ਤੇ ਉਹਨੇ ਮੁੜ ਕੇ ਉਹਨੇ ਆਪਣੀ ਟਾਈ ਖਰੀਦਣੀ ਸੀ ਤੇ ਇਹਦੀ ਕੀ ਕੀਮਤ ਹੈ, ਕਹਿੰਦੇ ਵੀ $24.95।
ਅੱਛਾ।
ਕਹਿੰਦਾ ਯਾਰ ਇਹ ਤੇ ਮਹਿੰਗੀ ਬੜੀ ਆ, ਕਹਿੰਦਾ ਦੂਜੀ ਕਹਿੰਦੇ ਤਾਂ 99 ਡਾਲੇ ਵਾਲੀ ਤੇ ਕਿਹਾ ਨੀ ਗਾ ਵੀ ਮਹਿੰਗੀ ਆ, ਤੇ 24 ਡਾਲੇ ਵਾਲੇ ਨੂੰ ਕਹਿਤਾ ਮਹਿੰਗੀ ਬੜੀ ਆ, ਕਹਿੰਦਾ ਉਹ ਮੈਂ ਆਪਣੇ ਪੁੱਤ ਲਈ ਲਈ, ਇਹ ਹੁਣ ਮੈਂ ਆਪਣੇ ਲਈ ਲੈਣੀ ਆ। ਹੁਣ ਇੱਕ ਜਹਾਜ਼ ਚ ਅਸੀਂ ਸਫ਼ਰ ਕਰ ਰਹੇ ਹਾਂ, ਤੇ ਧੀ ਜਿਹੜੀ ਆ ਉਹ ਬਿਜ਼ਨਸ ਕਲਾਸ ਚ ਜਾ ਰਹੀ ਆ, ਤੇ ਪਿਓ ਜਿਹੜਾ ਇਕਾਨਮੀ ਕਲਾਸ ਜਾ ਰਿਹਾ ਵਾ, ਤੇ ਉਹ ਪਤਾ ਨੀ ਕੀ ਵਿਚਾਰ ਆਇਆ ਧੀ ਦੇ, ਤੇ ਉਹਨੇ ਬਦੋ ਬਦੀ ਮੈਨੂੰ ਇਕਾਨਮੀ ਕਲਾਸ ਚੋਂ ਚੁੱਕ ਕੇ ਨਾ ਆਪਣੀ ਬਿਜ਼ਨਸ ਕਲਾਸ ਚ ਬਾਤਾ।
ਨਹੀਂ ਉਹ
ਮਤਲਬ ਸਟਾਫ ਮੈਂਬਰ ਹੋਣ ਕਰਕੇ ਮਤਲਬ ਵੀ ਉਹ ਆਪਸ ਵਿੱਚ ਇੱਕ ਦੂਜੇ ਨਾਲ ਕਰ ਲੈਂਦੇ ਨੇ, ਤੇ ਉਹਨੇ ਬਦੋ ਬਦੀ, ਤੇ ਉਹ ਫਿਰ ਬੀਬੀਆਂ ਜਿਵੇਂ ਵੇਖਣ ਵੀ ਸਾਡੇ ਇਹ ਬੜਾ ਹਾਈ ਪੋਸਟ ਤੇ ਕੰਮ ਕਰ ਰਹੀ ਹੈ ਨਾ, ਉੱਤੇ
ਹਾਂਜੀ
ਉਹਦੇ ਚ 29 ਈਅਰ ਤੋਂ, ਤੇ ਉਹ ਫਿਰ ਸਾਰੇ ਉਹ ਜਾਣਦੇ ਸਟਾਫ ਵਾਲੇ, ਤੇ ਉਹ ਫਿਰ ਬੜੇ ਵੀ ਸਾਡੇ ਸਾਡੀ ਕੁਲੀਗ ਦਾ ਜਾਂ ਸਾਡੇ ਬੌਸ ਦਾ ਜਿਹੜਾ ਆ ਉਹ ਫਾਦਰ ਆ, ਤੇ ਫਿਰ ਉਹ ਬੜਾ ਕੁਝ ਲੈ ਲਿਆ ਕਿ ਅੱਗੇ ਕਿ ਫਿਰਨ, ਤੇ ਮੈਨੂੰ ਤੇ ਉਹੋ ਜਿਹੀ ਵਧੀਆ ਸੀਟ ਮਿਲੀ। ਉੱਥੇ ਮੈਂ 4 ਸੀਟਾਂ ਦੇ ਵਿੱਚ ਫਸਿਆ ਹੋਇਆ ਸੀਗਾ। ਉਹ ਫਸਿਆ ਕਿ ਮੈਨੂੰ ਉਹਨਾਂ ਨੇ ਸੀਟ ਦੇ ਤੀ ਵੀ ਆਹ ਸੀਟਾਂ ਖਾਲੀ ਹੈ, ਤੇ ਉਹ ਇੱਕ ਬੰਦਾ ਇਹੋ ਜਿਹਾ ਆ ਬੈਠਾ, ਉਹਨੇ 3 ਮੱਲੀਆਂ ਇਕੱਲੇ ਨੇ ਲੰਮਾ ਪੈ ਕੇ ਸੌਂ ਗਿਆ, ਬਹਾਨਾ ਬਣਾਇਆ ਮੈਂ ਬਿਮਾਰ ਬਿਮਾਰ ਆ, ਤੇ ਉਹ ਮੈਨੂੰ ਉਹਨੇ ਨਾ ਇੱਕ ਨੁੱਕਰ ਇੱਕ ਸੀਟ ਦੀ ਨੁੱਕਰ ਦੀ ਵਿੱਚ ਦਿੱਤਾ, ਉਹ ਵੀ ਉੱਥੋਂ ਮੈਨੂੰ ਚੁੱਕ ਕੇ ਬਿਜ਼ਨਸ ਕਲਾਸ ਚ ਲੈ
ਗਏ। ਮੈਨੂੰ ਇੱਕ ਗੱਲ ਯਾਦ ਆ ਗਈ ਥੋੜੀ ਜਿਹੀ, ਮੈਂ ਬਹੁਤ ਪਹਿਲਾਂ ਸ਼ੇਅਰ ਕੀਤੀ ਸੀ ਕਿ ਜਿਹੜੀ ਅਥਾਰਟੀ ਹੈ, ਅਥਾਰਟੀ ਕੰਮ ਕਰਦੀ ਆ, ਕਿ ਜਿਸ ਤਰ੍ਹਾਂ ਭੈਣ ਜੀ ਹੁਣਾਂ ਨੇ ਆਪਣੀ ਅਥਾਰਟੀ ਦਿਖਾਲ ਕੇ ਤੁਹਾਨੂੰ ਉੱਥੇ ਲਿਆ ਤਾ, ਅਤੇ ਆਪਣੀ ਉਹ ਨਾ ਇੱਦਾਂ ਇੱਕ ਓਰਿਜਿਨਲ ਸਟੋਰੀ ਵੀ ਆ, ਇਹ ਬਹੁਤ ਫੇਮਸ ਹੈ ਆਸਟ੍ਰੇਲੀਆ ਦੀ, ਕਿ ਤੁਹਾਨੂੰ ਪਤਾ ਇੱਥੇ ਜਿਹੜੇ ਅੱਜ ਤੋਂ ਬਹੁਤ ਸਾਲ ਪਹਿਲਾਂ ਥੋੜ੍ਹਾ ਧੱਕਾ ਕਰਦੇ ਹੁੰਦੇ ਸੀ ਪੁਲਿਸ ਵਾਲੇ ਵੀ ਜਾਂ ਓਰਿਜਨਲਸ ਨਾਲ, ਉਹ ਨਾ ਇੱਕ ਪੁਲਿਸ ਵਾਲਾ ਜਾਂਦਾ ਆ ਕਿਸੇ ਫਾਰਮ 'ਤੇ, ਉਹਨੂੰ ਉਹ ਦੇਖਦਾ ਵੀ ਇਹ ਤਾਂ ਓਰਿਜਨਲ ਦਾ ਘਰ ਹੈ ਮੂਹਰੇ, ਹੈ ਨਾ, ਅਤੇ ਉਹ ਨੌਕ ਕਰਦਾ ਉੱਥੇ, ਕਹਿੰਦਾ ਉਹ ਜਦ ਦੇਖਦਾ ਵੀ ਅੰਦਰੋਂ ਓਰਿਜਨਲ ਆਉਂਦਾ ਆ, ਉਹ ਕਹਿੰਦਾ ਵੀ ਹਾਂ ਵੀ ਤੂੰ ਕੱਲੇ ਆਇਆ, ਕਹਿੰਦਾ ਮੈਂ ਕਹਿੰਦਾ ਤਲਾਸ਼ੀ ਲੈਣੀ ਆ, ਮੈਨੂੰ ਕਹਿੰਦਾ ਖਬਰ ਮਿਲੀ ਆ ਵੀ ਇੱਥੇ ਐਵੇਂ ਯਾਨੀ ਕਿ ਵੀ ਇੱਥੇ ਕੁਛ ਅਵੈਧ ਚੀਜ਼ ਹੈਗੀ ਆ, ਕਹਿੰਦਾ ਯਾਰ ਤੂੰ ਮੇਰੇ ਘਰ ਦੀ ਤਾਂ ਤਲਾਸ਼ੀ ਲੈ ਲਾ, ਕਹਿੰਦਾ ਕਹਿੰਦਾ ਤੂੰ ਕਹਿੰਦਾ ਤੇਰੇ ਕੋਲ ਅਥਾਰਟੀ ਕੀ ਆ, ਕਹਿੰਦਾ ਬੱਲਾ ਦੱਸਦਾ, ਉਹ ਉੱਥੇ ਲਾਇਆ ਹੁੰਦਾ ਨਾ, ਕਹਿੰਦਾ ਬੱਲਾ ਦੱਸਦਾ ਬੱਲਾ, ਕਹਿੰਦਾ ਇਹਦੀ ਕਹਿੰਦਾ ਅਥਾਰਟੀ ਆ, ਕਹਿੰਦਾ ਮੈਂ ਕੁਛ ਵੀ ਕਰ ਸਕਦਾ, ਹੈ ਨਾ ਮੇਰੇ ਕੋਲ, ਕਹਿੰਦਾ ਮੈਨੂੰ ਬਰੰਟ ਬਰੁੰਟ ਨਹੀਂ ਚਾਹੀਦੇ, ਅਥਾਰਟੀ ਬੱਲਾ ਦੇਖ ਬੱਲਾ ਇੱਦਾਂ ਕੱਢ ਕੇ ਦਿਖਾਲਦਾ ਨਾਲੇ, ਕਹਿੰਦਾ ਅੱਛਾ ਯਾਰ ਤੂੰ ਮੇਰੇ ਘਰ ਦੀ ਤਾਂ ਤਲਾਸ਼ੀ ਲੈ ਲਾ, ਉਹ ਉੱਧਰ ਨਾ ਉਹ ਸ਼ੈੱਡ ਹੈ ਉਹਦੀ ਨਾ ਤਲਾਸ਼ੀ ਲਈ, ਉੱਥੇ ਨਹੀਂ ਤੂੰ ਜਾ ਸਕਦਾ। ਉਹ ਉਹਦੇ ਖਣਕ ਜਾਂਦੀ ਆ, ਕਹਿੰਦਾ ਵੀ ਇਹਨੇ ਜ਼ਰੂਰ ਕੁਛ ਨਾ ਕੁਛ ਸ਼ੈੱਡ 'ਚ ਰੱਖਿਆ ਹੋਣਾ, ਅਤੇ ਉਹ ਕਹਿੰਦਾ ਚੱਲ ਤੇਰੇ ਘਰ ਦੀ ਤਾਂ ਮੈਂ ਬਾਅਦ 'ਚ ਲਊਂ, ਕਹਿੰਦਾ ਪਹਿਲਾਂ ਤੇਰੀ ਕਹਿੰਦਾ ਸ਼ੈੱਡ ਦੇਖਦਾ ਜਿਹੜੀ ਤੂੰ ਕਹਿੰਦਾ ਮੈਨੂੰ ਰੋਕਦਾ। ਉਹ ਜਾਂਦਾ ਦਰਵਾਜ਼ਾ ਖੋਲਦਾ, ਉਹ ਮਾਰਦਾ ਲੇਰ ਉੱਚੀ ਦੇਣੀ, ਹੈ ਨਾ, ਉਹ ਮੂਹਰੇ ਮੂਹਰੇ ਸਾਨ ਉਹਦੇ ਪਿੱਛੇ ਪਿੱਛੇ, ਤੇ ਉਹ ਜਦ ਭੱਜਾ ਜਾਂਦਾ ਨਾ, ਉਹ ਫੈਂਸ ਤੇ ਮਾਰਦਾ ਛਾਲ, ਉਹ ਦੂਜੇ ਪਾਸੇ ਟੱਪ ਜਾਂਦਾ ਪਰ ਉਹਦੀ ਪੈਂਟ ਫਸ ਜਾਂਦੀ ਆ, ਮਤਲਬ ਸਾਨ ਇੱਧਰ ਉਹਨੂੰ ਮਾਰਨ ਦੀ ਕੋਸ਼ਿਸ਼ ਕਰੇ ਤਾਂ ਉਹ ਓਰਿਜਿਨਲ ਉਹਨੂੰ ਖੜਾ ਕਰੇ, ਉਹ ਇਹਨੂੰ ਬੱਲਾ ਦਿਖਾਲ ਆਪਣਾ, ਇਹਨੂੰ ਬੱਲਾ ਦਿਖਾਲ। ਸੋ ਇਹ ਜਿਹੜੀ ਅਥਾਰਿਟੀ ਹੈ ਨਾ ਬੜਾ ਕੰਮ ਕਰਦੀ ਹੈ, ਬੱਲੇ ਬੜੇ ਕੰਮ ਕਰਦੀ ਹੈ। ਸੋ ਇਸ ਕਰਕੇ ਭੈਣ ਜੀ ਦਾ ਤੁਸੀਂ ਬੱਲਾ ਹੀ ਲੈ ਜਾ ਕਰੋ, ਤੁਹਾਨੂੰ ਫਿਰ ਜਹਾਜ਼ ਚੋਂ ਕੱਢਣਗੇ ਨਹੀਂ।
ਉਹ ਨਾ ਇੱਕ ਬਹੁਤ ਸਾਲਾਂ ਦੀ ਗੱਲ ਆ, ਹਾਂਗਕਾਂਗ ਤੋਂ ਮੈਨੂੰ ਪਤਾ ਨੀ ਉਹਨੇ ਟਿਕਟ ਤੇ ਮੇਰੇ ਕੋਲ ਅਕਾਨਮੀ ਦੀ ਸੀ, ਤੇ ਉਹ ਕਹਿੰਦੇ ਇਹ ਯੰਗ ਕੁੜੀਆਂ ਮੁੰਡੇ ਨਾ, ਇੱਕ ਵਾਰੀ ਮੈਂ ਜਿੱਥੇ ਵੀ ਕਿਤੇ ਹੋਏ ਤੇ ਮੇਰੇ ਨਾਲ ਬੜਾ ਉਚੇਚਾ ਲਿਹਾਜ਼ ਕਰ ਦਿੰਦੇ ਨੇ। ਇੱਕ ਵਾਰੀ ਫੈਮਿਲੀ ਚ ਬੈਠਿਆ ਮੈਂ ਗੱਲ ਕੀਤੀ ਤੇ ਇਹੀ ਮੇਰੀ ਬੇਟੀ ਕਹਿੰਦੀ ਪਾਪਾ ਉਹ ਤੁਹਾਨੂੰ ਫਾਦਰਲੀ ਫਿਗਰ ਸਮਝ ਕੇ ਨਾ ਤੁਹਾਡੀ ਰਿਸਪੈਕਟ ਕਰਦੇ ਆ ਤੇ ਤੁਹਾਡਾ ਕੰਮ ਠੀਕ ਕਰਦੇ ਆ। ਉਹ 2 ਵਾਰੀ ਮੈਨੂੰ ਇਸ ਤਰ੍ਹਾਂ ਹੋਈ ਵੀ ਯੰਗ ਕੁੜੀਆਂ ਮੁੰਡੇ ਡੀਲ ਕਰਨ ਵਾਲੇ ਉਹਨਾਂ ਨੇ ਮੈਨੂੰ ਬਿਜ਼ਨਸ ਕਲਾਸ ਚ ਪਾਤਾ, ਹਾਂਗ ਪਹਿਲੀ ਵਾਰੀ ਹਾਂਗਕਾਂਗ ਤੋਂ ਸਿਡਨੀ ਤੱਕ, ਤੇ ਉਹ ਵੀ ਉੱਥੇ ਵੀ ਮੈਂ ਫਿਰ ਉਹ ਲੈ ਕੇ ਆਉਂਦੇ ਨੇ ਬੜਾ ਕੁਝ ਟ੍ਰੇ ਦੇ ਵਿੱਚ, ਪਹਿਲਾਂ ਹੀ ਉਹ ਜੀ ਕੀ ਉਹਨੂੰ ਕਹਿੰਦੇ ਨੇ ਔਰੇਂਜ ਜੂਸ, ਮੈਂਗੋ ਜੂਸ, ਐਪਲ ਜੂਸ, ਤੇ ਬੀਅਰ, ਤੇ ਉਹ ਕੀ ਉਹਨੂੰ ਕੋਈ ਸ਼ੈਂਪੇਨ ਕੀ ਹੋਰ ਵੀ ਕੋਈ ਹੁੰਦਾ ਵਿੱਚ, ਤੇ ਕੋਈ ਵਿਸਕੀ ਸ਼ਿਸਕੀ, ਤੇ ਉਹ ਲੈ ਕੇ ਕਾਲਾ, ਤੇ ਮੈਂ ਉਹ ਲੈ ਲਿਆ ਐਪਲ ਜੂਸ।
ਅੱਛਾ,
ਤੇ ਉਹ ਪੀਂਦਿਆਂ ਹੀ ਪਤਾ ਨੀ ਉਹ ਜੇ ਕੋਈ ਉਹਨਾਂ ਨੇ ਪਾਇਆ ਸੀ, ਪੀਂਦਿਆਂ ਮੈਨੂੰ ਨੀਂਦ ਆ ਗਈ ਤੇ ਮੈਂ ਸਿਡਨੀ ਤੱਕ ਸੁੱਤਾ
ਐਪਲ ਜੂਸ ਕੀ ਪਾਣਾ।
ਉਹ ਵੀ ਅੱਧੀ ਰਾਤ ਹੋਈ ਸੀ, ਉਹ ਸੋਹਣਾ ਵੀ ਸੀਗਾ, ਤੇ ਉਹ ਇੱਥੇ ਮੈਂ ਗੱਲ ਕਰਦੀ ਇੱਕ ਸੱਜਣ ਸੀ ਤੁਹਾਡੇ ਵਰਗਾ, ਉਹ ਕਹਿੰਦਾ ਗਿਆਨੀ ਜੀ ਤੁਸੀਂ ਕੌਣ ਵਿੱਚ ਖਬਰ ਨਾ ਕਰਿਆ ਕਰੋ, ਤੁਸੀਂ ਕਰਿਆ ਕਰੋ ਬਿਜ਼ਨਸ ਕਲਾਸ 'ਚ, ਤੇ ਟਿਕਟ ਮੈਂ ਦਿਆ ਕਰੂੰਗਾ ਜਿੱਥੇ ਵੀ ਤੁਸੀਂ ਜਾਣਾ। ਮੈਂ ਕਿਹਾ ਵੀ ਚੰਗਾ। ਇੱਕ ਵਾਰੀ ਤੇ ਮੈਂ ਫਿਰ ਉਹਦੇ ਕੋਲ ਬਿਜ਼ਨਸ ਕਲਾਸ ਦੀ ਨਹੀਂ ਲਈ, ਇਕਾਨਮੀ 'ਚ ਮੈਂ ਸਬਰ ਕੀਤਾ ਸੀ, ਤੇ ਮੈਂ ਕਿਹਾ ਵੀ ਉਹ ਗੱਲ ਨਾ ਹੋਵੇ ਮੈਂ ਨਾ ਉਹ 1978 ਚ ਕੈਨੇਡਾ ਵੈਨਕੂਵਰ ਮਿੱਤਰ ਦੇ ਘਰ ਠਹਿਰਿਆ ਹੋਇਆ ਸੀਗਾ, ਤੇ ਉਹ ਉੱਥੋਂ ਦਾ ਕੈਨੇਡਾ ਦਾ ਮਿਨਿਸਟਰ ਜਿਹੜਾ ਸੀਗਾ ਉਹ ਇਸ ਗੱਲ ਤੋਂ ਡਿਸਮਿਸ ਹੋਇਆ ਕਿ ਉਹ ਸਫ਼ਰ ਇਕਾਨਮੀ ਦਾ ਕਲਾਸ ਚ ਕਰਦਾ ਸੀ ਤੇ ਜਿਹੜੇ ਪੈਸੇ ਸੀ ਲੈਂਦਾ ਨਹੀਂ ਉਹ ਫਸਟ ਕਲਾਸ ਦੇ ਲੈਂਦਾ ਸੀਗਾ, ਪ੍ਰਗਟ ਹੋ ਗਿਆ। ਮੈਂ ਕਿਹਾ ਵੀ ਨਹੀਂ ਤੂੰ ਮੈਨੂੰ ਇਕਾਨਮੀ ਕਲਾਸ ਇੰਨਾ ਹੀ ਲੱਗੇ। ਫਿਰ ਮੈਂ ਸੋਚਿਆ ਵੀ ਯਾਰ ਜੇ ਕਹਿੰਦੇ ਹੁੰਦੇ ਆ ਬਚਪਨ ਚ ਸੁਣਿਆ ਸੀ ਵੀ ਜੇ ਭਾਂਡਾ ਖੁੱਲਾ ਹੋਵੇ ਤੇ ਮੂੰਹ ਪਾਉਣ ਵਾਲੇ ਨੂੰ ਖਿਆਲ ਚਾਹੀਦਾ ਆ, ਮੈਂ ਫੇਰ ਨਹੀਂ ਉਹਦੇ ਕੋਲ ਪੈਸੇ ਇੱਕ ਵਾਰੀ ਲੈ ਲਏ।
ਤਾ ਜੀ ਕੁਛ ਟਿੱਪਣੀਆਂ ਆ ਰਹੀਆਂ ਨੇ ਤੇ ਪਹਿਲਾਂ ਤਾਂ ਬਚਿੱਤਰ ਮੌੜ ਰੁਕਣ ਸ਼ਾਹ ਇਹ ਸ਼ਾਇਦ ਗੁਰਦਾਸਪੁਰ ਦੇ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਅੱਜ ਤਾਇਆ ਲੇਟ ਆਇਆ, ਅੱਜ ਤਾਇਆ ਅੱਜ ਲੇਟ ਆਇਆ, ਇਹ ਕਵਿਤਾ ਬਣਾ ਕੇ ਭੇਜੀ ਆ ਉਹਨਾਂ ਨੇ।
ਨਿੱਕੇ ਹੋਰ ਕਹਿੰਦੇ ਤਾਇਆ ਤਾਇਆ ਤੈਨੂੰ ਵੱਟੇ ਵੱਟ ਭਜਾਇਆ ਮਗਰ ਕਾਲਾ ਕੁੱਤਾ ਲਾਇਆ, ਇਸ ਤਰ੍ਹਾਂ ਕਹਿ ਦਿੰਦੇ।
ਟਿੱਪਣੀਆਂ ਹੋਰ ਵੀ ਮੈਨੂੰ ਆਈਆਂ ਹੋਈਆਂ ਨੇ, ਉਹ ਵੀ ਆਪਾਂ ਸ਼ੇਅਰ ਕਰਨੀ ਜਿਹੜੀ ਤੁਸੀਂ ਪਿਛਲੀ ਵਾਰੀ ਗੱਲ ਸੁਣਾਈ ਸੀਗੀ ਉਹਦੇ ਬਾਰੇ ਵੀ। ਪਰ ਪਰਮਜੀਤ ਸਿੰਘ ਬ੍ਰਿਸਬਨ ਤੋਂ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਤੇ ਤਾਇਆ ਜੀ। ਤਾਇਆ ਜੀ ਸਿੱਧੂ ਸਾਹਿਬ ਇੰਡੀਆ ਬਾਦਲਾਂ ਦੀ ਬੱਸ ਚਲਾਉਂਦੇ ਸੀਗੇ, ਉਹ ਵੀ ਰੋਡਵੇਜ ਦੀਆਂ ਬੱਸਾਂ ਵਿੱਚ ਸਵਾਰੀਆਂ ਜ਼ਿਆਦਾ ਟਾਈਮ ਲੈ ਕੇ ਚੱਕ ਲੈਂਦੇ ਹੁੰਦੇ ਸੀ ਤੇ ਸੁਖਵੰਤ ਸਿੰਘ ਐਡਲੇਡ ਵਾਲੇ ਕਹਿੰਦੇ ਨੇ ਗਿਆਨੀ ਜੀ ਜਦੋਂ ਜਹਾਜ਼ ਚੜ੍ਹਨ ਲੱਗੇ ਤਾਂ ਕਿਸੇ ਪੰਜਾਬੀ ਬੰਦੇ ਦੇ ਨਾਲ ਬੈਠੇ ਗੋਰੇ ਨੂੰ ਦੱਸਿਆ ਕਿ ਇਹ ਬੰਦਾ ਬਹੁਤ ਸਿਰ ਖਾਂਦਾ ਆ, ਹੁਣ ਪਤਾ ਨਹੀਂ ਕੌਣ ਨਾਲ ਦੀ ਸੀਟ 'ਤੇ ਫਸੂ। ਗੱਲ ਉਹੀ ਹੋਈ ਕਿ ਉਸ ਬੰਦੇ ਦੀ ਸੀਟ ਨਾਲ ਆ ਗਈ ਅਤੇ ਉਸਨੇ ਆਪਣੇ ਪੱਲਿਓਂ ਪੈਸੇ ਦੇ ਕੇ ਗਿਆਨੀ ਜੀ ਨੂੰ ਬਿਜ਼ਨਸ ਕਲਾਸ 'ਚ ਧੱਕ ਦਿੱਤਾ।
ਇਹਨੂੰ ਕਹਿੰਦੇ ਨੇ ਕਾਲਪਨਿਕ ਹੈ ਜੀ, ਗਲਪ ਗਲਪ ਸਾਹਿਤ ਹੁੰਦਾ ਨਾ,
ਗਲਪ
ਇਹਦੇ ਵਿੱਚ ਨਾ
ਫਿਕਸ਼ਨ
ਗਲਪ ਸਾਹਿਤ। ਮੈਂ ਉਹਨੂੰ ਲੱਲਾ ਵਿੱਚੋਂ ਬੰਦ ਕਰਕੇ ਤੇ ਮੈਂ ਉਹਨੂੰ ਗੱਪ ਸਾਹਿਤ ਕਹਿੰਦੇ ਹੁੰਦਾ ਵੀ ਜਿਹੜੀ ਫੈਬਰੀਕੇਟ ਕੀਤੀ ਹੋਵੇ ਬਿਨਾਂ ਝੂਠੀ ਬਣਾਈ ਹੋਵੇ।
ਗੱਪ ਤੇ ਗਲਪ ਦਾ ਇੱਕੋ ਅਰਥ ਹੁੰਦਾ, ਗਲਪ ਜਾਣੀ ਕਿ ਹੁੰਦਾ ਆ ਜੇ ਸੀਰੀਅਸ ਮੈਟਰ ਦੇ ਵਿੱਚ ਵਰਤਣਾ ਉਹਨੂੰ ਗਲਪ ਕਹਿੰਦੇ ਆ, ਜੇ ਕਹਿ ਲਓ ਕਿ ਉਹਨੂੰ ਡੀਗ੍ਰੇਡ ਵਰਤਣਾ ਉਹਨੂੰ ਗੱਪ ਕਹਿੰਦੇ ਵੀ ਯਾਰ ਉਹਦਾ ਨਿਰਾ ਹੀ ਝੂਠ ਹੈ। ਗਲਪ ਇਹ ਕਿ ਤੁਸੀਂ ਦੱਸ ਕੇ ਪਏ, ਇਹ ਤਾਂ ਗਲਪ ਹੈ, ਇੱਕ ਫਿਕਸ਼ਨਲ ਨੂੰ ਗਲਪ ਕਹਿੰਦੇ ਨੇ, ਖੈਰ ਹੈ ਨਹੀਂ ਵੇ। ਤਾਂ ਜੀ ਸੁਰਿੰਦਰ ਗਿੱਲ ਭੈਣ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਤੁਹਾਨੂੰ ਵੀ ਸਾਰੇ ਲਿਸਨਰਸ ਨੂੰ। ਤਾਂ ਗੌਰਵ ਸ਼ਰਮਾ ਵੀ ਕਹਿੰਦੇ ਨੇ ਤੇ ਕਹਿੰਦੇ ਨੇ ਕਿ ਭਾਅ ਜੀ ਅਮਰੀਕਾ ਪ੍ਰਤੀ ਤੁਹਾਡੇ ਨਜ਼ਰੀਏ ਨਾਲ ਸਹਿਮਤ ਨਹੀਂ ਹਾਂ ਮੈਂ, ਅਮਰੀਕਾ ਇੰਨਾ ਵੀ ਨਿਰਪੱਖ ਨਹੀਂ ਜਿੰਨਾ ਤੁਸੀਂ ਦੱਸਿਆ। ਅੱਜ ਹੀ ਪਾਕਿਸਤਾਨ ਨੂੰ IMF ਨੇ 2.3 ਬਿਲੀਅਨ ਅਮਰੀਕਾ ਡਾਲਰ ਦਾ ਕਰਜ਼ਾ ਦਿੱਤਾ, ਪਾਸ ਹੋਇਆ, 1 ਬਿਲੀਅਨ ਅੱਜ ਮਿਲਣਾ ਅਤੇ ਬਾਕੀ 28 ਮਹੀਨਿਆਂ ਤੱਕ। ਸੋ ਇਹਨਾਂ ਹਾਲਾਤਾਂ ਵਿੱਚ ਅਮਰੀਕਾ ਦੇ ਇਸ਼ਾਰੇ ਤੋਂ ਬਿਨਾਂ ਪਾਕਿਸਤਾਨ ਨੂੰ ਕਰਜ਼ਾ ਨਹੀਂ ਮਿਲ ਸਕਦਾ। ਹਾਂਜੀ ਇਸ ਪੱਖੋਂ ਠੀਕ ਹੈ ਜੀ ਅਤੇ IMF ਦੀ ਵੋਟਿੰਗ ਵਿੱਚ 16% ਤੋਂ ਵੱਧ ਸ਼ੇਅਰ ਇਕੱਲੇ ਅਮਰੀਕਾ ਦਾ ਹੈ। ਅਮਰੀਕਾ ਦੁਨੀਆ ਵਿੱਚ ਕਿਸੇ ਵੀ ਲੜਾਈ ਨੂੰ ਵਧਾਵਾ ਹੀ ਦਿੰਦਾ ਹੈ ਅਤੇ ਨਾਲੇ ਅਮਰੀਕਾ ਨੂੰ ਇਹ ਵੀ ਪਤਾ ਹੈ ਕਿ ਇਸ ਵਿੱਚੋਂ ਬਹੁਤੇ ਪੈਸੇ ਪਾਕਿਸਤਾਨ ਨੇ ਸਾਡੇ ਤੋਂ ਹਥਿਆਰ ਲੈ ਕੇ ਹੀ ਵਰਤਣੇ ਨੇ, ਸਾਨੂੰ ਹੀ ਦੇਣੇ ਨੇ ਮੁੜ ਕੇ, ਜਿਹੜਾ ਅਸਲਾ ਚੱਲਣਾ ਹੈ ਉਹਨਾਂ ਦਾ ਉਹ ਉਹਦਾ ਸਮਾਨ ਹੀ ਆਉਣਾ ਉੱਥੋਂ। ਸੋ ਇਸ ਕਰਕੇ ਉਹ ਆਪਣੇ ਸੌਦੇ, ਮੈਂ ਪਹਿਲਾਂ ਹੀ ਕਿਹਾ ਸੀ ਇਹ ਸੌਦੇ ਵੇਚ ਰਹੇ ਨੇ ਆਪਣੇ, ਸੋ ਲੜਾਈ ਬੰਦ ਕਰਾਉਣ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ।
ਨਹੀਂ ਪਹਿਲਾਂ ਵੀ ਹੁੰਦਾ ਕਿਉਂਕਿ ਹੁਣ ਉੱਥੇ ਅਮਰੀਕਾ ਦੇ ਵਿੱਚ ਜਿਹੜਾ ਆ ਯਹੂਦੀਆਂ ਦਾ ਖਾਸ ਕਰਕੇ ਬਿਜ਼ਨਸ ਜਿਹੜਾ ਆ ਹਥਿਆਰਾਂ ਦਾ ਆ, ਹਥਿਆਰਾਂ ਦਾ ਆ ਤੇ ਕਹਿ ਲਓ ਜਿੰਨਾ ਵੀ ਸਾਰਾ ਤਾਂ ਉਹਨਾਂ ਦਾ ਹੀ ਕਬਜ਼ਾ ਆ। ਉਹ ਫਿਰ ਉਹਨਾਂ ਦੀਆਂ ਵੋਟਾਂ ਲੈਣ ਲਈ, ਉਹਨਾਂ ਦੀ ਸਪੋਰਟ, ਇਲੈਕਸ਼ਨ ਫੰਡ ਲੈਣ ਵਾਸਤੇ ਜਿਹੜਾ ਵੀ ਪ੍ਰੈਜ਼ੀਡੈਂਟ ਉੱਥੇ ਚੁਣਿਆ ਜਾਏਗਾ, ਸਰਕਾਰ ਬਣੇਗੀ, ਉਹ ਹਥਿਆਰ ਵੇਚਣ ਵਾਲਿਆਂ ਦੀ ਬਣੂਗੀ ਤੇ ਹਥਿਆਰ ਤਾਂ ਵਿਕਣੇ ਆ, ਉਹਨਾਂ ਨੂੰ ਪ੍ਰੋਫਿਟ ਤਾਂ ਹੋਣਾ ਆ ਵੀ ਜੇ ਕਿਤੇ ਨਾ ਕਿਤੇ ਲੜਾਈ ਲੱਗੀ ਰਹੇ। ਸੋ ਗਰੀਬ ਮੁਲਕਾਂ ਨੂੰ ਪਹਿਲਾਂ ਤੇ ਕਰਜ਼ਾ ਦੇ ਦਿੰਦੇ ਨੇ ਅਮਰੀਕਾ ਵਾਲੇ ਜਾਂ ਉਹ ਯਹੂਦੀ ਅਕਸ਼ਨਾਜ਼ੀ ਯਹੂਦੀ, ਤੇ ਤੁਹਾਡਾ ਸਾਹਿਬ ਭਲਾ ਕਰੇ ਤੇ ਉਹ ਹਥਿਆਰ ਦੇ ਤੇ ਮੁੜ ਕੇ ਕੁਝ ਸਮੇਂ ਬਾਅਦ ਜੇ ਉਹ ਗੱਲ ਠੰਡੀ ਪੈ ਗਈ ਤੇ ਉਹ ਕਰਜ਼ਾ ਮਾਫ਼ ਕਰ ਦਿੱਤਾ। ਸੋ ਅਮਰੀਕਾ ਦੇ ਪੈਸੇ ਉਹ ਅਮਰੀਕਾ ਦੇ ਹਥਿਆਰ ਬਣਾਉਣ ਵਾਲਿਆਂ ਦੇ ਕੋਲ ਉੱਥੇ ਹੀ ਰਹਿ ਜਾਂਦੇ ਆ।
ਹਾਂਜੀ ਚਲੋ ਇਹ ਜਿਹੜੀ ਆ ਜੀਓ ਪੋਲੀਟਿਕਸ ਕਰਦੇ ਨੇ, ਇਹਨਾਂ ਦੇ ਆਪਣੇ ਆਪਣੇ ਤਰੀਕੇ ਹੈਗੇ ਨੇ ਹਥਿਆਰ ਵੇਚਣ ਦੇ, ਬਿਜ਼ਨਸ ਚਲਾਉਣ ਦੇ, ਪਰ ਲੜਾਈ ਇਹਨਾਂ ਲਈ ਇੱਕ ਬਿਜ਼ਨਸ ਹੈ। ਤਾਇਆ ਜੀ ਜੀ ਐਸ ਚਾਹਲ ਜੁੜੇ ਨੇ ਸਿਡਨੀ ਤੋਂ ਹੀ, ਕਹਿੰਦੇ ਕਿ ਤਾਇਆ ਜੀ ਮਿੱਟੀ ਪੁੱਟ ਜੀ ਨੂੰ ਸਤਿ ਸ਼੍ਰੀ ਅਕਾਲ।
ਇਹ ਤਾਂ ਤੁਹਾਡੀ ਸਿਆਣਪ ਤੇ ਕਾਬਲੀਅਤ ਹੈ, ਤੁਸੀਂ ਕਹੀ ਨਾ ਮਿੱਟੀ ਪਟਾ ਲਓਗੇ, ਮਾਈਕ ਨਾ ਪਟਾ ਲਓ,
ਮਾਈਕ ਨਾ ਪਟਾ ਲਓਗੇ। ਤਾਇਆ ਜੀ ਕੋ ਦੋਨੋਂ ਹਥਿਆਰ ਹੈਗੇ ਨੇ, ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਅੱਗ ਲਾ ਕੇ ਡੱਬੂ ਨੇ ਆਈਏ। ਇਹ ਅਖਾਣ ਅੱਜ ਸਿੱਧ ਹੋ ਰਿਹਾ ਕਿ ਕੁਛ ਬੰਦੇ ਨੇ ਹੱਥੇ ਲੋਕਾਂ ਨੂੰ ਮਾਰ ਕੇ ਦੋ ਦੇਸ਼ਾਂ ਦੇ ਸੁਖੀ ਵਸਦੇ ਵਾਸੀਆਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਰਹੇ ਨੇ। ਬਿਲਕੁਲ ਸਹੀ
ਬਿਲਕੁਲ
ਗੱਲ ਹੈ। ਉਹ ਜਿਨ ਵੀ ਉਹ ਕਰਵਾਇਆ ਕਸ਼ਮੀਰ ਦੇ ਵਿੱਚ ਕੰਮ, ਉਹ ਬੜੀ ਸੋਚੀ ਸਮਝੀ ਚਾਲ ਦੇ ਅੰਦਰ ਹੋਇਆ। ਅਤੇ ਗਿਆਨੀ ਜੀ ਤੁਹਾਨੂੰ ਫਤਿਹ ਬੁਲਾਉਂਦੇ ਨੇ ਸੋਹੀ ਸਾਹਿਬ, ਜੋਗਿੰਦਰ ਸਿੰਘ ਸੋਹੀ। ਤੁਸੀਂ ਕੱਲ੍ਹ ਕਵੀ ਦਰਬਾਰ ਦੇ ਵਿੱਚ ਕਹਿੰਦੇ ਬੜੀਆਂ ਰੌਣਕਾਂ ਲਾਈਆਂ, ਅਤੇ
ਇਹ ਤੇ ਬਸ ਇਹ ਵੀ ਨਾ ਜਿਹੜਾ ਹੈਗਾ ਨਾ ਜੋਗਿੰਦਰ ਸਿੰਘ ਸੋਹੀ, ਇਹ ਵੀ ਤੁਹਾਡੇ ਵਾਂਗੂ ਨਾ ਮੇਰਾ ਖੈਰ ਖਵਾਹ ਭਤੀਜਾ ਆ।
ਅੱਛਾ
ਤੇ ਪਤਾ ਨਹੀਂ ਉਹ ਭਤੀਜਾ ਬਣਨਾ ਪਸੰਦ ਕਰੇ ਜਾਂ ਛੋਟਾ ਭਰਾ ਬਣਨਾ ਪਸੰਦ ਕਰੇ, ਇੱਕੋ ਜਿਹੀ ਗੱਲ ਹੀ ਹੈ ਮੇਰੇ ਵਾਸਤੇ। ਤੇ ਇਹਦਾ ਸੁਭਾਅ ਹੀ ਹੈ ਵੀ ਇਹਨੇ ਮੈਨੂੰ ਫੂਕ ਛਕਾਈ ਜਾਣੀ ਹੈ। ਉੱਥੇ PhD ਪੜ੍ਹੇ ਲਿਖੇ ਬੜੇ ਤਿਆਰ ਕਰਕੇ ਕਵਿਤਾਵਾਂ ਬੜੀਆਂ ਉਹਨਾਂ ਨੇ ਗੱਲਾਂ ਇੰਨੀਆਂ ਸੋਹਣੀਆਂ ਕੀਤੀਆਂ, ਤੇ ਉਹਨਾਂ ਦੇ ਵਿੱਚ ਜਿਵੇਂ ਉਹ ਸ਼ੁਰਲੀ ਜੀ ਮੈਂ ਛੱਡਤੀ, ਤੇ ਉਹ ਮੈਨੂੰ ਹਾਈਲਾਈਟ ਕਰ ਰਹੇ ਨੇ, ਤੇ ਇਹਦਾ ਮਤਲਬ ਵੀ ਮੇਰੀ ਉਹ ਮੇਰੇ ਖੈਰ ਖਵਾਹ ਨੇ ਭਾਈ, ਬਹੁਤ ਬਹੁਤ ਇਹਨਾਂ ਦਾ ਧੰਨਵਾਦ।
ਤਾਂ ਜੀ ਇੱਦਾਂ ਹੈ ਵੀ ਤੁਹਾਨੂੰ ਅਗਲਾ ਨਾ ਅਸੀਂ ਪੈਸੇ ਇਕੱਠੇ ਕਰਕੇ ਸਾਰਿਆਂ ਨੇ, ਤੇ ਤੁਹਾਡੀ ਆ ਜਿਹੜੀ ਆ ਕੁਰਸੀ ਹੈ ਨਾ, ਇਹਨੂੰ ਸੀਟ ਬੈਲਟ ਲਵਾਉਣੀ ਆ, ਤੇ ਤਾਂ ਕਿ ਇੰਨੀ ਫੂਕ ਜਿਹੜੀ ਛੱਕ ਰਹੇ, ਮਤਲਬ ਛੱਕ ਕਈ ਵਾਰੀ ਛੱਕ ਹੋ ਜਾਂਦੀ ਹੈ ਕਿਤੇ ਉੱਡ ਨਾ ਜਾਓ ਨਾ ਕੁਰਸੀ ਤੋਂ, ਇਸ ਕਰਕੇ ਹਾਂ ਜਿਸ ਹਿਸਾਬ ਨਾਲ ਤੁਹਾਡੇ ਜਹਾਜ਼ਾਂ ਵਾਲੇ ਵੀ ਐਪੀਸੋਡ ਨੇ ਵੀ ਤੁਹਾਨੂੰ ਉੱਦਾਂ ਫੀਲਿੰਗ ਆਉਣੀ ਚਾਹੀਦੀ ਵੀ ਤੁਸੀਂ ਫਸਟ ਕਲਾਸ 'ਚ ਬੈਠੇ ਹੋ, ਬੈਲਟ ਲਾ ਕੇ ਬੈਠਿਆ ਕਰੋ। ਅਤੇ
ਗੱਲ ਤੁਹਾਡੀ ਸਹੀ ਹੈ।
ਹਾਂਜੀ ਅਤੇ ਗੱਲ ਤਾਂ ਜੀ ਉੱਧਰ ਉਹਨਾਂ ਦੇ ਕੈਥਲਿਕ ਵਾਲਿਆਂ ਦੇ ਜਥੇਦਾਰ ਸਾਹਿਬ ਨਵੇਂ ਚੁਣੇ ਗਏ ਨੇ ਕਿਉਂਕਿ ਪਹਿਲਿਆਂ ਦੀ ਮੌਤ ਹੋ ਗਈ ਸੀ ਅਕਾਲ ਚਲਾਣਾ ਕਰ ਰਹੇ। ਕਿ ਸੁਖਵੰਤ ਸਿੰਘ ਹੁਣੀ ਜਾਣਕਾਰੀ ਦਿੱਤੀ ਹੈ, ਕਹਿੰਦੇ ਅੱਜ ਤੱਕ ਚੁਣੇ ਗਏ ਸਭ ਤੋਂ ਪੁਰਾਣੇ ਪੋਪ ਲੀਓ 13 ਸਨ, ਜਾਣੀ ਕਿ ਸਭ ਤੋਂ ਓਲਡ ਸਨ, ਅਤੇ ਜੋ ਕਿ 81 ਸਾਲ ਦੇ ਸਨ, ਅਤੇ ਸਭ ਤੋਂ ਛੋਟੇ ਪੋਪ ਬੈਨੇਡਿਕਟ 11 ਸਨ ਜੋ 18 ਸਾਲ ਦੇ ਸਨ। ਇਹ 1032 ਦੇ ਵਿੱਚ ਇਹ ਚੁਣੇ ਗਏ ਸੀ। ਸੋ ਇਹ ਦੋ ਡੇਟਸ ਨੇ, ਪਰ ਇਹ ਇਹ ਤਾਂ ਹੈ ਜੀ ਜੋ ਪੋਪ ਆਪਾਂ ਪਿਛਲੀ ਵਾਰੀ ਕੀਤਾ ਸੀ ਕਿੱਦਾਂ ਚੁਣਦੇ ਆ ਕਿਵੇਂ ਚੁਣਦੇ ਆ, ਅਤੇ ਬਹੁਤ ਰੌਲਾ ਦਿਸਦਾ ਨਹੀਂ ਹੈਗਾ। ਮੈਂ ਅੱਜ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਕਿਹਾ ਸੀਗਾ ਕਿ ਜਿਹੜੇ ਕੈਥੋਲਿਕਸ ਨੇ ਨਾ, ਇਹਨਾਂ ਦੀ ਇੱਕ ਥੋੜ੍ਹਾ ਬੜੱਪਣ ਹੈ ਕਿ ਇਹ ਆਪਣੇ ਜਿਹੜੇ ਖਾਸ ਜਿਹੜੇ ਤਾਂ ਨੋਨ ਕ੍ਰਿਸਚਨ ਹੈ ਉਹ ਤਾਂ ਭੰਡਣ ਉਹਨੀ ਤਾਂ ਭੰਡਣਾ ਹੀ ਭੰਡਣਾ ਆ ਅਤੇ ਨਾਸਤਿਕਾਂ ਨੇ, ਪਰ ਜਿਹੜੇ ਐਕਚੁਅਲੀ ਕ੍ਰਿਸਚੀਅਨਿਟੀ ਨੂੰ ਮੰਨਦੇ ਨੇ ਉਹ ਕਦੇ ਵੀ ਆਪਣੇ ਪੋਪ ਨੂੰ ਆਪਣੇ ਇੰਸਟੀਟਿਊਸ਼ਨ ਨੂੰ ਭੰਡਦੇ ਨਹੀਂ, ਤੁਸੀਂ ਦਿਖਾਈ ਦਿੰਦੇ ਹੋਵੋਗੇ ਠੀਕ ਹੈ। ਪਰ ਸਾਡੇ ਪ੍ਰੋਬਲਮ ਇਹ ਹੈ ਕਿ ਜਿੱਦਾਂ ਹੀ ਅਸੀਂ ਆ ਪੱਗ ਮੰਨ ਲਈ ਦੀ ਆ ਦੂਸੋ, ਅਸੀਂ ਪਹਿਲਾਂ ਕੰਮ ਜਥੇਦਾਰ ਸਾਹਿਬ ਨੂੰ ਮਾੜੇ ਸ਼ਬਦ ਬੋਲਣੇ, ਹੈ ਆਪਣੀ SGPC ਭੰਡਣੀ, ਆਪਣੇ ਅਦਾਰੇ ਭੰਡਣੇ, ਆਪਣੇ ਗੁਰਦੁਆਰੇ ਭੰਡਣੇ, ਆਪਣੇ ਸੇਵਾਦਾਰ ਭੰਡਣੇ, ਆਪਣੇ ਕਮੇਟੀਆਂ ਭੰਡਣੀਆਂ, ਅਸੀਂ ਪਹਿਲਾਂ ਕੰਮ ਇਹ ਸ਼ੁਰੂ ਕਰਦੇ ਹਾਂ ਹੈ ਨਾ। ਸੋ ਇਸ ਕਰਕੇ ਮੈਂ ਪਹਿਲਾਂ ਪ੍ਰੋਗਰਾਮ 'ਚ ਕਿਹਾ ਸੀ, ਭੂਮਿਕਾ ਬੰਨੀ ਸੀ ਕਿ ਸਾਨੂੰ ਬਹੁਤ ਕੁਛ ਸਿੱਖਣ ਦੀ ਲੋੜ ਹੈ ਇਹਨਾਂ ਅਦਾਰਿਆਂ ਤੋਂ। ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਤਾਂ
ਖਾਸ ਕਰਕੇ ਜਿਹੜੇ ਨਾ ਸਿੱਖ ਪਰਿਵਾਰਾਂ ਦੇ ਵਿੱਚ ਪਲੇ ਆ ਤੇ ਜਿਨ੍ਹਾਂ ਦੇ ਉੱਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲੱਛੇਦਾਰ ਪੰਜਾਬੀ ਦਾ ਅਸਰ ਹੋਇਆ ਹੈ, ਤੇ ਜਿਨ੍ਹਾਂ ਨੂੰ ਆਪਣਾ ਸਰਕਾਰ ਆਪਣੀਆਂ ਸੰਸਥਾਵਾਂ ਨੂੰ ਭੰਡਣ ਤੋਂ, ਕਿਉਂਕਿ ਉਹਨਾਂ ਦੇ ਮਜ਼ਹਬ ਦੇ ਖਿਲਾਫ਼ ਬੋਲਣਾ, ਧਰਮ ਦੇ ਖਿਲਾਫ਼ ਬੋਲਣਾ, ਤੇ ਉਹ ਹਿੰਦੂਆਂ ਦੇ ਖਿਲਾਫ਼, ਹਿੰਦੂ ਧਰਮ ਦੇ ਖਿਲਾਫ਼ ਨਹੀਂ ਬੋਲਦੇ, ਪੱਗ ਦਾੜੀ ਵਾਲੇ ਸਿੱਖ ਘਰਾਂ 'ਚ ਹੋਏ ਬਣੇ ਹੋਏ ਕਾਮਰੇਡ, ਕਿਉਂਕਿ ਉਹਨਾਂ ਦਾ ਛਿੱਤਰ ਤਗੜਾ ਹੈ। ਮੁਸਲਮਾਨਾਂ ਦੇ ਖਿਲਾਫ਼ ਵੀ ਨਹੀਂ ਬੋਲਦੇ, ਈਸਾਈਆਂ ਦੇ ਖਿਲਾਫ਼ ਵੀ ਨਹੀਂ ਬੋਲਦੇ। ਫਿਰ ਮੈਂ ਤੇ ਕਹਿੰਦਾ ਹੁੰਦਾ ਥੋੜ੍ਹੇ ਜਿਹੇ ਰਫ ਕਹਿੰਦੇ ਰੂਡ ਜਿਹੇ ਸ਼ਬਦਾਂ ਦੇ ਵਿੱਚ ਵੀ ਇਹਨਾਂ ਦੀ ਹਾਲਤ ਉਸ ਵਿਗੜੇ ਹੋਏ ਪੁੱਤ ਵਾਲੀ ਆ ਜਿਹੜਾ ਇਹ ਕਹਿੰਦਾ ਸੀ ਗੁੱਸੇ 'ਚ ਆ ਕੇ, ਮਾਂ ਜੇ ਮੈਂ ਥਾਣੇਦਾਰ ਹੋਵਾਂ ਤੇ ਪਹਿਲਾਂ ਤੈਨੂੰ ਤੌਣੀ ਲਾਵਾਂ। ਤੋ ਇਹ ਸਿੱਖ ਅਦਾਰੇ, ਸਿੱਖ ਲੰਗਰ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ ਤੇ ਸਿੱਖਾਂ ਦਾ ਜਿਹੜਾ ਸੱਭਿਆਚਾਰ ਆ ਉਹਦੇ ਤੇ ਖਿਲਾਫ਼ ਹੀ ਇਹ ਬੋਲਦੇ ਆ, ਖਿਲਾਫ਼ ਇਹਨਾਂ ਨੇ ਬੋਲਣਾ ਹੁੰਦਾ ਹੈ। ਉਸੇ ਲੰਗਰ 'ਚੋਂ ਆਪ ਖਾਣਾ ਆ, ਉਸੇ ਦੀ ਮੁੜ ਕੇ ਨਿੰਦਿਆ ਕਰਨੀ ਆ। ਔਰ ਅਕਾਲੀਆਂ 'ਚੋਂ ਗਿਆ ਹੋਇਆ, ਅਕਾਲੀ ਮੋਰਚੇ ਵੇਲੇ ਅਕਾਲੀ ਦਲ ਦਾ ਉਹ ਬਹੁਤ ਛੋਟੀ ਉਮਰ ਦਾ ਜਨਰਲ ਸਕੱਤਰ ਰਿਹਾ ਸੀ ਸੋਹਣ ਸਿੰਘ ਜੋਸ਼, ਕਾਮਰੇਡ ਬਣ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ, ਤੇ ਤਰਨ ਤਾਰਨ ਦਾ ਸਰੋਵਰ ਸਭ ਤੋਂ ਵੱਡਾ ਹੁੰਦਾ ਸੀਗਾ, ਹੁਣ ਕਾਰ ਸੇਵਾ ਵਾਲਿਆਂ ਨੇ ਛੋਟਾ ਵੀ ਕੀਤਾ ਪਰ ਫਿਰ ਸਟਿਲ ਵੀ ਵੱਡਾ ਹੈ। ਕਹਿੰਦਾ ਜੀ ਇੱਥੇ ਝੋਨਾ ਬੀਜਣਾ ਚਾਹੀਦਾ, ਇਹਦਾ ਕੀ ਫਾਇਦਾ ਸਰੋਵਰ ਦਾ, ਜਿੱਥੋਂ ਕੋੜੀ ਰਾਜੀ ਹੋ ਕੇ ਘਰਾਂ ਨੂੰ ਜਾਂਦੇ ਆ ਸੇਵਾ ਕਰਕੇ ਉੱਥੇ, ਤੇ ਉਹਨੂੰ ਕਹਿੰਦੇ ਕਾਮਰੇਡ। ਗੁਰਦੁਆਰੇ ਦੀ ਪੋਲੀਟਿਕਸ 'ਚੋਂ, ਗੁਰਦੁਆਰੇ ਦੇ ਪਲੇਟਫਾਰਮ 'ਚੋਂ ਕਾਮਰੇਡ ਬਣਿਆ ਹੋਇਆ, ਉਹਦਾ। ਸੋ ਇਹਨਾਂ ਦਾ
ਤਾਇਆ ਜੀ,
ਰੱਬ ਹੀ ਰਾਖਾ।
ਤਾਇਆ ਜੀ ਇੱਥੇ ਵੀ
ਹੁਣ
ਇੱਕ
ਇੱਕ ਮਿੰਟ ਹੁਣ ਤੁਸੀਂ ਦੇਖੋ ਵੀ ਜੰਗ ਕਿਹਨੇ ਲਾਈ ਆ। ਕਹਿੰਦੇ ਵੀ ਏਅਰ ਕੰਡੀਸ਼ਨ ਦਫ਼ਤਰਾਂ 'ਚ ਬੈਠੇ ਹੋਏ ਬੁੱਢੇ ਜਿਹੜੇ ਆ ਉਹ ਜੰਗ ਸ਼ੁਰੂ ਕਰਦੇ ਆ ਤੇ ਜਵਾਨ ਜਿਹੜੇ ਆ ਸਰਹੱਦਾਂ 'ਤੇ ਮਰਦੇ ਆ, ਤੇ ਖਾਸ ਕਰਕੇ ਚਾਹੇ 1947 ਹੋਵੇ ਤੇ ਚਾਹੇ 1948 ਹੋਵੇ ਤੇ ਚਾਹੇ 65 ਹੋਵੇ ਚਾਹੇ 71 ਹੋਵੇ ਚਾਹੇ ਪੁਲਵਾਮਾ ਵਾਲੀ ਗੱਲ ਹੋਵੇ ਚਾਹੇ ਉਹ ਕੀ ਉੱਥੇ ਇੱਕ ਹੋਇਆ ਸੀ ਪਹਾੜੀ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ, ਮੈਨੂੰ ਨਾਂ ਨੂੰ ਭੁੱਲ ਜਾਂਦੇ ਆ, ਕੋਰੀਆ ਦੇ ਮਰ ਹੈ ਕਾਰਗਿਲ। ਸੋ ਮਰਨਾ ਤੇ ਤਬਾਹੀ ਜਿਹੜੀ ਹੈ ਉਹ ਪੰਜਾਬੀਆਂ ਦੀ ਹੁੰਦੀ ਹੈ। ਦੋਵੇਂ ਪਾਸੇ ਬਾਰਡਰਾਂ ਤੇ 20-20 ਕਿਲੋਮੀਟਰ ਤੇ ਉਜਾੜਾ ਪੈ ਜਾਂਦਾ ਆ। ਤੇ ਹੁਣ ਦੇਖੋ 65 ਦੀ ਲੜਾਈ ਵੇਲੇ ਹਿੰਦੂ ਯਾਨੀ ਇਹਦਾ ਇਹਦੀ ਇਹਦੀ ਜਿਹੜੀ ਹੈ ਕੁਲਦੀਪ ਨਈਅਰ ਨੇ ਬਿਟਵੀਨ ਦਾ ਲਾਈਨ ਆਪਣੀ ਕਿਤਾਬ 'ਚ ਲਿਖਿਆ ਵੀ ਆ ਕਿ ਮੈਂ ਜਨਰਲ ਚੌਧਰੀ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਆਰਡਰ ਦਿੱਤਾ ਸੀ ਜਨਰਲ ਹਰਭਾਗ ਸਿੰਘ ਨੂੰ ਜਿਹੜਾ ਕਮਾਂਡਰ ਇਨ ਚੀਫ ਸੀ ਵੈਸਟਰਨ ਕਮਾਂਡ ਦਾ ਵੀ ਤੁਸੀਂ ਬਿਆਸ ਦੇ ਰਿਆ 'ਤੇ ਆ ਜਾਓ ਅਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਬਿਨਾਂ ਮੁਕਾਬਲੇ ਤੋਂ ਹੀ। ਅਤੇ ਉਹਨੇ ਅੱਗੋਂ ਜਿਹੜਾ ਜਵਾਬ ਦਿੱਤਾ ਮੁਨਕਰ ਨਹੀਂ ਹੋਇਆ, ਕਹਿੰਦਾ 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 ਲੋਕ ਜਾਣਦੇ ਆ ਕਿ ਮੈਂ ਆਪਣਾ ਆਰਡਰ ਮਨਾ ਸਕਦਾ, ਯਾਨੀ ਇਹ ਉਹਦੇ ਸਵਾਲ ਦਾ ਜਵਾਬ ਨਹੀਂ ਸਿੱਧਾ। ਇਹ ਗੁਰਬਖਸ਼ ਸਿੰਘ ਹਰਭਗਤ ਸਿੰਘ ਨੇ ਆਪ ਲਿਖਿਆ, ਮੈਂ ਉਹਨਾਂ ਦਾ ਇੱਕ ਲੇਖ ਪੜ੍ਹਿਆ ਸੀਗਾ ਵੀ ਮੈਨੂੰ ਟੈਲੀਫੋਨ 'ਤੇ ਕਿਹਾ ਸੀ ਵੀ ਪਾਕਿਸਤਾਨ ਦੀ ਇੰਨੀ ਤਿਆਰੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਵੀ ਜਦੋਂ ਜੂਤ ਮਾਰਿਆ ਨਾ ਚੀਨ ਨੇ 1962 ਦੇ ਵਿੱਚ ਅਤੇ ਫਿਰ ਜੰਗੀ ਪੱਧਰ 'ਤੇ ਤਿਆਰੀਆਂ ਹੋਈਆਂ ਫੌਜ ਨੂੰ ਓਵਰਹਾਲ ਕਰਨ ਦੀਆਂ, ਹਥਿਆਰ ਖਰੀਦਣ ਦੀਆਂ, ਪਰ ਫੌਜ ਹੋਰ ਭਰਤੀ ਕਰਨ ਦੀ, ਚੀਨ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਰਹੇ ਸੀ 1962 ਤੋਂ ਲੈ ਕੇ 65 ਤੱਕ ਹਿੰਦੁਸਤਾਨ ਦੀ ਸਰਕਾਰ, ਅਤੇ ਫਿਰ ਵੀ ਪੋਜੀਸ਼ਨ ਜਿਹੜਾ ਕਮਾਂਡਰ ਇਨ ਚੀਫ ਹੈ ਫੌਜਾਂ ਦਾ ਸਭ ਤੋਂ ਵੱਡਾ, ਉਹ ਕਹਿੰਦਾ ਵੀ ਸਾਡੀ ਤਿਆਰੀ ਇੰਨੀ ਨਹੀਂ, ਪਾਕਿਸਤਾਨ ਦੀ ਤਿਆਰੀ ਹੈ, 2 ਜ਼ਿਲ੍ਹੇ ਬਿਨਾਂ ਲੜਿਆਂ ਤੋਂ ਦੇ ਦਿਓ। ਮੈਂ ਇਹ ਸਾਰੀ ਵਾਰਤਾ ਮੇਰੇ ਖਿਆਲ ਜਿੰਨੇ ਮੂੰਹ ਉਨੀਆਂ ਗੱਲਾਂ ਨਾਮੀ ਕਿਤਾਬ ਦੇ ਵਿੱਚ ਮੇਰਾ ਇੱਕ ਪੂਰਾ ਲੇਖ ਹੈ ਸਿੱਖਾਂ ਦਾ ਹਿੰਦੂ ਕਰਨ ਕੁਸਚਨ ਮਾਰਕ ਪਿੱਛੇ ਲਾਇਆ। ਅਤੇ ਚਲੋ ਉਹਦਾ ਵੀ ਕਿਨੇ ਵਿਰੋਧ ਨਹੀਂ ਕੀਤਾ, ਕੰਟਰਾਡਿਕਟ ਨਹੀਂ ਉਹਨੂੰ ਕੀਤਾ। ਸੋ ਇਹ ਹਾਲਤ ਇਹ ਹੈ ਵੀ ਦੋਹੀਂ ਪਾਸੇ ਤੇ ਪੰਜਾਬ ਨੇ ਉਜੜਨਾ, ਪੰਜਾਬ ਨੇ ਤਬਾਹ ਹੋਣਾ, ਪੰਜਾਬਾਂ ਦੀਆਂ ਪੰਜਾਬੀ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਨੇ ਉਹ ਖਾਲੀ ਹੋਣੀਆਂ ਨੇ। ਤੇ ਇਹਨਾਂ ਨੇ ਮੌਜ ਨਾਲ ਬਹਿ ਕੇ ਮੁੜ ਕੇ ਕੋਈ ਤਾਸ਼ਕਾਂ 'ਚ ਜਾ ਕੇ ਸਮਝੌਤਾ ਕਰਾਵੇ, ਜਿੱਤੇ ਵੀ ਸਾਰੇ ਇਲਾਕੇ ਮੁੜ ਕੇ ਵਾਪਸ ਕਰਨੇ ਪੈਂਦੇ ਆ। ਤੇ ਜਿਹੜਾ ਜੇਤੂ ਫੌਜਾਂ ਹੁੰਦੀਆਂ ਆ, ਜੇਤੂ ਜਿਹੜਾ ਆ, ਜੇ ਕਹਿੰਦੇ ਲੜਾ ਸਿਆਣੇ ਕਹਿੰਦੇ ਹੁੰਦੇ ਵੀ ਲੜਾਈ ਦਾ ਮੂੰਹ ਕਾਲਾ, ਜਿਹੜਾ ਜਿੱਤਿਆ ਸੋ ਹਾਰਿਆ, ਜਿਹੜਾ ਹਾਰਿਆ ਉਹਦਾ ਕੱਖ ਨਾ ਰਿਹਾ। ਜਿਹੜੇ ਹਾਰਨ ਵਾਲੇ ਦੇਸ਼ ਕੌਮ ਫੌਜ ਜਿਹੜੀ ਹੈ, ਨਾ ਉਹਨਾਂ ਦਾ ਜੀਵਨ ਨਾ ਉਹਨਾਂ ਦਾ ਕੁਝ ਬਚਦਾ। ਇੱਥੋਂ ਤੱਕ ਕਿ 65 ਦੀ ਲੜਾਈ ਵੇਲੇ ਜਿੱਤੇ ਹੋਏ ਪਿੰਡਾਂ ਦੇ ਖੂਹਾਂ ਦੀਆਂ ਜਿਹੜੀਆਂ ਪੱਕੀਆਂ ਇੱਟਾਂ ਸੀ ਉਹ ਵੀ ਲੁਟੇਰੇ ਜਿਹੜੇ ਸੀ ਉਹ ਉਧੇੜ ਕੇ ਲੈ ਗਏ, ਯਾਨੀ ਛੱਡਦੇ ਜੇਤੂ। ਫਿਰ ਜਿਹੜਾ ਨਹੀਂ 84 ਦੇ ਵਿੱਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਮਕਾਨ ਸੀ ਉੱਥੇ ਮੁਲਾਜ਼ਮ ਰਹਿੰਦੇ ਸ਼੍ਰੋਮਣੀ ਕਮੇਟੀ ਦੇ, ਜਿਨ੍ਹਾਂ ਦਾ ਕੋਈ ਹਥਿਆਰ ਨਾਲ ਕੋਈ ਕੋਈ ਸੰਬੰਧ ਹੀ ਕੋਈ ਨੇੜ ਦੀ ਗੱਲ ਨਹੀਂ, ਡਿਊਟੀ ਕਰਦੇ ਸੀ, ਟੱਬਰ ਪਾਲਦੇ ਸੀਗੇ, ਰਾਗੀ ਸਿੰਘ, ਗ੍ਰੰਥੀ ਸਿੰਘ, ਅਰਦਾਸ ਸੀਗੇ, ਪ੍ਰਬੰਧਕ ਆਪਣਾ ਕਲਰਕ ਵਗੈਰਾ। ਅਤੇ ਫੌਜ ਨੇ ਜਿਹੜਾ ਜੋ ਤੇ ਚੀਜ਼ ਉਹ ਚੁੱਕ ਸਕਦੀ ਸੀ ਫੌਜ ਲੁਟੇਰਿਆਂ ਵਾਂਗੂ, ਉਹ ਤੇ ਉਹ ਚੁੱਕ ਕੇ ਲੈ ਗਈ, ਤੇ ਜਿਹੜੇ ਮੰਜੇ ਮੁੰਜੇ ਨਹੀਂ ਸੀ ਲਿਜਾ ਸਕਦੇ ਉੱਥੇ ਗ੍ਰਨੇਡ ਸੁੱਟ ਕੇ ਤੇ ਉਹਨਾਂ ਨੂੰ ਅੱਗ ਲਾ ਕੇ ਸਾੜ ਕੇ ਗਏ। ਯਾਨੀ ਇਹੋ ਜਿਹੀ ਮੈਂਟੈਲਿਟੀ ਆਪਣੇ ਧਰਮ ਸਥਾਨ ਤੇ ਸਾਡੇ ਫੌਜੀਆਂ ਨੇ ਇਹ ਵਿਖਾਈ ਆ। ਤੇ ਜੇ ਦੋ ਦੇਸ਼ਾਂ ਦੀਆਂ ਲੜਦੀਆਂ ਫੌਜਾਂ, ਜਿਹੜੀ ਫੌਜ ਜਿਹੜਾ ਥਾਂ ਜਿੰਨਾ ਜਿੱਤ ਲੈਂਦੀ ਉੱਥੇ ਕੀ ਕੁਛ ਛੱਡ ਕੇ ਜਾਂਦੀ ਆ, ਕੁਝ ਵੀ ਨਹੀਂ ਛੱਡਦੀ। ਭਾਈ ਘਾਣ ਸਾਨਾਂ ਦਾ ਭੇੜ ਦੇ ਵਿੱਚ ਝਾੜੀਆਂ ਦਾ ਖਾਓ ਵਾਲੀ ਗੱਲ ਆ। ਲੜਾਈ
ਦੇਖੋ
ਕੋਈ ਮਸਲਾ ਹੱਲ ਨਹੀਂ ਕਰਦਾ,
ਲੜਾਈ ਦਾ ਮੂੰਹ ਕਾਲਾ ਆ, ਲੜਾਈ ਦਾ ਮੂੰਹ ਕਾਲਾ, ਇਹ ਤਾਂ ਕਲੇਸ਼ ਦਾ ਮੂੰਹ ਕਾਲਾ, ਇਹ ਤਾਂ ਆਮ ਕਹਾਵਤ ਵੀ ਬਣੀ ਹੋਈ ਆ। ਪਰ ਇਸ ਦੇ ਵਿੱਚ ਚਲੋ ਫੌਜੀ ਵੀ ਜਿਹੜੇ ਦੋਨਾਂ ਧਿਰਾਂ ਦੇ ਨੇ ਉਹ ਲੜਦੇ ਨੇ, ਮਰਦੇ ਨੇ, ਲੋਕ ਵੀ ਖਤਮ ਹੁੰਦੇ ਨੇ, ਪਰ ਜਿਹੜੇ ਤਮਾਸ਼ਬੀਨ ਲੋਕ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਕਿ ਤਮਾਸ਼ਬੀਨ ਲੋਕਾਂ ਨੇ ਤਮਾਸ਼ਾ ਦੇਖ ਹੀ ਜਾਣਾ। ਹੁਣ ਤੁਸੀਂ ਰਿਪੋਰਟਾਂ ਦੇਖ ਰਹੇ ਹੋਗੇ, ਲੁਧਿਆਣਾ ਚੰਡੀਗੜ੍ਹ ਰੇਲਵੇ ਸਟੇਸ਼ਨ ਭਰੇ ਪਏ ਨੇ ਚੱਕ ਚੱਕ ਕੇ ਸਮਾਨ ਆਪਣਾ। ਅਸੀਂ ਤਾਂ ਚੱਲੇ ਜੀ ਆਪਣੇ ਦੇਸ਼ ਨੂੰ, ਅਸੀਂ ਤਾਂ ਆਪਣੇ ਦੇਸ਼ ਨੂੰ ਚੱਲੇ ਹਾਂ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ, ਉਹ ਅੱਜ ਕੱਲ੍ਹ ਪ੍ਰਤੱਖ ਅਸੀਂ ਦੇਖ ਵੀ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਸਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਇਹ ਉਹ ਧਰਤੀ ਹੈ ਜਿਹੜੀ ਕਿ ਮਤਲਬ ਐਜ 'ਤੇ ਰੱਖਦੀ ਹੈ, ਇਹ ਦਲੇਰਾਂ ਦੀ ਧਰਤੀ ਆ, ਇੱਥੇ ਦਲੇਰ ਹੀ ਰਹਿ ਸਕਦੇ ਨੇ। ਧਰਤੀਆਂ ਤਾਂ ਹੋਰ ਵੀ ਬਹੁਤ ਨੇ, ਬਿਹਾਰ 'ਚ ਕਿਤੇ ਧਰਤੀ ਹੈ ਨਹੀਂ, ਯੂਪੀ 'ਚ ਕਿਤੇ ਧਰਤੀ ਹੈ ਨਹੀਂ, ਹੈਂ ਉੱਥੇ ਉਹ ਖੇਤੀ ਉਹਨਾਂ ਦੇ ਕਿਉਂ ਨਹੀਂ ਹੁੰਦੀ, ਕੰਮ ਕਿਉਂ ਨਹੀਂ ਹੁੰਦੇ? ਪੰਜਾਬ ਦੇ ਵਿੱਚ ਪੰਜਾਬੀ ਲੋਕ ਹੀ ਜਿਹੜੇ ਇੱਥੋਂ ਦੇ ਜੰਮਪਲ ਨੇ, ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਆ ਜਾਂ ਗੁਰੂ ਦੀ ਮਨੌਤ ਕਰਦੇ ਨੇ, ਉਹੀ ਇੱਥੇ ਟਿਕ ਸਕਦੇ ਨੇ। ਮੈਂ ਸਵੇਰੇ ਵੀ ਪ੍ਰੋਗਰਾਮ ਦੀ ਭੂਮਿਕਾ 'ਚ ਇਹ ਕਿਹਾ ਕਿ ਇੱਕ ਧਰਤੀ ਦੇ ਉੱਤੇ ਵਸਣ ਦੇ ਲਈ ਕੁਦਰਤ ਦੇ ਨਾਲ ਇੱਕਮਿੱਕ ਹੋਣਾ ਪੈਂਦਾ, ਪਹਿਲੀ ਗੱਲ। ਦੂਜੀ ਗੱਲ, ਤੁਹਾਡੇ ਕੋਲ ਆਈਡੀਓਲੋਜੀ ਹੋਣੀ ਚਾਹੀਦੀ ਹੈ, ਕੋਈ ਸਿਧਾਂਤ ਹੋਣਾ ਚਾਹੀਦਾ ਜਿਹਦੇ ਬੇਸ 'ਤੇ ਤੁਸੀਂ ਖੜ ਸਕੋ, ਠੀਕ ਹੈ। ਪੰਜਾਬ ਦੀ ਧਰਤੀ ਯੁਗਾਂ ਜਗੰਤਰਾਂ ਤੋਂ, ਤੁਸੀਂ ਜਿੰਨਾ ਇਤਿਹਾਸ ਮਿਥਿਹਾਸ ਫੋੜ ਲਓ, ਸਾਰੇ ਵੱਡੀਆਂ ਜੰਗਾਂ ਇੱਥੇ ਹੋਈਆਂ ਨੇ, ਠੀਕ ਹੈ, ਇੱਥੋਂ ਦੇ ਰਾਜਿਆਂ ਦੀਆਂ ਹੋਈਆਂ ਨੇ। ਸੋ ਇਹ ਇੱਕ ਨਾ ਸੀਜ਼ਨਡ ਜਾਂ ਕਹਿ ਲਓ ਕਿ ਇਹ DNA ਦੇ ਵਿੱਚ ਆਇਆ ਹੋਇਆ ਇਹ ਸਾਰੇ ਚੀਜ਼ਾਂ। ਸੋ ਇਸ ਕਰਕੇ ਇੱਥੇ ਟਿਕਣਾ,
ਸਿਕੰਦਰ ਹਰੀ ਕੇ ਪਤਨ ਤੋਂ ਵਾਪਸ ਮੁੜਿਆ ਸੀ,
ਹਾਂਜੀ,
ਪੰਜਾਬੀਆਂ ਨੇ ਮੋੜਿਆ,
ਪੰਜਾਬੀਆਂ ਥਾਂ ਤੇ ਮੱਲੀਆਂ ਨੇ ਰੋਕਿਆ ਸੀ, ਜਿਹੜੇ ਜ਼ਿਆਦਾਤਰ ਮੱਲੀ ਪੰਜਾਬੀ ਸੀਗੇ, ਅਤੇ ਉਹ ਮੈਂ ਸਾਰਾ ਇਤਿਹਾਸ ਇਹਨਾਂ ਦਾ ਪੜ੍ਹਿਆ, ਸਾਰਾ ਕੁਛ ਕੀਤਾ। ਸੋ ਉਹਨੂੰ ਇੱਥੇ ਡੱਕਾ ਲਾਇਆ, ਜਿਹੜੇ ਗਰੀਕ ਫੌਜਾਂ ਆਈਆਂ, ਜੇ ਆਈਆਂ, ਵੈਸੇ ਤਾਂ ਇੱਥੇ ਵੀ ਕੁਐਸਚਨ ਹੈ ਕਿ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਪਰ ਪੋਰਸ ਤੋਂ ਹਾਰਿਆ ਉਹ। ਅਤੇ ਚਲੋ ਐਨੀਵੇ, ਤਾਂ ਜੀ ਗੁਰਿੰਦਰ ਸਿੰਘ ਰਟੋਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ
ਨੇ। ਅੰਮ੍ਰਿਤਸਰ ਦੇ ਨਾਲ ਹੀ ਸਾਂਗਣਾ ਪਿੰਡ ਆ,
ਹਾਂਜੀ,
ਸਾਂਗਣਾ ਕਿਲੇ ਦੇ ਖੰਡਰ ਦੇ ਉੱਤੇ ਵਸਿਆ ਹੋਇਆ ਪਿੰਡ ਆ, ਤੇ ਉਹ ਕਿਲਾ ਸਾਡੇ ਰਿਸ਼ਤੇਦਾਰ ਸੀ, ਹੁਣ ਫਿਰ ਚਾਲੇ ਪਾ ਗਏ, ਉਹਨਾਂ ਨੇ ਕਿਹਾ ਵੀ ਇਹ ਸਿਕੰਦਰ ਦੀ ਪੰਜਾਬੀਆਂ ਨਾਲ ਆਖਰੀ ਲੜਾਈ ਜਿਹੜੀ ਆ ਇੱਥੇ ਹੋਈ ਸੀ, ਇਹ ਕਿਲਾ ਸੀਗਾ, ਤੇ ਇਹ ਕਿਲੇ ਦਾ ਜਿਹੜਾ ਖੰਡਰ ਬਣਿਆ ਇੱਥੇ ਪਿੰਡ ਵਸਿਆ, ਸਾਂਗਣਾ ਪਿੰਡ ਆ ਅੰਮ੍ਰਿਤਸਰ ਦੇ ਨਾਲ ਹੀ ਲਗਵਾ। ਤੇ ਚਲੋ ਰਾਜ, ਅੱਛਾ ਤੁਸੀਂ ਕੀ ਗੁਰਿੰਦਰ ਸਿੰਘ ਜੌਹਲ
ਰਟੋਲ
ਲੈ ਰਹੇ ਸੀ?
ਹਾਂਜੀ, ਰਟੋਲ ਬਣਾ ਰਹੇ ਨੇ, ਸਤਿ ਸ੍ਰੀ ਅਕਾਲ ਸਾਨੂੰ ਗੁਰਿੰਦਰ ਸਿੰਘ ਰਟੋਲ, ਤੇ
ਗੁਰਿੰਦਰ ਸਿੰਘ ਕਿੱਥੋਂ ਪਹਿਲੀ ਵਾਰੀ?
ਨਹੀਂ ਨਹੀਂ, ਆਪਣੇ ਨਾਲ ਜੁੜਦੇ ਨੇ ਕਾਫੀ ਵਾਰੀ। ਤੇ ਤਾਇਆ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਭੁਪਿੰਦਰ ਸਿੰਘ ਵੀ ਬੁਲਾ ਰਹੇ ਨੇ, ਅਤੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ, ਕਹਿੰਦੇ ਆ ਜਾਓ ਜੀ, ਗੱਲਾਂ ਕਰ ਰਹੇ ਹਾਂ। ਅਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਕਾਫੀ ਜੁੜੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਦੇਖੋ ਕਈ ਪਾਸਿਓਂ ਮੈਸੇਜ ਆ ਰਹੇ ਨੇ, ਅਤੇ ਜਿਹੜੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਸਾਰੇ ਹੀ ਮੈਸੇਜ ਪੜ੍ਹੀਏ। ਤਾਇਆ ਜੀ ਮਸਲਾ, ਆਪਾਂ ਜੰਗ 'ਤੇ ਮੁੜ ਕੇ ਫੇਰ ਆਉਣਾ ਆ, ਪਿਛਲੀ ਵਾਰੀ ਜਿਹੜੀ ਤੁਸੀਂ ਉਹ ਗੱਲ ਸੁਣਾਈ ਸੀ ਨਾ ਖਰੌੜਿਆਂ ਵਾਲੀ, ਤੁਹਾਡੇ ਖਰੌੜੇ ਕਿੱਥੇ? ਉਹਦਾ ਮੈਨੂੰ ਅਲਾਂਬਾ ਵੀ ਆਇਆ, ਅਲਾਂਬਾ ਵੀ ਆਇਆ, ਤੇ ਪਰਸਤੀ ਦੋਨਾਂ ਦੀ ਆਪਾਂ ਇਕੱਠੀ ਗੱਲ ਸੁਣਾਈ ਸੀ ਨਾ, ਤੇ ਉਹ ਕਹਿੰਦੇ ਵੀ ਤੁਸੀਂ ਇਹੋ ਜਿਹਾ ਟੋਪਿਕ ਛੇੜਿਆ ਵੀ ਸ਼ਨਿਚਰਵਾਰ ਆਪ ਤਾਂ ਤੁਸੀਂ ਗੱਲ ਕਰਕੇ ਚਲੇ ਗਏ, ਵੀ ਸਾਰਾ ਵੀਕਐਂਡ ਸਾਡੇ ਨਾਲ ਹੁੰਦੀ ਰਹੀ ਘਰੇ।
ਜੇ ਕੋਈ ਗਲਤ ਗੱਲ ਆ, ਗਲਤ ਸ਼ਬਦ ਕਿਹਾ ਗਿਆ, ਅਸੀਂ ਵਾਪਸ ਲੈ ਲੈਂਦੇ ਹਾਂ।
ਨਹੀਂ ਨਹੀਂ, ਵਾਪਸ ਨਹੀਂ ਲੈਣਾ, ਉਹ ਕਹਿੰਦੇ ਇੱਦਾਂ ਦੀ ਗੱਲ ਕਰਕੇ ਸਾਨੂੰ ਲੇਡੀਜ਼ ਨੂੰ ਤੁਸੀਂ ਧਰਮ ਸੰਕਟ ਚ ਲਾ ਪਾਇਆ ਕਰੋ, ਸਾਡੇ ਤੇ ਤਵਾ ਸਾਡੇ ਘਰੇ ਲੱਗਣਾ ਸ਼ੁਰੂ ਹੋ ਜਾਂਦਾ ਤੁਹਾਡਾ ਪ੍ਰੋਗਰਾਮ ਸੁਣ ਕੇ। ਮੈਂ ਕਿਹਾ ਚਲੋ ਮੈਂ ਸੁਨੇਹਾ ਦੇ ਦੂੰਗਾ, ਪਰ ਬਾਕੀ ਇਹ ਆ ਵੀ ਅਸੀਂ ਤਾਂ ਬਈ ਆਪਸ 'ਚ ਦੋਏ ਜਣੇ ਗੱਲਾਂ ਕਰਦੇ ਹੁੰਦੇ ਹਾਂ, ਹੈ ਨਾ, ਆਪਾਂ ਕਿਹੜੇ ਕਿਤੇ ਓਪਰੇ ਕੋਲ ਗੱਲ ਕਰੀ ਦੀ ਆ, ਆਪਸ 'ਚ ਗੱਲਾਂ ਅਸੀਂ ਤਾਂ ਕਰਦੇ।
ਉਹ ਗੱਲ ਇਹ ਹੈ ਵੀ ਸਾਡਾ ਕੋਈ ਪ੍ਰੀ ਪਲੈਨ ਨਹੀਂ ਨਾ ਹੁੰਦਾ ਵੀ ਅਸੀਂ ਕੀ ਬੋਲਣਾ, ਜੋ ਮੂੰਹ ਆਇਆ ਬੋਲੀ ਜਾਂਦੇ ਆ, ਜੇ ਉਹ ਗੱਲ 'ਚੋਂ ਗੱਲ ਨਿਕਲੀ ਜਾਂਦੀ।
ਪਰ ਮੈਂ ਉਹਨਾਂ ਨੂੰ, ਹਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭੈਣ ਜੀ ਤੁਸੀਂ ਮੈਨੂੰ ਉੱਦਾਂ ਗੱਲ ਦੱਸੋ ਵੀ ਜਿਹੜੀ ਆਪਾਂ ਗੱਲ ਕੀਤੀ ਆ ਉਹਦੇ 'ਚ ਕੋਈ ਝੂਠ ਜਾਂ ਕੋਈ ਗਲਤ ਗੱਲ? ਨਹੀਂ ਨਹੀਂ, ਕਹਿੰਦੇ ਗੱਲ ਤਾਂ ਤੁਹਾਡੀ ਠੀਕ ਹੈ ਪਰ ਸਾਡੇ ਲਈ ਗਲਤ ਹੈ, ਸਾਡਾ ਸਾਡੇ 'ਤੇ ਤਵਾ ਲੱਗਣਾ ਸ਼ੁਰੂ ਹੋ ਜਾਂਦਾ ਘਰੇ। ਗੱਲ ਤਾਂ ਕਹਿੰਦੇ ਤੁਹਾਡੀ ਠੀਕ ਹੈ।
ਦੇਖੋ ਇਹ ਤੇ ਇਤਿਹਾਸਿਕ ਗੱਲ ਹੈ, ਗੱਲ ਤਾਂ ਸ਼ਰਧਾ ਦੀ ਹੈ, ਉਹਦੀ ਮਾਈ ਦੀ ਨੇ ਕਿਹਾ ਹੈ ਨਾ ਖਰੌੜੇ, ਤੇ ਉਹਨੂੰ ਉਹ ਆਪਣੇ ਵੱਲੋਂ ਸਤਿਕਾਰ ਕਰ ਰਹੀ ਸੀ, ਕਿਉਂਕਿ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਹੈ ਨਾ, ਵੀ ਮਾਰ ਕੋਈ ਬੀਬੀ ਬਜ਼ੁਰਗ ਮਾਤਾ ਕਹਿੰਦੀ ਤੂੰ ਪਤਤ ਮੈਂ ਪਤਤ ਪਾਵਨ, ਤੂੰ ਗਰੀਬ ਮੈਂ ਗਰੀਬ ਨਿਵਾਜ, ਤੇ ਲਾਗੋਂ ਸੇਵਾਦਾਰ ਤੁਹਾਡੇ ਵਰਗਾ ਜਿਹੜਾ ਸਿਆਣਾ ਹੈ ਕਹਿੰਦਾ ਨਾ ਮਾਈ, ਇਸ ਤਰ੍ਹਾਂ ਨਹੀਂ ਆਖੀਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਨਹੀਂ ਨਹੀਂ, ਉਹਦੀ ਭਾਵਨਾ ਜਿਹੜੀ ਹੈ ਭਾਵਨਾ ਜਿਹੜੀ ਉਹ ਸਹੀ ਹੈ, ਤੇ ਉਹ ਅਸਲ ਦੇ ਚ ਸਾਨੂੰ ਅਸੀਂ ਜਾਣਦੇ ਹਾਂ, ਸੋ ਉਹ ਮਾਤਾ ਨੂੰ ਰੋਕਣ ਦੀ ਨਹੀਂ ਲੋੜ।
ਇੱਦਾਂ ਦਾ ਮੈਨੂੰ ਗਿਆਨੀ ਕੁਲਜੀਤ ਸਿੰਘ ਦਿਲਬਰ, ਉਹ ਐਕਸਪਾਇਰ ਹੋ ਗਏ, ਦਇਆ ਸਿੰਘ ਦਿਲਬਰ ਦੇ ਬੇਟੇ, ਪਿੱਛੇ 6 ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ ਉਹ ਅਕਾਲ ਚਲਾਣਾ ਕਰ ਗਏ, ਅਤੇ ਉਹ ਮੇਰੇ ਫਾਦਰ ਸਾਹਿਬ ਦੇ ਕਲਾਸ ਫੈਲੋ, ਮੈਂ ਜੂਨੀਅਰ ਹੁੰਦੇ ਸੀ ਉਹਨਾਂ ਤੋਂ, ਤੇ ਸਾਡੇ ਘਰੇ ਇੱਥੇ ਆਉਂਦੇ ਜਾਂਦੇ ਵੀ ਆ ਮਿਲਣੀ ਹਿਲਣੀ, ਤੇ ਉਹਨਾਂ ਨੇ ਮੈਨੂੰ ਬੜੀ ਇੱਕ ਇੰਟਰਸਟਿੰਗ ਗੱਲ ਆਈ ਸ਼ਰਧਾ ਦੀ ਸੁਣਾਈ। ਕਹਿੰਦੇ ਵੀ ਸ਼ਰਧਾ ਹੁੰਦੀ ਆ ਵੀ ਜਿੱਦਾਂ ਬੰਦਾ ਨਵਾਂ ਗੁਰਬਾਣੀ ਨਾਲ ਜੁੜਦਾ ਆ, ਅੰਮ੍ਰਿਤ ਛਕਦਾ ਆ, ਤੇ ਕਹਿੰਦੇ ਅਸੀਂ ਬੈਠੇ ਤਾਂ ਇੱਕ ਬੀਬੀ ਇੱਕ ਇੱਕ ਬੰਦਾ ਕਹਿੰਦੇ ਪਾਠ ਕਰ ਰਿਹਾ, ਮੈਂ ਬੀਬੀ ਨਹੀਂ ਕਹਿਣਾ ਸੋਰੀ, ਬੰਦਾ ਪਾਠ ਕਰ ਰਿਹਾ। ਕਹਿੰਦੇ ਉਹ ਕਹਿੰਦੇ ਚਲੋ ਮੈਂ ਕਰ ਲੈਂਦਾ ਜੀ ਪਾਠ। ਉਹ ਕਹਿੰਦੇ ਜੀ ਮੈਨੂੰ ਹੁਣ ਕੰਠ ਹੋ ਗਈ ਆ ਬਾਣੀ। ਕਹਿੰਦੇ ਠੀਕ ਹੈ, ਤੇ ਉਹ ਪਾਠ ਕਰਨ ਲੱਗ ਪਏ ਤਾਂ ਉਹਦੇ ਵਿੱਚ ਉਹ ਸਵਈਏ ਆਉਂਦੇ ਨਾ, ਚੁਣ ਚੁਣ ਛੱਤਰ ਹਮਾਰੇ ਮਾਰਿਓ, ਹੈ ਨਾ, ਤੇ ਉਹ ਕਹੀ ਜਾਵੇ ਚੁਣ ਚੁਣ ਛਿੱਤਰ ਹਮਾਰੇ ਮਾਰਿਓ, ਹੈ ਨਾ, ਤੇ ਕਹਿੰਦੇ ਸਾਡਾ ਹਾਸਾ ਨਿਕਲੀ ਜਾਵੇ ਵੀ ਅਸੀਂ ਉਹਨੂੰ ਰੋਕਿਆ ਨਹੀਂ, ਵੀ ਪਾਠ ਕਰਦੇ ਨੂੰ ਨਹੀਂ ਟੋਕਿਆ ਉਹਨੂੰ ਬਾਅਦ 'ਚ ਗਿਆ। ਕਹਿੰਦੇ ਭਾਈ ਸਾਹਿਬ ਉਹ ਛੱਤਰ ਤੇ ਛਿੱਤਰ 'ਚ ਫਰਕ ਹੁੰਦਾ ਆ, ਛੱਤਰ ਹੁੰਦਾ ਛਤਰੂ, ਹੈ ਨਾ, ਤੁਹਾਡਾ ਦੁਸ਼ਮਣ। ਵੀ ਮਹਾਰਾਜ ਇੱਥੇ ਅਕਾਲ ਪੁਰਖ ਅੱਗੇ ਬੇਨਤੀ ਕਰ ਰਿਹਾ ਕਿ ਸਾਨੂੰ ਇੰਨਾ ਕੁ ਬਲ ਦਿਓ ਕਿ ਅਸੀਂ ਆਪਣੇ ਚੁਣ ਚੁਣ ਕੇ ਜਿਹੜੇ ਛਤਰੂ ਆ ਉਹਨਾਂ ਨੂੰ ਆਪਾਂ ਖਤਮ ਕਰ ਦਈਏ।
ਹਾਂ,
ਕਹਿੰਦੇ ਜਿਹੜੇ ਤੁਸੀਂ ਆਪ ਉਚਾਰਨ ਕਰ ਰਹੇ ਹੋ ਚੁਣ ਚੁਣ ਛਿੱਤਰ ਹਮਾਰੇ ਮਾਰਿਓ, ਤੇ ਉਹ ਇਹ ਆ ਵੀ ਸਾਡੇ ਜੁੱਤੀਆਂ। ਤੋ ਇਸ ਕਰਕੇ ਜਿਹੜੀ ਸ਼ਰਧਾ ਭਾਵਨਾ ਹੁੰਦੀ ਹੈ ਨਾ, ਚਾਹੇ ਉਹ ਗਲਤ ਪ੍ਰੋਨਾਂਸੀਏਸ਼ਨ ਹੀ ਕਰ ਰਹੇ ਸੀ, ਪਰ ਉਹਨਾਂ ਦੀ ਮਨਸ਼ਾ ਇਹ ਨਹੀਂ ਹੁੰਦੀ ਵੀ ਇਹ ਆ ਵਰਡ ਕਈ ਵਾਰੀ ਨਹੀਂ ਨਿਕਲਦੇ ਮੂੰਹ ਚੋਂ। ਤੇ ਚਲੋ
ਚੁਣ 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 ਛੱਤ ਹਮਾਰੇ ਮਾਰੀਆਂ ਆਪ ਆਦੈ ਮੁਝੇ ਬਰੀ ਹੈ ਮਰਨ ਕਾਲ ਕਾ ਤਰਾਲ ਨਵਰੀ ਹੈ। ਉਹ ਦੇਖੋ 56 ਸਾਲ ਮੈਂ ਇੱਕ ਗਲਤ ਉਚਾਰਨ ਕਰਦਾ ਰਿਹਾ 56 ਸਾਲ।
ਅੱਛਾ,
ਤੇ ਕੁਦਰਤੀ ਮੈਂ 2008 ਦੇ ਵਿੱਚ ਨਾ ਬੈਲਜੀਅਮ ਸੀ, ਮੈਂ ਹੁੰਦਾ ਕੰਜੂਸ ਬੰਦਾ ਆ ਤੇ ਮੈਂ ਨਿਤਨੇਮ ਤੇ ਸੈਰ ਨਾ ਇਕੱਠੇ ਹੀ ਕਰਦਾ ਤੁਰੇ ਫਿਰਦੇ ਆ। 1952 ਦਾ ਮੈਨੂੰ ਸਮੇਤ ਆਨੰਦ ਸਾਹਿਬ ਦੇ ਨਿਤਨੇਮ ਜਾਪ ਸਾਹਿਬ ਦੇ 1952 ਦਾ ਮੈਨੂੰ ਜ਼ਬਾਨੀ ਕੰਠ ਸੀ ਤੇ ਉਹਦਾ ਮੈਂ ਕਰਦਾ ਰਿਹਾ। ਤੇ ਤੁਸੀਂ ਵੇਖਿਆ ਹੋਏਗਾ ਪਾਜੇ ਪੰਜ ਸ਼ਬਦ ਘਰ ਸਭਾਗੇ, ਘਰ ਸਭਾਗੇ ਸ਼ਬਦ ਵਾਜੇ ਕਲਾ ਜਿੱਤ, ਤੁਸੀਂ ਕਰ ਧਾਰੀਆ ਹੀ ਸੁਣੋਗੇ ਕੱਕਾ ਰਾਰਾ। ਹਾਂਜੀ, ਤੇ ਉਹ ਮੈਂ ਕਿਹਾ ਵੀ ਚੱਲ, ਉਹ ਬੈਲਜੀਅਮ ਦੀ ਰਾਜਧਾਨੀ ਬ੍ਰਸਲ ਚ ਸੀਗਾ ਤੇ ਬਾਹਰ ਬਾਰੇ ਮੀਂਹ, ਤੇ ਮੈਂ ਕਿਹਾ ਵੀ ਚੱਲ ਇੱਥੇ ਮਹਾਰਾਜ ਦਾ ਇੱਥੇ ਪ੍ਰਕਾਸ਼ ਆ, ਉੱਥੇ ਬਹਿ ਕੇ ਪਾਠ ਕਰ ਲੈਂਦੇ ਹਾਂ। ਫਿਰ ਮੈਂ ਕਿਹਾ ਗੁਟਕੇ ਤੋਂ ਕਰ ਲਈਏ, ਉਹ ਗੁਟਕੇ ਤੋਂ ਗਿਆ ਤੇ ਉਹਦੇ ਕਲਾ ਜਿੱਤ ਘਰ ਧਾਰੀਆ ਘੱਗੇ ਨਾਲ।
ਅੱਛਾ,
ਤੇ ਮੈਂ ਕਿਹਾ ਗੁਟਕੇ ਚ ਗਲਤ ਛਪਿਆ ਹੈ। ਫਿਰ ਮੈਂ ਮਹਾਰਾਜ ਤੋਂ ਜਾ ਕੇ ਦਰਸ਼ਨ ਕੀਤੇ ਤੇ ਉੱਥੇ ਵੀ ਘਰ। ਯਾਨੀ 56 ਸਾਲ ਮੈਂ 1952 ਤੋਂ ਲੈ ਕੇ 2008 ਤੱਕ ਘਰ ਧਾਰੀਆ ਹੀ ਪੜ੍ਹਦਾ ਰਿਹਾ ਤੇ ਸਮਝਦਾ ਰਿਹਾ। ਅੱਜ ਵੀ ਤੁਸੀਂ ਰਾਗੀ ਸਿੰਘ ਕੀਰਤਨ ਕਰਨ ਜਾਂ ਕਿਤੇ ਉਹ ਕਰ ਧਾਰੀਆ ਹੀ ਕਹਿੰਦੇ ਆ। ਤੇ ਉਹ ਜਿਹਨਾਂ ਨੂੰ ਮੈਂ ਦੱਸਦਾ ਆ ਉਹ ਵੀ ਉਹਨਾਂ ਤੋਂ ਮੈਂ ਬਾਅਦ ਸੁਣਦਾ ਉਹ ਕਰ ਧਾਰੀਆ ਹੀ ਕਹਿੰਦੇ।
ਤਾਂ ਜੀ ਉਹ ਮਤਲਬ ਤਾਂ ਭਾਵਨਾ ਤਾਂ ਇੱਕੋ ਇੱਕ ਕਰਦਾ ਇੱਥੇ, ਮਤਲਬ ਹੈ ਕਿ ਆਪਣਾ ਹੱਥ ਦੇ ਕੇ ਉਹ ਧਾਰਦਾ ਆ ਰੱਖਦਾ ਆ। ਘਰ ਧਾਰੀਏ ਤੇ ਮਤਲਬ ਉਹਨਾਂ ਦੇ ਘਰ ਦੇ ਅੰਦਰ, ਉਹ ਹਿਰਦੇ ਦੇ ਅੰਦਰ ਧਾਰਿਆ। ਖੈਰ ਬਹੁਤ ਬਹੁਤ ਵਧੀਆ ਤੁਸੀਂ ਗੱਲ ਸੁਣਾਈ ਹੈ। ਕਈ ਵਾਰੀ ਭਾਵਨਾ ਜਿਹੜੀ ਉਹ ਸਹੀ ਹੋਣੀ ਚਾਹੀਦੀ ਆ, ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ
ਹੈਗੀਆਂ। ਕਿਸੇ ਨੂੰ ਇਸ ਤਰ੍ਹਾਂ ਬਾਣੀ ਜਾਂ ਕੋਈ ਗੱਲ ਕਰਦੇ ਆ ਨਾ ਵਿਦਵਾਨਾਂ ਨੂੰ, ਜੇ ਬੇਨਤੀ ਕੀਤੀ ਵੀ ਜਾਵੇ ਵੀ ਮੈਂ ਐਂ ਪੜ੍ਹਿਆ ਸੀ ਜਾਂ ਸੁਣਿਆ ਸੀ, ਤੇ ਉਹ ਨਾ ਹੈਰਾਨ ਹੁੰਦੀ ਹੈ ਮਰਾ ਸਾਰੇ ਭਾਵੇਂ ਨਾ ਹੀ ਹੋਣ ਪਰ ਓਵਰਵੈਲਮਿੰਗ ਮੈਜੋਰਿਟੀ ਜੇ ਕਿਸੇ ਨੂੰ ਇਮਾਨਦਾਰੀ ਦੇ ਨਾਲ ਵੀ ਪੁੱਛੀਏ ਨਾ, ਤੇ ਖਾਸ ਕਰਕੇ ਮੇਰੇ ਮਸਲੇ ਤੇ, ਜੇ ਕੋਈ ਲਫ਼ਜ਼ ਇਹੋ ਜਿਹੇ ਹੁੰਦੇ ਆ ਜਾਂ ਕੋਈ ਇੰਪ੍ਰੈਸ਼ਨ ਮੇਰਾ ਇਹੋ ਜਿਹਾ ਬਣਿਆ ਵੀ ਮੈਨੂੰ ਬੜਾ ਪਤਾ ਆ, ਤੇ ਉਹ ਤਸੱਲੀ ਲਈ ਪੁੱਛੀਏ ਤੇ ਅਗਲਿਆਂ ਨਾਲ ਡਿਫੈਂਸਿਵ ਹੋ ਜਾਂਦਾ, ਉਹ ਸਮਝਦਾ ਵੀ ਇਹ ਮੇਰੀ ਵਿਦਿਆ ਤੇ ਹਮਲਾ ਕਰਨ ਆ ਰਿਹਾ ਵਾ, ਵੀ ਇਹਨੂੰ ਪਤਾ ਹੈ ਸਾਰਾ ਕੁਝ, ਇਹ ਜਾਣ ਬੁੱਝ ਕੇ ਮੈਨੂੰ ਮੇਰੇ ਤੇ ਅਟੈਕ ਕਰ ਰਿਹਾ, ਤੇ ਉਹ ਡਿਫੈਂਸਿਵ ਹੋ ਜਾਂਦੇ ਆ ਬਹੁਤ। ਸੋ ਇਸ ਲਈ ਬੜੀ ਡਿਪਲੋਮੇਸੀ ਵਰਤ ਕੇ ਹੀ ਕਿਸੇ ਨੂੰ ਕਿਸੇ ਦੀ ਗਲਤੀ ਜਿਹੜੀ ਆ ਉਹ ਦੱਸਣੀ ਚਾਹੀਦੀ ਆ। ਇਹ ਲੋਕੀ ਦੱਸਦੇ ਨੀ, ਹੁਣ ਦੇਖੋ ਕਿਸੇ ਨੂੰ ਨੀ ਇਹ ਗੱਲ ਦਾ ਪਤਾ ਲੱਗਿਆ ਵੀ ਮੈਨੂੰ 56 ਸਾਲਾਂ ਬਾਅਦ ਪਤਾ ਲੱਗਿਆ, ਅੱਜ ਵੀ ਰਾਗੀ ਸਿੰਘ ਤੁਸੀਂ ਕਲਾ ਜਿੱਤ ਕਰ ਧਾਰੀਆ, ਕਲਾ ਜਿੱਤ ਕਰ ਧਾਰੀਆ।
ਠੀਕ ਹੈ ਤਾਇਆ ਜੀ, ਗੁਰਿੰਦਰ ਅਟੋਲ ਹੁਣਾਂ ਨੇ ਮੈਸੇਜ ਭੇਜਿਆ ਆ, ਕਹਿੰਦੇ ਤਾਇਆ ਜੀ ਤੁਸੀਂ ਨੀ ਮੈਨੂੰ ਜਾਣਦੇ, ਮੈਂ ਤੁਹਾਨੂੰ ਜਾਣਦਾ, ਤੁਸੀਂ ਕਹਿੰਦੇ ਕਪਿਲ ਸ਼ਰਮਾ ਹੋ ਇਸ ਸ਼ੋਅ ਦੇ।
ਕਪਿਲ ਸ਼ਰਮਾ
ਕਹਿੰਦੇ ਜਿਹੜਾ ਰਟੋਲ ਪਿੰਡ ਆ ਤਰਨ ਤਾਰਨ ਡਿਸਟ੍ਰਿਕਟ ਚ, ਮੈਂ ਉੱਥੋਂ ਆ, ਤੇ ਉਹਨਾਂ ਨੇ ਮੈਸੇਜ ਭੇਜਿਆ
ਆਪਣਾ ਭਾਈ 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 ਮਾਹ ਸਿੰਘ ਦਾ ਪਿੰਡ ਜਿਹੜਾ ਸੀ
ਉਹ
ਰਟੋਲ ਪਿੰਡ ਹੀ ਸੀਗਾ, ਭਾਈ ਮਾਹ ਸਿੰਘ ਜਿਹੜਾ
40
ਮੁਕਤੀਆਂ ਦਾ ਆਗੂ
ਸੀਗਾ। ਠੀਕ ਹੈ ਜੀ, ਬਹੁਤ ਵਧੀਆ, ਥੈਂਕ ਯੂ ਬਹੁਤ ਬਹੁਤ।
ਇਤਿਹਾਸਿਕ ਪਿੰਡ ਹੈ, ਇੱਕ ਸੁਖਵਿੰਦਰ ਸਿੰਘ ਰਟੋਲ ਵੀ ਆ ਸ਼ਾਇਦ, ਅੱਜ ਕੱਲ ਉਹ ਆਸਟ੍ਰੇਲੀਆ ਚ ਆਏ ਹੋਏ ਨੇ ਯੰਗ
ਨੇ ਉਹ ਜਿਹੜੇ
ਬੜਾ ਹਾਸੇ
ਹਾਂ ਕਵੀ ਕਵੀ ਤੇ ਗ੍ਰੰਥੀ ਹਾਂ ਉਹ ਤਾਂ ਹੈ ਜੀ। ਮੈਂ ਸਾਨੂੰ ਮਿਲੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਾਨਫਰੰਸ ਸੀਗੀ ਅਤੇ ਅਸੀਂ ਵੀ ਉੱਥੇ ਸ਼ਾਮਿਲ ਸੀ।
ਮੈਂ ਵੀ ਜਾਣਾ ਸੀ, ਮੈਂ ਨਹੀਂ ਜਾ ਸਕਿਆ
ਜਿੱਥੇ ਤੁਸੀਂ ਗੈਰ ਹਾਜ਼ਰ ਸੀਗੇ। ਮੈਂ ਸਰ ਮੁਹੱਬਤ ਅਤੇ ਸੁਖਵਿੰਦਰ ਲਾਲ ਭਾਜੀ ਅਸੀਂ ਸੀਗੇ ਅਤੇ ਉਹ ਆਏ ਅਤੇ ਉਹਨਾਂ ਨੇ ਬਹੁਤ ਵਧੀਆ ਲੈਕਚਰ ਦਿੱਤਾ। ਅਸੀਂ ਤਾਂ ਉਹਨਾਂ ਨੂੰ ਇੱਕ ਕਵੀ ਸਮਝ ਹੀ ਜਾਂਦੇ ਸੀ ਵੀ ਚਲੋ ਮਜ਼ਾਹੀਆ ਕਵਿਤਾ ਪੇਸ਼ ਕਰਦੇ ਨੇ, ਪਰ ਅਸਲ ਦੇ ਵਿੱਚ ਉਹ ਬੜੇ ਮਤਲਬ ਉਹਨਾਂ ਨੇ ਡਿਵੈਲਪ ਕੀਤਾ ਆਪਣੇ ਆਪ ਨੂੰ ਅਤੇ ਬਹੁਤ ਵਧੀਆ ਵਿਚਾਰ, ਬਹੁਤ ਵਧੀਆ ਉਹਨਾਂ ਕੰਠ ਗੁਰਬਾਣੀ ਸਿਧਾਂਤਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ। ਸੋ ਉਹ ਵੀ ਗੁਰਿੰਦਰ ਸਿੰਘ ਰਟੋਲ ਮਤਲਬ ਉਹਨਾਂ ਦੀ ਮਜ਼ਾਹੀਆ ਕਵਿਤਾ ਮੈਂ
ਉਹ ਫੋਟੋ ਤੋਂ ਬੜੇ ਵੈਰੀ ਯੰਗ ਲੱਗਦੇ ਨੇ ਮੇਰੇ ਖਿਆਲ ਮੈਂ
ਹਾਂਜੀ ਹਾਂਜੀ
30 ਸਾਲ ਦੇ
ਹਾਂ
ਦੇ
ਹਾਂ 30-32 ਸਾਲ ਦੀ ਉਮਰ ਹੋਏਗੀ ਉਹਨਾਂ ਦੀ। ਤੇ ਖੈਰ ਸਾਡੇ ਨਾਲ
ਪਤਾ ਨਹੀਂ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀ ਥੋੜੇ ਜਿਹੇ ਦਿਨ ਹੋਏ ਆ ਤੇ ਉਹ ਮੁੜਕੇ ਨਹੀਂ ਆਇਆ ਟੈਲੀਫੋਨ। ਕਹਿੰਦੇ ਕਿੱਥੇ, ਮੈਂ ਕਿਹੜੇ ਸ਼ਹਿਰ 'ਚ, ਬ੍ਰਿਸਬੇਨ ਆ ਕਿ ਕਹਿੰਦੇ ਕਿੱਥੇ ਆ, ਤੇ ਮੈਂ ਕਿਹਾ ਜੀ ਫਿਰ ਦਰਸ਼ਨ ਕਰਾਂਗੇ ਸਿਡਨੀ ਜਦੋਂ ਤੁਸੀਂ ਆਏ, ਮੁੜਕੇ ਨਹੀਂ ਆਏ।
ਤਾਇਆ ਜੀ ਕੱਲ੍ਹ ਨੂੰ ਵੀ ਆਪਣੇ ਕਾਨਫਰੰਸ ਹੈ, ਤੁਸੀਂ ਵੀ ਅੱਧੀ ਰਾਤ ਨੂੰ ਸ਼ਾਮਿਲ ਹੋਵੋਗੇ, ਤੁਹਾਡਾ ਵੀ ਲੈਕਚਰ ਹੈ ਕੱਲ੍ਹ ਨੂੰ ਅਤੇ
ਮੈਨੂੰ ਮੈਨੂੰ ਸ਼ਾਮਿਲ ਹੋਣ ਦੀ ਜਾਚ ਨਹੀਂ ਕੀ ਕਿਵੇਂ ਜਾਚ ਹੋ ਕਿਵੇਂ
ਜਾਚ ਹੋਣ ਫਿਰ ਮੈਂ ਤੁਹਾਨੂੰ ਸ਼ਾਮ ਨੂੰ ਦੱਸਾਂਗਾ, ਕਿਉਂਕਿ ਮੈਨੂੰ ਤਾਂ ਸੱਦਾ ਆਇਆ ਹੋਇਆ, ਮੈਨੂੰ ਆਇਆ ਸੀਗਾ ਡਾਕਟਰ ਹਰਜੋਤ ਸਿੰਘ
ਉਹਨਾਂ ਦਾ, ਮੈਨੂੰ ਵੀ ਆਇਆ ਸੀ ਕੁਝ ਦਿਨ ਹੋਏ ਆ, ਪਰ ਮੈਂ ਤੇ ਇੰਨਾ ਧਿਆਨ ਨਹੀਂ ਦਿੱਤਾ ਵੀ ਮੈਨੂੰ ਕਿਹੜਾ ਲੱਭਣਾ ਹੈ, ਯੰਗ ਪੜਾਂਗਾ ਜੇ।
ਹਾਂਜੀ ਠੀਕ ਠੀਕ ਹੈ ਚਲੋ। ਐਨੀਵੇ ਧੰਨ ਰਾਏ ਜੀ ਗਲੋਬਲ ਰੀਅਲ ਇਸਟੇਟ ਵਾਲੇ ਜੁੜੇ ਨੇ ਸਾਡੇ ਨਾਲ ਸਿਡਨੀ ਤੋਂ, ਬਹੁਤ ਹੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ ਭਾਅ ਜੀ। ਅਤੇ ਹਰਕੀਰਤ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਤਾਇਆ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸੁਖਜੀਤ ਸਿੰਘ
ਧੰਨਵਾਦ ਰਾਏ ਜਿਹੜੇ ਨੇ ਇਹਨਾਂ ਦਾ ਮੇਰੀ ਸਾਂਝ ਆ। ਇਹਨਾਂ ਦੇ ਸਹੁਰੇ ਪੁਤਲੀ ਘਰ ਅੰਮ੍ਰਿਤਸਰ ਦੇ ਵਿੱਚ ਨੇ,
ਤੇ
ਪੁਤਲੀ ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਗੁਰਦੁਆਰਾ ਸਾਹਿਬ, ਉੱਥੇ ਮੈਂ ਬਤੌਰ ਰਾਗੀ 1960 ਦੇ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਸੀ।
ਮੈਂ ਇਹ ਤਾਂ ਚਲੋ ਵਧੀਆ ਗੱਲ, ਮੈਂ ਸੋਚਿਆ ਤੁਸੀਂ ਇਹਨਾਂ ਦੇ ਗਲੋਬਲ ਰੀਅਲ ਇਸਟੇਟ 'ਚ ਕਿਤੇ ਸਾਂਝ ਪਾਈ ਹੋਈ ਆ ਪਾਰਟਨਰਸ਼ਿਪ, ਮੈਂ ਕਿਹਾ ਇਹਨਾਂ ਨੂੰ ਵੀ ਨਿਊਜ਼ ਹੀ ਹੋਣੀ ਆ, ਮੈਂ ਤਾਂ ਪਹਿਲੀ ਵਾਰੀ ਸੁਣਿਆ ਤਾਏ ਨਾਲ ਮੇਰੀ ਸਾਂਝ ਆ। ਤੇ ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਇਨਫੋਰਮੇਟਿਵ ਐਂਡ ਕੰਸਟਰਕਟਿਵ ਟਾਕ, ਵਾਰ ਇਜ਼ ਬੈਡ ਫੋਰ ਵਿਨਰਸ ਔਰ ਲੂਜ਼ਰਸ, ਇਟਸ ਅ ਵਾਰ ਆਫ ਈਗੋਜ਼ ਐਂਡ ਬਿਜ਼ਨਸ ਆਫ ਆਮ ਸੈਲਰਸ। ਬਿਲਕੁਲ ਸਹੀ ਗੱਲ ਹੈ ਜੀ। ਅਤੇ ਮਨਿੰਦਰਜੀਤ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਟਾਰਨੈਟ ਤੋਂ, ਅਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀਆਂ ਨੂੰ। ਸੋ ਤਾ ਜੀ ਹੁਣ ਆਪਾਂ ਜਾਂਦੇ ਜਾਂਦੇ ਨਾ, ਜਦ ਤੱਕ ਗੁਰਪ੍ਰੀਤ ਗਿੱਲ ਉਹਨਾਂ ਦਾ, ਤੁਹਾਨੂੰ ਮੈਂ 3 ਮਿੰਟ ਵੱਧ ਦੇਵਾਂਗਾ, ਕੰਪਨਸੇਟ ਕਰਾਂਗਾ। ਅਤੇ ਅੱਜ ਮੈਂ ਰਿਪੋਰਟ ਵੀ ਦਿੱਤੀ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ 1971 ਤੋਂ ਬਾਅਦ ਪਹਿਲੀ ਵਾਰੀ 54 ਸਾਲ ਤੋਂ ਬਾਅਦ ਲਾਈਟਾਂ ਵਜਾਈਆਂ ਗਈਆਂ ਦਰਬਾਰ ਸਾਹਿਬ ਕੰਪਲੈਕਸ ਦੀਆਂ। ਅਤੇ ਵੈਸੇ ਮੈਂ ਆਪਣੀ ਰਾਏ ਤਾਂ ਦੱਸਤੀ ਸੀ ਵੀ ਜਿੱਦਾਂ ਭਾਈ ਕਹਿੰਦੇ ਨੇ ਉੱਦਾਂ ਕਰਨਾ ਚਾਹੀਦਾ ਆ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਨਹੀਂ ਬਿਲਕੁਲ ਠੀਕ ਆ, ਕਿਉਂਕਿ ਜਦ ਦੇਸ਼ ਨੂੰ ਖਤਰਾ ਆ ਤੇ ਸਾਡਾ ਦਰਬਾਰ ਸਾਹਿਬ, ਸਾਡਾ ਗੁਰਦੁਆਰਾ ਦੇਸ਼ ਦੇ ਅੰਦਰ ਹੀ ਆ ਨਾ, ਸਾਨੂੰ ਕੁਝ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਹਮਲਾਵਰ ਜਾਂ ਜਿਹਦੇ ਨਾਲ ਲੜਾਈ ਹੋ ਰਹੀ ਆ, ਚਾਹੇ ਕਿਸੇ ਦੀ ਵੀ ਗਲਤੀ ਆ, ਇਹ ਨਹੀਂ ਸਾਡਾ ਜਾਂ ਸਾਡੇ ਸਰਕਾਰ ਦੀ ਲੜਾਈ ਹੋ ਗਈ ਆ, ਚਾਹੇ ਉਹਨੇ ਹਮਲਾ ਕਰਤਾ ਕਿਸੇ ਕਾਰਨ, ਚਾਹੇ ਉਹਨੇ ਕਰ ਦਿੱਤਾ, ਤੇ ਉਦੋਂ ਸਾਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਆ। ਸਾਡਾ ਦਰਬਾਰ ਸਾਹਿਬ ਜੀ ਜੋਤ ਅੰਦਰ ਤੇ ਇੱਕ ਪਰਦੇ ਦੇ ਅੰਦਰ ਤੇ ਇੱਕ ਦੇਸੀ ਘਿਓ ਦੀ ਜੋਤ ਜਗਦੀ ਰਹਿੰਦੀ ਆ ਤਕਰੀਬਨ ਸਾਰੇ ਗੁਰਦੁਆਰੇ, ਬਾਬਾ ਦੀਪ ਸਿੰਘ ਸ਼ਹੀਦ ਦੇ ਵੀ, ਦਰਬਾਰ ਸਾਹਿਬ ਵੀ, ਤੇ ਉਹਨੂੰ ਬੰਦ ਰੱਖਣਾ ਚਾਹੀਦਾ। ਜੋ ਹਦਾਇਤ ਆ ਸਰਕਾਰ ਦੇ ਹਿਸਾਬ ਨਾਲ ਆਉਂਦੀਆਂ ਉਹਨਾਂ ਦੀ ਪਾਲਣਾ ਕਰਨੀ ਜਿਹਦੀ, ਮੈਂ ਤੇ ਇਹੋ ਹੀ ਕਹਿ ਸਕਦਾ। ਤੇ ਬਾਕੀ ਕੋਈ ਧਾਰਮਿਕ ਨੁਕਤਾ ਕੱਢ ਕੇ
ਦੇਖੋ ਇਹਦੇ ਵਿੱਚ ਤਾਇਆ ਜੀ, ਇੱਕ ਹੋਰ ਆਪਾਂ ਥੋੜੀ ਹਲਕੀ ਜਿਹੀ ਟਿੱਪਣੀ ਇਹ ਚਾਹੁੰਦੇ ਹਾਂ, ਕਰਨੀ ਚਾਹੁੰਦੇ ਹਾਂ ਕਿ ਜਿਹੜੇ ਧਰਮ ਦੇ ਨਾਂ 'ਤੇ ਬੜੀ ਤੀਲ ਲੱਗ ਰਹੀ ਆ ਦੋਨਾਂ ਪਾਸਿਆਂ ਤੋਂ ਹੀ, ਠੀਕ ਹੈ, ਵੀ ਆਪਾਂ ਇਹ ਜਿਹੜੀ ਗੇਮ ਹੈ ਨਾ, ਮਤਲਬ ਸਿੱਖ ਹੋਏ, ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਜੇ ਆਪਾਂ ਇਹਨੂੰ ਹੁਣ ਇਹਨੂੰ ਛੱਡ ਕੇ ਜਿਹੜੀਆਂ ਦੋਨੋਂ ਪਾਸੇ ਫੌਜਾਂ ਲੜ ਰਹੀਆਂ ਉਹਨਾਂ ਨੂੰ ਲੜਨ ਦਈਏ ਤਾਂ ਜ਼ਿਆਦਾ ਬਿਹਤਰ ਨਹੀਂ ਕਿ ਰਾਦਰ ਦੈਨ ਅਸੀਂ ਇਹ ਕਰ ਦਈਏ, ਆਹ ਸਾਡਾ ਜੀ ਸਿੱਖਾਂ ਨਾਲ ਐਂ ਕਰਤਾ, ਹਿੰਦੂਆਂ ਨਾਲ ਐਂ ਕਰਤਾ, ਤੁਹਾਡੀ ਕੀ ਰਾਏ?
ਮੀਡੀਆ ਹੀ ਕਰ ਰਿਹਾ ਵਾ, ਆਪਾਂ ਦੇਖੋ, ਆਪਾਂ ਤੇ ਕੋਈ ਕਿਸੇ ਪੱਖ ਦੀ ਗੱਲ ਨਹੀਂ ਕਰ ਰਹੇ, ਤੇ ਇਹ ਤੇ ਮੀਡੀਆ ਹੀ ਸਾਨੂੰ ਭੜਕਾ ਰਿਹਾ ਵਾ, ਸਰਕਾਰ ਚਾਹੁੰਦੀ ਆ, ਕਿਉਂਕਿ ਨਾਲ ਇਕੱਲੇ ਹਥਿਆਰ ਵੇਚਣ ਵਾਲੀ ਹੀ ਗੱਲ ਨਹੀਂ, ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਨ੍ਹਾਂ ਲੋਕਾਂ ਦਾ, ਸਵਾਰਥੀ ਲੋਕਾਂ ਦਾ ਸਰਕਾਰਾਂ ਤੇ ਕਬਜ਼ਾ ਆ, ਜਿਨ੍ਹਾਂ ਦੇ ਕੰਟਰੋਲ 'ਚ ਨੇ ਫੌਜਾਂ, ਉਹ ਠਾਹ ਠੂਹ ਕਰਨ ਦਾ ਵਿੱਚ ਹੀ ਉਹਨਾਂ ਨੂੰ ਫਾਇਦਾ ਆ, ਲਾਭ ਆ, ਕਿਉਂਕਿ ਦੇਖੋ ਜੇ ਅਮਨ ਅਮਾਨ ਰਵੇ ਦੋਵੇਂ ਪੰਜਾਬਾਂ ਦੇ, ਪੰਜਾਬੀ ਆਪਸ ਵਿੱਚ ਕਿਵੇਂ ਇੱਕ ਦੂਜੇ ਦੇ ਗਲੇ ਲੱਗ ਕੇ ਗਲੇ ਡੁਬਾਉਂਦੇ ਆ, ਰੋਂਦੇ ਆ, ਜਿਵੇਂ ਵਿਛੜੇ ਭਰਾ ਮਿਲਦੇ ਆ, ਪਿਓ ਪੁੱਤ ਮਿਲਦੇ ਆ, ਕਿਉਂਕਿ ਜਨਤਾ ਮਿਲਣਾ ਚਾਹੁੰਦੀ ਆ, ਪਰ ਜੇ ਜਨਤਾ ਦੇ ਮਗਰ ਜੀ ਲੱਗ ਕੇ ਤੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਕੈਨੇਡਾ ਤੇ ਅਮਰੀਕਾ ਵਰਗਾ ਹੋ ਜਾਵੇ ਜਾਂ ਨੇਪਾਲ ਤੇ ਇੰਡੀਆ ਵਰਗਾ ਹੋ ਜਾਵੇ ਤੇ ਕਿੰਨਾ ਸੁੱਖ ਆ, ਵੀ ਪੰਜਾਬ ਅੰਮ੍ਰਿਤਸਰ ਦੇ ਵਿੱਚ ਕਣਕ ਓਵਰ ਸਪਲਾਈ ਆ, ਨਾਸ਼ ਹੋ ਰਹੀ ਆ, ਲਾਹੌਰ ਦੇ ਵਿੱਚ ਸੁੱਕੇ ਮੇਵੇ ਜਿਹੜੇ ਆ ਫਲ ਉਹ ਬਰਬਾਦ ਹੋ ਰਹੇ ਆ, ਤੇ ਅੰਮ੍ਰਿਤਸਰ ਦੀ ਕਣਕ ਗੁਜਰਾਤ ਰਾਹੀਂ ਜਾ ਕੇ ਕਰਾਤੀ ਜਾ ਕੇ ਤੇ ਫਿਰ ਪਾਕਿਸਤਾਨ ਲਾਹੌਰ ਵਿੱਚ ਆਣ ਕੇ ਵਿਕਦੀ ਹੈ, ਤੇ ਲਾਹੌਰ ਦੇ ਮੇਵੇ ਜਿਹੜੇ ਆ ਉਹ ਕਰਾਚੀ ਤੇ ਆਪਣਾ ਗੁਜਰਾਤ ਬੰਬੇ ਜਾ ਕੇ ਦਿੱਲੀ ਰਾਹੀਂ ਹੋ ਕੇ ਅੰਮ੍ਰਿਤਸਰ ਆਣ ਕੇ ਵਿਕਦੇ ਆ, ਉਹ ਜਿਹੜੇ ਜਿਹੜੇ ਵਪਾਰੀ ਨੇ, ਜੇ ਦੋਵਾਂ ਦੇਸ਼ਾਂ ਦੇਸ਼ ਅਮਨ ਅਮਾਨ ਦਾ ਰਹਿ ਲੈ ਜਾਣ, ਤੇ ਉਹ ਜਿਹੜੇ ਵਪਾਰੀ ਲੋਕ ਨੇ ਜਿਹਨਾਂ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਨੂੰ ਘਾਟਾ ਪੈਂਦਾ। ਸੋ ਇਸ ਲਈ 100-250 ਬੰਦੇ ਮਰਵਾ ਦੇਣੇ, ਦੂਜੇ ਚੌਥੇ ਸਾਲ ਠੂਹ ਠਾ ਇੱਧਰ ਉੱਧਰ ਕਰਵਾ ਦੇਣੀ, ਤੇ ਪਿੰਡ ਬਾਰਡਰ ਦੋਵਾਂ ਪਾਸਿਆਂ ਤੇ ਵਸਦੇ ਪਿੰਡਾਂ ਦਾ ਉਜਾੜਾ ਕਰਨਾ, ਇਹਨਾਂ ਨੂੰ ਉਹਨਾਂ ਨੂੰ ਕੋਈ ਫਰਕ ਨਹੀਂ, ਉਹਨਾਂ ਦਾ ਆਪਣਾ ਜਿਹੜਾ ਆ ਵਪਾਰ ਉਹ 'ਚ ਘਾਟਾ ਨਹੀਂ ਪੈਣਾ ਚਾਹੀਦਾ,
ਉਹ ਸੌਦਾ ਵਿਕਣਾ ਚਾਹੀਦਾ ਹੈ ਉਹਨਾਂ ਦਾ।
ਜਦੋਂ 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 ਉਹ ਫਿਰ ਵਾਧੇ ਦਾ ਪ੍ਰੋਫਿਟ ਦਾ ਲਾਲਚ ਪੈ ਜਾਵੇ, ਤੇ ਉਹ ਫਿਰ ਕਹਿੰਦਾ, ਉਸ ਮਿੱਤਰ ਨੇ, ਵਪਾਰੀ ਨੇ ਗੱਲ ਸੁਣਾਈ ਸੀ ਅੱਧੀ ਕੁ ਸਦੀ ਪਹਿਲਾਂ, ਵੀ ਇੱਕ ਵਪਾਰੀ ਜਿਹੜਾ ਸੀ ਉਹ ਬੜਾ ਅਫਸੋਸ 'ਚ ਬੈਠਾ ਹੋਇਆ ਸੀਗਾ, ਤੇ ਦੂਜਾ ਵਪਾਰੀ ਮਿੱਤਰ ਨੇ ਕਹਿੰਦਾ, ਕਿਵੇਂ ਤੂੰ ਬੈਠਾ, ਵੀ ਕਿਵੇਂ ਕੋਈ ਗਵਾਚ ਗਿਆ ਹੁੰਦਾ? ਕਹਿੰਦਾ, ਦਾ ਕੀ ਦੱਸੀਏ ਯਾਰ, ਆਪਾਂ 50,000 ਦਾ ਘਾਟਾ ਪੈ ਗਿਆ।
ਅੱਛਾ
ਅੱਛਾ, ਵੀ ਤੂੰ ਤਾਂ ਬੜਾ ਸਿਆਣਾ ਸੀਗਾ, ਵੀ ਤੈਨੂੰ ਵਪਾਰ ਦੇ ਵਿੱਚ ਤੂੰ ਕਿਵੇਂ ਘਾਟਾ ਸਹਾਰ ਲਿਆ? ਉਹ ਜੀ ਇਉਂ ਹੋਇਆ ਵੀ ਪਿਛਲੇ ਸਾਲ ਦੀ 2 ਲੱਖ ਪ੍ਰੋਫਿਟ ਹੋਇਆ ਸੀਗਾ, ਐਰਕਾਂ 1.5 ਲੱਖ ਪ੍ਰੋਫਿਟ ਹੀ ਹੋਇਆ, 50,000 ਦਾ ਘਾਟਾ ਪੈ ਗਿਆ। ਸੋ ਉਹ ਹੋਇਆ ਵਪਾਰੀ ਲੋਕ ਉਹ ਘਾਟਾ ਨਹੀਂ ਸੰਭਾਲਦੇ
ਜੀ, ਐਨ ਇਹ ਤਾਂ ਪ੍ਰਤੱਖ ਪਿਛਲੇ ਸਾਲ ਮੇਰੇ ਦੋਸਤ ਨਾਲ ਵੀ ਹੋਈ ਆ। ਉਹ ਕਹਿੰਦਾ ਯਾਰ ਮੂੰਹ ਲਟਕਾਈ ਬੈਠਾ, ਮੈਂ ਕੀ ਹੋਇਆ? ਕਹਿੰਦਾ ਯਾਰ ਘਾਟਾ ਬਹੁਤ ਪੈ ਗਿਆ, ਹੈਂ 1.5 ਲੱਖ ਰੁਪਏ ਦਾ ਘਾਟਾ ਪੈ ਗਿਆ। ਮੈਂ ਕਿਹਾ, ਮੈਂ ਵੀ ਫਿਰ ਉੱਦਾਂ ਦਾ ਮੂੰਹ ਬਣਾਉਣਾ ਹੀ ਪੈਂਦਾ ਜਦੋਂ ਫਿਰ ਇੱਦਾਂ ਹੁੰਦੀ ਹੈ ਨਾ, ਅਤੇ ਮੈਂ ਵੀ ਮੂੰਹ ਲਟਕਾ ਕੇ ਜਿਹਾ ਪੈ ਗਿਆ ਅਤੇ ਬਹਿ ਗਿਆ। ਅਤੇ ਉਹ ਜਾਨੂੰ ਦੁਕਾਨ 'ਤੇ ਉਹਦੇ ਹੋਰ ਜਿਹੜੇ ਕਾਮੇ ਆ ਮੁੰਡੇ, ਸਾਰੇ ਜਾਣਦੇ ਮੁੰਡੇ ਕੁੜੀਆਂ, ਉਹ ਆ ਕੇ, ਭਾਅ ਜੀ ਆਹ ਲਓ ਕੌਫੀ, ਆਹ ਲਓ। ਮੈਂ ਕਿਹਾ ਯਾਰ ਇਹਨੂੰ ਘਾਟਾ ਪਿਆ? ਉਹ ਜਾਣਦੇ ਉਹ ਕਹਿੰਦੇ, ਭਾਅ ਜੀ ਘਾਟਾ ਪਿਆ, ਡਰਾਮਾ ਕਰਦਾ। ਕਹਿੰਦਾ ਕਹਿੰਦਾ 8 ਲੱਖ ਦੀ ਸੇਲ ਹੋਣੀ ਸੀਗੀ, ਹੈ ਨਾ, ਅਤੇ 6.5 ਦੀ ਹੋਈ ਆ, ਮਤਲਬ 6.5 ਬਣ ਗਿਆ ਆ, ਵੀ 8 ਲੱਖ ਐਕਸਪੈਕਟ ਕਰਦਾ ਸੀਗਾ, ਉਹ ਘਾਟਾ ਗਿਣੀ ਜਾਂਦਾ, ਜਿਹੜੇ 6.5 ਬਣਿਆ ਉਹ ਨਹੀਂ ਦੱਸਦਾ। ਉਹ ਮੈਂ ਕਿਹਾ ਜਾਣ ਦਿਓ। ਅਤੇ ਉਹ ਉਹਦੀ ਗੱਲ ਫਿਰ ਸੁਣਾਉਂਦੇ ਸੀ, ਉਹਨੇ ਕੱਢ ਕੇ ਮੈਨੂੰ ਲਾਇਸੈਂਸ ਦਿਖਾਲਣ ਲੱਗ ਪਿਆ। ਮੈਂ ਕਿਹਾ ਇਹ ਕਾਹਦਾ? ਕਹਿੰਦਾ ਦੇਖ ਤਾਂ ਸਹੀ, ਉਹਦੇ ਪਰ ਲਿਖਿਆ ਰਿਵੋਲਵਰ ਦਾ ਲਾਇਸੈਂਸ ਨੰਬਰ ਲਿਖਿਆ, ਸੀਰੀਅਲ ਨੰਬਰ ਲਿਖਿਆ। ਮੈਂ ਕਿਹਾ ਉਹ ਤੇਰੇ ਕੋਲ ਹੈਗਾ? ਹਾਂਜੀ ਹੈਗਾ। ਮੈਂ ਕਿਹਾ ਅੱਛਾ, ਇਹ ਕੱਲ੍ਹ ਰੱਖਿਆ? ਕਹਿੰਦਾ ਸੋਨੇ ਦੀ ਦੁਕਾਨ ਹੈ, ਕਹਿੰਦਾ ਇੱਥੇ ਕੋਈ ਲੁੱਟ ਖੋ ਹੋ ਜਾਵੇ, ਕਹਿੰਦਾ ਵੀ ਆਪਾਂ ਰੱਖਿਆ। ਮੈਂ ਕਿਹਾ ਅੱਛਾ ਦਿਖਾ ਤਾ। ਨਹੀਂ ਨਹੀਂ ਦਿਖਾਉਣਾ ਨਹੀਂ, ਕਹਿੰਦਾ ਦਿਖਾਉਣਾ ਨਹੀਂ ਉਹ। ਮੈਂ ਕਿਹਾ ਹੈਗਾ ਹੈ? ਕਹਿੰਦੇ ਹਾਂ ਹੈਗਾ। ਮੈਂ ਕਿਹਾ ਵੀ ਕਿੰਨੇ ਰੌਂਦ ਕਿੰਨੇ ਆ? ਭਾਅ ਜੀ ਲੈ ਰੌਂਦ, ਰੌਂਦ ਕੱਲੇ ਪਾਉਣੇ ਆ? ਮੈਂ ਕਿਹਾ ਰੌਂਦ ਨਹੀਂ ਪਾਉਣੇ, ਤਾਂ ਕੰਮ ਕੇ ਇਹ ਕੰਮ ਕਿਹੜੇ ਆਉਣਾ? ਕਹਿੰਦਾ ਕਹਿੰਦਾ ਰੌਂਦ ਨਹੀਂ, ਕਹਿੰਦਾ ਖਾਲੀ ਆ। ਮੈਂ ਕਿਹਾ ਖਾਲੀ ਦਾ ਮਤਲਬ ਕੀ ਹੋਇਆ? ਵੀ ਜੇ ਤੈਨੂੰ ਚਲਾਉਣਾ ਪੈ ਜਾਵੇ? ਨਾ ਨਾ, ਕਹਿੰਦਾ ਚਲਾਉਣਾ ਥੋੜ੍ਹਾ ਹੋਇਆ, ਦਿਖਾਲਣ ਵਾਸਤੇ ਆ। ਅਤੇ ਮੈਂ ਕਿਹਾ ਵੀ ਜੇ ਉਹ ਫਿਰ ਤੇ ਤੋਂ ਖੋਲਣ? ਕਹਿੰਦਾ ਬਸ ਬਸ ਹੁਣ ਸਮਝਿਆ। ਕਹਿੰਦਾ ਖੋ ਕੇ ਉਹਨੀ ਮੇਰੇ ਗੋਲੀ ਮਾਰਤੀ, ਤਾਂ ਫਿਰ ਕੌਣ ਜ਼ਿੰਮੇਵਾਰ?
ਚੱਲ ਉਹ ਉੱਥੇ ਆਈ ਹੈ ਹੁਣ, ਤੁਸੀਂ ਇੱਕ ਵਿਚਾਰਨ ਵਾਲੀ ਗੱਲ ਆ, ਵੀ ਜਦੋਂ ਵੀ ਠੂਹ ਠਾਹ ਹੁੰਦੀ ਆ ਬਾਰਡਰ ਤੇ ਪਾਕਿਸਤਾਨ ਹਿੰਦੁਸਤਾਨ ਦੀ, ਤੇ ਉਹ ਪੰਜਾਬ ਤੇ ਕਿਉਂ ਹੁੰਦੀ ਆ? ਇਹ ਜੰਗ ਦੋਵਾਂ ਪੰਜਾਬਾਂ ਦੇ ਵਿੱਚ ਹੀ ਕਿਉਂ ਲੜਿਆ ਜਾਂਦਾ ਹੈ? ਬਾਰਡਰ ਤੇ ਪੰਜਾਬ ਨਾਲੋਂ ਕਿ ਜੰਮੂ ਕਸ਼ਮੀਰ ਦਾ ਕਿੰਨਾ ਲੰਮਾ ਬਾਰਡਰ ਆ, ਰਾਜਸਥਾਨ ਦਾ ਕਿੰਨਾ ਲੰਮਾ ਬਾਰਡਰ ਆ, ਗੁਜਰਾਤ ਦਾ ਕਿੰਨਾ ਲੰਮਾ ਬਾਰਡਰ ਆ, ਗੁਜਰਾਤ ਤੇ ਰਾਜਸਥਾਨ ਤੇ ਕਸ਼ਮੀਰ ਤੇ ਲੜਾਈ ਨਹੀਂ ਹੁੰਦੀ, ਪੰਜਾਬ ਤੇ ਲੜਾਈ ਹੁੰਦੀ ਆ, ਦੋਵਾਂ ਪੰਜਾਬਾਂ ਤੇ। ਯਾਨੀ ਪੰਜਾਬੀਆਂ ਨੂੰ ਤਬਾਹ ਕਰੋ, ਇਹਨਾਂ ਨੂੰ ਨਾ ਉੱਠਣ ਦਿਓ।
ਨਹੀਂ ਹੋ ਸਕਦਾ ਪੰਜਾਬੀ ਇੱਦਾਂ ਦੇ ਹੋਣ ਤਾਂ ਜੀ ਦੋਨੋਂ ਪਾਸੇ, ਮਤਲਬ ਇਹ ਵੀ ਗੱਲ ਵਾਚਣੀ ਬਣਦੀ ਆ ਵੀ ਹੋ ਸਕਦਾ ਪੰਜਾਬੀ ਜਿਹੜੇ ਲੜਾਕੀ ਕੌਮ ਹੈ ਪੰਜਾਬੀ ਲੜਦੇ ਆ, ਪੰਜਾਬੀ ਪੰਜਾਬੀ ਹੋਣ ਇਹੋ ਜਿਹੇ ਕੰਮ ਕਰਨ ਵਾਲੇ। ਪਰ ਮੈਂ ਤੁਹਾਨੂੰ ਦੱਸਾਂ, ਦੋਨੋਂ ਪਾਸੇ ਨਾ, ਦੋਨੋਂ ਪਾਸਿਆਂ ਦੀ ਗੱਲ ਹੈ ਕਿ ਮਤਲਬ ਇਲਤੀ ਟਾਈਪ ਜਿਹੜੇ ਬੰਦੇ ਨੇ ਉਹ ਤਾਂ ਹੈਗੇ ਨੇ, ਇਹਦੇ 'ਚ ਕੋਈ ਡਾਊਟ ਨਹੀਂ ਹੈਗੀ, ਉਹਨਾਂ ਕਰਕੇ ਲੜਾਈ ਹੁੰਦੀ ਆ, ਉਹ ਫਿਰ ਆਪਣਾ ਏਜੰਡਾ। ਦੂਜੇ ਪਾਸੇ ਜਿਹੜੀ ਚੱਕ ਹੈ ਇੱਕ ਦੂਜੇ ਦੇਸ਼ਾਂ ਦੀ ਚੱਕ ਹੈ, ਉਹ ਵੀ ਮਰਵਾ ਲੈਂਦੀ ਆ, ਉਹਨਾਂ ਦੇ ਹਿਡਨ ਏਜੰਡੇ ਆ, ਉਹਨੀ ਹਥਿਆਰ ਵੇਚਣੇ ਆ, ਉਹ ਲੜਾਈ ਛੇੜ ਲਓ ਇਹ ਤੁਹਾਨੂੰ ਪੈਸੇ ਦੇਵਾਂਗੇ, ਪੈਸੇ ਦੇ ਕੇ ਲੜਾਈ ਸ਼ੁਰੂ ਕਰਵਾ ਲੈਂਦੇ ਨੇ, ਪੈਸੇ ਲੈ ਕੇ ਲੜਾਈ ਸ਼ੁਰੂ ਕਰਵਾ ਲੈਂਦੇ ਨੇ। ਸੋ ਇਹੋ ਜਿਹਾ ਜਿਹੜੇ ਕੰਮ ਹੈ ਨਾ, ਇਹ ਇਲਤਾਲੇ, ਇਹ ਗੁਆਂਢੀ ਵੀ ਇੱਦਾਂ ਹੁੰਦੇ, ਆਂਢ ਗੁਆਂਢ ਵੀ ਲੋਕ ਇੱਦਾਂ ਕਰਦੇ ਆ, ਇੱਕ ਦੂਜੇ ਨੂੰ ਲੜਾਉਂਦੇ ਆ, ਗੁਆਂਢੀਆਂ ਨੂੰ ਤੀਆ ਬੰਦਾ ਲੜਾਈ ਜਾਂਦਾ ਆ ਕੇ। ਖੈਰ ਤਾਂ
ਲੋਕ ਬੋਲੇ, ਲੋਕ ਬੋਲੀ ਵੀ ਹੈ ਨਾ, ਲਾਈ ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਨਾ ਹੋਵੇ।
ਠੀਕ ਹੈ ਠੀਕ ਹੈ ਤਾਇਆ ਜੀ,
ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਨਾ।
ਹੁਣ ਦੇਖੋ ਆਪਾਂ 5 ਮਿੰਟ ਵੱਧ ਤੁਹਾਨੂੰ ਅਲੋਟ ਕਰਤੇ ਗੁਰਪ੍ਰੀਤ ਗਿੱਲ ਨੇ, ਤੇ ਉਹ ਵੀ ਹੁਣ ਛੇਤੀ ਆਉਂਦਾ ਹੋਣਾ, ਤੇ
ਪੱਗ ਨੀ ਬੱਜਦੇ, ਬੱਜ ਰਹੀ ਹੋਣੀ ਨਾ, ਤੇ ਇਹਦਾ ਮਤਲਬ ਉਹ ਮਜਬੂਰੀ ਚ ਲੇਟ ਹੋ ਰਿਹਾ, ਤੁਸੀਂ ਮਜਬੂਰੀ ਚ ਮੈਨੂੰ ਟਾਈਮ ਦੇ ਰਹੇ ਹੋ ਤੇ ਨਾਲ ਉੱਤੇ ਆਸਾਨ ਕਰ ਰਹੇ ਹੋ।
ਬਸ ਬਸ
ਆ ਗਿਆ, ਅਗਲੇ ਅਗਲੇ ਪ੍ਰੋਗਰਾਮ ਤੇ 2 ਮਿੰਟ ਘਟਾ ਲਏ ਜਾਣੇ ਦੇ,
ਤਾਇਆ ਤਾਇਆ ਹੋਤਾ ਹੈ। ਠੀਕ ਹੈ ਤਾਇਆ ਜੀ, ਆਪਾਂ ਲਈਏ ਇਜਾਜ਼ਤ, ਤੇ ਗੁਰਪ੍ਰੀਤ ਨੂੰ ਵੀ ਫਿਰ ਆਪਾਂ ਇਨਵਾਈਟ ਕਰਨਾ, ਤੇ ਉਹ ਵੀ ਆਪਾਂ ਗੱਲਾਂ ਜਾਰੀ ਰੱਖਣੀਆਂ।
ਤੇ ਮੈਂ ਤੇ ਪਿਛਲੇ ਪਿਛਲੇ ਸ਼ਨਿਚਰਵਾਰ ਨਾ ਪ੍ਰੋਗਰਾਮ ਚ ਗਲਤੀ ਨਾਲ ਪਹਿਲਾਂ ਲਾ ਲਿਆ ਤੁਹਾਡਾ ਪ੍ਰੋਗਰਾਮ, ਉਹ ਹੀ ਮੈਂ ਸੁਣ ਲਿਆ, ਤੇ ਫਿਰ ਬਾਅਦ ਦੇ ਵਿੱਚ ਗੁਰਪ੍ਰੀਤ ਵਾਲਾ ਸੁਣ ਲਿਆ। ਮੈਂ ਕਿਹਾ ਵੀ ਯਾਰ ਅਗਲੀ ਪੀੜ੍ਹੀ ਵਾਲੇ ਨੌਜਵਾਨ ਇਹ ਇੰਨੀ ਉੱਚ ਪਾਏ ਦੀ, ਇੰਨੀਆਂ ਸਮਝਦਾਰੀ, ਇੰਨੀਆਂ ਗੱਲਾਂ ਕਰ ਰਹੇ ਆ, ਤੇ ਮੈਨੂੰ ਵਿੱਚ ਦੋਵਾਂ ਦੇ ਸੈਂਡਵਿਚ ਬਣਾ ਕੇ ਜਿਵੇਂ ਐਵੇਂ ਉਹ ਕੀ ਉਹਨੂੰ ਕਹਿੰਦੇ ਨੇ, ਆਪਾਂ ਗੱਪਾਂ ਗੁੱਪਾਂ ਮਾਰ ਕੇ ਇੱਧਰਲੀ ਉਰਲੀਆਂ ਪਰਲੀਆਂ ਮਾਰ ਕੇ ਹੀ ਡੰਗ ਸਾਰ ਲੈਂਦੇ ਹਾਂ, ਘੰਟਾ ਪੌਣਾ ਘੰਟਾ।
ਨਹੀਂ ਨਹੀਂ
ਤੇ ਮੈਨੂੰ ਸਗੋਂ ਸ਼ਰਮਿੰਦਗੀ, ਤੇ ਤੁਸੀਂ ਅੱਜ ਉਹ ਪਾਣੀ ਪਾ ਤਾ, ਕਹਿੰਦਾ ਵੀ ਤੁਸੀਂ ਆਉਣ ਨਾ ਕਰਿਆ ਕਰੋ, ਸਾਡੇ ਤੇ ਬੋਝ ਪੈਂਦਾ।
ਤੁਸੀਂ ਫੇਸਬੁੱਕ ਤੇ ਦੇਖਿਆ ਕਰੋ ਤਾਇਆ ਜੀ, ਲਾਈਵ ਦੇ ਵਿੱਚ ਨਾ ਤੁਸੀਂ ਤੁਸੀਂ ਮੈਨੂੰ ਏਦਾਂ ਲੱਗਦਾ ਰਹਿੰਦਾ ਜਿੱਦਾਂ ਨਾ ਫਿਰ ਤੁਸੀਂ ਵਿੱਚ ਆ ਕੇ ਖੁੰਝੇ ਨੀ ਬੈਠੇ ਰਹਿੰਦੇ, ਸਾਡੇ ਵੱਲ ਨੂੰ ਦੇਖਦੇ ਰਹਿੰਦੇ, ਮੈਨੂੰ ਏਦਾਂ ਲੱਗਦਾ ਰਹਿੰਦਾ ਵੀ ਤਾਇਆ ਸਾਡੇ ਤੇ ਗਹਿਰੀ ਨਿਗਾਹ ਰੱਖ ਰਿਹਾ ਵੀ, ਮਤਲਬ ਪਤਾ ਨੀ।
ਮੈਂ ਤੇ ਬੜਾ ਖੁਸ਼ ਸੀਗਾ ਹਫ਼ਤੇ ਦਾ ਵੀ ਮੈਂ ਵਾਹ, ਕੋਈ ਗਲਤੀ ਨਾ ਹੀ, ਮੈਨੂੰ ਨੀ ਆਉਣ ਆਉਣ ਕਰਨਾ ਆਉਂਦਾ, ਉਹ ਕਿਤੇ ਗਲਤੀ ਨਾਲ ਹੀ ਹੋ ਗਿਆ, ਗਲਤੀ ਨਾਲ ਵੀ ਕਈ ਵਾਰੀ ਦਰੁਸਤੀ ਹੋ ਜਾਂਦੀ ਹੈ।
ਮੈਨੂੰ ਨਾ ਏਦਾਂ ਲੱਗਦਾ ਰਿਹਾ, ਏਦਾਂ ਲੱਗਦਾ ਰਹਿੰਦਾ ਜਿੱਦਾਂ ਇੱਕ ਬਾਪ ਜਾਂ ਆਪਣਾ ਵੱਡਾ ਬਜ਼ੁਰਗ ਨਿਆਣਿਆਂ ਨੂੰ ਹੋਮਵਰਕ ਨਹੀਂ ਕਰਾਉਂਦਾ ਹੁੰਦਾ, ਅਤੇ ਉਹ ਹੋਮਵਰਕ ਕਰਦੇ ਹੁੰਦੇ ਤਾਂ ਉਹ ਪਿੱਛੇ ਬੈਠਾ ਆਪਣੀ ਕਿਤਾਬ ਪੜ੍ਹਦਾ ਰਹਿੰਦਾ, ਅਤੇ ਉਹ ਨਿਆਣਿਆਂ ਨੂੰ ਇੱਦਾਂ ਡਰ ਲੱਗਦਾ ਰਹਿੰਦਾ ਕਿਤੇ ਲੈ ਵੀ ਵਗਾ ਕੇ ਚੱਪਲ ਆਈ ਕੇ ਆਈ ਹੁਣ, ਹੈ ਨਾ। ਇਸ ਕਰਕੇ ਨਾ ਤੁਹਾਡਾ ਜਿਹੜਾ ਸਟੂਡੀਓ ਦੇ ਵਿੱਚ ਲੁਕ ਕੇ ਬੈਠਣਾ ਸਾਡੇ ਲਈ ਥੋੜ੍ਹਾ ਜਿਹਾ ਮਤਲਬ ਅਨਕੰਫਰਟੇਬਲ ਹੋ ਜਾਂਦਾ। ਠੀਕ ਹੈ ਤਾਇਆ ਜੀ, ਲਈਏ ਇਜਾਜ਼ਤ ਫਿਰ।
ਓਕੇ
ਠੀਕ
ਹੈ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਧੰਨਵਾਦ ਤਾਇਆ ਜੀ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਸਿਡਨੀ ਵਾਲੇ, ਅਤੇ ਮੈਂ ਗੁਰਪ੍ਰੀਤ ਗਿੱਲ ਨੂੰ ਬੇਨਤੀ ਕਰਦਾ ਕਿ ਕੈਨਬਰਾ ਦੀ ਧਰਤੀ ਤੋਂ ਜਿੱਥੋਂ ਵੀ ਤੁਸੀਂ ਇਸ ਵੇਲੇ ਬੈਠੇ ਹੋ, ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਤਿਆਰ ਹੋ ਰਹੇ ਹੋ, ਛੇਤੀ ਤੋਂ ਛੇਤੀ ਸਟੂਡੀਓ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸਾਰੇ ਸਰੋਤੇ, ਸਾਰੇ ਦਰਸ਼ਕ ਤੁਹਾਨੂੰ ਸੁਣਨ ਅਤੇ ਦੇਖਣ ਦੇ ਲਈ ਉਤਸੁਕ ਹਨ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਸੋ ਇਹ ਪਬਲਿਕ ਸਪੀਕਰਾਂ ਦੇ ਉੱਤੇ, ਪਿੰਡਾਂ ਦੇ ਵਿੱਚ ਗੁਰਦੁਆਰੇ ਸਪੀਕਰਾਂ ਦੇ ਉੱਤੇ ਇਹੋ ਜਿਹੀਆਂ ਬੇਨਤੀਆਂ ਹੁੰਦੀਆਂ ਸਨ। ਧੰਨ ਰਾਏ ਜੀ ਕਹਿੰਦੇ ਨੇ ਕਿ ਗੁੱਡ ਮੈਮਰੀ, ਹਾਂਜੀ ਤਾਇਆ ਜੀ ਦੀ, ਉਹ ਸਹੁਰਿਆਂ ਦੀ ਗੱਲ ਕੀਤੀ ਸੀ ਨਾ, ਤਾਂ ਅਮਰਜੀਤ ਸੋਹੋਤਾ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ। ਗੁਰਿੰਦਰ ਸਿੰਘ ਵਰਜੀਨੀ ਵਾਲੇ ਨੇ ਇੱਕ ਤਸਵੀਰ ਭੇਜੀ ਹੈ ਜਿਹੜੀ ਦੱਸ ਰਹੀ ਹੈ ਕਿ ਵਾਰ ਜ਼ੋਨ ਅਤੇ ਵਪਾਰ ਜ਼ੋਨ, ਪੰਜਾਬ ਜਿਹੜਾ ਵਾਰ ਜ਼ੋਨ ਹੈ, ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਕਿਹਾ ਸੀਗਾ ਕਿ ਯੁਗਾਂ ਜਗੰਤਰਾਂ ਤੋਂ ਇਹ ਧਰਤੀ ਜਿਹੜੀ ਆ ਇਹ ਜੰਗਾਂ ਯੁੱਧਾਂ ਦੇ ਨਾਲ ਜੂਝ ਰਹੀ ਆ, ਇਹਦੇ ਕਈ ਕਾਰਨ ਨੇ, ਆਪਾਂ ਉਹ ਵੀ ਡਿਸਕਸ ਕੀਤਾ ਸੀਗਾ। ਅਤੇ ਵਪਾਰ ਜਿਹੜਾ ਆ, ਵਪਾਰ ਹੁਣ ਉੱਧਰੋਂ ਕਰ ਰਹੇ ਨੇ ਕਰਾਚੀ 'ਚੋਂ ਜਾਂ ਬਾਈ ਸੀ ਪੋਰਟਸ, ਹੈ ਨਾ, ਇਹ ਕਿੰਨੀ ਕੁ ਦੇਰ ਚੱਲਦਾ ਆ, ਸਮੀਕਰਨ ਬਦਲਦੇ ਹਾਂ ਤਾਂ ਕੋਈ ਟਾਈਮ ਨਹੀਂ ਲੱਗਦਾ, 5-10 ਸਾਲਾਂ 'ਚ ਇੱਧਰ ਉੱਧਰ ਹੋ ਜਾਂਦਾ ਸਾਰਾ ਕੁਝ। ਹੁਣ ਮੰਨ ਲਓ ਇੱਕ ਇਸ ਜੰਗ ਦੇ ਵਿੱਚ ਆਪਾਂ ਪੋਜ਼ਿਟਿਵ ਚਿਤਵਨ ਕਰੀਏ, ਚਿਤਵਨੀ ਕਰੀਏ ਕਿ ਹੋ ਸਕਦਾ ਲੜਾਈ ਤੋਂ ਬਾਅਦ ਕੋਈ ਇਹੋ ਜਿਹੇ ਹਾਲਾਤ ਹੋ ਜਾਣ ਕਿ ਦੋਨਾਂ ਸਾਈਡਾਂ ਨੂੰ ਅਕਲ ਆ ਜਾਵੇ ਅਤੇ ਆਪਸ ਦੇ ਵਿੱਚ ਬਾਰਡਰ ਖੁੱਲ੍ਹ ਜਾਣ। ਅਤੇ ਉੱਧਰ ਮੈਂ ਬਾਰਡਰ 'ਤੇ ਦੇਖਿਆ ਸੀਗਾ ਕਿ 30,000 ਬੰਦਾ ਜਿਹੜਾ ਬੇਰੁਜ਼ਗਾਰ ਬੈਠਾ ਆ, ਜਿਹੜਾ ਕਿ ਵਾਹਗਾ ਬਾਰਡਰ ਦੇ ਉੱਤੇ ਟਰੇਡ ਸੈਂਟਰ ਹੈ ਉੱਧਰਲੇ ਪਾਸੇ, ਅਤੇ ਇੱਧਰਲੇ ਪਾਸੇ ਵੀ ਖਾਲੀ ਪਿਆ ਆ। ਇੱਧਰਲੇ ਪਿੰਡਾਂ ਵਾਲਿਆਂ ਨੂੰ ਵੀ ਜੋਬਾਂ ਮਿਲ ਜਾਣਗੀਆਂ, 25-30 ਹਜ਼ਾਰ ਇੱਧਰ ਬੰਦਾ ਕੰਮ ਲੱਗ ਜਾਏਗਾ, 25-30 ਹਜ਼ਾਰ ਉੱਧਰ ਲੱਗ ਜਾਏਗਾ। ਸੋ ਫਿਰ ਬਾਕੀ ਸ਼ਹਿਰਾਂ ਦੇ ਵਿੱਚ ਕਿਸਾਨਾਂ ਦਾ ਮਾਲ ਜਿਹੜਾ ਇੱਧਰੋਂ ਉੱਧਰ ਜਾਣ ਲੱਗ ਜਾਏਗਾ, ਉੱਧਰੋਂ ਮੇਵਾ ਇੱਧਰ ਆਉਣ ਲੱਗ ਜਾਏਗਾ। ਸੋ ਜੇ ਇਹ ਟ੍ਰੇਡ ਜਿਹੜਾ ਆ ਉਹ ਚੱਲਣ ਲੱਗ ਜਾਏ ਤਾਂ ਲੋਕ ਆਪਸ 'ਚ ਜੁੜ ਜਾਣ, ਇਹੀ ਅਰਦਾਸ ਕਰਦੇ ਹਾਂ। ਅਤੇ ਇਹਨਾਂ ਨੂੰ ਅਕਲ ਆ ਜਾਵੇ ਦੋਨਾਂ ਪਾਸਿਆਂ ਨੂੰ ਕਿ ਕਿਸੇ ਦੀ ਚੱਕ ਦੇ ਵਿੱਚ ਆ ਕੇ ਕਿਉਂ ਲੜਾਈ ਸ਼ੁਰੂ ਕਰਨੀ ਹੈ, ਕਿਉਂ ਆਪਸ 'ਚ ਬੰਦੇ ਮਾਰੀ ਜਾਂਦੇ ਹੋ, ਕਿਉਂ ਤੁਸੀਂ ਆਪਣਾ ਟ੍ਰੇਡ ਬੰਦ ਕਰੀ ਜਾਂਦੇ ਹੋ, ਗੁਲਾਮੀ ਦੇ ਹਾਲਾਤ ਬਣਾਏ ਪਏ ਨੇ ਤੁਸੀਂ, ਹੈ ਨਾ। ਅਤੇ ਇਸ ਕਰਕੇ ਆਪਣੇ ਆਪਣੇ ਦੇਸ਼ ਵੱਲ ਧਿਆਨ ਦੇਣ ਦੋਨੋਂ ਦੇਸ਼। ਉਹ ਪਾਕਿਸਤਾਨ ਆਪਣਾ ਮੁਬਾਰਕ, ਉਹਨਾਂ ਨੂੰ ਕਿੰਨੇ ਰਿਸੋਰਸਿਸ ਆ, ਕਿੰਨੀਆਂ ਨਹਿਰਾਂ ਨੇ, ਕਿੰਨੇ ਲੋਕ ਨੇ, ਕੰਮੇ ਲੋਕ ਨੇ, ਇੱਦਾਂ ਹੀ ਇੱਧਰ ਵਾਲੇ ਲੋਕ ਨੇ। ਸੋ ਆਪਣੇ ਕੰਮ ਵੱਲ ਧਿਆਨ ਦੇਣ। ਕਸ਼ਮੀਰ ਵਾਲੇ ਆਪਸ 'ਚ ਲੜੀ ਜਾਣ, ਉੱਥੇ ਲੜਨਾ ਨਹੀਂ, ਅੱਧਾ ਤੁਹਾਡੇ ਕੋਲ, ਅੱਧਾ ਉਹਨਾਂ ਕੋਲ, ਕੰਮ ਆਰਾਮ ਨਾਲ, ਕੰਮ ਖਤਮ, ਹੈ ਨਾ। ਅਤੇ ਇਹ ਜਿਹੜਾ ਨੈਰੇਟਿਵ ਹੈ ਕਿਸੇ ਦੇ ਕਹੇ ਕਹਾਏ 'ਤੇ ਰੌਲਾ ਪਾਈ ਜਾਣਾ ਜੀ ਉਹ ਉਹ ਇੱਦਾਂ ਆ, ਉਹ ਇੱਦਾਂ, ਇਹਦੇ ਪਿੱਛੇ ਜਿਹੜੀ ਮਨਸ਼ਾ ਇੱਕ ਹੋਰ ਵੀ ਹੈ ਨਾ, ਇਹਦੇ ਵਿੱਚ ਧਰਮ ਦੀ ਕਨਵਰਜਨ ਦੀ ਵੀ ਪ੍ਰੋਬਲਮ ਆਈ ਜਾਂਦੀ ਹੈ ਨਾ, ਕਿ ਅਸੀਂ ਇੱਕ ਏਜੰਡਾ ਆ ਪਿੱਛੋਂ, ਮਤਲਬ ਅਸੀਂ ਇਹ ਇਸਲਾਮ ਬਣਾਉਣਾ ਸਾਰਿਆਂ ਨੂੰ, ਮਤਲਬ ਇਸਲਾਮਿਕ ਕਨਵਰਜਨਾਂ ਕਰਨੀਆਂ ਨੇ, ਵੀ ਇਸਲਾਮ ਹੀ ਹੋਣਾ ਚਾਹੀਦਾ ਸਾਰੇ ਪਾਸੇ, ਠੀਕ ਹੈ। ਇੱਧਰ ਵੀ ਹੁਣ ਨੈਸ਼ਨਲਿਸਟ ਇਹੀ ਕਹਿੰਦੇ ਨੇ ਕਿ ਜੀ ਆਪਾਂ ਇੱਕੋ ਹੀ ਧਰਮ ਰੱਖਣਾ ਜੀ। ਸੋ ਇਸ ਕਰਕੇ ਇਹ ਪੋਸੀਬਲ ਨਹੀਂ ਹੈਗਾ, ਇਹ ਹੋ ਨਹੀਂ ਸਕਦਾ, ਇਹ ਹੋਣਾ ਨਹੀਂ ਹੈਗਾ। ਬੜੇ ਤਜਰਬੇ ਹੋਏ ਨੇ, ਬੜੇ ਲੋਕ ਖਤਮ ਹੋਏ ਨੇ, ਘਾਣ ਹੋਏ ਨੇ, ਇੱਦਾਂ ਇਸ ਧਰਤੀ 'ਤੇ ਇਹ ਹੋਣਾ ਹੀ ਨਹੀਂ ਹੈਗਾ। ਇਹ ਗਲਤ ਪੋਲਿਸੀਆਂ ਜਿਹੜੀਆਂ ਨੇ, ਗਲਤ ਆਈਡੀਓਲੋਜੀਜ਼ ਚੱਕੀ ਫਿਰਦੇ ਨੇ ਲੋਕ। ਜਿਹੜੀ ਨਾ ਆਪਾਂ ਜਦ ਪੁਰਾਣੀ ਇਤਿਹਾਸ ਪੜ੍ਹੀਏ, ਸਾਰਾ ਕੁਛ ਡੀਪ 'ਚ ਪੜ੍ਹੀਏ, ਤਾਂ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਹਿੰਦ ਦੀ ਜਿਹੜੀ ਸਿਵਲਾਈਜੇਸ਼ਨ ਹੈ, ਉਹਦੇ ਵਿੱਚ ਲੋਕ ਵੱਖ ਵੱਖ ਮਨੌਤਾਂ ਦੇ ਰਹੇ ਨੇ। ਪੁਰਾਣੀ ਖੁਦਾਈ ਹੋਈ ਆ, ਇੰਡਸ ਵੈਲੀ ਦੀ, ਹੜੱਪਾ ਦੀ ਹੋਈ, ਮਿੰਜੋਦਾੜੋ ਦੀ ਹੋਈ ਆ, ਅਸੀਂ ਦੇਖੀ ਵੀ ਆ, ਖੁਦ ਇਲਾਕਿਆਂ 'ਚ ਵੀ ਗਏ ਹਾਂ, ਹਿਸਟਰੀ 'ਚ ਵੀ ਪੜ੍ਹਿਆ ਆ, ਮਿਊਜ਼ੀਅਮ ਵੀ ਜਾ ਕੇ ਦੇਖੇ ਨੇ, ਕਾਫੀ ਮੇਰਾ ਇੰਟਰਸਟ ਵੀ ਆ। ਅਤੇ ਸੁਣਨ ਦੇ ਵਿੱਚ ਆਇਆ, ਪੜ੍ਹਨ ਦੇ ਵਿੱਚ ਆਇਆ, ਜਾਣਨ ਦੇ ਵਿੱਚ ਆਇਆ ਕਿ ਇਹਨਾਂ ਇਲਾਕਿਆਂ 'ਚੋਂ ਕੋਈ ਹਥਿਆਰ ਨਹੀਂ ਲੱਭਿਆ, ਵੈਪਨਰੀ ਬਹੁਤ ਘੱਟ ਲੱਭੀ ਆ। ਅਤੇ ਉਹਦਾ ਮਤਲਬ ਇਹ ਹੈ ਕਿ ਇੱਥੇ ਲੜਾਈਆਂ ਘੜਾਈਆਂ ਬਹੁਤ ਘੱਟ ਹੁੰਦੀਆਂ ਸੀ, ਇੱਕ ਲੋਕ ਬੜੇ ਤਰੀਕੇ ਅਤੇ ਸਲੀਕੇ ਨਾਲ ਰਹਿੰਦੇ ਸੀ, ਬੜੀ ਐਡਵਾਂਸ ਸੱਭਿਅਤਾ ਸੀ। ਸੋ ਜਿਹੜਾ ਹਥਿਆਰ ਹੈ, ਹਥਿਆਰਾਂ ਦਾ ਲੱਭਣਾ, ਇਹਦਾ ਮਤਲਬ ਲੜਾਈਆਂ ਘੜਾਈਆਂ ਹੁੰਦੀਆਂ ਨੇ ਉੱਥੇ, ਹੈ ਨਾ। ਇੱਕ ਇੱਕ ਟਰਬੁਲੈਂਟ ਸੱਭਿਅਤਾ ਹੁੰਦੀ ਆ, ਵੈਸੇ ਟਰਬੁਲੈਂਟ ਸੱਭਿਅਤਾ ਬਹੁਤੇ ਲੰਬਾ ਦੇਰ ਰਹਿੰਦੀ ਨਹੀਂ ਹੈਗੀ, ਉਹ ਛੇਤੀ ਖਤਮ ਹੋ ਜਾਂਦੀ ਆ। ਸੋ ਜੇ ਅੱਜ ਅਸੀਂ ਮੈਸੋਪੋਟਾਮੀਆ ਦੀ ਗੱਲ ਕਰਦੇ ਹਾਂ, ਜਿਹੜੀ ਇਰਾਕ ਦੀ ਸੱਭਿਅਤਾ ਆ, ਜਾਂ ਅਸੀਂ ਇੰਡਸ ਵੈਲੀ ਦੀ ਕਰਦੇ ਹਾਂ, ਹੜੱਪਾ ਮਿੰਜੋਦਾੜੋ ਦੀ ਕਰਦੇ ਹਾਂ, ਪੰਜਾਬ ਦੀ ਸੱਭਿਅਤਾ, ਇਹ ਹਿੰਦੁਸਤਾਨ ਦੀ ਸੱਭਿਅਤਾ ਜਿਹੜੀ ਪੁਰਾਣੀ ਆ, ਕਿਉਂ ਕਰ ਰਹੇ ਹਾਂ? ਕਿਉਂਕਿ ਲੰਬਾ, ਸਦੀਆਂ ਸਦੀਆਂ, ਹਜ਼ਾਰਾਂ ਲੱਖਾਂ ਸਾਲ ਇਹ ਸੱਭਿਅਤਾਵਾਂ ਚੱਲੀਆਂ ਨੇ। ਇਹ ਤਾਂ ਚੱਲੀਆਂ ਨੇ ਜੇ ਉੱਥੋਂ ਦੇ ਸੱਭਿਅਤਾ ਵਾਲੇ ਲੋਕ ਜਿਹੜੇ ਨੇ ਉਹ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਿਲ ਨਹੀਂ ਸੀ ਹੁੰਦੇ, ਆਮ ਲੋਕ। ਇੱਥੋਂ ਤੱਕ ਕਿ ਜਿਹੜੇ ਲੜਾਈ ਦੇ ਆ ਕਾਨੂੰਨ ਇਹ ਹੁੰਦੇ ਸੀ ਕਿ ਲੜਨਾ ਆ ਤਾਂ ਖੱਤਰੀਆਂ ਨੇ ਆਪਸ 'ਚ ਲੜਨਾ ਆ, ਛੱਤਰੀ ਪੁੱਤਰ, ਅਤੇ ਉਹਨਾਂ ਨੇ ਲੜਨਾ, ਆਮ ਜਨਤਾ ਨੂੰ ਕੁਛ ਨਹੀਂ ਕਹਿਣਾ ਹੈਗਾ, ਠੀਕ ਹੈ। ਜਿਹੜੇ ਉਹ ਕੰਮ ਆਪਣਾ ਕਰੀ ਜਾਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਖੱਤਰੀ ਲੜਨਗੇ, ਉਹਨਾਂ ਦੀ ਜੌਬ ਹੈ, ਕੋਈ ਜਿੱਤ ਗਿਆ, ਕੋਈ ਹਾਰ ਗਿਆ, ਉਹ ਬਦਲ ਗਿਆ, ਉਹ ਬਦਲ ਗਿਆ, ਕੋਈ ਚੱਕਰ ਨਹੀਂ ਹੈਗਾ। ਆਮ ਲੋਕਾਂ ਨੂੰ ਕੁਛ ਨਹੀਂ ਕਹਿਣਾ। ਅੱਜ ਦੀ ਜੰਗ ਜਿਹੜੀ ਮਾਡਰਨ, ਸੋ ਕਾਲਡ ਮਾਡਰਨ ਜੰਗ ਹੈ, ਉਹਦੇ ਵਿੱਚ ਕੀ ਹੋ ਰਿਹਾ? ਉਹਦੇ ਵਿੱਚ ਇਹ ਸਾਰੇ ਕਾਨੂੰਨ ਜਿਹੜੇ ਨੇ ਇਹ ਛਿੱਕੇ 'ਤੇ ਟੰਗੇ ਗਏ ਨੇ ਲੜਾਈਆਂ ਦੇ। ਇਹਦੇ ਸੰਬੰਧ ਵਿੱਚ ਜਦ ਗੁਰਪ੍ਰੀਤ ਗਿੱਲ ਆਉਂਦੇ ਨੇ ਆਪਾਂ ਗੱਲ ਕਰਦੇ ਨੇ ਕਿ ਪਹਿਲੇ ਵਿਸ਼ਵ ਯੁੱਧ ਵਿੱਚ, ਜਿਹੜਾ ਪਹਿਲਾ ਪਹਿਲੀ ਵਰਲਡ ਵਾਰ ਲੱਗੀ ਸੀ, ਉਹਦੇ ਵਿੱਚ ਹੁਣ ਅੱਜ ਜਹਾਜ਼ਾਂ ਦੀ ਲੜਾਈ ਚੱਲ ਰਹੀ ਹੈ, ਮਿਜ਼ਾਈਲਾਂ ਚੱਲ ਰਹੀਆਂ ਨੇ, ਹਵਾਈ ਜੰਗ ਜ਼ਿਆਦਾ ਚੱਲ ਰਹੀ, ਆਰਟਿਲਰੀ ਚੱਲ ਰਹੀ ਹੈ, है ना, जिहड़े कि 60 किलोमीटर तक दोनों पासे रेंज रखती है। सो पहले वर्ल्ड वार दे विच जहाज़ां नाल बंब सुट्टण दा रवाज नहीं सी, पर इटली दे एक जनरल दा विचार सीगे कि भविख विच जित उसे देश की होया करेगी जिहड़ा असमान ते कब्जा करेगा ते विरोधी देश दे शहर ते इंडस्ट्री हवाई हमलों नाल तबाह करन दे योग होगा। हुण देखो ये जिहड़ी आइडियोलॉजी है कि आप फौजियों ने फौजियों नाल नहीं लड़ना, आपां उन्हां दे लोकां नूं तबाह करना है, शहर तबाह करने हैं, ब्रिज तबाह करने हैं, स्कूल तबाह करने हैं, फैक्ट्रियां तबाह करनियां, आम लोग मारने ने, फौजां दी लड़ाई नहीं हैगी आपस, फौजी फौजियां ने फौजियां टिकाने नहीं, तबाह करने लोगों के तबाह करने, ये आइडियोलॉजी पछम लैके आया, ये चक्की फिरते हैं। ठीक है, या जिहड़े धाड़वी आते होंगे सी हिंदुस्तान दे विच, वो ये आइडियोलॉजी लैके आए हैं कि असी फौजां नाल नहीं लड़ना, फौजां नाल तो लड़दे ही है, असी आम लोग भी मारने ने, वह भी लुटने ने, उन्हों का भी सारा सिस्टम तबाह करना, उन्होंने मार के अपना पिंड बसा लेना, इदे बैठ जाना, पशु रख लेने सारा, कोई बंदे मार देने, आप साढ़े इलाके दे विच पिंड इदा ही खत्म करके इदे बने बनाए पिंड बह गए सी धाड़वी आके। सो ये जिहड़ी भारतीय हिंदुस्तानी आइडियोलॉजी नहीं हैगी, ये पछम की आइडियोलॉजी जिहड़ी आ लैके असी तुरे हों अजकल दी जंगां दे विच। कहिंदे कि जदों सैकंड वर्ल्ड वार लगी तां जर्मन की धिर की जी एयरफोर्स थी तो उन्होंने कुछ महीनों के ही इंग्लैंड के तकरीबन 40,000 के लगभग लोग मार दिते, आम लोग, लड़ाइया की गल करते हैं अपन, तो तकरीबन 10 लाख तो वध घर जोड़े उन्होंने तबाह कर दते, पर वो इंग्लैंड की इंडस्ट्री खत्म नहीं कर सके। जवाब दे विच फिर इंग्लैंड ने की किया, उन्होंने ब्लैकआउट किए, जाने कि जो अज असी बत्तियां बुझा रहे हैं, क्योंकि उदों तो विजुअली अटैक कर देंदे, रात नूं अटैक करना, जिते बत्ती जगदी होनी उत्थे बंब सुट देना, ठीक है, चाहे उत्ते बच्चे होण जो मर्जी होण, है ना, तो उही देश अजकल हुण सानू लैक्चर दे रहे ने ह्यूमन राइट्स के, तो आप वो ये काम घिनौने कर चुके ने, लखां मिलियनस लोग वो मार चुके ने इन्हां कामां दे विच। सो उस वेले दोनों देशों को इन्ने वधिया जहाज नहीं सी हुंदे, है ना, तो निशाने भी बहुत घट सही लगते होंगे सी, एक्यूरेसी भी बड़ी घट सी, तो वो तो अगले 18 महीनों जर्मन दे 60 शहरों 45 शहरों के उत्ते बंब सिट के 45 शहर तबाह कर दते इंग्लैंड ने। बर्लिन शहर की एक एक नुक्कर तबाह करन दा प्लैन सी, जो कि जाने के उन्होंने फिर 500 जहाज गवाण तो बाद इंग्लैंड ने पॉलिसी छड़ी, 500 जहाज सुट्टिया उन्होंने जर्मन ने, तो फिर वह छड़ दिता। सो जंग दौरान जी जहाजा की तकनीक लगातार वाधा हों, हूँ तो देखो कि वाधा हो गया जहाजा की स्पीड, हॉर्स पावर, निशाना लाने की समर्था, बंबा की कपैसिटी, तो रेंज लगातार उदी वही जा रही है। तो सब तो जोड़ा ज़्यादा सक्सैसफुल जहाज होया अमरीका का होया मुस्टैंग, इस नाते कार का ना रख्या गया मुस्टैंग, जिहड़ी मुस्टैंग आपां कार चलाउने ना अजकल नौजवानां च बड़ा क्रेज़ है, वह कार का ना इस जहाज़ के नाते रख्या गया जिहड़ा कि सक्सैसफुल जहाज़ होया। और आपां गल कर रहे हैं कि जिहड़ी जंग है, जिहड़ी एक टाइम दे उत्ते असीं महाभारत पढ़ीए जां रामायण पढ़ीए, वह आम लोगों की नहीं सी जंग हुंदी हुंदी, वह फौजां की आपस च जंग हुंदी सी, जिहड़ी फौज जित गई उहदा राज है, जिहड़ी हार गई वह खत्म है, ठीक है, उसका राज खुस गया। सो ये काम जिहड़े चलते ने अजकल की चलता ने, अजकल भी लोग मारने ने, जिन्ने वध तो वध आपां लोग मार दईए ना उन्ने ही ज़्यादा वधिया आपां मतलब लड़ाई जित सकते हैं। की आइडियोलॉजी है, वट इज़ दिस, है ना। सो उधर जे आपां रूस ते यूक्रेन की गल करिए, यूक्रेन जदों अटैक करता तो सिविलियन पापूलेशन पर करता अटैक, क्योंकि रशिया ने अपनी बड़ी प्रोटैक्शन की हुई आर्मी बेसा की। जिहड़ा लड़ाई 2014 तो पहला चल रही थी डोनेस्क एरिए लुहानस्क एरिए लोगों के घर तबाह तबाह करके उन्होंने खाली करा रहे थे, ता करके लड़ाई शुरू हुई है। तो जदों रशिया हुण अटैक करता कीव ते अटैक करता होर शहरों पर करता, तो वह मिलिट्री इंफ्रास्ट्रक्चर पर करता है, तुसी देखे होना बहुत घट बंदे मारते हैं, एक अद्धा मरता है, वो पापूलेशन च बंब नहीं सुटता। सो रशिया हजे फिर गुड साइड ते लड़ाई लड़ रहा है कि टारगेटेड, हुण सुनन दे विच ये आ रहा है कि इंडिया ने भी जिहड़ा अटैक किया वो ਸਿਵਿਲੀਅਨ ਪਾਪੂਲੇਸ਼ਨ 'ਤੇ ਨਹੀਂ ਕੀਤਾ, ਮਿਲਟਰੀ ਇੰਸਟਾਲੇਸ਼ਨ 'ਤੇ ਨਹੀਂ ਕੀਤਾ, ਉਹ ਸਿਰਫ ਟੈਰੋਰਿਸਟ ਨੋਨ ਟਾਰਗੇਟਿਡ ਉਹਨਾਂ 'ਤੇ ਉਹਨਾਂ ਨੇ ਟਾਰਗੇਟਿੰਗ ਕੀਤਾ। ਪਰ ਉਲਟ ਕੀ ਹੋ ਰਿਹਾ, ਮਿਜ਼ਾਈਲਾਂ ਲਗਾਤਾਰ ਸਿਵਿਲੀਅਨ ਪਾਪੂਲੇਸ਼ਨ 'ਤੇ ਡਿੱਗ ਰਹੀਆਂ ਨੇ ਇੱਧਰਲੇ ਪਾਸੇ। ਗੋਲਾਬਾਰੀ ਕਿੱਧਰ ਹੋ ਰਹੀ ਹੈ? ਪੁੰਛ ਸੈਕਟਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਤੇ, ਠੀਕ ਹੈ। ਸੋ ਇਹ ਪਹਿਲਾਂ ਵੀ ਇੱਦਾਂ ਹੁੰਦੀ, ਅਸੀਂ ਪੜ੍ਹਦੇ ਹੁੰਦੇ ਸੀ, ਪਹਿਲਾਂ ਵੀ ਸੁਣਦੇ ਹੁੰਦੇ ਸੀ। ਖੈਰ, ਗੁਰਪ੍ਰੀਤ ਗਿੱਲ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਅਤੇ ਆਪਾਂ ਉਹਨਾਂ ਦੀ ਹਾਜ਼ਰੀ ਲਾਈਏ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਮਾਫ਼ੀ, ਮੇਰਾ ਸਾਰਾ ਕੁਝ ਹੀ ਸਿਸਟਮ ਐਂਡ 'ਚ ਮੈਨੂੰ ਧੋਖਾ ਦੇ ਗਿਆ ਅਤੇ ਹੁਣ ਮੈਂ ਫੋਨ 'ਤੇ ਲੱਗਾ।
ਅੱਛਾ ਅੱਛਾ, ਠੀਕ ਹੈ। ਅਤੇ ਤੁਸੀਂ ਅੱਜ ਮਿਲਟਰੀ ਵਾਲੀ ਪੱਗ, ਮੈਂ ਏਅਰਫੋਰਸ ਵਾਲੀ ਬੰਨੀ ਹਾਂ, ਤੁਸੀਂ ਆਰਮੀ ਵਾਲੀ ਬੰਨੀ, ਆਪਾਂ ਲੜਾਈ ਮੋਡ 'ਚ ਪਹਿਲਾਂ ਹੀ ਆ ਗਏ ਹਾਂ।
ਨਾ ਆਪਾਂ ਨਹੀਂ ਲੜਦੇ ਜੀ, ਆਪਾਂ ਮੈਂ ਸਿੱਧਾ ਇੱਥੇ ਕਹਿੰਦੇ ਆ ਵੀ ਜਿਹੜਾ ਦੇਸ਼ ਲੜਾਈ 'ਚ ਪੈਂਦਾ ਨਾ, ਆਪਾਂ ਉਹਦੇ ਨਾਲ ਨਹੀਂ ਹੈਗੇ, ਕਿਉਂਕਿ ਲੜਾਈ ਲੜਾਈ ਉਦੋਂ ਹੁੰਦੀ ਹੈ ਜਦੋਂ ਬਾਤਚੀਤ ਗੱਲਬਾਤ ਫੇਲ ਹੋ ਜਾਂਦੀ ਹੈ। ਇਹ ਸਿੰਪਲ ਇਜ਼ ਦੈਟ। ਇਹ ਦੋਨੇ ਜਾਣੇ 70-75 ਸਾਲ ਤੋਂ ਲੱਗੇ ਹੋਏ ਨੇ ਅਤੇ ਕੋਈ ਕਿਸੇ ਪਾਸੇ ਸਿੱਟਾ ਨਿਕਲ ਨਹੀਂ ਰਿਹਾ ਅਤੇ ਹੁਣ ਲੜਨ ਵਾਲੇ ਪਾਸੇ ਆ ਗਏ ਨੇ, ਹੈਨਾ। ਅਤੇ ਉਹ ਲੜਨ ਦਾ ਵੀ ਕੀ ਹੈ, ਹਥਿਆਰ ਕਿਹੜਾ ਇਹਨਾਂ ਨੇ ਆਪਣੇ ਬਣਾਏ ਨੇ? ਉਹ ਤਾਂ ਦੀਵਾਲੀ ਦੇ ਜਿਵੇਂ ਆਪਾਂ ਤੁਸੀਂ ਲਾੜੇ ਦੀ ਦੁਕਾਨ ਤੋਂ ਲੈ ਆਉਂਗੇ, ਮੈਂ ਮੌਲ ਤੋਂ ਲੈ ਆਊਂਗਾ ਅਤੇ ਅਸੀਂ ਪਟਾਕੇ ਚਲਾਉਂਦੇ ਹਾਂ ਅਤੇ ਕਹਿ ਅਸੀਂ ਲੋਕਾਂ ਨੂੰ ਦਿਖਾ ਰਹੇ ਹਾਂ ਵੀ ਦੇਖਿਆ ਮੇਰੀ ਮੇਰੀ ਜਿਹੜੀ ਛੁਰਲੀ ਸੀ ਕਿੰਨੀ ਤੇਜ਼ ਚੱਲੀ ਹੈ। ਤੇ ਦੂਜਾ ਕਹਿੰਦਾ ਵਾਹ ਵੀ ਵਾਹ, ਹੁਣ ਉਹ ਸਾਰੇ ਬਹਿ ਕੇ ਤਮਾਸ਼ਾ ਦੇਖ ਰਹੇ ਨੇ ਤੇ ਹੁਣ ਤਮਾਸ਼ਾ ਹੀ ਹੋ ਰਿਹਾ। ਪਰ ਮੈਂ ਤੁਹਾਡੀ ਹੁਣ ਗੱਲਬਾਤ ਸੁਣ ਰਿਹਾ ਸੀ ਵੀ ਪਾਕਿਸਤਾਨ ਵਾਲੀ, ਇੱਥੇ ਆਪਾਂ ਮਾੜੀ ਜਿਹੀ ਗੱਲ ਕਰ ਲਈਏ, ਕਿਉਂਕਿ ਸਾਡੇ ਜਿਹੜੇ ਹੈਗੇ ਨੇ ਨਾ ਵੀਰ, ਜਿਹੜੇ ਕਹਿ ਲਈਏ ਭਾਰਤ ਦੇ ਨਾਲ ਨਹੀਂ ਚੱਲਦੇ, ਚਲੋ ਆਪਣੇ ਰੀਜ਼ਨ ਹੈ, ਸਾਰਾ ਕੁਛ ਹੈਗਾ, ਹੈ ਨਾ। ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਪਾਕਿਸਤਾਨ ਨਾਲ ਤੁਰ ਪਓ। ਪਾਕਿਸਤਾਨ ਕੀ ਦੇ ਰਿਹਾ ਸਾਨੂੰ? ਪਾਕਿਸਤਾਨ ਨੇ ਹੁਣ ਅੱਜ ਸਵੇਰੇ ਮੈਂ ਵੀਡੀਓ ਦੇਖੀ ਹੈ, ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ ਡਰੋਨ ਸਿੱਟਿਆ ਇੱਕ ਘਰ ਦੇ ਉੱਤੇ ਤੇ ਉਹ ਘਰ 'ਚ ਉਹ ਜ਼ਖਮੀ ਵੀ ਹੋਏ ਨੇ ਲੋਕ ਤੇ ਉਹਨਾਂ ਦੀ ਵੀ ਪ੍ਰੋਪਰਟੀ ਨੂੰ ਵੀ ਕਾਫ਼ੀ ਨੁਕਸਾਨ ਆਇਆ, ਕਾਰਾਂ ਵੀ ਸੜ ਗਈਆਂ ਨੇ, ਹੋਰ ਕੁਛ। ਤੇ ਹੁਣ ਵੀ ਦੋ ਚੌਧਰੀਆਂ ਦੀ ਲੜਾਈ 'ਚ ਤੁਰਿਆ ਜਾਂਦਾ ਬੰਦਾ ਕਵੇ ਮੈਂ ਇਸ ਚੌਧਰੀ ਦੇ ਹੱਕ 'ਚ ਹੈ ਨਾ, ਅਤੇ ਜਦੋਂ ਚੌਧਰੀਆਂ ਦੀ ਗੱਲ ਨਿਬੜ ਨਿਬੜ ਪਵੇ ਅਤੇ ਜਿਹੜਾ ਚੌਧਰੀ ਦੇ ਵਿਰੁੱਧ ਤੁਸੀਂ ਖੜ੍ਹੇ ਹੋ ਉਹ ਫਿਰ ਜਦੋਂ ਆ ਕੇ ਤੁਹਾਡੀ ਧੌਣ ਨੱਪੂਗਾ ਫਿਰ ਤੁਸੀਂ ਦੂਜੇ ਚੌਧਰੀ ਨੂੰ ਆਵਾਜ਼ ਮਾਰੋਗੇ ਤਾਂ ਦੂਜੇ ਚੌਧਰੀ ਨੇ ਕਹਿਣਾ ਬਾਈ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਮੇਰੇ ਹੱਕ 'ਚ ਆ ਤੂੰ ਤੂੰ ਤਾਂ ਐਵੇਂ।
ਇੱਕ ਵੀਡੀਓ ਮੇਰੇ ਦੋਸਤ ਨੇ ਭੇਜਿਆ, ਉਹ ਦੋ ਆਰਮੀ ਵਾਲੇ ਨਾ ਜਾਂਦੇ ਨੇ ਪ੍ਰੋਪਰ ਜਨਰਲ ਅਤੇ ਉਹ ਜਾ ਕੇ ਉਹਦਾ ਕੁੰਡਾ ਖੜਕਾਉਂਦੇ ਨੇ, ਅੰਦਰੋਂ ਇੱਕ ਨਾ ਨੌਜਵਾਨ ਨਿਕਲਦਾ ਅਤੇ ਉਹ ਸੰਗਤਰਾ ਚੂਸ ਰਿਹਾ ਹੁੰਦਾ ਅਤੇ ਇਹ ਕਾਫ਼ੀ ਵਾਇਰਲ ਹੋ ਰਿਹਾ। ਕਹਿੰਦੇ ਤੁਹਾਡਾ ਨਾਮ ਆਇਆ ਜੀ? ਕਹਿੰਦੇ ਹਾਂਜੀ। ਕਹਿੰਦਾ ਫੇਸਬੁੱਕ 'ਤੇ ਆ ਪੋਸਟ ਤੁਸੀਂ ਪਾਈ ਸੀ, ਹੈਂ ਹਮ ਤੁਹਾਰੇ ਸਾਥ ਹੈ, ਹਮਾਰੇ ਸਾਥ ਬੰਬ ਬਾਂਧ ਦਿਓ, ਹਮ ਪਾਕਿਸਤਾਨ ਜਾਏਂਗੇ। ਕਹਿੰਦਾ ਹਾਂਜੀ। ਉਹ ਕਹਿੰਦਾ ਖਰੇ ਮੈਨੂੰ ਅਵਾਰਡ ਦੇਣ ਆਏ ਆ ਮਿਲਟਰੀ ਵਾਲੇ। ਉਹ ਕਹਿੰਦਾ ਉਹ ਕੱਢ ਕੁੱਟ ਕਹਿੰਦਾ ਤੁਹਾਡਾ ਨਾਮ, ਕਹਿੰਦਾ ਆ, ਕਹਿੰਦਾ ਕਹਿੰਦਾ ਤੁਹਾਡੀ ਆਈਡੀ? ਕਹਿੰਦਾ ਹਾਂਜੀ। ਕਹਿੰਦਾ ਇੱਦਾਂ ਕਰੋ ਚਲੋ ਸਾਡੇ ਨਾਲ, ਸਾਨੂੰ ਬਹੁਤ ਲੋੜ ਹੈ ਤੁਹਾਡੇ ਵਰਗੇ ਨੌਜਵਾਨਾਂ ਦੀ, ਵੀ ਤੁਸੀਂ ਆਪੇ ਸੱਦਾ ਦਿੱਤਾ। ਉਹ ਨੱਠਣ ਨੂੰ ਫਿਰੇ ਅੰਦਰ ਨੂੰ, ਉਹਨੇ ਗੇਟ 'ਚੋਂ ਚੱਕ ਲਿਆ, ਫਿਰ ਚੱਕ ਕਹਿੰਦਾ ਚਲੋ ਤੁਹਾਨੂੰ ਉੱਥੇ ਭੇਜਦੇ ਹਾਂ, ਹੈ ਨਾ। ਇਹ ਜਿਹੜੇ ਫੇਸਬੁੱਕ ਵਾਰੀਅਰ ਹੈ, ਸੋਸ਼ਲ ਮੀਡੀਆ ਵਾਰੀਅਰ ਹੈ, ਹੈ ਨਾ, ਅਤੇ ਇਹ ਜੋ ਨੁਕਸਾਨ ਇਹ ਕਰ ਰਹੇ ਨੇ, ਇਹ ਸਪੋਰਟ ਨਹੀਂ ਕਰ ਰਹੇ। ਅਤੇ ਆਰਮੀ ਵਾਲੇ ਵੀ ਇਹੀ ਕਹਿੰਦੇ ਨੇ ਕਿ ਲੈਟ ਅਸ ਡੂ ਅਵਰ ਜੋਬ, ਸਾਨੂੰ ਦੋਨਾਂ ਪਾਸੇ, ਮੈਂ ਇਹ ਨਹੀਂ ਕਹਿੰਦਾ ਵੀ ਹਿੰਦੁਸਤਾਨ 'ਚ ਕਰ ਰਹੇ, ਉੱਧਰ ਵੀ ਇਹੀ ਹਾਲ ਹੈ ਵੀ ਭਾਈ
ਉਹ ਵਿਹਲੇ ਵਿਹਲੇ ਤਾਂ ਭਾਜੀ ਕੰਮ ਹੈ, ਵੀ ਲਾਈਕਸ ਲੈ ਕੇ ਸਾਰੇ ਕੰਮ ਕਰਨੇ ਚਾਹੁੰਦੇ ਨੇ। ਇਹ ਇਹ ਅੱਜ ਮੈਨੂੰ ਇੱਕ ਬੰਦਾ ਪੁੱਛਦਾ, ਕਹਿੰਦਾ ਭਾਜੀ ਪਰਸੋਂ ਦੀ ਗੱਲ ਹੈ ਅਤੇ ਉਹ ਕਹਿੰਦਾ ਭਾਈ ਉਹ ਚਾਈਨਾ ਵਾਲੇ ਮਾਰਸ ਉਹਨਾਂ ਨੇ ਮਿਸ਼ਨ ਭੇਜਿਆ, ਇਹ ਵਾਪਸ ਆ ਗਿਆ। ਉਹ ਮੈਂ ਵੀਰ ਤੂੰ ਹਜੇ ਖੜ ਜਾ, ਹਜੇ ਪੰਜਾਬੀ ਨਾ ਵਾਰ ਐਕਸਪਰਟ ਬਣੇ ਨੇ, ਆਪਾਂ ਫਿਰ ਕਦੀ ਗੱਲ ਕਰ।
ਇਹ ਇਹ ਮਸਲਾ ਇੰਨਾ ਵੱਡਾ ਨਹੀਂ ਮਾਰਸ ਵਾਲਾ।
ਨਹੀਂ ਦੇਖੋ ਦੇਖੋ ਪੰਜਾਬ ਇੱਕ ਇਹ ਵੀ ਗੱਲ ਲੋਕ ਕਹਿੰਦੇ ਨੇ ਵੀ ਪੰਜਾਬ ਕਿਉਂ ਬਣਦਾ ਆ ਬੈਟਲ ਗਰਾਊਂਡ, ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਲਾਈਨ ਪੰਜਾਬ 'ਤੇ ਹੀ ਵੱਜੀ ਸੀ, ਵੱਸੋਂ ਜਿਹੜੀ ਵੱਸੋਂ ਦੀ ਲਾਈਨ ਹੈ ਉਹ ਪੰਜਾਬ 'ਤੇ ਵੱਜੀ ਸੀ। ਸਭ ਤੋਂ ਜ਼ਿਆਦਾ ਐਕਟਿਵ ਬਾਰਡਰ ਪੰਜਾਬ ਅਤੇ ਕਸ਼ਮੀਰ ਦੇ ਵਿੱਚ ਨੇ, ਸਭ ਤੋਂ ਜ਼ਿਆਦਾ ਜਿਹੜੇ ਐਕਟਿਵ ਬਾਰਡਰ ਨੇ। ਅਤੇ ਪੰਜਾਬ ਵਾਲਿਆਂ ਨੇ ਚਲੋ ਜਿਹੜੀ ਉਹ ਜਿਹੜੀ ਕੰਡਿਆਲੀ ਤਾਰ ਸੀ ਵਿਛਾ ਕੇ ਜਿਹੜੀ ਉਹ ਆਉਣਾ ਜਾਣਾ ਪਾਕਿਸਤਾਨੀ ਇਹਦਾ ਬੰਦ ਕਰ ਦਿੱਤਾ ਸੀ, ਤੇ ਪਰ LOC ਜਿਹੜੀ ਕਸ਼ਮੀਰ ਦੇ ਵਿੱਚ ਉਹਦੇ ਵਿੱਚ ਬੰਦ ਨਹੀਂ ਕਰ ਪਾ ਰਹੇ, ਕਿਉਂਕਿ ਲੋਕੇਸ਼ਨ ਬਹੁਤ ਹੀ ਕਹਿ ਲਓ ਖਰਾਬ ਆ, ਪਹਾੜੀਆਂ ਪੁੜੀਆਂ ਹੈਗੀਆਂ ਨੇ, ਉਹ ਨਹੀਂ ਉੱਥੇ ਹੋ ਰਿਹਾ। ਤੇ ਪੰਜਾਬ ਨੂੰ ਤੁਸੀਂ ਠੀਕ ਹੈ, ਦੇਖੋ ਇੰਡੀਆ ਵਾਲਿਆਂ ਨੇ ਤਾਂ ਪ੍ਰੋਟੈਕਟ ਕਰਨਾ ਹੀ ਆ, ਰਾਈਟ, ਤੇ ਪਾਕਿਸਤਾਨ ਵਾਲਿਆਂ ਨੇ ਪ੍ਰੋਟੈਕਟ ਕਰਨਾ, ਪਰ ਹੁਣ ਪਾਕਿਸਤਾਨ ਵਾਲੇ ਪਠਾਨਕੋਟ 에ਅਰ ਬੇਸ ਹੋ ਗਿਆ ਪੰਜਾਬ ਦੇ ਵਿੱਚ, ਮੇਰੇ ਖਿਆਲ ਨਾਲ ਮੈਂ ਜੇ ਗਲਤ ਨਹੀਂ ਹੋਵਾਂ 4-5 ਛਾਉਣੀਆਂ ਨੇ, ਲੁਧਿਆਣੇ ਵਾਲੀ, ਬਠਿੰਡੇ ਵਾਲੀ, ਫਿਰੋਜ਼ਪੁਰ ਵਾਲੀ,
ਜਲੰਧਰ
ਜਲੰਧਰ ਵਾਲੀ, ਤੇ ਅੰਮ੍ਰਿਤਸਰ 'ਚ ਵੀ ਛਾਉਣੀ ਹੈ। ਦੇਖੋ ਉਹ ਕਿੰਨਾ ਮਸਲਾ ਮਸਾਲਾ ਉਹਨਾਂ ਨੇ ਵੀ ਸਮਾਨ ਰੱਖਿਆ ਹੋਇਆ। ਫਿਰ ਬਦੋਵਾਲ ਐਡੀ ਵੱਡੀ ਇਹਨਾਂ ਦੀ ਜਿਹੜੀ ਆਪਣੀ ਫੌਜਾਂ ਦਾ ਜਿਹੜਾ ਇਹਨਾਂ ਦਾ ਵੇਅਰ ਹਾਊਸ ਹੈ ਉਹ ਉੱਥੇ ਬਦੋਵਾਲ ਲੁਧਿਆਣੇ ਦੇ ਕੋਲ, ਹੈ ਨਾ। ਸੋ ਇਹ ਪਾਕਿਸਤਾਨੀ ਨੂੰ ਪਤਾ ਆ, ਤੇ ਪਾਕਿਸਤਾਨੀ ਜੇ ਜੇ ਚਾਹੁੰਦੇ ਆ ਵੀ ਹਾਂ ਵੀ ਪੰਜਾਬ ਨੂੰ ਅਸੀਂ ਨਾ ਬਣਾਈਏ ਬੈਟਲ ਗਰਾਊਂਡ, ਤੇ ਉਹ ਫਿਰ ਕਸ਼ਮੀਰ ਜਾਂ ਹੋਰ ਜਿਹੜੇ ਇਲਾਕੇ ਨੇ ਉੱਥੇ ਅਟੈਕ ਕਰਨ। ਹੁਣ ਉੱਥੇ ਵੀ ਦੇਖ ਲਓ ਉਹ ਅਟੈਕ ਕਿੱਥੇ ਕਰ ਰਹੇ ਨੇ, ਚਲੋ ਆਪਣੇ ਬੁੱਧੀਜੀਵੀ ਕਈ ਵਾਰੀ ਹੋ ਜਾਂਦੇ ਨੇ ਵੀ ਇਹ ਇੰਡੀਆ ਵਾਲੇ ਆਪੇ ਅਟੈਕ ਕਰਾ ਰਹੇ ਨੇ ਤਾਂ ਕਿ ਸਿੱਖ ਪਾਕਿਸਤਾਨ ਦੇ ਵਿਰੋਧੀ ਹੋ ਜਾਣ ਤੇ ਇਹ ਲੜਨ, ਹੈ ਨਾ। ਸਿੱਖਾਂ ਕੋਲ ਹੈ ਕੀ ਲੜਨ ਨੂੰ,
ਨਹੀਂ
ਕੀ
ਉਹ
ਕਰਾਂਗੇ ਅਸੀਂ, ਮੈਨੂੰ ਤਾਂ ਇਹ ਨਹੀਂ ਸਮਝ
ਨਹੀਂ
ਲੱਗਦੀ ਵੀ ਸਾਡੇ ਤਾਂ ਨਹੀਂ। ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਵੀ ਸਿੱਖਾਂ ਕੋਲ ਹੈ ਕੀ ਆ, ਵੀ ਹੁਣ ਸਿੱਖਾਂ ਨੇ ਲੜਨ ਦੀ ਕੋਸ਼ਿਸ਼ ਕੀਤੀ ਸੀ 1984 ਦੇ ਹਮਲੇ ਤੋਂ ਬਾਅਦ ਜਦੋਂ ਫੌਜੀਆਂ ਨੇ, ਤੇ ਉਹ ਵਿਚਾਰੇ ਧਰਮੀ ਫੌਜੀ ਬਣ ਗਏ, ਉਹ ਛੱਡ ਕੇ ਆ ਗਏ ਉੱਥੋਂ, ਹੈ ਨਾ। ਤੇ ਉਹਨਾਂ ਦੀ ਆਪਾਂ ਕਿੰਨੀ ਕੁ ਸਾਰ ਲੈ ਲਈ ਆ, ਉਹਨਾਂ ਨੂੰ ਕਿੰਨਾ ਕੁ ਅਸੀਂ ਕੰਟਰੋਲ ਕਰ ਲਿਆ, ਜਾਂ ਉਹਨਾਂ ਦੀ ਕਿੰਨੀ ਕੁ ਆਪਾਂ ਪੈਨਸ਼ਨ ਕੰਟੀਨਿਊ ਕਰ ਲਈ ਆ, ਜਿਹੜਾ ਹੁਣ ਜਿਹੜੇ ਸਿੱਖ ਨੌਜਵਾਨ ਸਿੱਖ ਰੈਜੀਮੈਂਟ ਦੇ ਵਿੱਚ ਹੈਗੇ ਨੇ ਉਹ ਪਾਕਿਸਤਾਨ ਦੇ ਅਗੇਂਸਟ ਲੜਨਗੇ, ਉਹਨਾਂ ਨੇ ਤਾਂ ਲੜਨੇ ਪੈਣਾ ਜਦੋਂ ਉੱਪਰ ਆਰਡਰ ਆ
ਨਹੀਂ
ਗਿਆ,
ਨਹੀਂ
ਉਹਨਾਂ ਨੂੰ
ਉਹ ਤਾਂ
ਲੜਨਾ
ਦੇਖੋ,
ਪੈਣਾ,
ਉਹ ਤਾਂ
ਦੈਟ ਇਜ਼
ਆਰਮੀ ਆ,
ਦੈਟ
ਦੈਟਸ ਪਾਰਟ ਆਫ ਦੇਅਰ ਜੌਬ ਐਂਡ ਕਮਿਟਮੈਂਟ ਐਂਡ ਓਥ,
ਹਾਂਜੀ
ਰਾਈਟ, ਉਹ ਤਾਂ
ਹਾਂਜੀ
ਉਹ ਤਾਂ ਆਪਣੀ ਚੋਇਸ ਦੇ ਨਾਲ ਹੀ ਗਏ ਨੇ ਨਾ, ਉਹਨਾਂ ਦੇ ਦੈਟਸ ਦੇਅਰ ਜੌਬ। ਪਰ ਗੱਲ ਇਹ ਆ ਵੀ ਜਿਹੜੇ ਲੋਕ ਨੇ, ਲੋਕ ਆਪਣਾ ਹੁਣ ਅਸੀਂ ਡਰਾਮਾ ਦਿਖਾ ਰਹੇ ਦੋਨਾਂ ਪਾਸਿਆਂ ਤੋਂ, ਠੀਕ ਹੈ ਠੀਕ ਹੈ। ਇੱਕ ਇੱਕ ਸ਼ਾਂਤੀ ਦਾ ਸੰਦੇਸ਼ ਦੇਣਾ ਵਧੀਆ ਗੱਲ ਹੈ, ਠੀਕ ਹੈ। ਇੱਕ ਅੱਗ ਲਾਉਣੀ ਜਿਹੜੀ ਆ ਵਿੱਚ, ਵਟ ਅਬਾਊਟਰੀ ਕਰਨੀ ਹੈ ਆਪਣੇ ਹੀ ਵਿੱਚ। ਦੇਖ ਇੱਥੇ ਵੀ ਕਈ ਵਾਰੀ ਇੱਦਾਂ ਹੁੰਦੀ ਹੈ, ਗੱਲ ਕੋਈ ਹੋਰ ਚੱਲਦੀ ਹੁੰਦੀ ਆ, ਉਹ ਬੰਦਾ ਵਿੱਚ ਆਪਣੇ ਰੋਣਾ ਪਾ ਕੇ ਰਹਿੰਦਾ ਆ, ਹੈਂ, ਕਲੇਸ਼ ਪਾ ਲੈਂਦਾ, ਉਹ ਮੇਰੇ ਨਾਲ ਵੀ ਜੀ ਨਹੀਂ ਇੱਦਾਂ ਕੀਤੀ ਸੀ ਜੀ, ਮੇਰੇ ਨਾਲ ਵੀ ਜੀ ਨਹੀਂ ਇੱਦਾਂ ਕੀਤੀ ਸੀ, ਉਹ ਇਹ ਕੁਛ ਕਰਨ ਲੱਗ ਪੈਂਦਾ।
ਮੈਂ ਨਾ ਭਾਜੀ ਦੇਖੋ 100 ਅਸਰ ਹੋ 100 ਹੱਥ ਰੱਸਾ ਸਿਰੇ ਦੇ ਗੰਢ, ਜਿਹੜੇ ਪ੍ਰੋ ਪਾਕਿਸਤਾਨ ਲੋਕ ਹੈਗੇ ਨੇ ਤੁਹਾਨੂੰ ਮੁਬਾਰਕ ਆ, ਤੁਸੀਂ ਭਾਜੀ ਪਾਕਿਸਤਾਨ 2-3 ਵਾਰੀ ਘੁੰਮ ਕੇ ਆਏ ਹੋ, ਰਾਈਟ, ਦੈਟਸ ਆਲ ਵੈਲ ਐਂਡ ਗੁੱਡ, ਪਰ ਤੁਹਾਡੀ ਨੀਡ ਸੀ, ਸਾਡੀ ਹਿਸਟਰੀ ਉੱਤੇ ਆ, ਦੈਟਸ ਵਾਈ ਯੂ ਵੈਂਟ ਦੇ, ਹੈ ਨਾ। ਤੇ ਹਿਸਟਰੀ ਕਿਤੇ ਵੀ ਹੁੰਦੀ, ਅਫਗਾਨਿਸਤਾਨ ਵੀ ਹੁੰਦੀ, ਆਪਾਂ ਉੱਥੇ ਵੀ ਜਾਂਦੇ, ਰਾਈਟ, ਜੇ ਸੇਮ ਹਿਸਟਰੀ ਉੱਥੇ ਵੀ ਹੁੰਦੀ ਆਪਾਂ ਉੱਥੇ ਵੀ ਜਾਂਦੇ, ਆਪਾਂ ਜਾਂਦੇ, ਹੈ ਨਾ। ਹੁਣ ਇਹ 1989 ਤੋਂ ਬਾਅਦ ਪਾਕਿਸਤਾਨ ਨੇ ਕਸ਼ਮੀਰ ਨੂੰ ਤੰਗ ਕਰਨਾ ਸ਼ੁਰੂ ਕੀਤਾ। 1989 ਤੋਂ ਪਹਿਲਾਂ ਕਸ਼ਮੀਰ ਬਿਲਕੁਲ ਸਹੀ ਸੀ, 1947 ਤੋਂ ਲੈ ਕੇ 1989 ਤੱਕ ਕਸ਼ਮੀਰ ਬਿਲਕੁਲ ਸਹੀ ਸੀ। ਫਿਰ ਪਾਕਿਸਤਾਨ ਹੈ ਜਿਹੜਾ, ਪਾਕਿਸਤਾਨ ਕਿਉਂ ਨਹੀਂ ਇਸ ਚੀਜ਼ ਨੂੰ ਇੰਡੀਆ, ਚਲੋ ਕਹਿੰਦਾ ਰਿਹਾ ਹੁਣ ਸਾਨੂੰ ਵੀ ਚਲੋ ਟੈਗ ਮਿਲ ਜੂਗਾ ਵੀ ਪ੍ਰੋ ਇੰਡੀਅਨ ਨੇ, ਵਾਟ ਨਾਟ, ਹੈ ਨਾ। ਪਰ ਜੇ ਆਪਾਂ ਰਿਲਿਸਟਿਕ ਹੋ ਕੇ ਗੱਲ ਕਰੀਏ, ਆਪਾਂ ਨਾ ਸੈਂਟਰ ਵਾਲੇ ਹਾਂ, ਨਾ ਲੈਫਟ ਵਾਲੇ ਹਾਂ, ਨਾ ਰਾਈਟ ਵਾਲੇ ਹਾਂ, ਆਪਾਂ ਰਿਲਿਸਟਿਕ ਬੰਦੇ ਹਾਂ। ਜੇ ਰਿਐਲਿਟੀ ਦੀ ਗੱਲ ਕਰੀਏ ਵੀ ਹੁਣ ਤੁਸੀਂ ਰਹਿੰਦੇ ਹੋ, ਦੇਖੋ ਆਪਣੇ ਕੰਟਰੀ ਸਾਈਡ ਦੇ ਵਿੱਚ ਫਾਰਮ ਹੈ ਤੁਹਾਡਾ, ਤੇ ਤੁਹਾਡਾ ਨੇਬਰ ਦੇ ਨਾਲ ਬਹੁਤ ਵਧੀਆ ਬਣਦੀ ਹੈ, ਠੀਕ ਹੈ ਨਾ। ਜੇ ਤੁਹਾਡਾ ਨੇਬਰ ਬਿਨਾਂ ਮਤਲਬ ਤੋਂ ਇੱਕ ਇਸ਼ੂ ਪੈਦਾ ਕਰਕੇ ਬਹਿ ਜਾਵੇ, ਤੇ ਫਿਰ ਤੁਸੀਂ ਜਦੋਂ ਉਸ ਇਸ਼ੂ ਤੇ ਰਿਟੈਲੀਏਟ ਕਰਦੇ ਹੋ, ਜਾਂ ਉਹਨੂੰ ਕੋਰਟ 'ਚ ਲੈ ਕੇ ਜਾਂਦੇ ਹੋ, ਜਾਂ ਉਹਨੂੰ ਕਿਤੇ ਲੈ ਕੇ ਜਾਂਦੇ ਹੋ, ਫਿਰ ਤੁਸੀਂ ਉਹਦੇ ਬਰਾਬਰ ਦੇ ਦੋਸ਼ੀ ਕਿਵੇਂ ਹੋ ਗਏ? ਇਹੀ ਪਾਕਿਸਤਾਨ ਕਰ ਰਿਹਾ ਬਿਨਾਂ ਮਤਲਬ ਤੋਂ। ਆਪਣੇ ਆਪਣੀ ਜਿਹੜੀ ਮਹਿੰਗਾਈ ਦਾ ਰਿਹਾ 20% ਤੋਂ ਉੱਤੇ ਜਾ ਰਹੀ ਹੈ, IMF ਤੋਂ ਇਹ ਮੰਗ ਕੇ ਖਾ ਰਹੇ ਨੇ। ਹੋਰ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ, ਜਿਹੜੀ ਡੈਮੋਕ੍ਰੇਸੀ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਨੂੰ ਤਾਂ ਰੱਖਣੀ ਪੈਂਦੀ ਆ ਕਿਉਂਕਿ IMF ਤੇ ਹੋਰ ਜਿਹੜੀ ਨੇਸ਼ਨ ਨੇ ਉਹਨਾਂ ਉਹਨਾਂ ਦੀ ਕੰਡੀਸ਼ਨਸ ਨੇ ਵੀ ਤੁਸੀਂ ਡੈਮੋਕ੍ਰੇਸੀ ਰੱਖੋ। ਤੇ ਡੈਮੋਕ੍ਰੇਸੀ ਦਾ ਇੰਨਾ ਮਾੜਾ ਹਾਲ ਆ ਵੀ ਜਿੰਨੇ ਫੌਜੀ ਅਫਸਰ ਜਾਂ ਫੌਜੀ ਜਵਾਨ ਇਹਨਾਂ ਦੇ ਰਿਟਾਇਰ ਹੁੰਦੇ ਨੇ 40 ਸਾਲ ਤੋਂ ਬਾਅਦ, ਇਹ ਇਹਨਾਂ ਨੂੰ ਸਿਵਲ 'ਚ ਵਾੜ ਦਿੰਦੇ ਨੇ। ਸਿਵਲ 'ਚ ਵਾੜਨ ਤੋਂ ਬਾਅਦ ਵੀ ਸਰਕਾਰ ਦੀ ਤਾਂ ਚੱਲਦੀ ਨਹੀਂ ਹੈਗੀ ਉੱਥੇ, ਸਰਕਾਰ ਤਾਂ ਡੈਮੋਕ੍ਰੇਸੀ ਦਾ ਜਸਟ ਲਾਈਕ ਫੋਰ ਫੋਰ ਅ ਰੀਜ਼ਨ ਵੀ ਹਾਂ ਵੀ ਅਸੀਂ ਕੰਡੀਸ਼ਨ ਪੂਰੀ ਕਰ ਦਿੱਤੀ ਹੈ। ਸੋ ਇਸ ਕਰਕੇ ਨਾ ਮੈਂ ਆਪਾਂ ਬਿਲਕੁਲ ਪਾਕਿਸਤਾਨ ਦੇ ਹੱਕ 'ਚ ਨਹੀਂ, ਬਾਕੀ ਠੀਕ ਹੈ ਸਾਡੀਆਂ ਇਤਿਹਾਸਕ ਜਗ੍ਹਾ ਉੱਥੇ ਨੇ, ਉੱਥੇ ਵੀ ਉਹਨਾਂ ਨੇ ਮਾੜੇ ਮੋਟੇ ਗੁਰਦੁਆਰਾ ਸਾਹਿਬ ਹੈ ਜਿਹੜੇ ਸੰਭਾਲ ਕੇ ਰੱਖੇ ਹੋਏ ਨੇ। ਪਿੱਛੇ ਜੇ ਇੱਕ ਮੁੰਡੇ ਇਟਲੀ ਦਾ ਮੁੰਡਾ ਸੀ, ਉਹਨੇ ਦਿਖਾਇਆ ਹਾਲਾਤ ਲਾਹੌਰ ਦੇ ਵਿੱਚ, ਹਾਲਾਤ ਦਿਖਾਏ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਉਹਨਾਂ ਦੇ ਕੀ ਹਾਲ ਨੇ। ਫਿਰ ਆਪਣੇ ਜਦੋਂ ਲੋਕ ਕਹਿੰਦੇ ਨੇ ਵੀ ਸਾਨੂੰ ਸਰਦਾਰ ਜੀ ਕਰਕੇ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ, ਮੈਂ ਇੱਕ ਦਿਨ ਸੋਚਣ ਦਿਆ ਸੀ ਵੀ 1000-2000 ਜਾਂ ਵੱਧ ਤੋਂ ਵੱਧ 3000 ਦੀ ਸ਼ੋਪਿੰਗ ਤੁਹਾਨੂੰ ਫ੍ਰੀ ਕਰਾ ਦਿੰਦੇ ਹੋਊਗੇ, ਉਹਦੇ ਨਾਲ ਤੁਹਾਨੂੰ ਵੀ ਬਾਕੀ ਸਾਰਾ ਤੁਹਾਡਾ ਜਿਹੜਾ ਇਤਿਹਾਸ ਹੈ ਭੁੱਲ ਜਾਂਦਾ ਵੀ 47 ਵੇਲੇ ਸਾਡਾ 20 ਲੱਖ ਸਿੱਖ ਸੀ ਪਾਕਿਸਤਾਨ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ, ਸਾਰਾ ਹੀ ਭੇਜਤਾ ਇਹਨਾਂ ਨੇ ਉੱਥੋਂ। ਉਦੋਂ ਭਾਈਚਾਰਾ ਦਿਖਾਉਣ ਦੀ ਲੋੜ ਸੀ, ਉਦੋਂ ਤਾਂ ਦਿਖਾਇਆ ਨਹੀਂ ਕਿਸੇ ਨੇ, ਹੁਣ 5000 ਦੇ ਨੇੜੇ ਤੇੜੇ ਆ, ਤੇ ਉਹ ਵੀ ਉਹ ਵੀ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਚ 5 ਆ ਰਹੇ ਆ, ਤੇ ਬਾਕੀ ਆਲੇ ਦੁਆਲੇ ਜਿੱਦਾਂ ਪਿਸ਼ੌਰ ਹੋ ਗਿਆ ਆਪਣੇ ਉੱਧਰ ਪਿਸ਼ਾਵਰ ਵਾਲੇ
ਉੱਤੇ
ਪਾਸੇ, ਉੱਧਰ
ਸੌਵਾਂ ਚ
ਲੋਕ ਸਿੰਘ ਜ਼ਿਆਦੇ ਨੇ
ਉੱਥੇ ਤਾਂ, ਨਹੀਂ ਨਹੀਂ
ਹਾਂਜੀ
ਉੱਥੇ ਤਾਂ ਸੌਵਾਂ ਚ ਗਿਣਤੀ
ਨਹੀਂ ਨਹੀਂ
ਆ
ਉੱਧਰ ਸਾਰੀ ਸੌਰੀ ਸਿੰਧ ਵਿੱਚ ਜ਼ਿਆਦੇ ਨੇ, ਤੇ ਉੱਧਰ ਸੌਵਾਂ ਚ ਆ, ਤੇ ਉੱਥੇ ਦੇਖੋ ਉੱਥੇ ਵੀ ਵਿਚਾਰੇ ਜਿਹੜੇ ਆਪਣਾ ਬਿਜ਼ਨਸ ਕਰਦੇ ਉੱਥੇ ਵੀ ਉਹਨਾਂ ਨੂੰ ਉਹਨਾਂ ਦੀ ਸ਼ੌਪਾਂ ਤੇ ਆ ਕੇ ਗੋਲੀਆਂ ਮਾਰਦੇ ਨੇ। ਸੋ ਇਹ ਨਾ
ਅੱਛਾ
ਫੇਕ ਨੈਰੇਟਿਵ ਨਾ ਚਲਾਇਆ ਕਰਨ, ਆਪਣੇ ਲੋਕ ਵੀ ਬਹੁਤ ਸਾਨੂੰ
ਨਹੀਂ
ਪਿਆਰ
ਨਹੀਂ
ਕਰਦੇ ਨੇ, ਅਸੀਂ ਪਿਆਰ ਦਾ ਕੀ ਕਰਨਾ, ਮੈਨੂੰ ਇਹ ਨਹੀਂ ਸਮਝ ਲੱਗਦਾ।
ਨਹੀਂ ਚਲੋ
ਵੀ
ਗੋ ਬੈਕ
ਟੂ ਵੀ ਹੈਵ ਟੂ
ਦੂਜੀ ਗੱਲ
ਡੂ।
ਇਹ ਆ ਕਿ ਸ਼ਾਂਤੀ ਦਾ ਸੰਦੇਸ਼ ਦਿਓ, ਜ਼ਰੂਰ ਦਿਓ, ਪਰ ਜਿਹੜੇ ਜਿੱਦਾਂ ਇਹ ਲਾਹਣਤੀ ਕਿਸਮ ਦੀਆਂ ਗੱਲਾਂ ਕਰਨੀਆਂ ਹੈ ਨਾ, ਅਸੀਂ ਐਂ ਚੱਕ ਦਿਆਂਗੇ, ਅਸੀਂ ਉਹ ਚੱਕ ਦਿਆਂਗੇ, ਅਸੀਂ ਐਂ ਕਰਦੇ, ਪਹਿਲੀ ਗੱਲ ਤਾਂ ਇਸ ਸਟੂਡੀਓ 'ਚ ਬੈਠ ਕੇ ਜਾਂ ਇਸ ਘਰ 'ਚ ਬੈਠ ਕੇ ਇੱਥੋਂ ਆਸਟ੍ਰੇਲੀਆ ਤੋਂ ਅਸੀਂ ਫਰੰਟ ਲਾਈਨ 'ਤੇ ਨਹੀਂ ਲੜ ਸਕਦੇ ਕਿਸੇ ਦੇ ਵੀ, ਠੀਕ ਹੈ। ਇਹੋ ਜਿਹੀ ਹਲਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਅੱਗ ਨਹੀਂ ਲਾਉਣੀ ਚਾਹੀਦੀ, ਆਪਣੀ ਇਹਤਿਆਤ ਕਰੋ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਚਾਹੇ ਦੋਨੇ ਪਾਸੇ ਜਿਹੜਾ ਮਰਜ਼ੀ ਆ, ਆਪਣੇ ਸਿਕਿਓਰ ਕਰੋ ਵੀ ਭਾਈ ਤੁਹਾਡੇ ਪਿੰਡ ਵਾਲੇ ਮਹਿਫੂਜ਼ ਨੇ, ਪਿੰਡ ਵਾਲੇ ਤੁਹਾਡੇ ਜਿਹੜੇ ਨੇ ਉਹ ਸੇਫ ਨੇ, ਹੈ ਨਾ। ਇਹ ਇਹਨਾਂ ਗੱਲਾਂ 'ਤੇ ਧਿਆਨ ਦਿਓ, ਪਾਣੀ ਅੰਨ ਦਾਣਾ ਤੁਹਾਡੇ ਕੋਲ ਹੈਗਾ ਆ, ਤੁਸੀਂ ਐਮਰਜੈਂਸੀ ਆ ਗਈ। ਹੁਣ ਕਈ ਪਿੰਡਾਂ ਦੇ ਵਿੱਚ ਮੈਂ ਇਹ ਸੁਣਿਆ ਆ ਵੀ ਉਹਨਾਂ ਨੇ ਗੁਰੂ ਘਰ ਦੇ ਵਿੱਚ ਅੰਨ ਦਾਣਾ ਜਮ੍ਹਾਂ ਕੀਤਾ ਵੀ ਐਸੈਂਸ਼ੀਅਲ ਚੀਜ਼ਾਂ, ਵਧੀਆ ਗੱਲ ਹੈ। ਮਤਲਬ ਆਪਾਂ ਇਹਨਾਂ 'ਤੇ ਚੀਜ਼ਾਂ 'ਤੇ ਗੱਲ ਕਰੀਏ ਵੀ ਕੱਲ੍ਹ ਨੂੰ ਮੰਨ ਲਓ ਸਪਲਾਈ ਬੰਦ ਹੋ ਗਈ, ਲੜਾਈ ਫੁੱਲ ਫਲੈਜ ਲੱਗ ਗਈ, ਠੀਕ ਹੈ। ਉਹਨਾਂ ਨੇ ਘੱਟੋ ਘੱਟ 6 ਮਹੀਨੇ ਦਾ ਅੰਨ ਦਾਣਾ ਰਾਸ਼ਨ ਸਾਰਾ ਉੱਥੇ, ਮਤਲਬ ਜਿਹੜੇ ਦਾਲਾਂ ਦੂਲਾਂ ਰੱਖ ਲਈਆਂ, ਲੂਣ ਮਸਾਲਾ ਮਿਰਚਾਂ, ਕਿ ਅਸੀਂ ਗੁਰਦੁਆਰੇ ਇਕੱਠੇ ਹੋ ਕੇ ਲੰਗਰ ਰੋਜ਼ ਬਣਾ ਲਿਆ ਕਰਾਂਗੇ ਤਾਂ ਉੱਥੇ ਆ ਕੇ ਲੋਕ ਛੱਕ ਜਾਇਆ ਕਰਨਗੇ, ਬਾਲਣ ਵਗੈਰਾ ਉਹਨੇ ਰੱਖ
ਨਹੀਂ
ਲਿਆ ਸਾਰਾ ਕੁਝ। ਮਤਲਬ ਇੱਦਾਂ ਦੀ ਤਿਆਰੀ ਦੀ ਲੋੜ ਹੈ ਇਸ ਵੇਲੇ ਕਿ ਲੈਟ ਆਰਮੀ ਫਾਈਟ, ਉਹਨਾਂ ਨੂੰ ਲੜਨ ਦਿਓ ਆਪਸ ਦੇ ਵਿੱਚ, ਉਹ ਡਿਸੀਜਨ ਜੋ ਵੀ ਹੋਊਗਾ ਹੋਊਗਾ, ਪਰ ਲੋਕ ਕੀ ਕਰ ਸਕਦੇ ਨੇ, ਲੋਕ ਇਹ ਕੁਛ ਕਰ ਸਕਦੇ ਨੇ ਕਿ ਦਵਾਈਆਂ ਰੱਖ ਸਕਦੇ ਨੇ ਕੋਲ, ਪੱਟੀਆਂ ਮੱਲਮ ਪੱਟੀਆਂ ਰੱਖ ਸਕਦੇ ਨੇ ਅਗਰ ਕੋਈ ਹਮਲਾ ਹੋ ਗਿਆ ਜਾਂ ਡੈਮੇਜ ਹੋ ਗਿਆ, ਹੈ ਨਾ। ਕੋਈ ਤੁਹਾਡੇ ਪਿੰਡ ਦੇ ਵਿੱਚ ਘਰ ਕਿਸੇ ਦਾ ਢਹਿ ਗਿਆ ਜਾਂ ਕੋਈ ਹੈਗਾ, ਉਹਨੂੰ 1-2-4 ਕਮਰੇ ਕਿਤੇ ਰਹਿਣ ਦਾ ਪ੍ਰਬੰਧ, ਇਹ ਸਾਰੀ ਪਲੈਨਿੰਗ ਦੀ ਲੋੜ ਹੈ ਹੁਣ, ਹਨਾ। ਇਹ
ਭਾਜੀ ਹੁਣ ਦੇਖੋ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਗੱਲਾਂ ਕਰਦੇ ਹੁੰਦੇ ਸੀ, ਉਹ ਭੱਜਣ 'ਚ ਸਭ ਤੋਂ ਪਹਿਲੇ ਨੇ, ਉਹ ਭੱਜ ਚੰਡੀਗੜ੍ਹ।
ਨਹੀਂ ਉਹਨੇ ਭੱਜਣਾ ਹੀ ਆ, ਦੇਖੋ
ਉਹਨੇ
ਭੱਜਣਾ ਹੀ
ਨਹੀਂ, ਪਰ ਹੁਣ ਦੇਖੋ ਜੇ ਨਹੀਂ ਨਹੀਂ ਭਾਜੀ ਜੇ ਆਸਟ੍ਰੇਲੀਆ 'ਚ ਲੜਾਈ ਲੱਗਦੀ ਆ ਜਾਂ ਚਾਈਨਾ ਵਾਲਾ ਇਧਰੋਂ ਕਰਦਾ, ਤੇ ਜੇ ਆਪਾਂ ਭੱਜਦੇ ਆ ਫੇਰ ਤਾਂ ਲਾਂਤਾ ਹੀ ਹੈ ਨਾ।
ਨਹੀਂ ਲਾਂਤਾ, ਮੇਰੀ ਗੱਲ ਸੁਣ,
ਨਹੀਂ ਨਹੀਂ ਤੇ 1 ਮਿੰਟ, ਹੁਣ ਜੇ ਦੇਸ਼ 'ਚ ਕਮਾ ਰਹੇ ਹੋ ਤੇ ਜੇ ਦੇਸ਼ ਤੇ ਬਣੀ ਆ, ਠੀਕ ਹੈ, ਤੇ ਤੁਸੀਂ ਫਿਰ ਕੀ ਵੱਧ ਤੋਂ ਵੱਧ ਜਾਣ ਹੀ ਚੱਲ ਜੂਗੀ, ਹੋਰ ਕਿੱਡਾ ਕਿਤੇ ਮਸਲਾ ਪੈ ਜੂ।
ਨਹੀਂ ਮੈਂ ਤੁਹਾਨੂੰ ਦੱਸਾਂ ਗੁਰਪ੍ਰੀਤ, ਇਹ ਹੈਗੀ ਤੇਰੀ ਸੋਚ, ਸੋਚ ਕਿੱਥੋਂ ਅਟਕੀ ਹੋਈ ਹੈ, ਸੋਚ ਕਿੱਥੋਂ ਆਈ ਹੋਈ ਹੈ, ਇਹ ਮੈਂ ਸਵੇਰ ਦਾ ਇਹੀ ਕਹਿ ਰਿਹਾ, ਗੁਰੂ ਸਾਹਿਬ ਦੇ ਸਿਧਾਂਤ ਤੋਂ ਆ ਰਹੀ ਹੈ, ਠੀਕ ਹੈ, ਅਣਖ ਤੋਂ ਆ ਰਹੀ ਹੈ। ਪਰ ਜੇ ਆਪਾਂ ਬੇਅਣਖੀਆਂ ਦੀ ਗੱਲ ਕਰੀਏ, ਜਦੋਂ ਵਰਲਡ ਵਾਰ ਲੱਗੀ ਸੀ ਤਾਂ ਸਾਰਾ ਯੂਰਪ ਸ਼ਿਪਾਂ ਦੇ ਸ਼ਿਪ ਭਰ ਕੇ ਉੱਥੋਂ ਭੱਜ ਕੇ ਮਿਡਲ ਈਸਟ 'ਚ ਆ ਰਿਹਾ ਸੀ, ਠੀਕ ਹੈ, ਲਬਨਾਨ ਇੱਦਾਂ ਹੀ ਬਸੇ ਹੋਏ ਸਾਰੇ ਕੰਟਰੀ ਉੱਥੋਂ ਜਿਹੜੇ ਭੱਜ ਕੇ ਆਏ ਹੋ, ਠੀਕ ਹੈ, ਜਿਹੜੇ ਲੜਾਈ ਤੋਂ ਛੱਡ ਕੇ ਵੀ ਮੁਨਕਰ ਹੋਏ ਹੋ ਆ, ਯੂਕਰੇਨ 'ਚ ਲੜਾਈ ਲੱਗੀ ਆ, ਘੱਟੋ ਘੱਟ 9 ਮਿਲੀਅਨ ਲੋਕ ਦੇਸ਼ ਛੱਡ ਕੇ ਭੱਜ ਗਿਆ, ਠੀਕ ਹੈ, ਉਹ ਸਾਰਾ ਯੂਰਪ ਦੇ ਵਿੱਚ ਬੈਠਾ ਹੈ ਲੜਨ ਦੁੱਖੋਂ, ਪਏ ਅਸੀਂ ਨਹੀਂ ਲੜਨਾ ਸੀ, ਜਦ ਮੁੜ ਕੇ ਸੈੱਟ ਆਊਗਾ ਮੁੜ ਕੇ ਫੇਰ ਬਹਿ ਜਾਣਾ ਇਹਨਾਂ ਨੂੰ, ਹਜੇ ਲੜ ਲੈਣ ਦਿਓ। ਇਹ ਹੈਗੀ ਆ ਕਾਇਰਤਾ ਬਦਾਵੇ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਹਿਸਟਰੀ ਦਾ ਪਤਾ ਹੋਊਗਾ, ਅਸੀਂ ਚਲੋ ਸਕੂਲਾਂ 'ਚ ਪੜ੍ਹੀ ਹੈ ਇੱਥੇ ਵੀ, ਕਿ ਜਦੋਂ ਜਪਾਨ ਵਾਲੇ ਪੋਰਟਮੋਰਸ ਵੀ ਆ ਗਏ ਇੱਥੇ ਪਾਪੂਆ ਨਿਊ ਗਿਨੀ, ਠੀਕ ਹੈ, ਉਹਨਾਂ ਨੇ ਹਰਾਂਦੇ ਸਿੰਗਾਪੁਰ ਤੋਂ ਵਗੈਰਾ ਇੱਧਰ ਨੂੰ ਮੂੰਹ ਰੁੱਖ ਕਰ ਲਿਆ, ਡਾਰਵਿਨ 'ਤੇ ਉਹਨੇ ਹਮਲਾ ਕਰਤਾ, ਤਾਂ ਆਸਟ੍ਰੇਲੀਆ ਦੇ ਲੋਕਾਂ ਨੇ, ਤੁਹਾਨੂੰ ਪਤਾ ਬਾਉਂਡਰੀ ਕਿਹੜੀ ਬਣਾਈ ਸੀਗੀ, ਬਾਉਂਡਰੀ ਜਿਹੜੀ ਉਹਨੀ ਕੁਈਨਜ਼ਲੈਂਡ ਨਾਰਦਰਨ ਟੈਰੀਟਰੀ ਜਪਾਨ ਨੂੰ ਛੱਡਤਾ ਸੀ, ਇਹਨਾਂ ਨੇ ਸਾਰੇ ਸਾਰੇ ਮੋਰਚੇ ਆ ਕੇ, ਜਿਹੜਾ ਗੋਲਡ ਕੋਸਟ ਹੈ ਨਾ, ਜਿਹੜਾ ਟਵੀਡ ਹੈੱਡ ਹੈ, ਟਵੀਡ ਹੈੱਡ ਨੂੰ ਬਾਉਂਡਰੀ ਮੰਨ ਲਿਆ ਸੀ ਵੀ ਅਸੀਂ ਉਹ ਉੱਧਰੋਂ ਕਬਜ਼ਾ ਕਰ ਲੈਣਾ, ਅਸੀਂ ਇੱਥੇ ਲੜਾਈ ਲੜਾਂਗੇ, ਇਹ ਬਾਰਡਰ ਹੋਊਗਾ ਜਿਹੜਾ ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਦਾ ਬਾਰਡਰ ਹੈ ਨਾ, ਇਹਨੂੰ ਜਪਾਨ ਅਤੇ ਆਸਟ੍ਰੇਲੀਆ ਦਾ ਬਾਰਡਰ ਮੰਨ ਲਿਆ ਸੀ ਇਹਨਾਂ ਨੇ, ਹੈ ਨਾ। ਪੇ ਜੇ ਕਾਇਰਤਾ ਦੀ, ਤੁਹਾਨੂੰ ਕਾਇਰਤਾ ਦੀ ਗੱਲ, ਕਾਇਰਤਾ ਦੀ ਗੱਲ ਦੱਸਦਾ ਵੀ ਜਿਹੜੇ ਲੋਕ ਨੇ ਨਾ, ਜਦੋਂ ਕਾਇਰਤਾ ਵੱਲ ਨੂੰ ਚੱਲਦਾ ਕੰਮ ਤਾਂ ਫਿਰ ਬਹੁਤ ਵੱਡੇ ਪੱਧਰ 'ਤੇ ਚੱਲਦਾ, ਦਲੇਰ ਕੋਈ ਕੋਈ ਹੁੰਦਾ ਆ, ਮਤਲਬ ਇਹ ਇਹ ਜਿਹੜੀ ਬਿਰਤੀ ਹੈ ਨਾ, ਖੜ ਕੇ ਅੜ ਕੇ ਲੜ ਕੇ ਮਰ ਮਿਟਣ ਵਾਲੀ ਗੱਲ, ਇਹ ਥੋੜੇ ਹੁੰਦੇ ਨੇ, ਤਮਾਸ਼ਬੀਨ ਲੋਕ ਜ਼ਿਆਦਾ ਹੁੰਦੇ ਨੇ।
ਦੇਖੋ ਮੈਂ ਤੁਹਾਨੂੰ ਮੈਂ ਦੱਸਦਾ, ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ ਵੀ ਜਦੋਂ ਬੰਦਾ ਬਾਣੀ ਦੇ ਨਾਲ ਰੋਜ਼ ਜੁੜਦਾ ਨਾ, ਰੋਜ਼ ਪੜ੍ਹਦਾ, ਰਿਪੀਟ 'ਤੇ ਪੜ੍ਹਦਾ, ਹੈ ਨਾ, ਉਹਦੀ ਸੋਚ ਇੰਨੀ ਤੇਜ਼ੀ ਨਾਲ ਚੇਂਜ ਹੁੰਦੀ ਨਾ, ਵੀ ਸਭ ਤੋਂ ਜਿਹੜਾ ਡਰ ਹੁੰਦਾ ਮੌਤ ਦਾ ਹੁੰਦਾ, ਠੀਕ ਹੈ। ਜਿਹੜੀ ਸਿੱਖ ਰੈਜੀਮੈਂਟ ਆ ਉਹ ਆਪਣੇ ਨਾਲ
ਗੁਰੂ
ਗ੍ਰੰਥ
ਸਾਹਿਬ।
ਸਾਹਿਬ ਦਾ ਪ੍ਰਕਾਸ਼ ਕਿਉਂ ਕਰਦੇ ਨੇ, ਕਿਉਂ ਲੈ ਕੇ ਜਾਂਦੇ ਨੇ, ਹੈ ਨਾ, ਉਹਦੇ ਪਿੱਛੇ ਬਹੁਤ ਵੱਡਾ ਰੀਜ਼ਨ ਆ। ਉਹ ਇਸ ਗੱਲ ਨੂੰ ਉਹ ਮੰਨ ਚੁੱਕੇ ਨੇ ਵੀ ਜਦੋਂ ਵਰਦੀ ਪਾਲੀ ਇਹਦੇ ਨਾਲ ਮੌਤ ਆ ਕੇ ਖੜ ਗਈ ਸਾਡੇ, ਬਸ ਇਹਨੇ ਨਾਲ ਨਾਲ ਚੱਲਣਾ, ਹੈ ਨਾ। ਅਤੇ ਹੁਣ ਇੱਕ ਸਾਬਕਾ ਫੌਜੀ ਸੀ, ਉਹਨਾਂ ਨੇ ਗੱਲ ਸੁਣਾਈ ਸੀ, ਕਹਿੰਦੇ ਵੀ ਮੈਂ ਹੁਣ ਕੋਈ ਕਮਿਊਨਿਟੀ ਦਾ ਨਾਂ ਨਹੀਂ ਲੈਣਾ, ਵੀ ਜਦੋਂ 1965 ਦੀ ਜੰਗ ਲੱਗੀ ਸੀ ਨਾ, ਤਾਂ ਸਾਡੇ ਨਾਲ ਦੇ ਕਈ ਸੀ ਵੀ ਉਹ ਸਾਬਣ ਖਾ ਕੇ ਬਿਮਾਰ ਹੋਈ ਜਾਂਦੇ ਸੀ,
ਨਹੀਂ
ਵੀ
ਬਿਮਾਰ,
ਅਸੀਂ ਅੱਗੇ ਨਹੀਂ ਜਾਣਾ।
ਇਹ ਤਾਂ
ਤੇ ਨਹੀਂ,
ਸਾਬਣ।
ਗੱਲ ਤਾਂ ਸੁਣੋ, ਗੱਲ ਤਾਂ ਸੁਣੋ, ਉਹ ਫਿਰ ਜਦੋਂ ਪਹਿਲੇ ਫੌਜੀਆਂ ਨੂੰ ਪਤਾ ਲੱਗਾ ਨਾ ਵੀ ਇਹ ਸਾਬਣ ਖਾ ਖਾ ਕੇ ਬਿਮਾਰ ਹੋਈ ਜਾਂਦੇ ਆ, ਉਹਨਾਂ ਦੀ ਪੂਰੀ ਯੂਨਿਟ ਨੂੰ ਸਾਬਣ ਬੈਨ ਕਰਤਾ ਸੀ, ਵੀ ਇਹਨਾਂ ਨੂੰ ਸਾਬਣ ਨਹੀਂ ਦੇਣਾ।
ਸਾਬਣ। ਮੈਂ ਤੁਹਾਨੂੰ ਇੱਕ ਹੋਰ,
ਸੋ
ਚਲੋ ਇਹ ਤਰਾਸਦੀ ਦੀ ਗੱਲ ਹੈ, ਜਨਰਲ
ਨਹੀਂ
ਹਰਬਖਸ਼
ਭਾਜੀ, ਆਪਾਂ ਆਪਣੇ ਇੱਕ ਇੱਕ ਗੱਲ ਕਰੀਏ, ਇੱਕ ਉਹ ਜਿਹੜਾ ਚੂਹੀ ਜੀ, ਚੂਹੀ ਦੇ ਮੂੰਹ ਵਰਗਾ ਉਹ ਜਿਹੜਾ ਇਫਤਿਆਰ ਠਾਕਰ,
ਇੱਕ ਮਿੰਟ,
ਠੀਕ
ਉਹਨੇ
ਹੈ।
ਉਹ ਤੇ ਆਨੇ ਪਰ ਮੈਂ ਸਾਬਣ ਵਾਲੀ ਗੱਲ 'ਤੇ ਇੱਕ ਹੋਰ ਕੰਟਰੀ ਮੈਂ ਸਵੇਰੇ ਵੈਸੇ ਸੁਣਾਉਣਾ ਚਾਹੁੰਦਾ ਸੀਗਾ। ਇਹ ਵੈਲ ਡਾਕੂਮੈਂਟਡ ਹੈ ਕਿ ਇੰਡੀਆ ਦਾ ਬਹੁਤ ਵੱਡਾ ਜਨਰਲ ਜਿਹੜਾ ਕਿ ਜਨਰਲ ਗੁਰਬਖਸ਼ ਸਿੰਘ ਦੇ ਤੋੜ ਦਾ ਸੀਗਾ, ਠੀਕ ਹੈ, ਉਹਨੂੰ
ਅੱਛਾ ਜੀ,
ਉਹਨੇ ਫਰੰਟ ਸਾਂਭਿਆ ਹੋਇਆ ਸੀ ਸ਼ਾਇਦ ਤਰਨ ਤਾਰਨ ਇਲਾਕੇ 'ਚ, ਠੀਕ ਹੈ,
ਹਾਂਜੀ।
ਅਤੇ ਉਹ ਰਿਪੋਰਟਾਂ ਆਈ ਜਾਣ ਵੀ ਯਾਰ ਵੀ ਬਾਕੀ ਸਾਰੇ ਜਿੱਤ ਰਹੇ ਨੇ ਅਤੇ ਇਹ ਸੈਕਟਰ ਜਿਹੜਾ ਆ ਇਹ ਪਿੱਛੇ ਨੂੰ ਕਿਉਂ ਜਾ ਰਿਹਾ, ਅਤੇ ਉਹਦੀ ਡਿਊਟੀ ਲੱਗੀ ਗੁਰਬਖਸ਼, ਮੈਂ ਹੁਣ ਐਗਜੈਕਟ ਨਾਮ ਨਹੀਂ ਪਤਾ ਪਰ ਇਟਸ ਵੈਲ ਡਾਕੂਮੈਂਟਡ। ਉਹਨੇ ਆ ਕੇ ਦੇਖਿਆ ਵੀ ਯਾਰ ਇਹ ਲੜਾਈ ਚੱਲ ਰਹੀ ਹੈ, ਬਾਕੀ ਸਾਰੇ ਪਾਸੇ ਅਸੀਂ ਜਿੱਤ ਰਹੇ ਹਾਂ, ਇੱਥੇ ਕਿਉਂ ਨਹੀਂ ਅਸੀਂ ਮਤਲਬ ਅੱਗੇ ਜਾ ਰਹੇ, ਹੈ ਨਾ। ਅਤੇ ਉਹ ਕਹਿੰਦੇ ਵੀ ਉਹ ਕਿੱਥੇ ਆ, ਹੁਣ ਮੈਂ ਨਾਂ ਨਹੀਂ ਲਵਾਂਗਾ ਉਹਦਾ, ਹੈ ਨਾ। ਉਹ ਕਹਿੰਦੇ ਤੁਹਾਡੇ ਜਨਰਲ ਕਿੱਥੇ ਆ, ਕਹਿੰਦੇ ਜੀ ਉਹ ਕਮਾਦੀ 'ਚ ਬੈਠਾ, ਕਮਾਦੀ 'ਚ ਉਹਨੂੰ ਉਹਨੂੰ ਬਾਹਰ ਘੇਰਾ ਪਾ ਕੇ, ਹੈ, ਆਪਣੀ ਫੌਜ ਨੇ ਉਹਨੂੰ, ਉਹ ਜਨਰਲ ਨੇ ਉਹਨੂੰ ਜਿਹੜਾ ਉਹਨੂੰ ਕਮਾਦੀ 'ਚੋਂ ਕਢਵਾਇਆ ਵੀ ਨਿਕਲ ਯਾਰ ਬਾਹਰ। ਪਾ ਕੇ ਦੇਖਿਆ ਵੀ ਕਹਿੰਦਾ ਜਨਰਲ ਸਾਹਿਬ ਤੁਸੀਂ ਕਮਾਦੀ 'ਚ ਕੀ ਕਰ ਰਹੇ ਸੀਗੇ, ਕਹਿੰਦਾ ਜੀ ਮੈਨੂੰ ਟਾਲਟਾਂ ਲੱਗੀਆਂ ਹੋਈਆਂ ਸੀਗੀਆਂ।
ਦੁਬਾਰਾ ਦੱਸਿਓ, ਕੱਟ ਹੋ ਗਿਆ, ਕੱਟ ਹੋ ਗਿਆ ਸਵਿੱਚ, ਦੁਬਾਰਾ ਦੱਸਿਓ।
ਕਹਿੰਦਾ ਜਨਰਲ ਸਾਹਿਬ ਤੁਸੀਂ ਕਮਾਦੀ 'ਚ ਕੀ ਕਰ ਰਹੇ ਸੀ, ਹੈਂ, ਕਹਿੰਦਾ
ਹਾਂਜੀ,
ਮੈਨੂੰ ਜੀ ਟਾਲਟਾਂ ਲੱਗੀਆਂ ਹੋਈਆਂ ਸੀਗੀਆਂ, ਹੈਂ। ਉਹ ਸਾਰੀ ਰਿਪੋਰਟ ਬਣਾ ਕੇ, ਹੈ ਨਾ, ਹਾਈ ਕਮਾਂਡ ਨੂੰ ਭੇਜੀ ਵੀ ਉੱਧਰ ਲੜਾਈ ਚੱਲ ਰਹੀ ਸੀ ਅਤੇ ਜਨਰਲ ਸਾਹਿਬ ਕਮਾਦੀ 'ਚ ਬੈਠੇ ਟੋਇਲਟ ਕਰ ਰਹੇ ਸੀਗੇ, ਵੀ ਉੱਥੋਂ ਕੱਢੇ ਅਸੀਂ ਜਾ ਕੇ, ਹੈ ਨਾ। ਅਤੇ
ਅੱਛਾ ਜੀ,
ਉਹ ਉਹਨੇ ਫਿਰ ਕਮਾਂਡ ਸੰਭਾਲੀ ਅਤੇ ਮੁੜ ਕੇ ਸੈੱਟ ਆਇਆ ਅਤੇ ਉਹਨੂੰ ਫਿਰ ਛੁੱਟੀ ਦੇ ਕੇ ਭੇਜਿਆ। ਉਹ ਤੋਂ ਬਾਅਦ ਉਸ ਜਨਰਲ ਦਾ ਕੋਰਟ ਮਾਰਸ਼ਲ ਹੋਇਆ ਜਿਹਨੂੰ ਟੋਇਲਟਾਂ ਲੱਗੀਆਂ ਹੋਈਆਂ ਸੀ, ਕੋਰਟ ਮਾਰਸ਼ਲ ਹੋ ਕੇ ਸਿਰੇ ਤੱਕ ਉਹ ਗਿਲਟੀ ਪ੍ਰੂਵ ਹੋ ਗਿਆ। ਹੋਇਆ ਪਤਾ ਕੀ ਉਹ ਤੋਂ ਬਾਅਦ, ਉਸ ਜਨਰਲ ਨੂੰ ਤਰੱਕੀ ਦੇ ਕੇ ਉਹ ਤੋਂ ਵੀ ਉੱਤੇ ਕਰ ਦਿੱਤਾ ਗਿਆ ਜਿਹਨੂੰ ਟੋਇਲਟਾਂ ਲੱਗੀਆਂ ਸੀ।
ਇਦਾਂ ਹੁੰਦਾ ਜੀ, ਉੱਥੇ ਹੁਣ ਜੇ ਸਿੱਖ ਹੁੰਦਾ ਨਾ, ਤੇ ਸਿੱਖ ਨੂੰ ਬਹੁਤ ਹੀ ਮਾੜੇ ਤਰੀਕੇ ਨਾਲ,
ਸੋ ਇਹ ਟੋਇਲਟਾਂ ਦਾ
ਹੁੰਨਾ ਨਾ ਹੋਇਆ ਸੀ ਨਾ,
ਇਹ ਟੋਇਲਟਾਂ ਦਾ ਕਈਆਂ ਨੂੰ ਲੱਗਦੀਆਂ ਜਦੋਂ ਜੰਗ ਆਰ ਪਾਰ ਦੀ
ਹੁੰਦੀ
ਨਾ।
ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਇਹਦਾ ਇੱਕ ਗੱਲ ਕਰ ਲਈਏ, ਕੱਲ ਵੀ ਮੈਂ ਗੱਲ ਕਿਸੇ ਨਾਲ ਕਰ ਰਿਹਾ ਸੀ ਵੀ ਇਹ ਸਾਨੂੰ ਇਹ ਕਿਉਂ ਭੁਲੇਖਾ ਵੀ ਪਾਕਿਸਤਾਨੀ ਸਿੱਖਾਂ ਨਾਲ ਖੜਨਗੇ, ਪਾਕਿਸਤਾਨੀਆਂ ਨੂੰ ਫੋਟੋ ਨਹੀਂ ਦੇਖਦੀ ਵੀ ਜਦੋਂ 1971 ਦੇ ਵਿੱਚ ਦੋ ਸਾਡੇ ਸਰਦਾਰ ਜਿਹੜੇ ਦੂਜੇ ਲੈਫਟੀਨੈਂਟ ਜਨਰਲ ਸੀ ਅੱਗੇ ਫਰੰਟ 'ਤੇ, ਸਰਦਾਰ ਸੁਬੇਗ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ, 91,000 ਬੰਦਿਆਂ ਦੀ ਜਦੋਂ ਸਰੈਂਡਰ ਹੋਈ ਆ, ਉੱਥੇ ਸਰਦਾਰ ਬੰਦਾ ਬੈਠ ਕੇ ਇਹਨਾਂ ਦੀ ਸਾਈਨੇਜ ਕਰਵਾ ਰਿਹਾ ਉੱਥੇ, ਉਹਨਾਂ ਨੂੰ ਉਹ ਫੋਟੋਆਂ ਨਹੀਂ ਦੇਖਦੀਆਂ, ਉਹਨਾਂ ਨੂੰ ਉਹ ਭੁੱਲਦੇ ਨਹੀਂ ਇਸ ਗੱਲ ਨੂੰ ਵੀ ਹਾਂ ਵੀ ਸਰਦਾਰ ਇਹਦੇ ਵਿੱਚ ਜ਼ਿੰਮੇਵਾਰ ਸੀ ਪਾਕਿਸਤਾਨ ਨੂੰ ਤੋੜਨ ਦੇ ਵਿੱਚ, ਠੀਕ ਹੈ। ਪਾਕਿਸਤਾਨੀ, ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ, ਆਪਣੀ ਕੌਮ ਜਾਂ ਮੁਲਕ ਦੇ ਪ੍ਰਤੀ ਵਫ਼ਾਦਾਰ ਹੋਣਾ ਬਹੁਤ ਵੱਡੀ ਗੱਲ ਹੈ, ਪਰ ਜਿਹੜੇ ਧਰਮ ਦੇ ਪ੍ਰਤੀ ਬਿਲਕੁਲ ਕੱਟੜ ਹੁੰਦੇ ਨੇ ਨਾ, ਉੱਥੇ ਉਹ ਲਾਈਨ ਨਹੀਂ ਮਾਰਦੇ। ਇਸ ਕਰਕੇ ਆਪਾਂ ਨੂੰ ਇਸ ਗੱਲ ਦੀ ਨਾ ਭੁਲੇਖਾ ਬਿਲਕੁਲ ਨਹੀਂ ਪਾਲਣਾ ਚਾਹੀਦਾ ਵੀ ਸਾਡੇ ਨਾਲ ਆ ਕੇ ਕੋਈ ਖੜ ਜੂਗਾ। ਹਾਂ, ਜੋ ਸਾਡੀ ਦੇਖੋ ਜੇ ਜੇ ਸਿੱਖ ਜਿਹੜੀ ਇਨਫੈਂਟਰੀ ਆ ਜਾਂ ਸਿੱਖ ਰੈਜੀਮੈਂਟ ਆ, ਉਹਦੇ ਵਿੱਚ ਜੇ ਆਪਣੇ ਸਿੱਖ ਵੀਰ ਭਾਰਤ ਲਈ ਜੋਬ ਕਰ ਰਹੇ ਨੇ, ਉੱਧਰੋਂ ਪਾਕਿਸਤਾਨ ਦੇ ਵਿੱਚ ਵੀ ਕਰ ਰਹੇ ਨੇ, ਅਤੇ ਜੇ ਉਹ ਬਹਾਦਰੀ ਨਾਲ ਲੜ ਰਹੇ ਨੇ, ਬਹਾਦਰੀ ਨਾਲ ਸਾਹਮਣਾ ਕਰ ਰਹੇ ਨੇ, ਉਹ ਹੁੰਦੀ ਆ ਆਪਣੀ ਜੋਬ ਦੇ ਪ੍ਰਤੀ ਵਫਾਦਾਰੀ ਵੀ 100% ਤੁਸੀਂ ਦੇ ਰਹੇ ਹੋ, ਤੁਸੀਂ ਲੇਜ਼ੀਨੈਸ ਨਹੀਂ ਦਿਖਾ ਰਹੇ। ਤੁਸੀਂ ਆ ਪਿੱਛੇ ਜੇ ਜਦੋਂ ਕਾਰਗਿਲ ਦੀ ਜੰਗ ਲੱਗੀ ਨਾ, ਉਦੋਂ ਵੀ ਇੱਕ ਵੀਡੀਓ ਬਾਹਰ ਆਈ ਹੈ ਵੀ ਉਹ ਸਾਬਣ ਖਾ ਕੇ ਤੇ ਮੂੰਹ 'ਚੋਂ ਝੱਗ ਕੱਢਣ ਲੱਗ ਪਏ ਸੀ ਨਾਲ ਦੇ, ਵੀ ਮੈਨੂੰ ਤਾਂ ਪਤਾ ਨਹੀਂ ਫੂਡ ਪਾਇਜ਼ਨਿੰਗ ਹੋ ਗਈ ਹੈ। ਸੋ ਦੇਖੋ ਆਪਣੇ ਗੁਰੂ ਮਹਾਰਾਜ ਜੀ ਨੇ ਸਾਡੇ, ਮੈਂ ਕਿ ਜਦੋਂ ਗਿਆ ਸੀ ਨਾ ਹਰਿਮੰਦਰ ਸਾਹਿਬ, ਅਤੇ ਤੁਸੀਂ ਮੈਨੂੰ ਗੱਲ ਦੱਸੀ ਹੋਈ ਵੀ ਮੇਰਾ ਉੱਥੇ ਜਾ ਕੇ ਰੋਣਾ ਨਿਕਲ ਜਾਂਦਾ, ਆਈ ਡੋਂਟ ਨੋ ਵਾਈ, ਪਤਾ ਨਹੀਂ ਕਿਉਂ ਨਿਕਲ ਜਾਂਦਾ, ਹੈ ਨਾ, ਵੀ ਦੇ ਸਮਥਿੰਗ ਬਿਹਾਇੰਡ ਇਟ, ਹੈ ਨਾ। ਪਰ ਫਿਰ ਇੱਕ ਕਥਾ ਵਿੱਚ ਇੱਕ ਬਾਬਾ ਜੀ ਸੀ, ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਤੁਸੀਂ ਪ੍ਰਕਰਮਾ ਕਰਦੇ ਹੋ ਨਾ, ਪਰਿਕਰਮਾ ਦੇ ਥੋੜ੍ਹਾ ਸਤਿਕਾਰ ਨਾਲ ਤੁਰਿਆ ਕਰੋ, ਕਿਉਂਕਿ ਉਹ ਉੱਥੇ ਸ਼ਹੀਦ ਬਹੁਤ ਹੋਏ ਨੇ
ਬਹੁਤ
ਵੀ
ਹੋਏ ਨੇ।
ਹਰਿਮੰਦਰ ਸਾਹਿਬ ਦੇ ਆਲੇ ਦੁਆਲੇ, ਬਹੁਤ ਸ਼ਹੀਦ ਹੋਏ ਨੇ। ਅਤੇ ਜਦੋਂ ਤੁਸੀਂ ਇਸ ਪਰਸਪੈਕਟਿਵ ਨੂੰ ਤੁਸੀਂ ਆਪਣੇ ਅੰਦਰ ਲੈ ਕੇ ਜਾਂਦੇ ਹੋ, ਉਹ ਪਾਸਟ ਵਿੱਚ ਜਾਂਦੇ ਹੋ ਵੀ ਇੱਥੇ ਕੀ ਹੋਇਆ ਹੋਊਗਾ। ਜਿੱਦਾਂ ਤੁਹਾਡੇ ਪਿੰਡ ਦੇ ਕੋਲ ਸੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘ ਲੜੇ ਸੀ, ਅਤੇ ਉਹ ਤੁਸੀਂ ਮੈਨੂੂੰ ਦੱਸਿਆ ਸੀ ਵੀ ਇਹ ਗੁਰਦੁਆਰਾ ਉੱਥੇ ਸ਼ਹੀਦਾਂ ਦਾ ਨਾ, ਅਤੇ ਮੈਂ ਉੱਥੇ ਫਿਰ ਸਪੈਸ਼ਲੀ ਗਿਆ। ਉੱਥੇ ਜਾ ਕੇ ਤੁਹਾਨੂੰ ਫੀਲਿੰਗ ਆਉਂਦੀ ਹੈ ਵੀ
ਫੀਲਿੰਗ ਆਉਂਦੀ ਹੈ।
ਉਹ ਸਿੰਘ ਹਜੇ ਵੀ ਇੱਥੇ ਆਲੇ ਦੁਆਲੇ ਤੁਹਾਨੂੰ ਦੇਖ ਰਹੇ ਨੇ, ਤੁਹਾਡੇ ਆਲੇ ਦੁਆਲੇ ਤੁਹਾਡੇ ਫੇਰ ਰਹੇ ਨੇ।
ਇਹਨੂੰ ਸ਼ਹੀਦਾਂ
ਸੋ
ਦਾ
ਇਹ
ਪਹਿਰਾ ਕਹਿੰਦੇ
ਇਤਿਹਾਸ
ਆ,
ਹੈ ਨਾ।
ਇਹਨੂੰ ਸ਼ਹੀਦਾਂ ਦਾ
ਹਾਂਜੀ
ਪਹਿਰਾ
ਹਾਂਜੀ
ਕਹਿੰਦੇ ਆ।
ਹਾਂਜੀ, ਹੁਣ ਦੇਖੋ ਨਾਮਧਾਰੀ ਜਿਹੜੀ ਮੂਵਮੈਂਟ ਸੀ ਉਹਦੇ ਵਿੱਚ ਦੇਖ ਲਓ, ਮਲੇਰਕੋਟਲੇ ਦੇ ਵਿੱਚ ਜਿਹੜੀ ਬਹਾਦਰੀ, ਜੇ ਤੁਸੀਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਬਹਾਦਰੀ ਦੀ ਗੱਲ ਦੱਸਣੀ ਆ, ਉੱਥੇ ਉਹ ਤੋਪਾਂ ਦੇ ਨਾਲ ਉਹਨਾਂ ਨੇ
ਉੜਾਏ ਗਏ
ਉਹਨਾਂ ਨੂੰ
ਸੀ।
ਮਾਰਨਾ ਸੀ, ਉੜਾਏ
ਉਹਨੇ
ਗਏ ਸੀ।
ਉਹ ਅਰਦਾਸ ਚ ਆਉਂਦਾ
ਤੇ
ਹੈ, ਉਹ ਅਰਦਾਸ ਚ ਆਉਂਦਾ ਹੈ ਆਪਣੀ ਚ ਜਿਹੜੇ ਤੋਪਾਂ
ਹਾਂਜੀ,
ਨਾਲ ਉੜਾਏ ਗਏ।
ਪ੍ਰਪੋਜ਼ਲ ਇਹ ਸੀ ਗੋਰਿਆਂ ਵੱਲੋਂ ਵੀ ਇਹਨਾਂ ਨੂੰ ਤੋਪ ਦੇ ਨਾਲ ਬੰਨ ਕੇ ਢਾਉਣਾ ਅੱਗੇ, ਵੀ ਕਿਤੇ ਭੱਜ ਨਾ ਜਾਣ। ਜਦੋਂ ਸਿੱਖਾਂ ਨੂੰ ਪਤਾ ਲੱਗਾ ਨਾ ਵੀ ਇਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ, ਤੇ ਉਹਨਾਂ ਨੇ ਜਾ ਕੇ ਉਹਨੂੰ ਕਿਹਾ ਵੀ ਗੋਰਿਆ ਇਹ ਕੰਮ ਨਹੀਂ ਹੋਣਾ, ਅਸੀਂ ਤੋਪ ਦੇ ਅੱਗੇ ਖੜਾਂਗੇ। ਤੇ ਹਰੇਕ ਸਿੰਘ ਉੱਥੇ ਨੇੜੇ ਛੱਪੜੀ ਸੀ ਇੱਕ, ਉਹਦੇ ਵਿੱਚ ਇਸ਼ਨਾਨ ਕਰਕੇ ਹਰੇਕ ਸਿੰਘ ਤੋਪ ਦੇ ਅੱਗੇ ਖੜਦਾ ਸੀ, ਗੋਲਾ ਚੱਲਦਾ ਸੀ ਤੇ ਫੀਤੀ ਬੀਤੀ ਹੋ ਜਾਂਦਾ ਸੀ। ਤੇ ਉਹਦੇ ਵਿੱਚ ਉਹ ਨਾ ਇੱਕ ਸਿੰਘ ਸੀ ਮਧਰੇ ਜੇ ਕਰਦਾ ਵੀ 5 ਫੁੱਟ ਪਲੱਸ, ਤੇ ਉਹਦੀ ਕਿਤੇ ਸਿਫਾਰਿਸ਼ ਆ ਗਈ, ਵਰਿਆਮ ਸਿੰਘ ਸੀ ਉਹਨਾਂ ਦਾ ਨਾਂ, ਵੀ ਇਹਨੂੰ ਛੱਡ ਦਿਓ ਤੁਸੀਂ ਕਿਸੇ ਹਿਸਾਬ ਨਾਲ, ਹਨਾ। ਤੇ ਉਹ ਕਹਿੰਦੇ ਵੀ ਇਹਦਾ ਕੱਦ ਦਾ ਬਣਾ ਦਿੰਦੇ ਆ ਵੀ ਇਹਨੂੰ
ਕੱਦ
ਵਿੱਚੋਂ
ਛੋਟਾ
ਕੱਢ ਦਿੰਦੇ ਆ। ਹਾਂ, ਤੇ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਕਿਤੇ ਸਿਫਾਰਿਸ਼ ਲੱਗ ਗਈ, ਕਿਸੇ ਰਾਜੇ ਨੇ ਕਹਿ ਦਿੱਤਾ ਹੋਣਾ ਕੁਛ, ਹੈ ਨਾ, ਕਈ ਵਾਰੀ ਬੰਦਾ ਵੱਡੇ ਘਰ ਦਾ ਵੀ ਹੁੰਦਾ। ਤੇ ਉਹਨੇ ਕਿਉਂਕਿ ਕੱਚਾ ਮੈਦਾਨ ਸੀ, ਉੱਥੇ ਢੇਰੀਆਂ ਇਕੱਠੀਆਂ ਕੀਤੀਆਂ, ਉਹਨੂੰ ਤੋਪ ਦੇ ਬਿਲਕੁਲ ਲੈਵਲ ਦੇ ਲੈ ਕੇ ਨਾਲ ਗਿਆ ਵੀ ਉਹਨੇ ਫਿਰ ਪੁੱਛਿਆ, ਕਹਿੰਦਾ ਵੀ ਹਾਂ ਹੁਣ ਮੈਂ ਲੈਵਲ 'ਤੇ ਹਾਂ। ਤੇ ਉਹ ਜਦੋਂ ਹੁਣ ਉਹ ਲੈਵਲ 'ਤੇ ਹੋ ਗਿਆ, ਕਹਿੰਦੇ ਵੀ ਹੁਣ ਅਸੀਂ ਕੀ ਬਹਾਨਾ ਮਾਰ ਸਕਦੇ ਹਾਂ, ਤੇ ਉਹਨੂੰ ਵੀ ਇਹਨਾਂ ਨੇ ਤੋਪ ਦੇ ਨਾਲ ਉਡਾ ਦਿੱਤਾ। ਸੋ ਇਹ ਜਿਹੜਾ ਜਜ਼ਬਾ ਨਾ, ਇਹ ਕਿਸੇ ਕਿਸੇ ਕੌਮ ਦੇ ਵਿੱਚ ਹੁੰਦਾ, ਆਪਾਂ ਕੋਈ ਫੁਕਰੇ ਨਹੀਂ ਮਾਰਦੇ, ਪਰ ਆਪਣਾ
ਨਹੀਂ ਤਾਂ ਭਰਿਆ ਪਿਆ
ਇਤਿਹਾਸ ਇਸ ਗੱਲ ਤੇ ਖੜਾ ਆ,
ਭਰਿਆ
ਇਸ ਗੱਲ ਤੇ ਖੜਾ ਆ।
ਹਾਂ,
ਹਾਂਜੀ,
ਪਰ ਲੜਾਈ ਹੱਕ ਤੇ ਸੱਚ ਦੀ ਹੋਣੀ ਚਾਹੀਦੀ ਆ ਗੁਰਪ੍ਰੀਤ। ਖੈਰ
ਹਾਂਜੀ,
ਆਪਾਂ
ਬਿਲਕੁਲ ਬਿਲਕੁਲ, ਨਾ ਜ਼ਮੀਨ ਦੀ ਹੋਣੀ ਚਾਹੀਦੀ ਆ, ਨਾ ਜੋਰੂ ਦੀ ਹੋਣੀ ਚਾਹੀਦੀ
ਨਾ
ਆ, ਨਾ
ਜ਼ਮੀਨ
ਪੈਸੇ ਦੀ ਹੋਣੀ ਚਾਹੀਦੀ ਆ।
ਹਾਂ, ਇਹ ਆਪਾਂ ਥੋੜੇ ਸੁਨੇਹੇ ਲੈ ਲਈਏ। ਸੈਂਡੀ ਹੁਸ਼ਿਆਰਪੁਰੀਆ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ ਜੀ। ਤੇ ਗੈਰੀ ਨੱਥ ਹੁਣੀ ਪ੍ਰੋਗਰਾਮ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਸਪੋਰਟਰ ਬਣੇ ਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਗਲੇ ਜੇ ਇੰਡੀਆ ਐਂਟਰ ਹੋ ਗਏ ਤਾਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਨਹੀਂ ਮੈਡਲ ਪਾਉਣੇ, ਅਗਲੇ ਜੋ ਇਨਵੇਡਰ ਨਾਲ ਸਲੂਕ ਕਰਦੇ ਨੇ ਉਹੀ ਕਰਨਾ ਹੈ। ਬਿਲਕੁਲ ਸਹੀ ਗੱਲ ਹੈ,
ਬਿਲਕੁਲ ਕਰਨਾ ਚਾਹੀਦਾ, ਮੈਂ ਤਾਂ ਕਹਿੰਦਾ ਕਰਨਾ
ਹਾਂ,
ਚਾਹੀਦਾ।
ਬਿਲਕੁਲ ਬਿਲਕੁਲ
ਤੇ
ਸਹੀ ਗੱਲ।
ਦੂਜੀ ਗੱਲ ਇਹ ਆ, ਕਈ ਹੁਣ ਬਹਾਨਾ ਮਾਰਨ ਦੇ ਆ ਵੀ ਸ਼ਿਮਲਾ ਸਮਝੌਤਾ ਰੱਦ ਹੋ ਗਿਆ ਤਾਂ ਕਰਕੇ ਪਾਕਿਸਤਾਨ ਨੇ ਕਦੀ ਸਿੱਖਾਂ ਦੀ ਉਦੋਂ ਪਹਿਲੋਂ ਮਦਦ ਨਹੀਂ ਸੀ ਕੀਤੀ। ਮੈਂ ਨਾ ਜਿਹੜੇ ਵਿਦਵਾਨ ਹੈ, ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਇਹ ਅੰਡੇਮਾਨ ਨਿਕੋਬਾਰ ਨਾ ਦੁਬਾਰਾ ਖੋਲਣਾ ਚਾਹੀਦਾ, ਸਾਰੇ ਭੇਜ ਦਿਓ ਉੱਥੇ। ਵੀ ਜਿਹੜਾ ਮੁਲਕ ਪਾਕਿਸਤਾਨ ਮੁਲਕ ਜਿਹੜਾ ਅਮਰੀਕਾ ਵਰਗੇ ਮੁਲਕ ਨੂੰ ਧੋਖਾ ਦੇ ਸਕਦਾ, ਉਸਾਮਾ ਬਿਨ ਲਾਦਨ ਕਿੰਨਾ ਚਿਰ ਇਹਨਾਂ ਨੇ ਐਬਟਾਬਾਦ ਆ ਜਿਹੜਾ ਉਹ ਛਾਉਣੀ ਆ, ਐਬਟਾਬਾਦ ਠੀਕ ਹੈ, ਉੱਥੇ ਇਹਨਾਂ ਨੇ ਕਿੰਨਾ ਚਿਰ ਰੱਖਿਆ ਉਹ, ਉਸ ਤੋਂ ਪਾਕਿਸਤਾਨ ਤੋਂ ਅਮਰੀਕਾ ਤੋਂ ਪੈਸੇ ਵੀ ਖਾਂਦੇ ਰਹੇ, ਫਿਰ ਉਹਨਾਂ ਨੂੰ ਕਹਿੰਦੇ ਰਹੇ ਸਾਨੂੰ ਤਾਂ ਪਤਾ ਨਹੀਂ ਜੀ ਕਿੱਥੇ ਚੱਲ ਗਿਆ, ਸਾਨੂੰ ਤਾਂ ਪਤਾ ਨਹੀਂ ਇਹ ਪਤਾ ਨਹੀਂ ਕਿੱਥੇ ਚੱਲ ਗਿਆ, ਉਹ ਦੇਖ ਲਓ ਕਿੰਨਾ ਚਿਰ ਉੱਥੇ ਰੱਖਿਆ। ਜਿਹੜਾ ਬੰਦਾ ਅਮਰੀਕਾ ਤੋਂ ਦੇਸ਼ ਇੰਨੇ ਪੈਸੇ ਲੈ ਕੇ ਫੇਰ ਵੀ ਮਕਾਰੀ ਕਰ ਸਕਦਾ, ਉਹ ਸਾਡੇ ਕੋਲ ਤਾਂ ਦੇਸ਼ ਵੀ ਹੈ ਨਹੀਂ ਕੋਈ, ਸਾਡੇ ਨਾਲ ਉਹਦਾ ਕੀ ਲੈਣਾ ਦੇਣਾ, ਨਾਲੇ ਉਹਨਾਂ ਦੀ ਕੀ ਜ਼ਿੰਮੇਵਾਰੀ ਸਾਡੇ ਲਈ। ਉਹ ਸਾਡੇ
ਨਹੀਂ,
ਜਿਹੜੇ ਗੁਰੂ ਘਰ ਨੇ ਮਾੜਾ ਮੋਟਾ ਉਹਨਾਂ ਨੂੰ ਸੰਭਾਲ ਲਵੇ, ਉਹਦੇ ਪਿੱਛੇ ਵੀ ਕਹਾਣੀ ਹੈਗੀ ਵੀ ਕਿਉਂ ਸੰਭਾਲ ਰਹੇ ਨੇ, ਉਹਦੇ ਪਿੱਛੇ ਵੀ ਕਹਾਣੀ ਹੈਗੀ, ਉਹਦੇ ਵਿੱਚ
ਨਹੀਂ
ਪਿਆਰ
ਚਲੋ
ਨਹੀਂ ਹੈਗਾ, ਉਹਦੇ ਵਿੱਚ ਕਹਾਣੀ ਹੈਗੀ।
ਚਲੋ ਇਦਾਂ ਆ ਵੀ ਅਖੀਰ ਨੂੰ ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਮਨਸਮੱਤਿਆ ਦੋਨਾਂ ਧਿਰਾਂ ਨੂੰ ਪੈ ਜਾਵੇ ਤਾਂ ਜ਼ਿਆਦਾ ਵਧੀਆ।
ਬਿਲਕੁਲ
ਇਹ
ਜੀ,
ਜਿੰਨੇ
ਬਿਲਕੁਲ
ਵੀ ਫਲੈਸ਼ ਪੁਆਇੰਟ ਬਣਾਏ ਹੋਏ ਨੇ ਆਰਟੀਫਿਸ਼ਲੀ, ਅੱਜ ਨਾ ਸਵੇਰੇ ਮੈਂ ਦੁਬਾਰਾ ਫੇਰ ਦੁਹਰਾ ਦਿੰਦਾ ਜਿਹੜੇ ਲੇਟ ਜੁੜੇ ਨੇ, ਮੈਂ ਪਾਕਿਸਤਾਨ ਟੀਵੀ 'ਤੇ ਇੱਕ ਬਹਿਸ ਸੁਣ ਰਹੀ ਸੀ, ਮੇਰੇ ਦੋਸਤ ਨੇ ਕੱਢੀ ਆ। ਉਹ ਕਹਿੰਦਾ ਜੀ ਲੜਾਈ ਦਾ ਕਾਰਨ ਕੀ ਆ, ਦੋ ਦੋ ਲੇਡੀਜ਼ ਅਤੇ ਨਾਲ ਇਹਨਾਂ ਦੇ ਇੱਕ ਬੰਦਾ ਸੀਗਾ, ਬੰਦਾ ਕਹਿੰਦਾ ਜੀ ਕਸ਼ਮੀਰ ਆ, ਕਸ਼ਮੀਰ ਲੜਾਈ ਦਾ ਕਾਰਨ ਹੈ। ਉਹ ਲੇਡੀ ਕਹਿੰਦੀ ਕਹਿੰਦੀ ਇਹ ਕਹਿੰਦੀ ਤੁਸੀਂ ਜਾਣਦੇ ਹੋ ਕਸ਼ਮੀਰ ਕਹਿੰਦੀ ਉਸ ਬਹੂ ਵਾਲਾ ਹਾਲ ਹੈ ਜਿਹਦਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ। ਕਹਿੰਦਾ ਉਹ ਉੱਧਰਲਾ ਕਸ਼ਮੀਰ ਮਤਲਬ ਕੁੜੀ ਆ, ਇੱਧਰਲਾ ਵੀ ਕੁੜੀ ਆ, ਇੱਧਰਲੀ ਕੁੜੀ ਸਾਡੇ ਨਾਲ ਵਿਆਹੀ ਹੋ, ਉੱਧਰਲੀ ਕੁੜੀ ਦੋ ਭੈਣਾਂ ਉੱਧਰਲੀ ਵਿਆਹੀ ਹੋ ਕਸ਼ਮੀਰ, ਹੈ ਨਾ ਠੀਕ ਹੈ। ਉਹ ਕਹਿੰਦਾ ਜਿਹੜੀ ਸਾਡੀ ਕੁੜੀ ਆ ਵਿਆਹੀ ਹੋਈ ਉਹਨਾਂ ਬਾਰੇ ਤਾਂ ਉੱਧਰਲੇ ਪਾਸੇ ਵਾਲੇ ਬੋਲਦੇ ਨਹੀਂ ਹੈਗੇ ਵੀ ਬਸਦੀ ਆ, ਬਸੀ ਜਾਣ ਦਿਓ। ਜਿਹੜੀ ਕਹਿੰਦੇ ਉਹਨਾਂ ਨੇ ਵਿਆਹੀ ਹੋਈ ਆ, ਸਾਡੇ ਆ ਕੇ ਤੇਰੇ ਵਰਗੇ ਬੰਦੇ ਕਰੀ ਜਾਂਦੇ ਆ, ਉਹ ਖੁਸ਼ ਨਹੀਂ ਹੈਗੀ ਜੀ, ਹੈਂ ਉਹ ਧੱਕੇ ਨਾਲ ਵਿਆਹੀ ਹੋਈ ਆ ਜੀ, ਹੈ ਨਾ। ਉਹ ਕਹਿੰਦਾ ਤੁਸੀਂ ਉਹਦੀ ਘਰ ਵਾਲੀ ਦੇ ਮਤਲਬ ਕਿਸੇ ਦੀ ਘਰ ਵਾਲੀ ਦੇ ਬਾਰੇ ਕਹਿੰਦਾ ਫਿਰ ਜਦ ਉਹ ਕੁੜੀ ਨੂੰ ਟਾਰਗੇਟ ਕਰੀ ਜਾਣਾ ਪਿੰਡ ਦੀ ਸੱਥਾਂ ਦੇ ਵਿੱਚ ਜਾ ਕੇ ਕਹੀ ਜਾਣਾ ਵੀ ਉਹਨਾਂ ਦੇ ਉਹ ਕੁੜੀ ਨਾ ਕਾਮਯਾਬ ਨਹੀਂ, ਕਹਿੰਦਾ ਫਿਰ ਉਹਦੇ ਹਸਬੈਂਡ ਨੇ ਜੁੱਤੀ ਫੇਰਨੀ ਹੈ ਵੀ ਤੁਹਾਡੇ
ਜੁੱਤੀ ਫੇਰਨੀ, ਸਹੀ ਗੱਲ ਹੈ
ਵੀ ਜੁੱਤੀ ਫੇਰਨੀ।
ਦੇਖ ਲਓ ਭਾਜੀ ਜਦੋਂ ਆਹ ਅਟੈਕ ਹੋਇਆ ਪਹਿਲਗਾਮ ਦਾ ਅਟੈਕ ਹੋਇਆ, ਕਿੰਨੇ ਕਸ਼ਮੀਰੀ ਸੜਕਾਂ ਤੇ ਆ ਕੇ ਕਹਿ ਰਹੇ ਨੇ ਵੀ ਆਹ ਤੁਸੀਂ ਗਲਤ ਕੀਤਾ, ਸਾਰਾ ਕਸ਼ਮੀਰ ਆ ਗਿਆ ਸੀਗਾ ਸੜਕਾਂ ਤੇ। ਇਹਦਾ ਮਤਲਬ ਇਹ ਵੀ ਉਹਨਾਂ ਦਾ ਲੈਣਾ ਦੇਣਾ ਹੈ ਨੀ ਤੁਹਾਡੇ ਨਾਲ, ਜੇ ਏਸੀ ਨੂੰ ਮੁਕਾਉਣਾ ਹੋਵੇ, ਨਹੀਂ ਨਹੀਂ ਇੱਕ ਮਿੰਟ, ਜੇ ਏਸੀ ਨੂੰ ਮੁਕਾਉਣਾ ਹੋਵੇ ਜਿਹੜੇ ਕਹਿੰਦੇ ਨਾ ਵੀ ਇਹਦਾ ਹੱਲ ਕੀ ਹੋਵੇ, ਮੈਂ ਸਿੱਧਾ ਕਹਿੰਦਾ ਪਾਕਿਸਤਾਨ ਕਸ਼ਮੀਰ ਚੋਂ ਹਟ ਜਾਵੇ, ਕੋਈ ਸਪੋਰਟ ਨਾ ਕਰੇ, ਕੋਈ LOC ਤੇ ਫਾਇਰਿੰਗ ਨਾ ਕਰੇ, ਇੰਡੀਆ ਦਾ ਦਿਮਾਗ ਥੋੜੀ ਖਰਾਬ ਹੈ ਉੱਥੇ ਜਾ ਕੇ ਵੀ ਪਾਕਿਸਤਾਨ ਨੂੰ ਉਹ ਟਾਰਗੇਟ ਕਰੀ ਜਾਵੇ।
ਖਰਾਬ ਤੇ ਮਤਲਬ ਇਹਦਾ ਹਾਲ ਤਾਂ ਸਿੱਧਾ ਸਿੱਧਾ ਹੀ ਹੈ, ਜਿੰਨਾ ਕਸ਼ਮੀਰ ਉਹਨਾਂ ਕੋਲ ਹੈ ਉਹ ਉਹਨਾਂ ਨੂੰ ਮੁਬਾਰਕ, ਉਹਦੇ ਵਿੱਚ ਉਹਨਾਂ ਦੀ ਡਿਵੈਲਪਮੈਂਟ ਕਰਨ, ਜੋ ਮਰਜ਼ੀ ਕਰਨ, ਇੱਧਰਲੇ ਨੂੰ ਇੱਧਰਲੀ ਕਰਨ, ਹਨਾ। ਤੇ ਤੁਸੀਂ ਉਹੀ ਉਹ ਜਨਾਨੀ ਵਾਲੀ ਗੱਲ ਵੀ ਤੁਸੀਂ ਕਿਸੇ ਦੀ ਘਰ ਵਾਲੀ ਤੇ ਟਾਰਗੇਟ ਕਰੀ ਜਾਂਦੇ ਵੀ ਉਹ ਖੁਸ਼ ਨਹੀਂ ਹੈਗੀ, ਉਹ ਆਪਸ 'ਚ ਖੁਸ਼ ਹੈ, ਫਿਰ ਤੁਸੀਂ ਉਹਦੇ ਘਰ ਵਾਲੇ ਤੋਂ ਚਿੱਤਰ ਹੀ ਖਾਣੇ ਆ।
ਤੁਸੀਂ ਦੇਖੋ 2.5 ਕਰੋੜ ਦੇ ਨੇੜੇ ਤੇੜੇ ਟੂਰਿਸਟ ਪਿਛਲੇ ਸਾਲ ਗਿਆ ਕਸ਼ਮੀਰ ਦੇ ਵਿੱਚ, 2.5 ਕਰੋੜ ਦੇ
ਸਾਰਾ ਕੈਂਸਲ,
ਠੀਕ ਹੈ ਨਾ, ਹਨਾ। ਹੁਣ ਉਹ ਸਾਰਾ ਕੈਂਸਲ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਪਾਕਿਸਤਾਨੀ। ਤੇ ਉੱਥੇ ਰਹਿੰਦੇ ਕੌਣ ਹੈ ਕਸ਼ਮੀਰ ਦੇ ਵਿੱਚ? ਮੁਸਲਮਾਨ। ਤੁਹਾਨੂੰ ਪਾਕਿਸਤਾਨ ਦੀ, ਤੁਸੀਂ ਨਾ ਸਰਫਰੋਸ਼ ਮੂਵੀ ਦੇਖੀ ਹੋਣੀ ਇੱਕ, ਉਹਦੇ ਵਿੱਚ ਜਿਹੜਾ ਨਸੀਰੁਦੀਨ ਸ਼ਾਹ ਹੁੰਦਾ, ਉਹਨੂੰ ਜਦੋਂ ਜਦੋਂ ਕੰਮ ਕਰੀ ਜਾਂਦਾ ਉਹਨਾਂ ਲਈ, ਜਦੋਂ ਜਸੂਸੀ ਦਾ ਕੰਮ ਕਰੀ ਜਾਂਦਾ, ਉਹ ਸਿੰਗਰ ਬਣਾਇਆ ਹੁੰਦਾ, ਉਹ ਐਂਡ 'ਚ ਨਾ ਉਹਨੂੰ ਇੱਕ ਏਜੰਸੀ ਵਾਲਾ ਉਹਨੂੰ ਕਹਿੰਦਾ, ਕਹਿੰਦਾ ਗਾਲ ਕੱਢ ਕੇ ਮੁਜਾਹਿਦ, ਠੀਕ ਹੈ। ਉਹ ਕਹਿੰਦਾ ਵੀ ਉਹ ਨਾਲ ਦਾ ਕਹਿੰਦਾ ਵੀ ਇਹਦਾ ਕੀ ਮਤਲਬ ਹੈ? ਕਹਿੰਦਾ ਇਹ ਜਿੰਨੇ ਇੰਡੀਆ ਤੋਂ ਅਸੀਂ
ਮਹਾਜਰ ਮਹਾਜਰ ਨਹੀਂ ਨਹੀਂ ਮਹਾਜਰ
ਮਹਾਜਰ ਸੋਰੀ ਮਹਾਜਰ ਕਹਿੰਦਾ ਇਹ ਮਹਾਜਰ ਸਾਡੇ ਨਾਲ ਅਟੈਕ ਲੱਗਾ ਹੋਇਆ, ਕਹਿੰਦਾ ਪਰ ਤੁਸੀਂ ਤਾਂ ਵੀ ਮੁਸਲਮਾਨ ਹੋ, ਕਹਿੰਦਾ ਪਰ ਅਸੀਂ ਗਏ ਤਾਂ ਇੰਡੀਆ ਤੋਂ ਨਾ। ਤੁਸੀਂ ਦੇਖੋ ਵੀ ਕਿੰਨਾ ਬੈਰੀਅਰ ਰੱਖਦੇ ਨੇ, ਜੇ ਕਸ਼ਮੀਰ ਨੂੰ ਇਹ ਲੈ ਵੀ ਲੈਣਗੇ ਤੇ ਕਸ਼ਮੀਰੀਆਂ ਨੂੰ ਫੇਰ ਇਹਨਾਂ ਨੇ ਉਹੀ ਇਹਨਾਂ ਨੇ ਅਟੈਕ ਦੇ ਦੇਣਾ।
ਠੀਕ ਹੈ ਗੁਰਪ੍ਰੀਤ, ਚਲੋ ਜੰਗ ਖਤਮ ਹੋਵੇ ਇਹੀ ਅਰਦਾਸ ਹੈ, ਤੇ ਸਾਡਾ ਟਾਈਮ ਵੀ,
ਹਾਂਜੀ ਬਿਲਕੁਲ ਜੀ,
ਸਮਾਪਤੀ
ਪੰਜਾਬ ਦਾ ਨੁਕਸਾਨ ਨਾ ਹੋਵੇ। ਮੈਂ ਤਾਂ ਦੇਖੋ ਪੰਜਾਬ ਦੇ ਸਪੈਸ਼ਲੀ ਬਾਰਡਰ ਏਰੀਆ ਵਾਲੇ ਨਾ, ਉਹ ਲੋਕ ਵਿਚਾਰੇ, ਉਹਨਾਂ ਦਾ ਕਦੀ ਵੀ ਸੈਟਲਮੈਂਟ ਨਹੀਂ ਹੋ ਰਹੀ, 47 ਤੋਂ ਲੈ ਕੇ ਹਜੇ ਤੱਕ ਉਸੇ ਹੀ ਚੱਕਰ 'ਚ ਫਸੇ ਹੋਏ ਨੇ। ਸੋ ਪਲੀਜ਼, ਜਿਹੜੇ ਠਾਕਰ ਵਰਗੇ ਨੇ ਕਹਿੰਦੇ ਸੀ ਵੀ ਅਸੀਂ ਇੱਦਾਂ ਆਉਂਗੇ ਤੇ ਅਸੀਂ ਇੱਦਾਂ ਕਰ ਦਾਂਗੇ, ਉੱਦਾਂ ਆਉਂਗੇ ਤੇ ਇੱਦਾਂ ਕਰ ਦਾਂਗੇ, ਉਹਨੂੰ ਮੈਂ ਲਾਂਤੀ ਨੂੰ ਪੁੱਛਣਾ ਚਾਹੁੰਦਾ ਵੀ ਸਟੇਜਾਂ ਤੋਂ ਚੱਕ ਕੇ ਤੈਨੂੰ ਫਿਲਮਾਂ 'ਚ ਵਾੜਨ ਵਾਲੇ ਪੰਜਾਬੀ ਨੇ, ਚੜ੍ਹਦੇ ਪੰਜਾਬ ਵਾਲੇ, ਤੈਨੂੰ ਇੰਨੀ ਤਾਂ ਅਕਲ ਹੋਣੀ ਚਾਹੀਦੀ, ਤੂੰ ਸਾਡੇ ਵਾਂਗੂ ਹੀ ਬੇਨਤੀ ਕਰ ਲਾ ਵੀ ਦੋਨਾਂ ਜਾਣਿਆਂ ਨੂੰ ਸਮੱਤ ਬਖਸ਼ੋ, ਦੇਖੋ ਦੋਨੇ ਪਾਸੇ ਲੋਕ ਹੀ ਵੱਸਦੇ ਨੇ ਤੇ ਆਪਾਂ ਕਿਉਂ ਲੜਨਾ ਇਸ ਗੱਲ ਤੋਂ, ਇੰਨਾ ਨੀ ਕਹਿਣਾ, ਪਰ ਉੱਡ ਕੇ ਤੀਰ ਲਿਆ ਤੇ ਹੁਣ ਦੇਖ ਲਿਓ ਪੰਜਾਬੀ ਫਿਲਮਾਂ 'ਚ ਕੰਮ ਕਰ ਲਏ, ਹੋਣਾ ਨੀ।
ਦੇਖੋ ਐਜ਼ ਏ ਮੀਡੀਆ ਅਸੀਂ ਵੀ ਸਾਂਝੀ ਗੱਲ ਕਰ ਰਹੇ ਹਾਂ ਕਿ ਲੜਾਈ ਨਹੀਂ ਹੋਣੀ ਚਾਹੀਦੀ, ਰਾਈਟ? ਜਿਹੜੇ ਜਿੰਨੇ ਆਰਟਿਸਟ ਲਿਖਾਰੀ ਆ ਉਹਨਾਂ ਦੇ ਇਹੀ ਨੈਰੇਟਿਵ ਹੋਣਾ ਚਾਹੀਦਾ ਕਿ ਲੜਾਈ ਨਹੀਂ ਹੋਣੀ ਚਾਹੀਦੀ, ਠੀਕ ਹੈ। ਫੌਜ ਆਪਣੀ ਲੜਦੀ ਆ, ਅਸੀਂ ਦੋਨਾਂ ਫੌਜਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਨਿਬੇੜ ਲਓ, ਪਰ ਜਿਹੜਾ ਅੱਗ ਲਾਉਣੀ ਮਤਲਬ ਲੋਕਾਂ ਨੂੰ ਠੰਡੇ ਕਰਨਾ, ਇਹ ਸਾਡਾ ਫਰਜ਼ ਬਣਦਾ ਆ, ਅੱਗ ਬੁਝਾਉਣੀ ਸਾਡਾ ਫਰਜ਼ ਬਣਦਾ ਆ, ਹੈ ਨਾ। ਅਸੀਂ ਬਲਦੀ ਅਤੇ ਤੇਲ ਨਾ ਪਾਈਏ ਤਾਂ ਜ਼ਿਆਦਾ ਬਿਹਤਰ ਹੈ, ਦੋਨੋਂ ਧਿਰਾਂ ਦੀ ਸਾਨੂੰ ਬੇਨਤੀ ਹੈ। ਜਿਹੜੇ ਲਿਖਾਰੀ ਦੋਨਾਂ ਧਿਰਾਂ ਦੇ ਆ ਉਹ ਸਾਂਝੀਵਾਲਤਾ ਦੀ ਗੱਲ ਕਰਨ, ਤਾਂ ਉਹਨਾਂ ਦੀ ਕਲਮ ਨੂੰ ਸਲਾਮ ਹੈ। ਜੇ ਉਹਨੇ ਲਾਹਣ ਤਾਂ ਨਫ਼ਰਤਾਂ ਹੀ ਫੈਲਾਉਣੀਆਂ, ਫਿਰ ਉਹ ਵੀ ਲਾਹਣਤੀ ਬੰਦੇ ਨੇ, ਕਾਹਦੇ ਉਹ ਲਿਖਾਰੀ ਨੇ ਅਤੇ ਕਾਹਦੇ ਉਹ ਮਤਲਬ ਗਾਇਕ ਨੇ ਜਾਂ ਕਾਹਦੇ ਉਹ ਆਰਟਿਸਟ ਨੇ, ਤਾਂ ਫਿਰ ਤਾਂ ਕੁਛ ਵੀ ਨਹੀਂ ਹੈਗੇ। ਠੀਕ ਹੈ, ਠੀਕ ਹੈ ਗੁਰਪ੍ਰੀਤ, ਆਪਾਂ ਲਈਏ ਇਜਾਜ਼ਤ ਅਤੇ ਮਿਲਦੇ ਹਾਂ।
ਓਕੇ ਜੀ,
ਓਕੇ ਜੀ, ਸਤਿ
ਓਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਸੋ ਪਿਆਰੇ, ਉਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਭਾਰਤ ਅਤੇ ਪਾਕਿਸਤਾਨ ਮੀਡੀਆ ਦੀ ਲੜਾਈ ਹੋਣੀ ਚਾਹੀਦੀ ਆ, ਬਹੁਤ ਮੂੰਹ ਵਿੱਚੋਂ ਅੱਗ ਕੱਢਦੇ ਆ, ਅਤੇ ਗੁਜਰਾਤ ਅਤੇ ਬਾਰਡਰ 'ਤੇ ਲੜਾਈ ਹੋਣੀ ਚਾਹੀਦੀ ਹੈ, ਬਲਵੰਤ ਸਿੰਘ ਸੰਧੂ ਕਹਿ ਰਹੇ ਨੇ। ਸੋ ਦੁਖੇ ਸਾਰੇ ਪਏ ਨੇ ਜੀ, ਚਲੋ ਜਾਂਦੀ ਵਾਰੀ ਫਿਰ ਇੱਕ ਵਾਰੀ ਅਰਦਾਸ ਇਹੀ ਕਰੀਏ ਕਿ ਮਨਸਮੱਤਿਆ ਅੱਲਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਪਾਵੇ ਸਾਰਿਆਂ ਦੇ, ਔਰ ਇਹ ਜੰਗਾਂ ਨਾ ਹੋਣ ਤਾਂ ਜ਼ਿਆਦਾ ਬਿਹਤਰ ਹੈ। ਸੋ ਇੰਨਾ ਕੁਛ ਕਹਿੰਦੇ ਪ੍ਰੋਗਰਾਮ ਸਮਾਪਤੀ ਕਰਦੇ ਹਾਂ। ਇਹ ਪ੍ਰੋਗਰਾਮ ਪੋਡਕਾਸਟ 'ਚ ਬੜੀ ਛੇਤੀ ਪਾ ਦਿੱਤਾ ਜਾਏਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ 'ਤੇ ਵੀ ਦੁਬਾਰਾ ਤੁਸੀਂ ਪੋਡਕਾਸਟਿੰਗ ਸੁਣ ਸਕਦੇ ਹੋ। ਕੱਲ੍ਹ ਨੂੰ ਅਮਰੀਕ ਸਿੰਘ ਫਲੋਰਾ ਆਉਣਗੇ, ਬਹੁਤ ਇੰਟਰਸਟਿੰਗ ਸਿਨੈਰੀਓ ਉਹਨਾਂ ਨੇ ਕੱਢੇ ਨੇ, ਅਤੇ ਉਹ ਆਪਾਂ ਡਿਸਕਸ ਕਰਾਂਗੇ ਕੱਲ੍ਹ ਨੂੰ, ਬਹੁਤ ਇੰਟਰਸਟਿੰਗ ਟੋਕ ਹੋਏਗੀ। ਅਤੇ ਉਦੋਂ ਤੱਕ ਰਾਤ ਵਿਚਾਲੇ ਕੀ ਵਾਪਰਿਆ ਉਸਦੀ ਵੀ ਸਮੀਖਿਆ ਕਰਾਂਗੇ, ਵਿਚਾਰ ਵੀ ਹੋਣਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਇਸ ਦੇ ਨਾਲ ਹੀ ਸਮਾਪਤੀ ਹੈ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।